आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
कुछ करन दी इच्छा रखन वाले व्यक्तियों लई इस दुनिया च कुछ भी असंभव नहीं है। विचार इब्राहिम लिंकन। अजे ही होर खूबसूरत विचारां दे लई बने रहो हरमन रेडियो ऑस्ट्रेलिया दे नाल। दिल पंजाबी जज्बा पंजाबी।
हरमन रेडियो ते एक बार फिर मैं हाजिर हां जी अमरदीप कौर अज दा लहरां प्रोग्राम लैके ते प्रोग्राम सुनने वाले सारे श्रोतियां नूं अमरदीप वल्लों बहुत ही प्यार भरी सत श्री अकाल नमस्कार आदाब गुड मॉर्निंग ते वाहिगुरु जी का खालसा वाहिगुरु जी की फतेह जी। दिन की गल करा दिन हैगा जी अज मंगलवार साल 2016 दे अक्टूबर महीने की 4 तरीक हो चुकी है ते नानक शाही संबत 548 दे अस्सू महीने की अज 19 तरीक है। घड़िया वल नजर मारा तो घड़िया कहंदियां जी कि सिडनी मेलबर्न ते ब्रिसबेन दे विच साडे नाल समय की जिहड़ी तब्दीली हो चुकी है क्योंकि आस्ट्रेलिया दे विच समय का जिहड़ा वक्फा है जी ओह भारत दे नाल हुण 5.5 घंटे का हो गया। सो सिडनी ते मेलबर्न दे विच इस वेले 8:02 होए ने ते ब्रिसबेन दे विच 7:02। सो ब्रिसबेन इन्हां दिनां दे विच 1 घंटा साडे तों पिछे हो जांदा जी ते एडिलेड दे विच 7:32 होए ने पर्थ दे विच 5:02 होए ने ते इसे तरह कैनबरा दे विच वी साडे नाल जिहड़ा समां जी ओह मेल खांदा है सो 8:03 हुणे हो चुके आ ते इस तों इलावा न्यूजीलैंड चलीए तां ऑकलैंड दे विच 10:03 ने ते तुहाडे मुल्कां वल आईए ਤਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 3:03 ਹੋਏ ਨੇ ਪਰ ਤਰੀਕ ਉਥੇ ਅਜੇ 3 ਅਕਤੂਬਰ ਚੱਲ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 2:03 ਹੋਏ ਨੇ 3 ਅਕਤੂਬਰ ਉਥੇ ਅਜੇ ਚੱਲ ਰਿਹਾ ਸੋ ਬਾਅਦ ਦੁਪਹਿਰ ਅਜੇ ਤੇ ਟੋਰਾਂਟੋ ਦੇ ਵਿਚ 5:03 ਹੋਏ ਨੇ ਸੋ ਉਥੇ ਸ਼ਾਮ ਪੈ ਚੁੱਕੀ ਹੈ ਤੇ ਯੂਐਸਏ ਦੇ ਸ਼ਹਿਰਾਂ ਵੱਲ ਗੇੜੀ ਮਾਰੀਏ ਤਾਂ ਲਾਸ ਏਂਜਲਸ ਦੇ ਵਿਚ 2:03 ਹੋਏ ਨੇ 3 ਅਕਤੂਬਰ ਉਥੇ ਚੱਲ ਰਿਹਾ ਦਿਨ ਸੋਮਵਾਰ ਹੀ ਹੈ ਤੇ ਇਸੇ ਤਰ੍ਹਾਂ ਮਿਆਮੀ ਸ਼ਹਿਰ ਜਿਹੜਾ ਜੀ ਉੱਥੇ 5:03 ਸ਼ਾਮ ਦੇ ਹੋਏ ਨੇ ਸੋ ਟੋਰਾਂਟੋ ਤੇ ਮਿਆਮੀ ਦਾ ਜਿਹੜਾ ਸਮਾਂ ਉਹ ਇੱਕੋ ਜਿਹਾ ਹੀ ਹੈ ਤੇ ਤੁਹਾਡੇ ਹੋਰ ਸ਼ਹਿਰਾਂ ਵੱਲ ਚਲੀਏ ਤਾਂ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ 5:03 ਹੋਏ ਨੇ 4 ਅਕਤੂਬਰ ਉੱਥੇ ਚੜ ਚੁੱਕਿਆ ਤੇ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ ਰਾਤ ਦੇ 10:04 ਹੋ ਚੁੱਕੇ ਨੇ ਸੋ ਸੋਮਵਾਰ ਦਿਨ 3 ਅਕਤੂਬਰ ਅਜੇ ਚੱਲ ਰਿਹਾ ਯਾਨੀ ਰਾਤ 3 ਅਕਤੂਬਰ ਦੀ ਚੱਲ ਰਹੀ ਹੈ। ਇਟਲੀ ਦੇ ਵਿਚ 11:04 ਇਸ ਵੇਲੇ ਹੋਏ ਨੇ 3 ਅਕਤੂਬਰ ਦਿਨ ਸੋਮਵਾਰ ਹੈ ਤੇ ਭਾਰਤ ਚਲੀਏ ਤਾਂ ਭਾਰਤ ਦੇ ਰਾਜਧਾਨੀ ਨਵੀਂ ਦਿੱਲੀ ਦੇ ਵਿਚ 2:34 ਹੋਏ ਨੇ ਸੋ ਏਡੇ ਵੱਡੇ ਤੜਕੇ ਇਸ ਵੇਲੇ ਜੇ ਮੈਂ ਗੱਲ ਕਰਾਂ ਤੇ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਪਟਿਆਲਾ ਸਟੂਡੀਓ ਤੋਂ 2:34 ਦੇ ਤੁਸੀਂ ਦੇਖੋ ਇਸ ਤੋਂ ਵੀ ਪਹਿਲਾਂ ਉੱਠੇ ਹੋਣੇ ਆ 2 ਵਜੇ ਉੱਠੇ ਹੋਣੇ ਆ ਸੋ ਸਰਬਜੀਤ ਸਿੰਘ ਹੋਰੀ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਆ ਤੇ ਵੈਸੇ ਮੈਂ ਗੱਲ ਕਰਦੀ ਹੁੰਦੀ ਹਾਂ ਕਿ ਦੇਸ਼ ਦੇ ਜਿਸ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੁਹਾਨੂੰ ਅਸੀਂ ਤਹਿ ਦਿਲ ਤੋਂ ਜੀ ਆਇਆ ਕਹਿੰਦੇ ਹਾਂ ਤੇ ਨਾਲ ਹੀ ਨਾਲ ਮੈਂ ਅੱਜ ਸਰਬਜੀਤ ਸਿੰਘ ਹੋਰਾਂ ਨੂੰ ਵੀ ਤਹਿ ਦਿਲ ਤੋਂ ਜੀ ਆਇਆ ਕਹਿੰਦੀ ਹਾਂ ਕਿਉਂਕਿ ਅੱਧੀ ਰਾਤ ਉੱਠ ਕੇ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਟੈਕਨੀਕਲ ਸਪੋਰਟ ਦੇ ਲਈ ਜੁੜਦੇ ਆ। ਵੈਸੇ ਅਸੀਂ ਸਾਰੇ ਇੱਕੋ ਹੀ ਟੀਮ ਦੇ ਮੈਂਬਰ ਆ, ਇੱਕ ਪਰਿਵਾਰ ਦੇ ਮੈਂਬਰ ਆ, ਪਰ ਬਹੁਤ ਵੱਡਾ ਯੋਗਦਾਨ ਜਿਹੜਾ ਜੀ ਉਹ ਹਰਮਨ ਰੇਡੀਓ ਤੇ ਸਰਬਜੀਤ ਸਿੰਘ ਹੋਰਾਂ ਦਾ। ਸੋ ਇਸੇ ਤਰ੍ਹਾਂ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੋਰੀ ਵੀ ਜਿਹੜਾ ਅੱਧੇ ਤੜਕੇ ਅੱਧੀ ਰਾਤ ਨੂੰ ਸਾਡੇ ਨਾਲ ਸਹਿਯੋਗ ਦਿੰਦੇ ਨੇ ਪ੍ਰੋਗਰਾਮਾਂ ਦੇ ਵਿਚ ਤੇ ਉਹਨਾਂ ਦਾ ਵੀ ਜਿਹੜਾ ਇਹ ਪਿਆਰ ਹੈ, ਉਹਨਾਂ ਦਾ ਵੀ ਜਿਹੜਾ ਇਹ ਸਹਿਯੋਗ ਹੈ ਜੀ ਉਹ ਉਸ ਤੋਂ ਅਸੀਂ ਪਰੇ ਨਹੀਂ ਹੋ ਸਕਦੇ ਕਿਉਂਕਿ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਇਹਨਾਂ ਸਾਰਿਆਂ ਦਾ ਹੀ ਹੈ, ਟੀਮ ਮੈਂਬਰਸ ਦਾ ਆ। ਤੇ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਜੁੜੇ ਹੋ ਜੀ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਮੈਂ ਜੀ ਆਇਆ ਕਹਿੰਦੀ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ ਤੇ ਨਾਲ ਹੀ ਨਾਲ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਤੁਹਾਡੀ ਜ਼ਿੰਦਗੀ ਦਾ ਹਰ ਪਲ ਵੈਸੇ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਇਹ ਅਸੀਂ ਦੁਆ ਕਰਦੇ ਹਾਂ ਹਮੇਸ਼ਾ ਹੀ। ਤੇ ਅੱਜ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਦੋਸਤੋ, ਅੱਜ ਪ੍ਰੋਗਰਾਮ ਦੇ ਵਿਚ ਖ਼ਬਰਾਂ ਦੇ ਸਿਲਸਿਲੇ ਚ ਬਹੁਤ ਜਲਦੀ ਅਸੀਂ ਦੁਬਾਰਾ ਹਾਜ਼ਰ ਹੋਣਾ। ਸੋ ਮਿੰਟੂ ਬਰਾਡੂਰੀ ਸ਼ਾਮਲ ਹੋਣਗੇ ਖ਼ਬਰਾਂ ਦੇ ਸਿਲਸਿਲੇ ਦੇ ਵਿਚ, ਅੱਜ ਦੀਆਂ ਕੁਝ ਖਾਸ ਖ਼ਬਰਾਂ ਤੇ ਅਸੀਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ ਤੇ ਖ਼ਬਰਾਂ ਤੋਂ ਬਾਅਦ ਅੱਜ ਕੁਛ ਖਾਸ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਜੀ, ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕੌਂਸਲ ਇਲੈਕਸ਼ਨਜ਼ ਹੋ ਰਹੀਆਂ ਨੇ, ਸੋ ਲੋਕਲ ਲੈਵਲ ਤੇ ਇਹਨਾਂ ਇਲੈਕਸ਼ਨਜ਼ ਜਿਹੜੀਆਂ ਇਲੈਕਸ਼ਨ ਦੀ ਕਾਫੀ ਜ਼ਿਆਦਾ ਮਹੱਤਤਾ ਹੈ, ਸੋ ਇਹਨਾਂ ਚੋਣਾਂ ਦੀ ਕਾਫੀ ਜ਼ਿਆਦਾ ਮਹੱਤਤਾ ਹੈ। ਤੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਉਮੀਦਵਾਰ ਵੀ ਇਸ ਵਾਰ ਅੱਗੇ ਆਏ ਨੇ, ਪਰ ਇੱਕ ਬਹੁਤ ਜ਼ਰੂਰੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਹਨਾਂ ਲੋਕਲ ਲੈਵਲ ਦੀਆਂ ਜਿਹੜੀਆਂ ਇਲੈਕਸ਼ਨਜ਼ ਆ ਇਹਦੇ ਵਿੱਚ ਵੋਟਰਾਂ ਨੇ ਜਿਹੜੀ ਵੋਟ ਦਾ ਇਸਤੇਮਾਲ ਕਿਸ ਢੰਗ ਦੇ ਨਾਲ ਕਰਨਾ, ਸੋ ਉਸ ਦੇ ਬਾਰੇ ਕੁਛ ਜ਼ਰੂਰੀ ਜਾਣਕਾਰੀ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ ਜਜਵੀਰ ਸਿੰਘ ਜੀ, ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਅਗਲੇ ਸਿਲਸਿਲੇ ਦੇ ਵਿੱਚ। ਤੇ ਉਸ ਤੋਂ ਬਾਅਦ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਖਾਸ ਜਾਣਕਾਰੀ ਜਿਹੜੀ ਹੈ ਜੀ ਉਹ ਸਾਂਝੀ ਕਰਨ ਦੇ ਲਈ ਸ਼ਾਮਲ ਹੋਣਗੇ ਅਜੀਤ ਸਿੰਘ ਚੌਹਾਨ, ਸੋ ਉਹ ਖਾਸ ਜਾਣਕਾਰੀ ਜਿਹੜੀ ਹੈ ਜੀ ਉਹ ਹੈਗਾ ਜੀ ਕਿ ਕਮਿਊਨਿਟੀ ਅੰਗੇਜਮੈਂਟ ਜਿਹੜਾ ਆ ਇੱਕ ਫੋਰਮ ਰੱਖਿਆ ਗਿਆ ਪੁਲਿਸ ਦੇ ਨਾਲ, ਸੋ ਵਿਕਟੋਰੀਅਨ ਪੁਲਿਸ ਦੇ ਨਾਲ ਜਿਹੜੀਆਂ ਸਾਡੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਨੇ, ਸਿਰਫ ਸਾਡੇ ਭਾਈਚਾਰੇ ਨੂੰ ਨਹੀਂ ਸਗੋਂ ਸਾਡੇ ਵਿਕਟੋਰੀਆ ਦੇ ਵਿੱਚ ਰਹਿਣ ਵਾਲਾ ਜਿਹੜਾ ਭਾਈਚਾਰਾ ਹੈ ਜਾਂ ਸਾਡੇ ਇਨ੍ਹਾਂ ਸਬਰਬਸ ਦੇ ਵਿੱਚ ਜਾਂ ਮੈਲਬਰਨ ਦੇ ਵਿੱਚ ਜਿਹੜਾ ਰਹਿਣ ਵਾਲਾ ਭਾਈਚਾਰਾ ਉਸ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਪੇਸ਼ ਆ ਰਹੀਆਂ ਨੇ, ਸੋ ਉਹਨਾਂ ਮੁਸ਼ਕਲਾਂ ਦੇ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਇਸ ਸੰਬੰਧ ਦੇ ਵਿੱਚ ਇੱਕ ਜਿਹੜਾ ਫੋਰਮ ਆ ਉਹ ਉਲੀਕਿਆ ਗਿਆ, ਸੋ ਉਸ ਫੋਰਮ ਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਲਵਾਂਗੇ। ਸੋ ਅਜੀਤ ਸਿੰਘ ਚੌਹਾਨ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਇਲਾਵਾ ਅੱਜ ਇੱਕ ਹੋਰ ਖਾਸ ਗੱਲਬਾਤ ਜਿਹੜੀ ਆ ਉਹ ਅਸੀਂ ਕਰਨ ਜਾ ਰਹੇ ਹਾਂ ਕਿ ਮੈਲਬਰਨ ਦੇ ਕੁਛ ਉੱਦਮੀ ਨੌਜਵਾਨ ਜਿਹੜੇ ਆ ਉਹ ਸਮੇਂ ਸਮੇਂ ਤੇ ਕੁਛ ਨਾ ਕੁਛ ਜਿਹੜਾ ਨਵਾਂ ਉਹ ਕਰਦੇ ਰਹਿੰਦੇ ਆ। ਸੋ ਮੈਲਬਰਨ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਨਰ ਬਹੁਤ ਸਾਰਾ ਹਨਾ, ਤੇ ਕੁਛ ਲੋਕ ਜਿਹੜੇ ਆ ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਅੱਗੇ ਆ ਰਹੇ ਆ, ਕੁਛ ਨਿਰਦੇਸ਼ਨ ਦੇ ਖੇਤਰ ਦੇ ਵਿੱਚ ਅੱਗੇ ਆ ਰਹੇ ਆ, ਕੁਛ ਗਾਇਕੀ ਦੇ ਖੇਤਰ ਦੇ ਵਿੱਚ ਅੱਗੇ ਆ ਰਹੇ ਆ। ਸੋ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਆ ਉਹ ਹੈਗੀ ਆ ਜੀ ਕਿ ਮੈਲਬਰਨ ਦੇ ਇੱਕ ਬਹੁਤ ਹੀ ਸਿੱਧਗੀ ਬਹੁਤ ਹੀ ਸਿਰੜੀ ਨੌਜਵਾਨ ਨੇ ਮਨਪ੍ਰੀਤ ਬਰਾੜ, ਸੋ ਬਹੁਤ ਸਾਲਾਂ ਤੋਂ ਉਹ ਆਪਣੇ ਇਸ ਖੇਤਰ ਦੇ ਵਿੱਚ ਨਿਰਦੇਸ਼ਨਾਂ ਦੇ ਖੇਤਰ ਦੇ ਵਿੱਚ ਜੁੜੇ ਹੋਏ ਆ, ਸੋ ਲਘੂ ਫਿਲਮਾਂ ਦੇ ਨਾਲ ਗਾਹੇ ਬਗਾਹੇ ਉਹ ਜਿਹੜੀ ਆਡੀਅੰਸ ਆ ਦਰਸ਼ਕ ਆ ਉਹਨਾਂ ਦੇ ਰੂਬਰੂ ਹੁੰਦੇ ਰਹਿੰਦੇ ਆ। ਸੋ ਪਿੱਛੇ ਜੇ ਉਹਨਾਂ ਨੇ ਇੱਕ ਸ਼ਾਰਟ ਮੂਵੀ ਇੱਕ ਲਘੂ ਫਿਲਮ ਹਲੂਣਾ ਜਿਹੜੀ ਸੀ ਉਹ ਬਣਾਈ ਆ, ਸੋ ਉਹ ਹਲੂਣਾ ਮੂਵੀ ਦੇ ਬਾਰੇ ਚ ਅੱਜ ਉਹਨਾਂ ਦੇ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ, ਤੇ ਉਹਨਾਂ ਦੇ ਨਾਲ ਸਹਿ ਅਦਾਕਾਰ ਜਿਹੜੇ ਆ ਸਤਿੰਦਰ ਚਾਵਲਾ ਜੀ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਆ ਉਹ ਬਹੁਤ ਅਹਿਮ ਹੁੰਦੇ ਨੇ, ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ request@harmanradio.com ਸਾਡਾ ਈਮੇਲ ਪਤਾ, ਸੋ ਇਸ ਪਤੇ ਤੇ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜ ਸਕਦੇ ਹੋ। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਆਪਣੇ ਸੁਨੇਹੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਤੇ ਸੁਨੇਹਿਆਂ ਦੇ ਨਾਲ ਨਾਲ ਕਿਸੇ ਖਾਸ ਮੁੱਦੇ ਤੇ ਤੁਸੀਂ ਗੱਲਬਾਤ ਕਰਨੀ ਚਾਹੋ ਤਾਂ ਜ਼ਰੂਰ ਸਾਡੇ ਨਾਲ ਵਿਚਾਰ ਕਰਿਆ ਕਰੋ, ਸਾਡੇ ਕੋਲ ਆਪਣੇ ਜਿਹੜੇ ਵਿਚਾਰ ਆ ਉਹ ਭੇਜਿਆ ਕਰੋ ਤਾਂ ਕਿ ਦੂਜਿਆਂ ਦੇ ਨਾਲ ਤੁਹਾਡੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਪੈ ਸਕੇ। ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਪ੍ਰੋਗਰਾਮ ਦੇ ਵਿੱਚ ਚੱਲਦਾ ਰੱਖਾਂਗੇ, ਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਜ਼ਰੂਰ ਸੁਣਦੇ ਆ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਆ। ਤੁਸੀਂ ਜੁੜੇ ਰਹੋ, ਤੁਸੀਂ ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਰਬ ਰਬ ਕਰਦੇ ਬੁੱਢੇ ਹੋ ਕੇ ਬੁੱਲਾ ਪੰਡਿਤ ਸਾਰੇ, ਰੱਬ ਦਾ ਖੋਜ ਕਰਾਂ ਨਾ ਲੱਭਿਆ ਸਜਦੇ ਕਰ ਕਰੇ ਹਾਰੇ। ਰੱਬ ਤੇ ਤੇਰੇ ਅੰਦਰ ਵਸਦੀ ਵਿੱਚ ਕੁਰਾਨ ਇਸ਼ਾਰੇ, ਬੁੱਲੇ ਚਾਰ ਬੋਸ ਨੂੰ ਮਿਲਸੀ ਉਜੜ ਆਪਣੇ ਨਫਸ ਨੂੰ ਮਾਰੇ। ਬੰਦਿਆ ਮੇਰੀ ਬੇਰੀ 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 ਨਾ ਤੇਰੀ ਨਾ ਮੇਰੀ, ਨਾ ਕਰ ਬੰਦਿਆ ਮੇਰੀ ਬੇਰੀ 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 ਚਾਟ ਨਾ ਤਾ ਮੇਲਾ ਦੁਨੀਆ ਫੇਰ ਮਿੱਟੀ ਦੀ ਤੇਰੀ। ਰਬ ਕਰਦੇ ਬੁੱਢੇ ਹੋ ਕੇ ਬੁੱਲਾ ਪਿੰਡ ਦੇ ਸਾਰੇ, ਰੱਬ ਦਾ ਖੋਜ ਘਰਾਨਾ ਲੱਭਿਆ ਸਜਦੇ ਕਰ ਕਰੇ ਹਾਰੇ। ਨਾ ਕਰ ਬੰਦਿਆ ਬੇਰੀ 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 ਨਾ ਤੇਰੀ ਨਾ
ਸਾਡੀ ਸੱਤ ਪੁੱਛਣਾ ਕੋਈ ਸਾਨੂੰ ਮੰਨੇ ਚੱਲ ਬੁੱਲਿਆ ਬਦਲ ਉੱਥੇ ਚੱਲੀਏ ਜਿੱਤ ਸਾਰੇ ਚਲ ਉੱਥੇ ਚਲੀਏ ਜਿੱਤ ਸਾਰੇ ਅੰਨੇ ਨਾ ਕੋਈ ਸਾਡੀ ਸੱਤ ਪੁੱਛਣਾ ਕੋਈ ਸਾਨੂੰ ਮੰਨੇ ਚੱਲ ਬੁੱਲਿਆ ਬਦਲ ਉੱਥੇ ਚਲੀਏ ਜਿੱਤ ਸਾਰੇ ਅੰਨੇ
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਜੀ ਰਿਜਵਾਨ ਤੇ ਸਾਰਾ ਦੀਆਂ ਆਵਾਜ਼ਾਂ ਦੇ ਵਿੱਚ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਜਿਹੜਾ ਤੁਹਾਡੀ ਨਜ਼ਰ ਆਪਾਂ ਕੀਤਾ ਪਸੰਦ ਆਇਆ ਹੋਣਾ। ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਡੇ ਨਾਲ ਹਾਜ਼ਰੀ ਲਗਵਾ ਰਹੇ ਨੇ। ਸੱਤ ਦੇ ਪੰਜੇਤਾ ਹੁਰੀ ਜੁੜੇ ਨੇ, ਸੋਨੂੰ ਪੰਨੂ ਹੁਰੀ ਜੁੜੇ ਨੇ, ਤੇ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਰਾਜ ਮਹਿੰਦਰ ਸਿੰਘ ਹੁਰੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਤੇ ਨਾਲ ਹੀ ਨਾਲ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਹਰਮੀਤ ਸਿੰਘ ਚਾਨਾ ਹੋਰਾਂ ਨੇ ਵੀ ਸ਼ਾਮਲ ਹੋਣਾ ਕੀਤਾ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਆ ਜੀ, ਉਹ ਮੈਂ ਜ਼ਰੂਰ ਲਵਾਂਗੀ, ਪਰ ਫਿਲਹਾਲ ਸਿਲਸਿਲਾ ਜਿਹੜਾ ਖ਼ਬਰਾਂ ਦਾ ਸ਼ੁਰੂ ਹੋ ਚੁੱਕਿਆ। ਸੋ ਇਸ ਸਿਲਸਿਲੇ ਦੇ ਵਿੱਚ ਇੱਕ ਵਾਰ ਫਿਰ ਅਸੀਂ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ, ਤੇ ਨਾਲ ਹੀ ਨਾਲ ਇਸ ਸਿਲਸਿਲੇ ਦੇ ਵਿੱਚ ਐਡੀਲੇਡ ਤੋਂ ਸਾਡੇ ਨਾਲ ਸ਼ਾਮਲ ਹੋ ਗਏ ਨੇ ਮਿੰਟੂ ਬਰਾੜਹੁਰੀ। ਸੋ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਉਮੀਦ ਆ ਉਹ ਅੱਜ ਦੇ ਜਿਹੜੇ ਵਿਗੜੇ ਜੇ ਵੈਦਰ ਦਾ ਆਨੰਦ ਮਾਣ ਰਹੇ ਹੋਣੇ ਜੀ, ਫਿਰ ਵੈਦਰ ਵਿਗੜਿਆ ਹੋਇਆ।
ਹਾਂਜੀ ਬਿਲਕੁਲ, ਮੈਲਬਨ ਦਾ ਵੀ ਜਿਹੜਾ ਮੌਸਮ ਹੈ ਉਹ ਬਿਲਕੁਲ ਵਿਗੜਿਆ ਹੋਇਆ, ਤੇ ਅਸੀਂ ਜਾਣਨਾ ਚਾਹਾਂਗੇ ਕਿ ਐਡੀਲੇਡ ਦਾ ਵੈਦਰ ਜਿਹੜਾ ਉਹ ਕੀ ਕਹਿ ਰਿਹਾ ਅੱਜ।
ਐਡੀਲੇਡ ਦਾ ਵੈਦਰ ਦੇਖੋ, ਦੋ ਦਿਨ ਬਹੁਤ ਵਧੀਆ ਲੱਗੇ ਸਨ, ਪਰ ਫੇਰ ਅੱਜ ਬਹੁਤ ਜ਼ਿਆਦਾ ਹਵਾ ਵਗ ਰਹੀ ਹੈ, ਸਾਰੀ ਰਾਤ ਦੀ ਬੜੀ ਤੇਜ਼ ਹਵਾ ਵਗਿਆ ਰਹੀ ਹੈ, ਤੇ ਬਰਸਾਤ ਵੀ ਰੁਕ ਰੁਕ ਕੇ ਹੋ ਰਹੀ ਆ। ਕੁੱਲ ਮਿਲਾ ਕੇ ਫੇਰ ਅੱਜ ਵੈਦਰ ਆ ਜਿਹੜਾ ਉਹ ਆਊਟਡੋਰ ਗਤੀਵਿਧੀਆਂ ਲਈ ਬਹੁਤ ਹੀ ਖਤਰਨਾਕ ਹੈ ਜੀ, ਮਾੜਾ।
ਬਿਲਕੁਲ ਜੀ, ਤੇ ਬਿਲਕੁਲ ਮੈਲਬਨ ਦੇ ਵਿੱਚ ਵੀ ਅੱਜ ਮੀਂਹ ਜਿਹੜਾ ਉਹ ਦੱਸਿਆ ਗਿਆ। ਸੋ ਰੁਕ ਰੁਕ ਕੇ ਜਿਵੇਂ ਤੁਸੀਂ ਦੱਸੀ ਲੇਟ ਦੇ ਵਿੱਚ ਮੀਂਹ ਪੈ ਰਿਹਾ, ਇਸੇ ਤਰ੍ਹਾਂ ਮੈਲਬਨ ਦੇ ਵਿੱਚ ਵੀ ਰੁਕ ਰੁਕ ਕੇ ਮੀਂਹ ਪੈ ਰਿਹਾ, ਪਰ ਕਾਫੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਵੀ ਵਗ ਰਹੀਆਂ, ਥੰਡਰ ਸਟੋਰਮ ਵੀ ਦੱਸੇ ਗਏ ਆ, ਤੇ ਇਸ ਕਰਕੇ ਮੌਸਮ ਜਿਹੜਾ ਮੈਲਬਨ ਦਾ ਵੀ ਕਾਫੀ ਵਿਗੜਿਆ ਹੋਇਆ।
ਜੀ ਜੀ ਬਿਲਕੁਲ, ਪਰ ਕੁੱਲ ਮਿਲਾ ਕੇ ਜਦੋਂ ਦੁਨੀਆਦਾਰੀ ਦੇ ਵਿੱਚ ਅਸੀਂ ਆਪਣਾ ਕੰਮ ਕਰਨਾ ਇੱਕ ਮਜਬੂਰੀ ਹੋ ਜਾਂਦੀ ਹੈ, ਚੱਲਣਾ ਜ਼ਿੰਦਗੀ ਚ ਇੱਕ ਮਜਬੂਰੀ ਹੋ ਜਾਂਦੀ ਹੈ, ਤਾਂ ਫਿਰ ਕੁਛ ਨਹੀਂ ਕਰਦਾ ਜੀ, ਇਹ ਜਿਹਾ ਵੈਦਰ ਕੁਛ ਰੋਕ ਨਹੀਂ ਸਕਦਾ ਬੰਦੇ ਦੇ, ਜਿਹੜੀਆਂ ਇੱਛਾ ਸ਼ਕਤੀਆਂ ਹੋਣੀਆਂ ਚਾਹੀਦੀਆਂ, ਤਾਂ ਫਿਰ ਕੋਈ ਚੀਜ਼ ਨਹੀਂ ਰੋਕ ਸਕਦਾ ਕੋਈ ਵੀ।
ਜੀ ਬਿਲਕੁਲ, ਸੋ ਜ਼ਿੰਦਗੀ ਨੂੰ ਚੱਲਦਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਵੈਸੇ ਵੀ ਬਰਾੜ ਸਾਹਿਬ, ਤੇ ਆਪਾਂ ਇਸੇ ਕਰਕੇ ਚਾਹੇ ਲਹਿਰਾਂ ਜਿਹੜੀਆਂ ਉਹ ਇਸੇ ਗੱਲ ਦਾ ਹੀ ਪ੍ਰਤੀਕ ਹੈ ਹਨਾ, ਅੱਗੇ ਤੋਂ ਅੱਗੇ ਚੱਲਦੀਆਂ ਰਹਿੰਦੀਆਂ। ਸੋ ਆਪਾਂ ਵੀ ਲਹਿਰਾਂ ਪ੍ਰੋਗਰਾਮ ਲੈ ਕੇ ਜ਼ਿੰਦਗੀ ਚੱਲਦੇ ਹੋਣ ਦਾ ਪ੍ਰਤੀਕ ਜਿਹੜਾ ਆ ਉਹ ਦਰਸਾਉਂਦੇ ਆ ਹਰ ਰੋਜ਼। ਤੇ ਬਰਾੜ ਸਾਹਿਬ, ਖਬਰਾਂ ਦੇ ਸਿਲਸਿਲੇ ਦੇ ਵਿੱਚ ਆਪਾਂ ਖਬਰਾਂ ਵੱਲ ਨਜ਼ਰ ਕਰਦੇ ਆ, ਤੇ ਹੋਰ ਖਬਰਾਂ ਲੈਣ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਨੀ ਚਾਹਾਂਗੀ ਧੋਨੀ ਹੋਰਾਂ ਦੇ ਬਾਰੇ। ਸੋ ਧੋਨੀ ਦੀ, ਮਹਿੰਦਰ ਸਿੰਘ ਧੋਨੀ ਦੀ ਜਿਹੜੀ ਫਿਲਮ ਆਈ ਹੈ, ਸੋ ਉਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਜੀ, ਤੇ ਕਾਫੀ ਬਿਜ਼ਨਸ ਵੀ ਕਰ ਰਹੀ ਹੈ ਫਿਲਮ। ਸੋ ਅਸੀਂ ਜਾਣਨਾ ਚਾਹਾਂਗੇ ਜੇ ਤੁਹਾਡੀ ਨੌਲੇਜ ਦੇ ਵਿੱਚ ਹੋਵੇ ਕਿ ਕੀ ਖਾਸ ਹੈ ਉਸ ਫਿਲਮ ਦੇ ਵਿੱਚ ਜਿਹੜਾ ਉਹ ਕਾਫੀ ਹਰਮਨ ਪਿਆਰੀ ਬਣ ਰਹੀ ਹੈ।
ਦੇਖੋ ਇਹ ਸ਼ੱਕ ਤਾਂ ਜ਼ਾਹਿਰ ਹੀ ਨਹੀਂ ਹੋਇਆ ਕਿਸੇ ਟਾਈਮ ਵੀ ਧੋਨੀ ਤੇ ਬਣ ਰਹੀ ਫਿਲਮ ਆ ਜਿਹੜੀ ਉਹ ਬਿਜ਼ਨਸ ਨਹੀਂ ਕਰੂਗੀ। ਇਹ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਵੀ ਜੋ ਵੀ ਇਸ ਫਿਲਮ ਨਾਲ ਜੁੜੂ ਆ ਉਹਨੂੰ ਬਹੁਤ ਵਧੀਆ ਫਾਇਦਾ ਤੇ ਉਹਨੂੰ ਵਧੀਆ ਬਿਜ਼ਨਸ ਮਿਲਣਾ। ਤੇ ਧੋਨੀ ਵੰਨਿਓਂ ਵੀ ਜਿਹੜੀ ਉਹ ਫਿਲਮ ਦੇ ਰਾਈਟ ਆ ਬਣਾਉਣ ਦੇ ਕੋਈ ਏਡੇ ਸੌਖੇ ਨਹੀਂ ਦਿੱਤੇ ਗਏ, ਤੇ ਕਿਉਂਕਿ ਧੋਨੀ ਇੱਕ ਇਹੋ ਜਿਹਾ ਕਮਰਸ਼ੀਅਲ ਪਲੇਅਰ ਬਣ ਗਿਆ ਜੀ ਜਿਹਨੇ ਕਿ ਸਚਿਨ ਤੇਂਦੁਲਕਰ ਵਰਗੇ ਪਲੇਅਰ ਨੂੰ ਵੀ ਮਾਤ ਪਾ ਦਿੱਤੀ ਪੈਸੇ ਕਮਾਉਣ ਦੇ ਮਾਮਲੇ ਚ। ਤੇ ਇਹ ਕਿਸੇ ਬੰਦੇ ਦਾ ਲੱਕ ਵੀ ਮੰਨਿਆ ਜਾ ਸਕਦਾ, ਕਿਸੇ ਬੰਦੇ ਦੀ ਜਿਹੜੀ ਉਹਦੀ ਮਿਹਨਤ ਵੀ ਮੰਨੀ ਜਾ ਸਕਦੀ ਹੈ, ਜਾਂ ਕਹਿ ਸਕਦੇ ਹਾਂ ਵੀ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਤਾਂ ਉਹਨਾਂ ਦਾ ਨਤੀਸਿੱਟਾ ਵੀ ਇਹ ਕਹਿ ਸਕਦੇ ਹਾਂ ਆਪਾਂ। ਸੋ ਧੋਨੀ ਦੀ ਇਹ ਜਿਹੜੀ ਫਿਲਮ ਆ ਉਹ ਕਾਫੀ ਵੱਡਾ ਬਿਜ਼ਨਸ ਕਰ ਰਹੀ ਹੈ ਅੱਜ ਕੱਲ੍ਹ, ਤੇ ਉਹਨੂੰ ਅਜੇ ਪਿਛਲੇ ਫਰਾਈਡੇ ਰਿਲੀਜ਼ ਹੋਈ ਆ ਤੇ ਉਹ ਹਾਊਸਫੁੱਲ ਜਾ ਰਹੀ ਹੈ, ਤੇ ਮੈਨੂੰ ਵੀ ਕੱਲ੍ਹ ਉਹ ਫਿਲਮ ਦੇਖਣ ਦਾ ਮੌਕਾ ਮਿਲਿਆ ਜੀ। ਤੇ ਕਾਫੀ ਲੰਮੀ ਫਿਲਮ ਆ, ਅੱਜ ਕੱਲ੍ਹ ਦਾ ਯੁੱਗ ਆ ਜਿਹੜਾ 120 ਮਿੰਟ ਦੀ ਫਿਲਮ ਦਾ ਯੁੱਗ ਆ, ਤੇ ਪਰ 180 ਮਿੰਟ ਦੀ ਫਿਲਮ ਇਹ ਬਣਾਈ ਗਈ ਆ ਉਹਨਾਂ ਦੀ ਲਾਈਫ ਦੇ ਉੱਤੇ, ਤੇ ਕਿਤੇ ਕਿਤੇ ਥੋੜੀ ਜਿਹੀ ਫਿਲਮ ਲਮਕਦੀ ਆ ਕਿਤੇ ਕਿਤੇ, ਪਰ ਓਵਰਆਲ ਆ ਜਿਹੜੀ ਫਿਲਮ ਦੇ ਵਿੱਚ ਬੰਦੇ ਦਾ ਇੰਟਰਸਟ ਬਣਿਆ ਰਹਿੰਦਾ ਤੇ ਉਹ ਜਾਣਨਾ ਚਾਹੁੰਦਾ ਧੋਨੀ ਦੀਆਂ ਜਿਹੜੀਆਂ ਅਨਟੋਲਡ ਸਟੋਰੀਆਂ, ਜਿਵੇਂ ਕਿ ਉਹਨਾਂ ਨੇ ਟਾਈਟਲ ਚ ਕਹੀਆਂ ਵੀ ਜਿਹੜੀਆਂ ਕਿਤੇ ਨਹੀਂ ਦੱਸੀਆਂ ਗਈਆਂ ਉਹ ਕਹਾਣੀਆਂ ਧੋਨੀ ਦੀਆਂ ਜਿਹੜੀਆਂ ਉਹ ਦੱਸਣੇ ਚਾਹੁੰਦੇ ਆ। ਤਾਂ ਇਹ ਕਈ ਵਾਰੀ ਜ਼ਿੰਦਗੀ ਦੇ ਵਿੱਚ ਇੱਕ ਕੁਆਲਿਟੀ ਜਾਂ ਜ਼ਿੰਦਗੀ ਦਾ ਇੱਕ ਮੋੜ ਜਾਂ ਜ਼ਿੰਦਗੀ ਦੀ ਇੱਕ ਗੱਲ ਤੁਹਾਨੂੰ ਕਿਤੇ ਨਾ ਕਿਤੇ ਲੈ ਜਾਂਦੀ ਆ, ਤਾਂ ਉਹਨਾਂ ਦੇ ਵਿੱਚੋਂ ਜੇ ਇਸ ਸਟੋਰੀ ਦਾ ਜੇ ਮੂਲ ਕੱਢਿਆ ਜਾਵੇ ਜਾਂ ਧੋਨੀ ਦੀ ਜ਼ਿੰਦਗੀ ਦਾ ਮੂਲ ਕੱਢਿਆ ਜਾਵੇ ਤਾਂ ਉਹਦੀ ਇੱਕ ਜਿਹੜਾ ਡਾਇਲੋਗ ਉਹਦੀ ਮਾਂ ਬੋਲਦੀ ਆ, ਮੈਨੂੰ ਲੱਗਿਆ ਉਹ ਡਾਇਲੋਗ ਨੇ ਧੋਨੀ ਨੂੰ ਜਿਹੜੀਆਂ ਇੰਨੀਆਂ ਅਚੀਵਮੈਂਟ ਕਰਾਈਆਂ। ਤਾਂ ਉਹਦੀ ਮਾਂ ਜਦੋਂ ਧੋਨੀ ਦਾ ਪਿਓ ਬਾਰ ਬਾਰ ਉਹਨੂੰ ਪੜ੍ਹਨ ਨੂੰ ਕਹਿੰਦਾ ਤੇ ਕਹਿੰਦਾ ਵੀ ਕਿਤੇ ਨਾ ਕਿਤੇ ਤੂੰ ਜੋਬ ਕਰ, ਤਾਂ ਉਸ ਟਾਈਮ ਉਹਦੀ ਮਾਂ ਇੱਕ ਗੱਲ ਕਹਿੰਦੀ ਹੈ ਵੀ ਇਹ ਮੁੰਡਾ ਥੋੜੇ ਨਾਲ ਖੁਸ਼ ਹੋਣ ਵਾਲਾ ਹੈ ਨੀ, ਇਹ ਛੇਤੀ ਛੇਤੀ ਖੁਸ਼ ਨੀ ਹੁੰਦਾ ਕਿਸੇ ਚੀਜ਼ ਨੂੰ ਲੈ ਕੇ, ਥੋੜੇ ਨਾਲ ਨੀ ਖੁਸ਼ ਹੁੰਦਾ, ਪਤਾ ਨੀ ਇਹਨੂੰ ਕੀ ਚੀਜ਼ ਖੁਸ਼ ਕਰੂਗੀ। ਤਾਂ ਅਸੀਂ ਜੇ ਓਵਰਆਲ ਜ਼ਿੰਦਗੀ ਦਾ ਧੋਨੀ ਦਾ ਜੇ ਫਿਲਮ ਦੇਖੀਏ ਤੇ ਉਦੋਂ ਬਾਅਦ ਉਹਦੀ ਜ਼ਿੰਦਗੀ ਜਿਹੜੀ ਅਸੀਂ ਦੇਖੀ ਆ ਪਿਛਲੇ, ਕਿਉਂਕਿ ਬੜਾ ਲੰਮਾ ਟਾਈਮ ਨੀ ਹੋਇਆ, ਧੋਨੀ ਦੀ ਫਿਲਮ ਬੜੀ ਉਸ ਟਾਈਮ ਚ ਆਈ ਆ ਜਦੋਂ ਸਾਡੇ ਜ਼ਿਹਨ ਚ ਉਹਦੀ ਇੱਕੋ ਇੱਕ ਗੱਲ ਉੱਕਰੀ ਪਈ ਆ। ਸਿਰਫ ਜੇ ਦੇਖਿਆ ਜਾਵੇ ਤਾਂ 2003-04 ਤੋਂ ਲੈ ਕੇ ਹੁਣ ਤੱਕ ਸਾਰਾ ਹੈ ਘਟਨਾਕ੍ਰਮ ਹੋਇਆ, ਤੇ 2011 ਦੇ ਵਰਲਡ ਕੱਪ ਤੱਕ ਉਹਨਾਂ ਨੇ ਫਿਲਮ ਨੂੰ ਰੋਕਿਆ ਟੋਟਲ। ਸੋ ਉਹ ਜਿਹੜੇ 8-10 ਸਾਲ ਅਸੀਂ ਸਾਡੀਆਂ ਧੋਨੀ ਦੀ ਹਰ ਉਹਦੀ ਗੱਲ ਹਰ ਉਹਦੇ ਐਕਸ਼ਨ ਦੀ ਨਿਗਾਹ ਰੱਖੀ ਆ, ਤਾਂ ਇਸ ਦੌਰਾਨ ਅਸੀਂ ਵਾਕਈ ਨੋਟ ਕੀਤਾ ਵੀ ਉਹ ਇਹ ਕਦੇ ਵੀ ਤੁਸੀਂ ਦੇਖਿਆ ਉਹਦੇ ਮੂੰਹ ਦੇ ਉੱਤੇ ਸਮਾਈਲ ਜਾਂ ਖੁਸ਼ ਹੁੰਦਾ ਜਾਂ ਨੱਚਦਾ ਟੱਪਦਾ ਜਾਂ ਓਵਰ ਜਿਹੜੇ ਰਿਐਕਟ ਕਰਦਾ, ਇੱਥੋਂ ਤੱਕ ਕਿ ਵੀ ਜਿਹੜਾ ਵਰਲਡ ਕੱਪ ਦਾ ਉਹਨੇ ਫਾਈਨਲ 6 ਮਾਰਿਆ ਸੀ ਤਾਂ ਉਹ ਕਹਿੰਦੇ ਉਹ ਨੇੜੇ ਖੜਾ ਵਿਕਟ ਕੀਪਰ ਨੇ ਦੱਸਿਆ ਵੀ ਉਹਨੇ 6 ਮਾਰ ਕੇ ਉਸੇ ਅਦਾ ਚ ਖੜਾ ਰਿਹਾ ਸੀ ਕਿੰਨਾ ਚਿਰ, ਤੇ ਉਹਨੇ ਇੱਕੋ ਸ਼ਬਦ ਕਿਹਾ ਸੀ ਵੀ ਦੈਟਸ ਇਟ, ਬਸ ਇੰਨਾ ਸ਼ਬਦ ਕਹਿ ਕੇ ਉਹਨੇ ਬਾਅਦ ਚ ਬੜੀ ਹਲੀਮੀ ਨਾਲ ਵਿਕਟ ਪੱਟੀ, ਆਪਣੀ ਵਿਕਟ ਜਿਵੇਂ ਸਟਾਈਲ ਆ ਉਹਦਾ ਆਪਣੀ ਉਹਨੇ ਕੱਛ ਦੇ ਵਿੱਚ ਲਈ, ਤੇ ਬੜੀ ਜਿਹੜੇ ਜਿੱਥੇ ਦੂਜੇ ਪਲੇਅਰ ਇੱਕ ਦੂਜੇ ਤੇ ਛਾ ਮਾਰ ਰਹੇ ਸੀ ਨੱਚ ਰਹੇ ਸੀ ਤੇ ਉਹ ਇਕੱਲਾ ਹੀ ਤੁਰਿਆ ਆ ਰਿਹਾ ਸੀ ਆਰਾਮ ਨਾਲ, ਜਦੋਂ ਗਰਾਊਂਡ ਦਾ ਗੇੜਾ ਵੀ ਲਾ ਰਹੇ ਸੀ ਉਦੋਂ ਵੀ ਦੇਖਣ ਵਾਲਾ ਸੀ ਆ ਨਜ਼ਾਰਾ ਵੀ ਉਹ ਪਿੱਛੇ ਆਰਾਮ ਨਾਲ ਹੀ ਤੁਰਿਆ ਆ ਰਿਹਾ ਸੀ, ਜਿਵੇਂ ਉਹਦੀ ਤਾਂ ਕੋਈ ਵਿੱਚ ਸ਼ਮੂਲੀਅਤ ਨਹੀਂ ਹੁੰਦੀ ਜਾਂ ਉਹਦਾ ਕੋਈ ਰੋਲ ਨਹੀਂ ਹੁੰਦਾ। ਸੋ ਇਹ ਗੱਲ ਕਲੀਅਰ ਆ ਜੀ ਵੀ ਉਹਨਾਂ ਉਹਦੀ ਜਿਹੜੀ ਇੱਕ ਉਹਦੀ ਜਗਿਆਸਾ ਸੀ ਉਹਦੀ ਭੁੱਖ ਸੀ ਉਹਦੇ ਅੰਦਰ, ਉਹ ਭੁੱਖ ਨੂੰ ਪਾਉਣ ਲਈ ਉਹਨੇ ਕੜੀ ਮਿਹਨਤ ਕੀਤੀ ਤੇ ਉਹ ਇੱਥੋਂ ਤੱਕ ਪਹੁੰਚਿਆ। ਤੇ ਫਿਲਮ ਬਣਾਉਣ ਵਾਲਿਆਂ ਨੇ ਬਹੁਤ ਸੋਹਣੀ ਫਿਲਮ ਬਣਾਈ ਆ ਜੀ, ਮੈਂ ਜ਼ਰੂਰ ਕਹੂੰਗਾ ਵੀ ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਫਿਲਮ ਦਿਖਾਉਣ, ਮੈਨੂੰ ਲੱਗਦਾ ਬੱਚਿਆਂ ਨਾਲੋਂ ਵੀ ਵੱਧ ਮਾਪੇ ਉੱਥੇ ਸਿੱਖਦੇ ਆ, ਕਈ ਗੱਲਾਂ ਸਿੱਖਦੇ ਆ ਵੀ ਸਾਨੂੰ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਨੀ ਚਾਹੀਦੀ ਆ ਜਾਂ ਸਾਨੂੰ ਬੱਚੇ ਦੇ ਟੈਲੈਂਟ ਨੂੰ ਕਦੋਂ ਪਰਖਣਾ ਚਾਹੀਦਾ, ਬੇੜਾ ਬਹਾ ਕੇ ਪਰਖੇ ਦਾ ਕੋਈ ਫਾਇਦਾ ਨਹੀਂ। ਹੁਣ ਜੇ ਧੋਨੀ ਦੇ ਮਾਮਲੇ ਚ ਕਿਹਾ ਜਾਵੇ ਤਾਂ ਧੋਨੀ ਸਹੀ ਮਾਇਨਿਆਂ ਚ 7-8 ਸਾਲ ਲੇਟ ਉਹਦਾ ਟੈਲੈਂਟ ਆ ਜਿਹੜਾ ਪਛਾਣਿਆ ਗਿਆ। ਧੋਨੀ ਜਦੋਂ ਪਹਿਲੀ ਵਾਰ ਟੀਮ ਦੇ ਵਿੱਚ ਆਇਆ, ਮੇਰੇ ਯਾਦ ਆ ਮੈਂ ਅਖਬਾਰ ਦੇ ਵਿੱਚ ਇਹਦਾ ਨਾਂ ਪੜਿਆ ਮਹਿੰਦਰ ਸਿੰਘ ਧੋਨੀ, 4 ਨਵੇਂ ਪਲੇਅਰ ਚੁਣੇ ਗਏ ਸੀ ਉਦੋਂ, ਤੇ ਉਹ ਚ ਜੋ ਮਹਿੰਦਰ ਸਿੰਘ ਧੋਨੀ ਲਿਖਿਆ ਤੇ ਨਾਂ ਜਾ ਪੜ ਕੇ ਮੈਂ ਹੱਸਿਆ ਵੀ ਇਹ ਕਿਤੇ ਸੁਣਿਆ ਸੁਣਾਇਆ ਨੀ ਜੇ, ਤੇ ਜੋ ਦੂਜੇ ਦਿਨ ਨਾਂ ਦੂਜੇ ਦਿਨ ਉਹਦੀ ਫੋਟੋ ਦੇਖੀ ਵੱਡੇ ਵੱਡੇ ਵਾਲਾਂ ਨਾਲ ਤਾਂ ਉਦੋਂ ਵੀ ਮੈਨੂੰ ਲੱਗਦਾ ਮੈਂ ਵੀ ਉਹਨਾਂ ਲੋਕਾਂ ਚ ਸੀ ਜਿਨ੍ਹਾਂ ਨੇ ਕੋਈ ਨਾ ਕੋਈ ਟੇਢਾ ਬਿੰਗਾ ਕਟਾਕਸ਼ ਉਹਨੂੰ ਕਸਿਆ ਸੀ ਵੀ ਹੁਣ ਇਹ ਕਰੂਗਾ ਵੀ ਤੂੰ ਬਾਲ ਤਾਂ ਸਾਹਮਣੇ ਨੀ ਜਾਂਦੇ ਜਿੱਦਾਂ ਬਿੱਦਾਂ ਕੁਛ ਨਾ ਕੁਛ ਜ਼ਰੂਰ ਹੋਇਆ ਹੋਊਗਾ, ਇੱਥੋਂ ਤੱਕ ਕਿ ਮੇਰੇ ਵਰਗੇ ਜੁੰਡਲੇ ਆ ਕਹਿੰਦੇ ਸੀ ਇਹੋ ਜਿਹੜੇ ਦੇਸੀ ਭਾਸ਼ਾ ਚ ਉਹਨੂੰ ਸ਼ਬਦ ਦਿੰਦੇ ਸੀ। ਤਾਂ ਸ਼ੁਰੂਆਤ ਦੇ 2-4 ਮੈਚ ਉਹ ਫੇਲ ਵੀ ਰਿਹਾ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਉਹਦੇ ਕੈਰੀਅਰ ਦੇ ਲਈ ਭਾਵੇਂ ਸ਼ਾਰਟ ਕੈਰੀਅਰ ਰਿਹਾ ਵੀ ਉਹਦੀ ਜਿਹੜੀ ਟੈਲੈਂਟ ਦੀ ਪਛਾਣ ਹੁੰਦੀ ਹੁੰਦੀ ਬਹੁਤ ਲੇਟ ਹੋਈ। ਤਾਂ ਜੇ ਸਚਿਨ ਤੇਂਦੁਲਕਰ ਵਾਂਗੂ ਉਹ ਵੀ ਸ਼ਾਇਦ ਪਹਿਲਾਂ ਆਇਆ ਹੁੰਦਾ ਜਿਵੇਂ 16 ਸਾਲ ਦੀ ਉਮਰ 'ਚ ਆ ਗਿਆ ਸੀ, ਇਹ 20 'ਚ ਆਇਆ ਹੁੰਦਾ ਤਾਂ ਹੋਰ ਇਹਦੇ ਕੋਲ 7-8 ਸਾਲ ਸਨ ਤੇ ਹੋਰ ਵਧੀਆ ਇਹਨੇ ਕਰ ਦੇਣਾ ਸੀ। ਪਰ ਕੁੱਲ ਮਿਲਾ ਕੇ ਕਹਿੰਦੇ ਆ ਜੀ ਜਦੋਂ ਬੰਦੇ ਦਾ ਜਿਹੜਾ ਸਮਾਂ ਹੁੰਦਾ ਉਦੋਂ ਹੀ ਸਾਰਾ ਕੁਛ ਹੁੰਦਾ। ਸੋ ਓਹਨੇ ਜਿਹੜਾ ਸਮਾਂ ਮਿਲਿਆ ਧੋਨੀ ਨੇ ਵਾਕਈ ਓਹਨੂੰ ਕਮਾਲ ਕੀਤਾ ਜੀ। ਇੱਕ ਸਿੰਪਲ ਘਰ ਚ ਜੰਮ ਕੇ ਇੱਕ ਵਾਟਰ ਬਕਸ ਦੇ ਉੱਤੇ ਲੱਗੇ ਮੁਲਾਜ਼ਮ ਦਾ ਮੁੰਡਾ ਸੀ ਜੀ, ਜਿਹੜਾ ਪਾਣੀ ਛੱਡਣ ਦਾ ਕੰਮ ਕਰਦਾ ਸੀ ਵਾਟਰ ਬਕਸ ਦੇ, ਦੇਖੋ ਤੇ ਉਥੋਂ ਚੱਲ ਕੇ ਉਸ ਬੰਦੇ ਨੇ ਆਪਦੇ ਉਹ ਨਤੀਜੇ ਦਿੱਤੇ ਆ ਵੀ ਇਸ ਟਾਈਮ ਦੁਨੀਆਂ ਚ ਜੇ ਕ੍ਰਿਕੇਟਰਾਂ ਦੀ ਗੱਲ ਆਉਂਦੀ ਹੈ ਸਭ ਤੋਂ ਵੱਧ ਪੈਸਾ ਕਮਾਉਣ ਵਾਲਿਆਂ ਦੀ ਤਾਂ ਧੋਨੀ ਟੌਪ ਦੇ ਉੱਤੇ ਬੈਠਾ ਜੀ। ਸਚਿਨ ਤੇਂਦੁਲਕਰ ਨੂੰ 5 ਕਰੋੜ ਦੇ ਵਿੱਚ ਇੱਕ ਐਡ ਮਿਲਦੀ ਸੀ ਇੱਕ ਸਾਲ ਦੀ, ਜੇ ਕਿਸੇ ਕੰਪਨੀ ਦੀ ਕਰਦਾ ਸੀ ਤੇ 5 ਸਾਲਾਂ ਦਾ ਕੰਟਰੈਕਟ ਕਰਦਾ ਸੀ, ਮੀਨਸ 25 ਕਰੋੜ, ਤੇ ਉਹੀ ਐਡ ਧੋਨੀ ਨੂੰ 25 ਕਰੋੜ ਇੱਕ ਸਾਲ ਦੀ ਤੱਕ ਮਿਲੇ ਆ। ਸੋ ਕਹਿਣ ਦਾ ਕਹਿਣਾ ਹੀ ਸੌਖਾ ਜੀ ਵੀ ਉਸ ਬੰਦੇ ਨੇ ਕਿੰਨੀ ਕੁ ਕਮਾਈ ਕੀਤੀ ਹੋਣੀ ਆ ਤੇ ਕਿਵੇਂ ਉਸਨੇ ਉਹਨੂੰ ਉਹਨੂੰ ਦਿਮਾਗ ਤੇ ਨਹੀਂ ਚੜਨ ਦਿੱਤਾ। ਹਾਂ, ਫਿਲਮ ਦੇ ਵਿੱਚ ਜੇ ਥੋੜੀ ਚੀਜ਼ ਰੜਕੀ ਆ ਤਾਂ ਉਹ ਚੀਜ਼ ਸਿਰਫ 1-2 ਸੀਨ ਹੀ ਦਿਖਾਏ ਆ ਜਿਹੜੇ ਧੋਨੀ ਦੇ ਉੱਤੇ ਕੰਟਰੋਵਰਸੀ ਰਹੀ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕੰਟਰੋਵਰਸ਼ਲ ਰਹੇ, ਖਾਸ ਕਰਕੇ ਉਹਨਾਂ ਪਲੇਅਰਾਂ ਪ੍ਰਤੀ, ਉਹਨਾਂ ਪੁਰਾਣੇ ਪਲੇਅਰਾਂ ਪ੍ਰਤੀ ਜਿਨ੍ਹਾਂ ਨੇ ਉਹਨੂੰ ਟੀਮ ਦੇ ਵਿੱਚ ਲੈ ਕੇ ਆਉਂਦਾ ਤੇ ਉਹਨਾਂ ਨੂੰ ਉਹਨੇ ਬਾਹਰ ਦਾ ਰਸਤਾ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਾਂ ਮਨੋਪਲੀ ਜਾਂ ਆਪਦੀ ਵਨ ਮੈਨ ਸ਼ੋਅ ਬਣਾਉਣ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਜਾਂ ਉਹਦੇ ਤੇ ਦੁਸ਼ ਲੱਗਦਾ ਰਿਹਾ ਵੀ ਉਹ ਮੈਚ ਦੇ ਵਿੱਚ ਇੰਟਰਸਟ ਬਣਾ ਕੇ ਐਂਡ ਤੇ ਸਾਰਾ ਕ੍ਰੈਡਿਟ ਲੈਣ ਦੀ ਉਹਦੀ ਕੋਸ਼ਿਸ਼ ਹੁੰਦੀ ਸੀ। ਇਹੋ ਜਿਹੜੇ ਪੁਆਇੰਟ ਆ ਕਿਤੇ ਨਾ ਕਿਤੇ ਉਹ ਪਾਸੇ ਕੀਤੇ ਗਏ ਆ, ਪਰ ਕੁੱਲ ਮਿਲਾ ਕੇ ਫਿਲਮ ਦੇਖਣ ਵਾਲੀ ਹੈ ਜੀ। ਮੈਂ ਤਾਂ ਰਿਕਮੈਂਡ ਕਰੂੰਗਾ, 100% ਰਿਕਮੈਂਡ ਕਰੂੰਗਾ ਵੀ ਤੁਸੀਂ ਇਹ ਫਿਲਮ ਜ਼ਰੂਰ ਦੇਖੋ, ਤਾਂ ਕਿ ਤੁਹਾਨੂੰ ਫਿਲਮ ਦਾ ਮੈਂ ਤਾਂ ਇੱਕ ਪੈਮਾਨਾ ਮੰਨਿਆ ਜੀ ਵੀ ਫਿਲਮ ਦੇਖਦੇ ਟਾਈਮ ਜੇ ਤੁਹਾਡੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਜਾਂ ਤੁਹਾਡੇ ਸਰੀਰ ਦੇ ਵਿੱਚ ਕੋਈ ਝਰਨਾਹਟ ਨਿਕਲਦੀ ਹੈ ਕਿਸੇ 1-2 ਸੀਨਾਂ ਚ ਵੀ, 4 ਸੀਨਾਂ ਚ ਵੀ, ਤਾਂ ਫਿਲਮ ਮੈਂ ਕਾਮਯਾਬ ਮੰਨਦਾ ਹੁੰਦਾ ਵੀ ਜਦੋਂ ਤੁਹਾਡਾ ਗਲਾ ਭਰਿਆ ਹੋਵੇ ਗੱਲ ਕਰਦੇ ਦਾ ਆਪ ਹੀ ਖੁਦ ਤਾਂ। ਪਰ ਇਸ ਫਿਲਮ ਦੇ ਵਿੱਚ ਮੈਨੂੰ ਘੱਟੋ ਘੱਟ 10-15 ਵਾਰੀ ਇਹ ਜਿਹਾ ਮਹਿਸੂਸ ਹੋਇਆ ਕੱਲ ਜਦੋਂ ਫਿਲਮ ਦੇਖ ਰਹੇ ਸੀ ਵੀ ਉਹ ਭਾਵਕਤਾ ਦੇ ਬਹਿਣ ਦੇ ਵਿੱਚ ਮੈਂ ਬਹਿ ਰਿਹਾ ਸੀਗਾ। ਤੇ ਸੋ ਇਸ ਕਰਕੇ ਮੈਂ ਪੂਰਨ ਰੂਪ ਚ ਰਿਕਮੈਂਡ ਕਰਦਾ ਜੀ ਫਿਲਮ ਦੇਖਣ ਦੀ। ਅਸੀਂ ਜਿਵੇਂ ਮਰਜ਼ੀ ਟਾਈਮ ਕੱਢੋ ਤੇ ਫਿਲਮ ਜ਼ਰੂਰ ਦੇਖੋ
ਜੀ। ਬਹੁਤ ਵਧੀਆ ਜੀ, ਤੇ ਜ਼ਰੂਰ ਮੈਨੂੰ ਲੱਗਦਾ ਜਿਸ ਢੰਗ ਦੇ ਨਾਲ ਤੁਸੀਂ ਫਿਲਮ ਦੇ ਬਾਰੇ ਚ ਆਪਣੇ ਵਿਚਾਰ ਦਿੱਤੇ ਆ, ਸੋ ਦੇਖਣੀ ਬਣਦੀ ਆ ਤੇ ਜ਼ਰੂਰ ਸਿੱਖਣ ਦਾ ਵੀ ਕੁਛ ਨਾ ਕੁਛ ਮੌਕਾ ਬਣ ਸਕਦਾ। ਤੇ ਬ੍ਰਾਡ ਸਾਹਿਬ, ਅਗਲੀਆਂ ਖਬਰਾਂ ਦੇ ਵੱਲ ਹੁਣ ਚੱਲੀਏ ਤਾਂ ਖਬਰਾਂ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਹਾਂ ਪਿਛਲੇ ਕਾਫੀ ਚਿਰ ਤੋਂ ਜਿਹੜਾ ਮੁੱਦਾ ਗਰਮਾਇਆ ਹੋਇਆ ਜੀ ਪਾਕਿਸਤਾਨ ਤੇ ਭਾਰਤ ਦਾ, ਸੋ ਸਰਜੀਕਲ ਸਟ੍ਰਾਈਕ ਹੋਈ, ਸਰਜੀਕਲ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਪਿੰਡ ਆ ਉਹ ਖਾਲੀ ਕਰਵਾ ਲਏ ਗਏ ਹਨਾ, ਤੇ ਸਭ ਤੋਂ ਜ਼ਿਆਦਾ ਜਿਹੜਾ ਸਹਿਮ ਹੈ ਜੀ ਉਹ ਵੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹੀ ਬਣਾਇਆ ਗਿਆ, ਕਿਉਂਕਿ ਲੜਾਈ ਜਿਹੜੀ ਆ ਚਾਹੇ ਉਹ ਕਸ਼ਮੀਰ ਦੀ ਆ ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਗਿਆ ਉਹਦੇ ਨਾਲ ਕਾਫੀ ਚਿੰਤਤ ਨੇ ਉਥੋਂ ਦੇ ਲੋਕ ਹਨਾ, ਤੇ ਹੁਣ ਇੱਕ ਨਵੀਂ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਆ ਜਿਹਦੇ ਬਾਰੇ ਅੱਜ ਦੀਆਂ ਖਬਰਾਂ ਦੇ ਵਿੱਚ ਬਿਆਨ ਆਇਆ ਜੀ ਕਿ ਇੱਕ ਨਵੀਂ ਜਿਹੜੀ ਤਕਨੀਕ ਆ ਕੋਵਟ, ਜਿਹਨੂੰ ਅਸੀਂ ਲੁਕਵੇਂ ਲੜਾਈ ਕੋਵਟ ਆਪਰੇਸ਼ਨ ਜਿਹੜਾ ਆ ਉਹ ਕੀਤਾ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ। ਸੋ ਪਹਿਲਾਂ ਤਾਂ ਆਪਾਂ ਇਹ ਜ਼ਰੂਰ ਦੱਸੀਏ ਆਪਣੇ ਸਰੋਤਿਆਂ ਨੂੰ ਕਿ ਕੋਵਿਡ ਆਪਰੇਸ਼ਨ ਜਿਹੜਾ ਉਹ ਹੈ ਕੀ ਆ ਤੇ ਕਿੰਨੀ ਕੁ ਸਮਰੱਥਾ ਅਸੀਂ ਰੱਖਦੇ ਹਾਂ ਇਹੋ ਜਿਹੇ ਆਪਰੇਸ਼ਨ ਕਰਨ ਦੇ ਵਿੱਚ ਤੇ ਕੀ ਫਾਇਦਾ ਜਿਹੜਾ ਆ ਇਹਦਾ ਹੋਣ ਵਾਲਾ।
ਕੋਵਿਡ ਆਪਰੇਸ਼ਨ ਦਾ ਨਾਂ ਭਾਵੇਂ ਸਾਡੇ ਸਰੋਤਿਆਂ ਨੇ ਅੱਜ ਸੁਣਿਆ ਹੋਵੇ ਪਰ ਮੈਨੂੰ ਨੀ ਲੱਗਦਾ ਕਿਸੇ ਸਰੋਤੇ ਨੇ ਉਹ ਆਪਰੇਸ਼ਨ ਹੁੰਦੇ ਨਾਂ ਦੇਖੇ ਹੋਣ, ਭਾਵੇਂ ਉਹ ਫਿਲਮਾਂ ਚ ਹੀ ਦੇਖੇ ਆ। ਹੁਣ ਤੱਕ ਅਸੀਂ ਜ਼ਿਆਦਾਤਰ ਫਿਲਮਾਂ ਦੇ ਵਿੱਚ ਹੀ ਦੇਖੇ ਆ ਕਹਿ ਸਕਦੇ ਹਾਂ, ਲਾਈਵ ਤਾਂ ਜਿਹੜੇ ਉਹ 3-4 ਆਪਰੇਸ਼ਨ ਹੋਏ ਆ ਉਹਨਾਂ ਬਾਰੇ ਜ਼ਿਆਦਾ ਸਾਡੇ ਸਰੋਤਿਆਂ ਆਮ ਸਰੋਤਿਆਂ ਨੂੰ ਨਹੀਂ ਪਤਾ, ਜਦੋਂ ਰਿਸਰਚ ਕਰਦੇ ਹਾਂ ਉਦੋਂ ਉਹ ਚੀਜ਼ਾਂ ਪਤਾ ਲੱਗਦੀਆਂ ਕਿਉਂਕਿ ਜਦੋਂ ਸਾਡੀ ਜਿਗਿਆਸਾ ਜਾਗਦੀ ਆ ਉਦੋਂ ਹੀ ਅਸੀਂ ਲੱਭਦੇ ਹਾਂ ਕੀ ਚੀਜ਼ ਆ। ਤਾਂ ਕੋਵਿਡ ਆਪਰੇਸ਼ਨ ਦੀ ਜੇ ਗੱਲ ਕਰੀਏ ਤਾਂ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹੁੰਦੇ ਆਮ ਹੀ, ਜਿਨ੍ਹਾਂ ਨੂੰ ਕੋਈ FBI ਦਾ ਏਜੰਟ ਕਿਹਾ ਜਾਂਦਾ ਕੋਈ ਕੁਛ ਕਿਹਾ ਜਾਂਦਾ, ਤਾਂ ਉਸ ਢੰਗ ਨਾਲ ਜਿਹੜੀ ਇੱਕ ਏਜੰਟ ਹੁੰਦੇ ਆ ਟੀਮ ਬਣਾਈ ਜਾਂਦੀ ਆ ਤੇ ਕਈ ਵਾਰੀ ਉਹ ਟੀਮ ਵੀ ਨਾ ਵਨ ਮੈਨ ਟੀਮ ਹੁੰਦੀ ਆ ਵੀ ਉਹਦੇ ਵਿੱਚ ਇੱਕੋ ਹੀ ਬੰਦਾ ਹੁੰਦਾ, ਉਹੀ ਆਪਣਾ ਬੌਸ ਹੁੰਦਾ, ਉਹੀ ਸਭ ਕੁਛ ਹੁੰਦਾ ਤੇ ਉਸੇ ਨੇ ਉਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣਾ ਹੁੰਦਾ। ਕਿਉਂਕਿ ਗੱਲ ਇਹ ਹੁੰਦੀ ਹੈ ਵੀ ਜਦੋਂ ਇਨਵੋਲਵਮੈਂਟ ਵੱਧ ਜਾਂਦੀ ਹੈ ਟੀਮ ਦੇ ਵਿੱਚ ਤਾਂ ਉਦੋਂ ਕਿਤੇ ਨਾ ਕਿਤੇ ਲੀਕੇਜ ਦੀ ਪ੍ਰੋਬਲਮ ਆ ਜਾਂਦੀ ਹੈ, ਕਿਸੇ ਨਾ ਕਿਸੇ ਚੀਜ਼ ਤੋਂ ਲੀਕ ਹੋ ਸਕਦੀ ਹੈ ਗੱਲ, ਤੇ ਇਹ ਜਿਹੜਾ ਆਪਰੇਸ਼ਨ ਹੁੰਦਾ ਇਸ ਆਪਰੇਸ਼ਨ ਦੇ ਵਿੱਚ ਲੀਕੇਜ ਹੀ ਆਪਰੇਸ਼ਨ ਨੂੰ ਲੀਕ ਕਰਦੀ ਆ, ਖਤਮ ਕਰਦੀ ਆ, ਤੇ ਨਹੀਂ ਆਪਰੇਸ਼ਨ ਇਹਨੂੰ ਰੋਕਣੀ ਆ ਕੋਈ ਨਹੀਂ ਹੁੰਦਾ। ਅਸੀਂ ਅਕਸਰ ਸੁਣਦੇ ਹਾਂ ਵੀ ਫਲਾਣੇ ਟਾਈਮ ਤੇ ਇੱਕ ਮੰਗਦਾ ਹੁੰਦਾ ਸੀ ਉੱਥੇ ਅੰਮ੍ਰਿਤਸਰ ਚ ਬੈਠੇ, ਬਾਅਦ ਚ ਪਤਾ ਲੱਗਿਆ ਉਹ ਬਹੁਤ ਵੱਡਾ ਜਸੂਸ ਨਿਕਲਿਆ, ਏਦਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ। ਪਰ ਇਹ ਕੋਵਿਡ ਆਪਰੇਸ਼ਨ ਦੇ ਵਿੱਚ ਵੀ ਇਹੀ ਗੱਲਾਂ ਜੀ ਵੀ ਉਹਦੇ ਚ ਖੁਫੀਆ ਤੌਰ ਦੇ ਉੱਤੇ ਪਹਿਲਾਂ ਨਿਗਾਹ ਰੱਖੀ ਜਾਂਦੀ ਆ, ਘੱਟੋ ਘੱਟ 6 ਮਹੀਨੇ ਸਾਲ 2 ਸਾਲ ਦੇਖਿਆ ਜਾਂਦਾ। ਪਹਿਲਾਂ ਥੋੜਾ ਜਿਹਾ ਔਖਾ ਸੀ ਜਦੋਂ ਕਿ ਡਿਜੀਟਲ ਦੁਨੀਆ ਨਹੀਂ ਸੀ ਤੇ ਉਦੋਂ ਬੰਦੇ ਨੂੰ ਟਰੈਕ ਕਰਨਾ ਕਾਫੀ ਔਖਾ ਸੀ। ਹੁਣ ਕੀ ਆ ਵੀ ਜੇ ਬੰਦਾ ਕਿਤੇ ਵੀ ਕੋਈ ਡਿਜੀਟਲ ਚੀਜ਼ ਵਰਤ ਗਿਆ ਜਾਂ ਉਹਨੇ ਵਰਤ ਲਈ ਤਾਂ ਉਹ ਬੰਦੇ ਦਾ ਟਰੈਕ ਹੋਣਾ ਸੌਖਾ ਹੋ ਜਾਂਦਾ। ਜਦੋਂ ਟਰੈਕ ਹੁੰਦਾ ਤੇ ਫਿਰ ਹੁਣ ਉਹਦੀ ਨੇੜੇ ਤੋਂ ਨਿਗਾਹ ਰੱਖੀ ਜਾਂਦੀ ਆ, ਤੇ ਉਹ ਨੇੜੇ ਤੋਂ ਨਿਗਾਹ ਰੱਖ ਕੇ ਉਹਦਾ ਇੰਨਾ ਨੇੜਲਾ ਬੰਦਾ ਬਣ ਜਾਇਆ ਜਾਂਦਾ ਵੀ ਨੇੜੇ ਹੋ ਕੇ ਫਿਰ ਕਿਸੇ ਵੀ ਰੂਪ ਚ ਮਾਰਨਾ ਪਵੇ ਤੇ ਉਹਨੂੰ ਇੱਕੋ ਝਟਕੇ ਚ ਮਾਰਿਆ ਜਾਂਦਾ, ਚਾਹੇ ਉਹਨੂੰ ਕੋਈ ਖਵਾ ਪਿਆ ਕੇ ਮਾਰਿਆ ਜਾਵੇ, ਚਾਹੇ ਉਹਦੇ ਕਿਸੇ ਵੀ ਕਿਸਮ ਦੀ ਉਹਦੇ ਨਾਲ ਇੰਨਾ ਕੁ ਵਿਸ਼ਵਾਸ ਪੈਦਾ ਕਰਕੇ ਵਿਸ਼ਵਾਸ ਘਾਤ ਵੀ ਕਹਿ ਸਕਦਾ ਇਹਨੂੰ, ਕੋਵਿਡ ਆਪਰੇਸ਼ਨ ਨੂੰ ਕੀਤਾ ਜਾ ਸਕਦਾ ਤੇ ਬਹੁਤ ਨੇੜੇ ਤੋਂ ਨਿਗਾਹ ਰੱਖ ਕੇ ਕੀਤਾ ਗਿਆ ਕੰਮ ਨੂੰ ਇਹ ਕੋਵਿਡ ਆਪਰੇਸ਼ਨ ਕਹਿੰਦੇ ਆ ਜੀ। ਤੇ ਉਹਦੇ ਤਹਿਤ ਹੁਣ ਜਿਹੜੀ ਭਾਰਤ ਦੀ ਪਹਿਲਾਂ ਵੀ ਇੱਕ ਚੱਲੀ ਸੀ ਮੁਹਿੰਮ ਦਾਊਦ ਇਬਰਾਹਿਮ ਦੇ ਖਿਲਾਫ਼, ਤੇ ਪਰ ਐਨ ਐਟ ਏ ਟਾਈਮ ਦੇ ਉੱਤੇ ਉਹ ਵਾਪਸ ਲੈ ਲਈ ਸੀਗੀ। ਤੇ ਅਜੀਤ ਢਬੋਲ ਦੀ ਜੇ ਤੁਸੀਂ ਹਿਸਟਰੀ ਪੜੋਗੇ ਤਾਂ ਉਹਦੇ ਵਿੱਚ ਤੁਹਾਨੂੰ ਕਾਫੀ ਚੀਜ਼ਾਂ ਮਿਲ ਜਾਣਗੀਆਂ ਵੀ ਉਹਨਾਂ ਨੇ ਕਿੱਥੇ ਕਿੱਥੇ ਕੀ ਕੀ ਰੋਲ ਨਿਭਾਇਆ ਸੀ, ਜਿਹੜੇ ਅੱਜ ਕੱਲ੍ਹ ਕੀ ਸੁਰੱਖਿਆ ਦੇ ਸਾਡੇ ਚੀਫ ਆ ਤੇ ਚੀਫ ਐਡਵਾਈਜ਼ਰ ਆ ਸਾਡੇ ਉਹ, ਤੇ ਉਹ ਉਹਨਾਂ ਦੇ ਮੁਤਾਬਕ ਹੀ ਜਿਵੇਂ ਕੋਵਿਡ ਆਪਰੇਸ਼ਨ ਦੇ ਵਿੱਚ ਵੀ ਹੁਣ ਇਹੀ ਕੁਛ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਵੀ ਦਾਊਦ ਇਬਰਾਹਿਮ ਹੋਇਆ ਚਾਹੇ ਅਜ਼ਹਰ ਮਸੂਦ ਹੋਇਆ ਤੇ ਉਹਨਾਂ ਤੱਕ ਸਾਡੇ ਜਿਹੜੇ ਹਾਈ ਪ੍ਰੋਫਾਈਲ ਏਜੰਟ ਆ ਜਿਹੜੇ ਕਿ ਜਿਨ੍ਹਾਂ ਦੀ ਕੋਈ ਪਛਾਣ ਸਾਨੂੰ ਵੀ ਨਹੀਂ ਪਤਾ, ਉਹ ਇੱਕ ਇਹੋ ਜਿਹੀ ਜੌਬ ਆ ਜਿਹਦੀ ਕੋਈ ਪਛਾਣ ਨਹੀਂ ਹੁੰਦੀ, ਕੋਈ ਵੀ ਪਛਾਣ ਉਹਦੀ ਲੀਕ ਨਹੀਂ ਕੀਤੀ ਜਾਂਦੀ ਡਿਪਾਰਟਮੈਂਟਲ ਤੌਰ ਦੇ ਉੱਤੇ ਵੀ, ਤੇ ਆਪਰੇਸ਼ਨ ਹੋਣ ਤੋਂ ਬਾਅਦ ਵੀ ਅੱਜ ਤੱਕ ਕਿਸੇ ਵੀ ਆਪਰੇਸ਼ਨ ਚ ਪਏ, ਚਾਹੇ ਉਹ 9/11 ਵਾਲਾ ਆਪਰੇਸ਼ਨ ਸੀ ਜਾਂ ਕੈਨੇਡੀਅਨ ਕੈਪਰ ਜਿਵੇਂ ਅੱਜ ਅਖਬਾਰ ਨੇ ਦਿੱਤੀਆਂ 5-7 ਆਪਰੇਸ਼ਨਾਂ ਦੀ ਗੱਲਾਂ, ਉਹਨਾਂ ਏਜੰਟਾਂ ਦਾ ਵੀ ਅੱਜ ਤੱਕ ਪਤਾ ਨਹੀਂ ਲੱਗਿਆ ਵੀ ਉਹ ਕੌਣ ਤੇ ਕਿਵੇਂ ਸੀ। ਇਹ ਆਪਰੇਸ਼ਨ ਜਿਹੜੀ ਚਲਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ, ਸੋਚਿਆ ਜਾ ਰਿਹਾ, ਪਰ ਜਿਹੜੀਆਂ ਇਹ ਗੱਲਾਂ ਅਖਬਾਰਾਂ ਚ ਆ ਰਹੀਆਂ ਜਾਂ ਹੋਰ ਹੋ ਰਹੀਆਂ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਸੋਚਿਆ ਜਾ ਰਿਹਾ। ਹੋ ਸਕਦਾ ਆਪਰੇਸ਼ਨ ਚੱਲ ਹੀ ਰਿਹਾ ਹੋਵੇ, ਹੋ ਸਕਦਾ ਇਹਦੇ ਤੇ ਕੰਮ ਹੋ ਰਿਹਾ ਹੋਵੇ, ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਇਸ ਆਪਰੇਸ਼ਨ ਨੂੰ ਕਰਨ ਦਾ ਤਾਂ ਕਾਰਨ ਇਹੀ ਆ ਵੀ ਇਹ ਆਪਰੇਸ਼ਨ ਆ ਜਿਹੜਾ ਸਾਨੂੰ ਸਿਰਫ ਤੇ ਸਿਰਫ ਜੰਗ ਤੋਂ ਬਚਾਉਣ ਲਈ ਕੀਤਾ ਜਾ ਰਿਹਾ। ਵੀ UNO ਦੇ ਵਿੱਚ ਅਸੀਂ ਇਹ ਗੱਲ ਕਹੀਏ ਵੀ ਅਸੀਂ ਜੰਗ ਨਹੀਂ ਕਰ ਰਹੇ, ਸਰਜੀਕਲ ਦਾ ਮਤਲਬ ਵੀ ਇਹੀ ਸੀ ਵੀ ਅਸੀਂ ਟਾਰਗੇਟ ਫੁੰਡ ਰਹੇ ਹਾਂ, ਤੇ ਇਸ ਕੋਵਿਡ ਆਪਰੇਸ਼ਨ ਦਾ ਵੀ ਇਹੀ ਮਤਲਬ ਹੈ ਵੀ ਅਸੀਂ ਤਾਂ ਸੰਬੰਧਿਤ ਬੰਦੇ ਨੂੰ ਮਾਰ ਰਹੇ ਹਾਂ ਉਸ ਬੰਦੇ ਦਾ ਜਿਹੜਾ ਸਾਡਾ ਦੁਸ਼ਮਣ ਆ, ਨਾ ਕਿ ਅਸੀਂ ਕਿਸੇ ਮੁਲਕ ਨਾਲ ਲੜ ਰਹੇ ਹਾਂ। ਇੱਕ ਤਾਂ ਇਹ ਗੱਲ ਆ, ਪਰ ਦੂਜੇ ਪਾਸੇ ਜਿਹੜੀ ਅਸਲੀ ਡਰ ਆ ਜਿਹੜਾ ਚੱਲ ਰਿਹਾ ਜੀ, ਮੈਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਬਾਰਡਰ ਛੱਡੇ ਜਾ ਰਹੇ ਆ ਜਾਂ ਹੋਰ ਹੋ ਰਿਹਾ ਜਾਂ ਇਹ ਚੀਜ਼ਾਂ ਦੇ ਉੱਤੇ ਮੈਂ ਚਿੰਤਾ ਜ਼ਾਹਰ ਕਰਦਾ ਤੇ ਮੈਨੂੰ ਬਹੁਤ ਦੁੱਖ ਆ ਵੀ ਘਰ ਪਰਿਵਾਰ ਛੱਡਣਾ ਬਹੁਤ ਔਖਾ, ਪਰ ਜਿਹੜੀ ਲੱਗ ਰਹੀ ਹੋਊਗਾ ਲੜਾਈ ਦਾ ਰੁੱਖ ਜਿਹੜਾ ਉਹ ਬਦਲਿਆ ਹੋਇਆ ਹੋਊਗਾ, ਤੇ ਉਸ ਰੁੱਖ ਦੇ ਤਹਿਤ ਟਾਰਗੇਟ ਵੱਡੇ ਸ਼ਹਿਰ ਬਣਾਏ ਜਾਣਗੇ, ਵੱਡੇ ਫੌਜੀ ਟਿਕਾਣੇ ਬਣਾਏ ਜਾਣਗੇ ਜੇ ਕਰਕੇ ਲੜਾਈ ਲੱਗਦੀ ਆ। ਪਹਿਲੀ ਗੱਲ ਤਾਂ ਇਹੋ ਜਿਹਾ ਟਾਈਮ ਮੈਨੂੰ ਆਉਂਦਾ ਦਿਖਾਈ ਵੀ ਨਹੀਂ ਦਿੰਦਾ ਤੇ ਆਵੇ ਵੀ ਨਾ, ਸਾਡੀ ਅਰਦਾਸ ਵੀ ਇਹ ਆ। ਪਰ ਜੇ ਨਿਊਕਲ ਪਾਵਰ ਦੀ ਗੱਲ ਕਰੀਏ ਤਾਂ ਅਸੀਂ ਕਈ ਵਾਰੀ ਨਾ ਆਪਦੇ ਮਨ ਚ ਹੀ ਸੋਚ ਲੈਂਦੇ ਹਾਂ ਵੀ ਪਾਕਿਸਤਾਨ ਆ ਜਿਹੜਾ ਉਹਦਾ ਅਬਦੁਲ ਕਾਦਰ ਜਿਹੜਾ ਉਹਨਾਂ ਦਾ ਵਿਗਿਆਨੀ ਸੀ ਤੇ ਆਪਣੇ ਇੱਧਰ ਅਬਦੁਲ ਕਲਾਮ ਸਨ, ਤਾਂ ਵੀ ਇਹਨਾਂ ਵਿਗਿਆਨੀਆਂ ਨੇ ਕਿੰਨੀ ਕੁ ਤਾਕਤ ਹੋਊਗੀ, ਭਾਰਤ ਕੋਲੇ ਤਾਂ ਪਤਾ ਨਹੀਂ ਕਿੰਨੇ ਕੁ ਬੰਬ ਹੋਣਗੇ, ਪਾਕਿਸਤਾਨ ਕੋਲੇ ਤਾਂ ਥੋੜੇ ਹੋਣੇ ਆ। ਅਕਸਰ ਅਸੀਂ ਰੋਜ਼ ਫੌਜੀ ਅੰਕੜੇ ਸੁਣਦੇ ਹਾਂ ਟੀਵੀ ਤੇ ਰਿਪੋਰਟਾਂ ਆਉਂਦੀਆਂ, ਪਰ ਜੋ ਤੁਸੀਂ ਇਹਦੀ ਸਰਚ ਮਾਰੋਗੇ ਤਾਂ ਉਹਦੇ ਚ ਤੁਸੀਂ ਹੈਰਾਨ ਹੋਵੋਗੇ ਜੀ ਵੀ ਭਾਰਤ ਕੋਲੇ ਪਾਕਿਸਤਾਨ ਨਾਲੋਂ ਬੰਬਾਂ ਦੀ ਗਿਣਤੀ ਘੱਟ ਆ। ਭਾਰਤ ਕੋਲੇ 110 ਕੁ ਬੰਬ ਮੰਨੇ ਆ ਤੇ ਪਾਕਿਸਤਾਨ ਕੋਲੇ 130 ਪਰਮਾਣੂ ਬੰਬ ਆ ਇਸ ਟਾਈਮ। ਤੇ ਜਿਹੜੀਆਂ ਮਿਜ਼ਾਈਲਾਂ ਦੀ ਇਹ ਗੱਲਾਂ ਕਰਦੇ ਆ ਵੀ ਭਾਈ ਮਿਜ਼ਾਈਲਾਂ ਸਾਡੇ ਕੋਲੇ 5-5 ਹਜ਼ਾਰ ਮੀਲ ਦੀ ਰੇਂਜ ਵਾਲੀਆਂ ਤੇ ਪਾਕਿਸਤਾਨ ਕੋਲੇ ਸਿਰਫ 1500-2000 ਮੀਲ ਦੀ ਰੇਂਜ ਤੱਕ ਦੀਆਂ ਮਿਜ਼ਾਈਲਾਂ, ਪਰ ਉਹ ਤਾਂ ਕਿਤੇ ਨਾ ਕਿਤੇ ਤੁਹਾਡੇ ਅਗੇਂਸਟ ਆ। ਤੁਸੀਂ ਤੁਹਾਡੀ 5000 ਮੀਲ ਦੀ ਰੇਂਜ ਵਾਲੀ ਮਿਜ਼ਾਈਲ ਤੁਸੀਂ ਕਰਨੀ ਕੀ ਆ, ਜੇ ਤੁਹਾਡੀ ਤਾਂ ਸਾਰਾ ਕੁਛ ਉਹ ਪਾਕਿਸਤਾਨ ਰੇਂਜ ਹੀ 1000 ਕਿਲੋਮੀਟਰ ਦੇ ਵਿੱਚ ਆ, ਤਾਂ ਤੁਸੀਂ 5000 ਮੀਲ ਦੀ ਰੇਂਜ ਤਾਂ ਕੋਈ ਉਹ ਤਾਂ ਵੱਡਾ ਵਡੱਪਣ ਨਹੀਂ ਨਾ ਹੋ ਗਿਆ, ਉਹ ਤਾਂ ਅਸੀਂ ਕਹਿ ਨਹੀਂ ਸਕਦੇ ਨਾ ਵੀ ਉਹ ਵੀ ਉਹਦਾ ਫਾਇਦਾ ਹੋ ਗਿਆ ਕਿਸੇ ਕਿਸਮ ਦਾ, ਫਾਇਦਾ ਉਹਦਾ ਕੋਈ ਨਹੀਂ ਹੈ। ਪਰ ਜਿਹੜੇ ਨਿਊਕਲੀਅਰ ਜੇ ਪਾਵਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਭਾਵੇਂ ਇਹ ਪਾਵਰ ਆ, ਇਹ ਡਿਪੈਂਡ ਕਰਦਾ ਵੀ ਅਸੀਂ ਇਹਨੂੰ ਸਾਂਭ ਸਕੀਏ ਨਾ ਸਾਂਭ ਸਕੀਏ, ਪਰ ਸਾਡੇ ਕੋਲ ਪਾਵਰ ਦਾ ਜੇ ਸਣ ਦੀ ਗੱਲ ਕਰੀਏ ਤਾਂ ਅਸੀਂ 1974 ਦੇ ਵਿੱਚ ਇਹ ਪਾਵਰ ਬਣਾਉਣ ਚ ਕਾਮਯਾਬ ਹੋ ਗਏ ਸੀ ਤੇ ਪਾਕਿਸਤਾਨ ਕੋਲ 1998 ਚ ਆਈ ਹੈ ਪਾਵਰ, ਪਰ ਇਹ ਪਾਵਰ ਤਾਂ 1945 ਤੋਂ ਆ। ਜਿਹੜੇ ਅੰਕੜੇ ਦੱਸਦੇ ਆ ਵੀ ਅਮਰੀਕਾ 1945 ਚ ਉਹਨੇ ਪਰਮਾਣੂ ਬੰਬ ਬਣਾ ਲਏ ਸੀ, ਤੇ ਜੇ ਗਿਣਤੀ ਚ ਦੇਖੀਏ ਤਾਂ ਅਮਰੀਕਾ ਕੋਲ ਹਜੇ ਵੀ 7000 ਤੋਂ ਘੱਟ ਪਰਮਾਣੂ ਬੰਬ ਆ। ਰੂਸ ਆ ਜਿਹੜਾ, ਰੂਸ ਨੇ ਭਾਵੇਂ ਪਰਮਾਣੂ ਬੰਬ ਉਸ ਤੋਂ ਲੇਟ ਬਣਾਏ ਅਮਰੀਕਾ ਤੋਂ, ਉਹਨਾਂ ਨੇ 1949 ਦੇ ਵਿੱਚ ਰਸ਼ੀਆ ਕੋਲੇ ਜਿਹੜੇ ਪਰਮਾਣੂ ਬੰਬ ਆਏ ਆ, ਪਰ ਉਹਨਾਂ ਕੋਲੇ ਰਸ਼ੀਆ ਕੋਲੇ ਇਸ ਟਾਈਮ ਪਰਮਾਣੂ ਦਾ ਜੇ ਅੰਕੜਾ ਦੇਖਿਆ ਜਾਵੇ ਤਾਂ ਉਹ ਸਭ ਤੋਂ ਵੱਧ ਆ ਜੀ 7300 ਬੰਬ ਆ ਉਹਨਾਂ ਕੋਲੇ। ਤੇ ਜੇ ਯੂਨਾਈਟਿਡ ਕਿੰਗਡਮ ਦੀ ਗੱਲ ਕਰੀ ਜਾਈਏ 215, ਫਰਾਂਸ ਕੋਲੇ 300, ਚਾਈਨਾ ਕੋਲੇ 260 ਤੇ ਇਜ਼ਰਾਈਲ ਕੋਲੇ 80 ਤੇ ਨਾਰਥ ਕੋਰੀਆ ਵੀ 10 ਕੁ ਬੰਬ ਬਣਾ ਚੁੱਕਿਆ। ਪਰ ਪਾਕਿਸਤਾਨ ਭਾਰਤ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਭਾਰਤ ਨਾਲੋਂ ਪਾਕਿਸਤਾਨ ਕੋਲੇ 20-30 ਬੰਬ ਜ਼ਿਆਦੇ ਆ। ਤੇ ਉਹਨਾਂ ਦੇ ਜੇ ਟਾਰਗੇਟ ਵੀ ਦੇਖੀਏ ਤਾਂ ਉਹਨਾਂ ਦੇ ਤਕਰੀਬਨ ਸਾਰੇ ਦੇ ਸਾਰੇ ਬੰਬ ਅੱਜ ਉਹਨਾਂ ਨੇ ਇਸ ਢੰਗ ਨਾਲ ਬੀੜ ਰੱਖੀਆਂ, ਤੋਪਾਂ ਬੀੜਨਾ ਨੀ ਜਿਹਨੂੰ ਕਹਿੰਦੇ ਹੁੰਦੇ ਆ, ਵੀ ਉਹਨਾਂ ਨੇ ਆਪਦੀਆਂ ਜਿਹੜੀਆਂ ਮਿਜ਼ਾਈਲਾਂ ਉਹ ਇਹੋ ਜਿਹੇ ਢੰਗ ਨਾਲ ਬੀੜ ਰੱਖੀਆਂ ਵੀ ਜੇ ਕਿਤੇ ਵੀ ਅਟੈਕ ਹੁੰਦਾ, ਅਟੈਕ ਹੋਣ ਤੋਂ ਬਾਅਦ ਜੇ ਭਾਰਤ ਉੱਤੋਂ ਦੀ ਪੈਂਦਾ ਤਾਂ ਅਸੀਂ ਇੱਕ ਬਟਨ ਦੱਬ ਕੇ ਭਾਰਤ ਨੂੰ ਦਾ ਬਹੁਤ ਵੱਡਾ ਨੁਕਸਾਨ ਕਰ ਦਿਆਂਗੇ। ਸੋ ਵੱਡਾ ਨੁਕਸਾਨ ਹੋ ਸਕਦਾ ਜੇ ਇਕੱਠਾ ਤੁਸੀਂ ਦੇਖੋ ਵੀ ਉਹਨਾਂ ਕੋਲੇ 28% ਉਹਨਾਂ ਨੇ ਦੱਸਿਆ ਅੱਜ ਵੀ 28% ਉਹਨਾਂ ਨੇ ਜਿਹੜਾ ਸ਼ਹਿਰਾਂ ਨੂੰ ਟਾਰਗੇਟ ਤੇ ਲਾ ਰੱਖੀਆਂ, ਤੇ ਜਿਹੜਾ ਇੱਕ ਜੇ ਲੁਧਿਆਣੇ ਦੇ ਉੱਤੇ ਡਿੱਗਦਾ ਤੇ ਕਹਿੰਦੇ ਲੁਧਿਆਣੇ ਦੇ ਵਿੱਚ ਆਉਣ ਵਾਲੇ 2 ਸਦੀਆਂ ਤੱਕ ਉੱਥੇ ਘਾਹ ਵੀ ਨਹੀਂ ਉੱਗੂਗਾ, ਹੋਰ ਤਾਂ ਦੂਰ ਦੀਆਂ ਗੱਲਾਂ, ਤੇ ਏਰੀਏ ਦੇ ਵਿੱਚ ਕੀ ਕੁਛ ਹੋਊ, ਤੇ ਸਾਡੇ ਕੋਲੇ ਜਿਹੜੀ ਨਾਗਾਸਾਕੀ ਦੀਆਂ ਤੇ ਉਹ ਗੱਲਾਂ ਅਸੀਂ ਅਕਸਰ ਕਰਦੇ ਹਾਂ, ਬਚਪਨ ਤੋਂ ਪੜ੍ਹਦੇ ਵੀ ਆ ਰਹੇ ਹਾਂ। ਸੋ ਅਸਲੀ ਡਰ ਆ ਨਾ ਜਿਹੜਾ ਉਹ ਬਾਰਡਰ ਖਾਲੀ ਕਰਾਉਣ ਦੀਆਂ ਗੱਲਾਂ ਜਾਂ ਉਹ ਤਾਂ ਇੱਕ ਛੋਟੀਆਂ ਗੱਲਾਂ, ਉਹ ਤਾਂ ਇੱਕ ਟੈਂਸ਼ਨ ਮਾਹੌਲ ਹੁੰਦਾ ਅਕਸਰ, ਉਹ ਟੈਂਸ ਮਾਹੌਲ ਆ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਜਿਹੜਾ ਅਸਲੀ ਡਰ ਹੈ ਇਸ ਚੀਜ਼ ਦਾ ਜੀ, ਵੀ ਜੇ ਭਾਰਤ ਪਾਕਿਸਤਾਨ ਦੇ ਉੱਤੇ ਹਮਲਾ ਕਰਕੇ ਉਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਤੇ ਮਰਦਾ ਬੰਦਾ ਕੀ ਨਹੀਂ ਕਰਦਾ, ਉਹਨਾਂ ਨੂੰ ਪਤਾ ਵੀ ਸਾਡੇ ਕੋਲੇ ਜਿਹੜੀ ਪਾਵਰ ਦੂਜੀ ਘੱਟ ਆ, ਮੰਨ ਲੈਂਦੇ ਹਾਂ ਸਾਡੇ ਕੋਲੇ ਜਿਹੜੇ ਦੂਜੇ ਜਹਾਜ਼ ਘੱਟ ਅੱਧੇ ਆ ਪਾਕਿਸਤਾਨ ਕੋਲੇ ਭਾਰਤ ਨਾਲੋਂ, ਪਰ ਉਹਨਾਂ ਕੋਲੇ ਜਿਹੜੀ ਚੀਜ਼ ਪਈ ਆ ਉਹ ਛੇਤੀ ਦਿਨੇ ਬਣਨ ਦੀ ਕੋਸ਼ਿਸ਼ ਕਰੂਗਾ। ਭਾਰਤ ਦਾ ਹਜੇ ਵਰਤਨ ਚ ਦੇਰੀ ਲਾਊਗਾ ਵੀ ਚੱਲ ਦੇਖਦੇ ਹਾਂ ਸਰਜੇ ਦੇ ਬਿਨਾਂ, ਤੇ ਪਰ ਉਹਨੇ ਉਹਦੇ ਕੋਲੇ ਤਾਂ ਜਿਹੜਾ ਫਾਈਨਲ ਟੱਚ ਇਹੀ ਹੈ ਵੀ ਉਹਨੇ ਵਰਤਣਾ ਹੀ ਵਰਤਣਾ। ਸੋ ਮੇਰਾ ਤਾਂ ਇਹ ਸੋਚ ਆ ਵੀ ਇਹ ਲੜਾਈ ਨਾ ਲੱਗੇ, ਤੇ ਜਿਹੜੀ ਜੇ ਲੜਾਈ ਲੱਗਦੀ ਆ ਨਾ ਇਹ ਦੂਜੀ ਜਿਹੜੀ ਰਹਿੰਦੀ ਉਮਰ ਆ ਸਾਡੀ, ਚਾਹੇ ਅਸੀਂ ਕਿਸੇ ਵੀ ਕਿਤੇ ਵੀ ਖਿੱਤੇ ਚ ਬੈਠੇ ਹਾਂ, ਕੱਲਾ ਕੱਲਾ ਬੰਦਾ ਪ੍ਰਭਾਵਿਤ ਹੋਵਾਂਗੇ, ਕਿਸੇ ਦਾ ਦੂਰੋਂ ਦਾ, ਕਿਸੇ ਦਾ ਨੇੜੇ ਦਾ ਰਿਸ਼ਤੇਦਾਰ, ਕਿਸੇ ਦਾ ਪਰਿਵਾਰ, ਕਿਸੇ ਦਾ ਕੁਛ, ਤੇ ਇਦੋਂ ਅਗਲੀ ਜ਼ਿੰਦਗੀ ਜਿਹੜੀ ਸਾਡੇ ਕੋਲੇ ਆਊਗੀ 2-4 ਸਦੀਆਂ ਦੀ, ਉਹ ਪਛਤਾਵੇ ਦੀ ਆਊਗੀ, ਹੋਰ ਕੁਛ ਨਹੀਂ। ਹਿਸਟਰੀ ਦੇ ਵਿੱਚ ਪਛਤਾਵਾ ਹੋਜੂਗਾ, ਗੱਲਾਂ ਬਾਤਾਂ ਚ ਪਛਤਾਵਾ ਹੋਜੂਗਾ, ਦੇ ਜਦੋਂ ਅਸੀਂ ਇਹੋ ਜਿਹੇ ਜਵਾਕ ਜੰਮਦੇ ਦੇਖਾਂਗੇ ਉਦੋਂ ਪਛਤਾਵਾ ਹੋਜੂਗਾ। ਤੇ ਜਿਹੜਾ ਚਾਅ ਨਾ ਲੋਕਾਂ ਨੂੰ ਮੁੱਛਾਂ ਨੂੰ ਵੱਟ ਦੇਈ ਜਾਂਦੇ ਆ, ਪਟਾਕੇ ਚਲਾਈ ਜਾਂਦੇ ਆ, ਹੋਰ ਜਿਹੜੀਆਂ ਉਹਨਾਂ ਨੂੰ ਗਿਆਨ ਦੀ ਕਮੀ ਆ, ਜੰਗ ਬਾਰੇ ਉਹਨਾਂ ਨੂੰ ਪਤਾ ਨਹੀਂ, ਜੰਗ ਚ ਉਹਨਾਂ ਨੇ ਕਿਤੇ ਗਏ ਨਹੀਂ, ਜੰਗ ਬਾਰੇ ਸੋਚਿਆ ਨਹੀਂ, ਉਹਨਾਂ ਨੂੰ ਤਾਂ ਐਂ ਲੱਗਦਾ ਵੀ ਜਿਵੇਂ ਪਿੰਡ ਚ ਬੰਦਾ ਨਹੀਂ ਕੁੱਟਦਾ ਹੁੰਦਾ ਇੱਕ, ਤੇ ਵੀ ਬੰਦਾ ਕੁੱਟ ਕੇ ਉਹ ਬਿਠਾਤਾ ਕਰੇ, ਬਸ ਇਹ ਇੱਥੋਂ ਤੱਕ ਸੋਚ ਅਟਕੀ ਹੋਈ ਹੈ।
ਸੋ ਬਰਾੜ ਸਾਹਿਬ, ਕਿਤੇ ਨਾ ਕਿਤੇ ਮੀਡੀਆ ਜਿਹੜਾ ਉਹ ਵੀ ਕਾਫੀ ਗਲਤ ਇਸ ਵੇਲੇ ਭੂਮਿਕਾ ਨਿਭਾ ਰਿਹਾ, ਕਿਉਂਕਿ ਮੀਡੀਆ ਜਿਹੜਾ ਆ ਉਹ ਕਾਫੀ ਜ਼ਿਆਦਾ ਭੜਕਾਹਟ ਵਾਲੀਆਂ ਜਿਹੜੀਆਂ ਖਬਰਾਂ ਉਹ ਲੈ ਕੇ ਆ ਰਿਹਾ, ਤੇ ਉਹ ਮੈਨੂੰ ਲੱਗਦਾ ਕਿ ਉਤਸ਼ਾਹਿਤ ਕਰ ਰਹੀਆਂ ਆ ਜੰਗ ਵਾਲੇ ਮਾਹੌਲ ਨੂੰ, ਜਿਸ ਤਰ੍ਹਾਂ ਦੋਨਾਂ ਪਾਸੇ ਦਾ ਮੀਡੀਆ ਜੇ ਅਸੀਂ ਦੇਖੀਏ ਤਾਂ।
ਦੇਖੋ ਮੀਡੀਆ ਦੇ ਉੱਤੇ 2-3 ਦਿਨਾਂ ਤੋਂ ਕਾਫੀ ਲਗਾਮ ਕਸੀ ਗਈ ਹੈ, ਤੁਸੀਂ ਹੁਣ ਮੀਡੀਆ ਦੀਆਂ ਰਿਪੋਰਟਾਂ ਦੇਖੋ, ਹੁਣ ਇਹੀ ਮੀਡੀਆ ਉਹ ਰਿਪੋਰਟਾਂ ਦੇ ਰਿਹਾ ਜੀ ਵੀ ਜੇ ਨਿਊਕਲੀਅਰ ਅਟੈਕ ਹੋ ਗਿਆ ਕਿਵੇਂ ਕਿਵੇਂ ਹੋਊਗਾ, ਨਕਸ਼ੇ ਬਣਾ ਬਣਾ ਦਿਖਾ ਰਿਹਾ ਜੀ ਵੀ ਕਿਹੜੇ ਕਿਹੜੇ ਸ਼ਹਿਰ ਤਬਾਹ ਹੋਣਗੇ। ਹੁਣ ਉਹਨੇ ਯੂ ਟਰਨ ਮਾਰਿਆ ਹੋਇਆ, ਪਹਿਲਾਂ ਉਹਨੇ ਭੜਕਾਈ ਗੱਲ ਡਰਾਇਆ ਲੋਕਾਂ ਨੂੰ, ਦੂਜੇ ਲੋ ਡਰਾਇਆ, ਹੁਣ ਦੂਜੇ ਲੋ ਡਰਾ ਰਿਹਾ, ਦੋਨੇ ਪਾਸੇ ਜਾਣੀ ਕਿ ਉਹਨੇ ਦੇਖਣਾ ਹੁੰਦਾ ਵੀ ਵੱਧ ਤੋਂ ਵੱਧ TRP ਕਿਵੇਂ ਲਈ ਜਾਵੇ। ਸੋ ਇਸ ਕਰਕੇ ਮੀਡੀਆ ਬਿਲਕੁਲ ਜਿਹੜਾ ਚੌਥਾ ਥੰਮ ਆ ਨਾ ਉਹ ਭਟਕ ਚੁੱਕਿਆ। ਮੈਂ ਤਾਂ ਕਈ ਵਾਰ ਮਨ ਚ ਆਉਂਦਾ, ਮੈਨੂੰ ਵੀ ਸ਼ਰਮ ਆਉਂਦੀ ਹੈ ਉਹ ਇਹੋ ਜਿਹੇ ਮੀਡੀਆ ਦਾ ਹਿੱਸਾ ਹੁੰਦੇ ਕਹਿੰਦੇ ਹੋਏ ਵੀ ਅਸੀਂ ਵੀ ਇਸ ਮੀਡੀਆ ਦਾ ਪਾਰਟ ਆ।
ਜੀ ਬਿਲਕੁਲ। ਸੋ ਜ਼ਿੰਮੇਵਾਰਾਨਾ ਰੁੱਖ ਜਿਹੜਾ ਉਹ ਜ਼ਰੂਰ ਅਪਣਾਉਣਾ ਜ਼ਰੂਰੀ ਹੈ ਮੀਡੀਆ ਦੇ ਲਈ, ਚਾਹੇ ਅਸੀਂ ਕਿਸੇ ਵੀ ਚੈਨਲ ਤੇ, ਚਾਹੇ ਰੇਡੀਓ ਤੇ ਆ ਜਾਂ ਅਸੀਂ ਅਖਬਾਰਾਂ ਚ ਆ ਜਾਂ ਅਸੀਂ TV ਚੈਨਲ ਤੇ ਪੇਸ਼ ਹੋ ਰਹੇ ਹਾਂ, ਪਰ ਅਸੀਂ ਕਿਸ ਰੁੱਖ ਦੇ ਨਾਲ ਔਰ ਕਿਸ ਤਰ੍ਹਾਂ ਦਾ ਮਾਹੌਲ ਸਿਰਜ ਰਹੇ ਹਾਂ, ਕਿਉਂਕਿ ਲੋਕ ਜਨਤਾ ਜਿਹੜੀ ਆਵਾਮ ਜਿਹੜਾ ਹੈ ਜੀ ਉਹ ਬਹੁਤ ਕੁਛ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਹੀ ਕਰਦਾ। ਤੇ ਬਰਾੜ ਸਾਹਿਬ, ਇਸ ਖਬਰ ਤੋਂ ਬਾਅਦ ਅਸੀਂ ਅਗਲੀ ਖਬਰ ਵੱਲ ਚੱਲੀਏ ਤਾਂ ਥੋੜੀ ਜਿਹੀ ਮਾਹੌਲ ਬਦਲਦੀ ਵੀ ਹੈ, ਥੋੜੀ ਖੁਸ਼ੀ ਵੀ ਹੁੰਦੀ ਹੈ ਜੀ ਉਸ ਖਬਰ ਨੂੰ ਪੜ੍ਹ ਕੇ। ਸੋ ਜਿਹੜੀ ਸੀਰੀਜ਼ ਚੱਲ ਰਹੀ ਸੀ ਜੀ, ਟੈਸਟ ਮੈਚ ਸੀਰੀਜ਼, ਉਹਦੇ ਵਿੱਚ ਟੀਮ ਇੰਡੀਆ ਜਿਹੜੀ ਆ ਉਹ ਨੰਬਰ 1 ਇਸ ਵੇਲੇ ਹੋ ਗਈ ਆ। ਸੋ ਬਹੁਤ ਸ਼ਾਨਦਾਰ ਜਿੱਤ ਜਿਹੜੀ ਆ ਉਹ ਪ੍ਰਾਪਤ ਕੀਤੀ ਆ। ਸੋ ਦੂਜੇ ਟੈਸਟ ਚ ਭਾਰਤ ਦੀ ਨਿਊਜ਼ੀਲੈਂਡ ਤੇ ਜਿਹੜੀ ਆ ਸ਼ਾਨਦਾਰ ਜਿੱਤ ਹੋਈ ਆ, ਇਹਦੇ ਬਾਰੇ ਚ ਕਾਫੀ ਚਰਚਾ ਵੀ ਹੋ ਰਹੀ ਆ, ਤੇ 3 ਮੈਚਾਂ ਦੀ ਲੜੀ ਨੂੰ ਭਾਰਤ ਨੇ 2-0 ਦੇ ਨਾਲ ਜਿੱਤਿਆ
ਜੀ। ਬਿਲਕੁਲ, ਇਸ ਜਿੱਤ ਨਾਲ ਟੀਮ ਇੰਡੀਆ ਨੰਬਰ 1 ਤੇ ਵੀ ਆ ਗਈ ਹੈ ਜੀ। ਟੈਸਟ ਮੈਚਾਂ ਚ ਪਹਿਲਾਂ ਵੀ ਉਹ ਨੰਬਰ 1 ਤੇ ਸੀ, ਪਰ ਪਿਛਲੇ ਮਹੀਨੇ ਵੈਸਟ ਇੰਡੀਜ਼ ਦੀ ਇੱਕ ਜਿੱਤ ਨਾਲ ਪਾਕਿਸਤਾਨ ਨੂੰ ਬਾਈ ਚਾਂਸ ਨੰਬਰ 1 ਮਿਲ ਗਿਆ ਸੀ, ਤੇ ਉਹ ਥੋੜਾ ਚਿਰ ਰਹੇ ਨੰਬਰ 1 ਤੇ, ਪਰ ਇਸ ਟਾਈਮ ਫੇਰ ਭਾਰਤ ਦੀ ਟੀਮ ਜਿਹੜੀ ਨੰਬਰ 1 ਆ ਗਈ ਹੈ ਜੀ। ਤੇ ਕਈ ਅੰਕੜੇ ਆ ਜਿਹੜੇ ਬੜੇ ਵਧੀਆ ਜੀ, ਜਿਨ੍ਹਾਂ ਚ ਇਹ ਆ ਰਿਹਾ ਵੀ ਲਗਾਤਾਰ 13 ਟੈਸਟ ਮੈਚਾਂ ਤੋਂ ਭਾਰਤ ਹਾਰਿਆ ਨੀ ਹੁਣ 2012 ਤੋਂ ਲੈ ਕੇ, ਤੇ ਇਹ ਲਗਾਤਾਰ 3ਜੀ ਵਾਰ ਹੋ ਰਿਹਾ ਵੀ ਏਡੇ ਵੱਡੇ ਅੰਕੜੇ ਤੇ ਪਹੁੰਚਿਆ, ਭਾਵੇਂ ਤੋਂ ਪਹਿਲਾਂ ਦਾ ਰਿਕਾਰਡ ਜਿਹੜਾ 70-80 ਦੇ ਵਿੱਚ ਆ ਜੀ, ਜਦੋਂ 20 ਟੈਸਟ ਲਗਾਤਾਰ ਉਹ ਕਦੇ ਹਾਰਿਆ ਨਹੀਂ ਸੀ, ਪਰ ਉਦੋਂ ਇੰਨੇ ਜਿੱਤਿਆ ਨਹੀਂ ਸੀ, ਡਰਾ ਬਹੁਤ ਹੁੰਦੇ ਸੀ ਉਦੋਂ ਟੈਸਟ, ਤੇ ਇਵੇਂ ਜੇ 64 ਦੇ ਵਿੱਚ 16 ਟੈਸਟ ਉਹਨੇ ਜਿੱਤੇ ਸਨ ਇੱਕੋ ਲਗਾਤਾਰ ਜਿਹੜੇ ਕਹਿੰਦੇ ਆ। ਸੋ ਇਸ ਕਰਕੇ ਇਹ ਜਿਹੜੀ ਬੜੀ ਅਹਿਮ ਬਣਦੀ ਹੈ ਗੱਲ ਨੌਜਵਾਨ ਟੀਮ ਆ ਕਾਫੀ ਵੱਡਾ ਬਦਲਾਵ ਪਿਛਲੇ 2 ਸਾਲਾਂ ਦੇ ਵਿੱਚ ਟੀਮ ਦੇ ਵਿੱਚ ਆਇਆ ਵੱਡੇ ਵੱਡੇ ਸਟਾਰ ਪਲੇਅਰ ਜਿਨ੍ਹਾਂ ਦੇ ਨਾਮ ਵਿਕਦੇ ਸੀ ਗਾਂਗਲੀ ਸਚਿਨ ਹੋਇਆ ਸਹਿਵਾਗ ਹੋਇਆ ਲਕਸ਼ਮਣ ਹੋਇਆ ਕੁੰਬਲੇ ਹੋਇਆ ਹਰਭਜਨ ਹੋਇਆ ਯੁਵਰਾਜ ਹੋਇਆ ਜਿਨ੍ਹਾਂ ਦੇ ਨਾਂ ਦੇ ਉੱਤੇ ਖੌਫ ਹੁੰਦਾ ਸੀ ਉਹ ਸਾਰੇ ਦੇ ਸਾਰੇ ਟੀਮ ਦੇ ਵਿੱਚੋਂ ਇੱਕੇ ਦਮ ਚਲੇ ਜਾਣਾ ਜਿਵੇਂ ਆਸਟ੍ਰੇਲੀਆ ਦੀ ਟੀਮ ਦਾ ਹਾਲ ਹੋਇਆ ਸੀ ਉਹ ਜਿਹੇ ਹਾਲ ਹੋਣ ਦੀ ਆਸ ਬਣ ਜਾਂਦੀ ਹੈ ਕਈ ਵਾਰ ਵੀ ਹੁਣ ਕੀ ਕੀਤਾ ਜਾਊਗਾ ਜਦੋਂ ਇੰਨੇ ਪਲੇਅਰ ਚਲੇ ਗਏ ਪਰ ਫਿਰ ਵੀ ਜੇ ਭਾਰਤੀ ਟੀਮ ਇਸ ਟਾਈਮ ਦੇ ਵਿੱਚ ਕਮਬੈਕ ਕਰਕੇ ਆ ਰਹੀ ਹੈ ਕਰ ਰਹੀ ਹੈ ਤਾਂ ਉਹ ਵਧੀਆ ਪਰ ਕਿਤੇ ਨਾ ਕਿਤੇ ਦੂਜਾ ਜਿਹੜਾ ਇੱਕ ਕਲੰਕ ਜੇ ਕਲੰਕ ਜਿੰਨਾ ਮਰਜ਼ੀ ਇਹ ਆਪਦੇ ਘਰੇਲੂ ਮੈਦਾਨਾਂ ਦੇ ਸ਼ੇਰ ਬਣ ਜਾਣ ਪਰ ਇਹ ਉਹਨਾਂ ਚਿਰ ਇੱਕ ਕਲੰਕ ਦੇ ਤੌਰ ਤੇ ਰਹਿੰਦਾ ਜਿੰਨਾ ਚ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਜਾ ਕੇ ਨਹੀਂ ਜਿੱਤਦੇ ਤੁਸੀਂ ਪਿਛਲੇ ਕਿੰਨੀ ਬੁਰੀ ਹਾਰ ਕੇ ਗਏ ਸੀ ਨਿਊਜ਼ੀਲੈਂਡ ਨਾਲ ਵੀ ਮੈਚਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਨਿਊਜ਼ੀਲੈਂਡ ਨੇ ਕਿੰਨੀ ਭੈੜੀ ਕੀਤੀ ਸੀ ਸੋ ਇਹ ਅਕਸਰ ਭਾਰਤ ਦੇ ਉੱਤੇ ਰਿਹਾ ਵੀ ਭਾਰਤ ਘਰੇਲੂ ਪਿੱਚਾਂ ਦੇ ਉੱਤੇ ਕਾਫੀ ਵੱਡਾ ਤਕੜਾ ਹੋ ਜਾਂਦਾ ਪਰ ਜਦੋਂ ਵਿਦੇਸ਼ ਦੀਆਂ ਤੇਜ਼ ਪਿੱਚਾਂ ਤੇ ਜਾਂਦਾ ਉੱਥੇ ਜਾ ਕੇ ਇਹਨੂੰ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਆ ਪਰ ਕੁੱਲ ਮਿਲਾ ਕੇ ਇਹ ਰਿਹਾ ਜੀ ਵੀ ਕੱਲ ਦੇ ਮੈਚ ਦੇ ਵਿੱਚ ਜਿਹੜੀ ਇੱਕ ਪਲੱਸ ਪੁਆਇੰਟ ਇਹ ਰਿਹਾ ਵੀ ਇੱਕ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜਿਹੜਾ ਕਿ ਪਿੱਛੇ ਜੇ ਅਣਗੌਲਿਆ ਕਰ ਰੱਖਿਆ ਸੀ ਟੀਮ ਦੇ ਵਿੱਚੋਂ ਉਹਨੇ ਬਹੁਤ ਵਧੀਆ ਸਵਿੰਗ ਗੇਂਦਬਾਜ਼ੀ ਕੱਲ ਕੀਤੀ ਆ ਤੇ ਇੱਕ ਨੌਜਵਾਨ ਵਿਕਟ ਕੀਪਰ ਰਿਧੀਮਾਨ ਸਵਾਹਾ ਜਿਹੜਾ ਕਿ ਕਾਫੀ ਚਿਰਾਂ ਤੋਂ ਦਸਤਖਤ ਦੇ ਰਿਹਾ ਸੀਗਾ ਟੀਮ ਦੇ ਵਿੱਚ ਆਉਣ ਲਈ ਉਹਨੇ ਵੀ ਕੱਲ ਬਹੁਤ ਵਧੀਆ ਰੋਲ ਅਦਾ ਕੀਤਾ ਦੋਨੇ ਪਾਰੀਆਂ ਦੇ ਵਿੱਚ ਉਹਨੇ 50 ਮਾਰੀ ਆ ਤੇ ਇੱਕ ਜਿਹੜਾ ਰੋਹਿਤ ਸ਼ਰਮਾ ਜੀ ਨੂੰ ਕਾਫੀ ਉਹਨਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ ਵੀ ਭਾਈ ਉਹਨਾਂ ਨੂੰ ਟੀਮ ਦੇ ਵਿੱਚ ਜ਼ਿਆਦਾ ਘੜੀਸਿਆ ਜਾ ਰਿਹਾ ਪਰ ਕੱਲ ਉਹਨਾਂ ਨੇ ਵੀ ਜਿਹੜੀ ਆਪਣੀ ਵਧੀਆ ਇੱਕ ਪਾਰੀ ਖੇਡ ਕੇ ਤੇ ਆਪਦੇ ਆਪ ਨੂੰ ਸਾਬਤ ਕੀਤਾ ਪਰ ਜਿਹੜੇ ਇਸ ਮੈਚ ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਰਾਹੁਲ ਆਪਣੇ ਗੌਤਮ ਗੰਭੀਰ ਨੂੰ ਬਾਹਰ ਰੱਖਣਾ ਉਹ ਕਿਤੇ ਨਾ ਕਿਤੇ ਜਿਹੜੀ ਚਰਚਾ ਰਹੀ ਹੈ ਵਿਰਾਟ ਕੋਹਲੀ ਦੀ ਇਸ ਦੇ ਵਿੱਚ ਥੋੜੀ ਬਹੁਤ ਲੋਕਾਂ ਨੇ ਕੀਤੀ ਹੈ ਇਸ ਬਾਰੇ ਚ ਵੀ ਉਹਨਾਂ ਨੇ ਜਾਣ ਬੁੱਝ ਕੇ ਕਿਉਂਕਿ ਸਭ ਨੂੰ ਪਤਾ ਵੀ ਵਿਰਾਟ ਤੇ ਜਿਹੜੀ ਗੌਤਮ ਆ ਉਹ ਇੱਕੋ ਟੀਮ ਲਈ ਦਿੱਲੀ ਲਈ ਖੇਡਦੇ ਸਨ ਤੇ ਗੌਤਮ ਤੇ ਵਿਰਾਟ ਦੀ ਆਪਸ ਵਿੱਚ ਕਦੇ ਵੀ ਬਣੀ ਨਹੀਂ ਹੈ ਕਦੇ ਵੀ ਵਧੀਆ ਨਹੀਂ ਰਹੇ ਉਹਨਾਂ ਦੇ ਰਿਸ਼ਤੇ ਤੇ ਇਸ ਲਈ ਉਹਨਾਂ ਨੂੰ 12ਵਾਂ ਪਲੇਅਰ ਟੀਮ ਚ ਆਉਣ ਦੇ ਬਾਵਜੂਦ ਵੀ ਉਹਨਾਂ ਨੂੰ 12ਵਾਂ ਪਲੇਅਰ ਦੇ ਤੌਰ ਤੇ ਰੱਖਿਆ ਗਿਆ ਇਸ ਮੈਚ ਦੇ ਵਿੱਚ ਪਰ ਹੁਣ ਲੱਗਦਾ ਵੀ ਅਗਲੇ ਮੈਚ ਦੇ ਵਿੱਚ ਗੌਤਮ ਗੰਭੀਰ ਸ਼ਾਇਦ ਓਪਨਿੰਗ ਕਰਨ ਕਿਉਂਕਿ ਜਿੱਥੇ ਕੇਐਲ ਰਾਹੁਲ ਜ਼ਖਮੀ ਹੋਏ ਆ ਉੱਥੇ ਨਾਲ ਕੱਲ ਧਵਨ ਵੀ ਜ਼ਖਮੀ ਹੋਏ ਆ ਉਹਨਾਂ ਦਾ ਵੀ ਅੰਗੂਠਾ ਜ਼ਖਮੀ ਹੋਇਆ ਸੋ ਦੇਖਦੇ ਹਾਂ ਜੀ ਆਉਣ ਵਾਲੇ ਮੈਚ ਕੀ ਆ ਕੀ ਬਣਦਾ
ਜੀ ਤੇ ਬਰਾੜ ਸਾਹਿਬ ਕੱਲ ਪੰਜਾਬ ਸਰਕਾਰ ਵੱਲੋਂ ਵੀ ਇੱਕ ਫੈਸਲਾ ਜਿਹੜਾ ਅਹਿਮ ਫੈਸਲਾ ਲਏ ਜਾਣ ਦੀ ਸੰਭਾਵਨਾ ਕੀਤੀ ਜਾ ਰਹੀ ਆ ਸਰਕਾਰ 45,000 ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਕਹਿੰਦੇ ਪੱਕਾ ਕਰ ਸਕਦੀ ਆ ਸੋ ਇਹਦੇ ਬਾਰੇ ਜਿਹੜਾ ਫੈਸਲਾ ਆ ਉਹ ਅੱਜ ਦਿੱਤਾ ਜਾ ਸਕਦਾ ਕਿਉਂਕਿ ਇਹਦੇ ਬਾਰੇ ਇੱਕ ਜਿਹੜੀ ਮੀਟਿੰਗ ਆ ਉਹ ਪਹਿਲਾਂ ਹੀ ਹੋ ਚੁੱਕੀ ਆ ਸੋ ਕਹਿੰਦੇ ਕਿ 48 ਵਿਭਾਗਾਂ ਤੋਂ ਉਹਨਾਂ ਠੇਕਾ ਆਧਾਰਿਤ ਕਰਮਚਾਰੀਆਂ ਦੇ ਵੇਰਵੇ ਜਿਹੜੇ ਆ ਉਹ ਪਹਿਲਾਂ ਤੋਂ ਹੀ ਹਾਸਲ ਕਰ ਲਏ ਗਏ ਆ ਤੇ ਜਿਨ੍ਹਾਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਇਹ ਨੌਕਰੀਆਂ ਕਰਦਿਆਂ ਨੂੰ ਹੋ ਗਿਆ ਜੀ ਸੋ ਇਹਨਾਂ ਦੀ ਗਿਣਤੀ ਕਹਿੰਦੇ ਤਕਰੀਬਨ 45,000 ਹੈਗੇ ਜਿਹੜੇ ਮੁਲਾਜ਼ਮ ਵੱਖ ਵੱਖ ਜਿਹੜੇ ਵਿਭਾਗ ਆ ਉਹਨਾਂ ਦੇ ਵਿੱਚ ਕੰਮ ਕਰ ਰਹੇ ਆ ਸੋ ਉਹਨਾਂ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫੈਸਲਾ ਜਿਹੜਾ ਜੀ ਉਹ ਕਰ ਸਕਦੀ ਆ ਸਰਕਾਰ ਇਹਨਾਂ ਦਿਨਾਂ ਦੇ ਵਿੱਚ
ਬਿਲਕੁਲ ਜੀ ਦੇਖੋ ਹੁਣ ਨਾ ਕਰੂਗੀ ਤਾਂ ਕਦੋਂ ਕਰੂਗੀ ਅਸੀਂ ਤਾਂ ਪਹਿਲਾਂ ਇਹ ਗੱਲਾਂ ਦੱਸ ਚੁੱਕੇ ਹਾਂ ਵੀ ਆਹ ਹੁਣ ਗੱਫੇ ਮਿਲਣੇ ਆ ਆਉਣ ਵਾਲੇ ਜਿਹੜੇ 2-3 ਮਹੀਨੇ ਰਹਿ ਗਏ ਆ ਤੇ ਉਹ ਗੱਫਿਆਂ ਦਾ ਹੀ ਹਿੱਸਾ ਇਹ ਆ ਜੀ ਤੇ ਉਹ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇੱਕ ਫਾਰਮੈਲਿਟੀ ਰਹਿ ਗਈ ਆ ਪਾਸ ਕਰਨ ਦੀ ਵੈਸੇ ਤਾਂ ਇਹ ਚੀਜ਼ਾਂ 1-2 ਸਾਲ ਪਹਿਲਾਂ ਹੀ ਪਲਾਨ ਕੀਤੀਆਂ ਹੋਈਆਂ ਸਨ ਵੀ ਕਿਹੜੀ ਸੜਕਾਂ ਕਦੋਂ ਬਣਾਉਣੀ ਆ ਸਰਕਾਰ ਕਿਹੜੀ ਪੁਲਿਸ ਦੀਆਂ ਜਿਹੜੀਆਂ ਭਰਤੀ ਕਦੋਂ ਖੋਲਣੀ ਆ ਤੇ ਕਦੋਂ ਕੱਚਿਆਂ ਨੂੰ ਪੱਕੇ ਕਰਨਾ ਕਦੋਂ ਅਧਿਆਪਕਾਂ ਨੂੰ ਸੈੱਟ ਕਰਨਾ ਇਹ ਸਾਰੀਆਂ ਚੀਜ਼ਾਂ ਇਲੈਕਸ਼ਨ ਤੋਂ ਪਹਿਲਾਂ ਦੀਆਂ ਜਿਹੜੀਆਂ ਲੋਲੀਪੋਪ ਆ ਜੀ ਜਿਹੜੇ ਵੰਡੇ ਜਾ ਰਹੇ ਆ ਪਰ ਚਲੋ ਅਸੀਂ ਤਾਂ ਇਹ ਕਹਿੰਦੇ ਆ ਵੀ ਕਿਸੇ ਵੀ ਬਹਾਨੇ ਸਹੀ ਜੇ 45,000 ਬੰਦਾ ਪੱਕਾ ਹੋ ਜਾਂਦਾ ਤਾਂ ਉਹਨਾਂ ਦੇ ਪਰਿਵਾਰ ਤਾਂ ਉਹਨਾਂ ਦੀ ਜ਼ਿੰਦਗੀ ਤਾਂ ਬਣ ਗਈ ਪਰ ਨਾਲ ਨਾਲ ਇੰਨਾ ਕੁ ਜ਼ਰੂਰ ਆ ਵੀ ਆ ਜਦੋਂ ਵੀ ਉਹ ਪੱਕੇ ਹੋ ਗਏ ਉਦੋਂ ਬਾਅਦ ਉਹ ਸਮਾਜ ਦੇ ਉੱਤੇ ਜ਼ਰੂਰ ਬੋਝ ਬਣ ਜਾਂਦੇ ਆ ਇਹ ਸਾਡਾ ਇੱਕ ਕਲਚਰ ਰਿਹਾ ਪਹਿਲਾਂ ਤੋਂ ਹੀ ਵੀ ਅਸੀਂ ਸਰਕਾਰੀ ਨੌਕਰੀ ਸਾਨੂੰ ਮਿਲ ਗਈ ਜੇ ਅਸੀਂ ਪੱਕੇ ਹੋ ਗਏ ਤਾਂ ਹੁਣ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਸੋ ਇਹ ਜਾ ਬੋਝ ਨਾ ਬਣਨ ਜਿਹੜੇ ਪੱਕੇ ਹੋ ਰਹੇ ਆ ਤੇ ਉਹ ਕੰਮ ਕਰਨ ਆ ਕੇ ਅਸੀਂ ਤਾਂ ਇਹੀ ਦੁਆ ਅਰਦਾਸ ਕਰਾਂਗੇ ਪਰ ਬਾਕੀ ਇਹ ਤਾਂ ਕੁਛ ਨਹੀਂ ਹੈ ਜੀ ਹਜੇ 2-3 ਮਹੀਨੇ ਤੁਸੀਂ ਦੇਖੀ ਜਾਓ ਕਿੰਨੇ ਗੱਫੇ ਮਿਲਦੇ ਆ ਪੰਜਾਬ ਨੂੰ
ਜੀ ਸੋ ਬਰਾੜ ਸਾਹਿਬ, ਜਿਵੇਂ ਪਿਛਲੇ ਕੱਲ ਕਾਫੀ ਜ਼ਿਆਦਾ ਰੀਟਰੀਟ ਸੈਰਾਮਨੀ ਦੇ ਵਿੱਚ ਜਿਹੜੀ ਭੜਕਾਹਟ ਉੱਠੀ ਸੀ ਉਹਦੇ ਬਾਰੇ ਚ ਖਬਰਾਂ ਜਿਹੜੀਆਂ ਆਈਆਂ ਸੀਗੀਆਂ, ਸੋ ਅੱਜ ਇੱਕ ਖਾਸ ਖਬਰ ਜਿਹੜੀ ਆ ਰੀਟਰੀਟ ਸੈਰਾਮਨੀ ਦੇ ਬਾਰੇ ਦਿੱਤੀ ਗਈ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਂਕੀ ਤੇ ਦੋਵਾਂ ਦੇਸ਼ਾਂ ਵਿਚਕਾਰ ਬੜੀ ਸ਼ਾਂਤਮਈ ਢੰਗ ਦੇ ਨਾਲ ਰੀਟਰੀਟ ਸੈਰਾਮਨੀ ਹੋਈ ਹੈ ਤੇ ਇਹਦੇ ਵਿਚ ਵੱਖ ਵੱਖ ਕਲਾਕਾਰ ਜਿਹੜੇ ਆ ਉਨ੍ਹਾਂ ਨੇ ਦੇਸ਼ ਭਗਤੀ ਤੇ ਆਧਾਰਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਬਹੁਤ ਖੂਬਸੂਰਤੀ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਆ ਉਹ ਨੇਪਰੇ ਚੜਿਆ ਤੇ ਅੰਤਰਰਾਸ਼ਟਰੀ ਰੀਟਰੀਟ ਸੈਰਾਮਨੀ ਨੂੰ ਵੱਡੀ ਗਿਣਤੀ ਚ ਵੇਖਣ ਆਏ ਜਿਹੜੇ ਸੈਰਾਨੀ ਸੀਗੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਹੋਇਆ ਅਮਨ ਸ਼ਾਂਤੀ ਦਾ ਜਿਹੜਾ ਸੁਨੇਹਾ ਜੀ ਉਹ ਦਿੱਤਾ ਗਿਆ ਅੰਤਰਰਾਸ਼ਟਰੀ ਰਾਜਯੋਗਨੀ ਊਸ਼ਾ ਵੱਲੋਂ। ਸੋ ਉਹਨੇ ਨਾਲ ਇਹ ਵੀ ਕਿਹਾ ਕਿ ਦੇਸ਼ ਦੇ ਨਾਲ ਮਾਤਾ ਦਾ ਨਾਂ ਨਹੀਂ ਹੁੰਦਾ, ਸਿਰਫ ਭਾਰਤ ਹੀ ਹੈ ਜਿਸ ਨੂੰ ਭਾਰਤ ਮਾਤਾ ਕਿਹਾ ਜਾਂਦਾ ਹੈ। ਸੋ ਕਹਿੰਦੇ ਕਿ ਜੀ ਵਿਸ਼ਵ ਕਲਿਆਣ ਭਾਰਤ ਮਾਤਾ ਚਾਹੁੰਦੀ ਹੈ ਤੇ ਇਸ ਰੀਟਰੀਟ ਸੈਰਾਮਨੀ ਦੇ ਵਿਚ ਜਿਹੜੇ ਸੈਲਾਨੀ ਸੀ ਜੀ ਉਨ੍ਹਾਂ ਦੇ ਜੈਕਾਰਿਆਂ ਦੇ ਨਾਲ ਜਿਹੜੀ ਸਰਹੱਦ ਆ ਉਹ ਕੱਲ ਗੂੰਜੀ ਆ ਤੇ ਜੇ ਦੇਖਿਆ ਜਾਵੇ ਤਾਂ ਆਮ ਲੋਕ ਜਿਹੜੇ ਆ ਜੀ ਉਨ੍ਹਾਂ ਦੇ ਵਿਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਪਸੀ ਤਣਾਅ ਆ ਉਹ ਪੈਦਾ ਨਹੀਂ ਹੁੰਦਾ, ਪਰ ਇਹ ਤਣਾਅ ਜਿਹੜਾ ਆ ਉਹ ਸਿਰਫ ਤੇ ਸਿਰਫ ਸਿਆਸਤਾਂ ਕਰਕੇ ਜਾਂ ਗਲਤ ਸਿਆਸੀ ਨੀਤੀਆਂ ਕਰਕੇ ਹੀ ਵੱਧਦਾ। ਸੋ ਮੈਨੂੰ ਸ਼ੇਅਰ ਇੱਕ ਉਸਤਾਦ ਦਾਮਨ ਹੋਰਾਂ ਦਾ ਯਾਦ ਆ ਰਿਹਾ ਕਿ ਵਾਗੇ ਨਾਲ ਅਟਾਰੀ ਦੀ ਨਹੀਂ ਟੱਕਰ, ਨਾ ਹੀ ਗੀਤਾ ਨਾਲ ਕੁਰਾਨ ਦੀ ਏ। ਵਾਗੇ ਨਾਲ ਅਟਾਰੀ ਦੀ ਨਹੀਂ ਟੱਕਰ, ਨਾ ਹੀ ਗੀਤਾ ਨਾਲ ਕੁਰਾਨ ਦੀ ਏ, ਨਹੀਂ ਕੁਫਰ ਇਸਲਾਮ ਦਾ ਕੋਈ ਝਗੜਾ, ਸਾਰੀ ਗੱਲ ਏ ਨਫੇ ਨੁਕਸਾਨ ਦੀ ਏ। ਸੋ ਕਿਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਫਾ ਹੋਣਾ ਉਲਝਾਉਣ ਦੇ ਵਿਚ ਲੋਕਾਂ ਨੂੰ, ਇਹ ਆਪਾਂ ਸਾਰੇ ਜਾਣਦੇ ਆ। ਸੋ ਇਹ ਨਫੇ ਨੁਕਸਾਨ ਦੀਆਂ ਗੱਲਾਂ ਨੇ
ਜੀ। ਜੀ ਬਿਲਕੁਲ, ਦੇਖੋ ਆਮ ਜਿਹੜੀ ਜਨਤਾ ਉਹ ਉਹਨਾਂ ਨੂੰ ਤਾਂ ਆਪਦੀਆਂ ਕਬੀਲਦਾਰੀਆਂ ਨੇ ਦੱਬਿਆ ਹੋਇਆ, ਉਹਨਾਂ ਕੋਲੇ ਹੋਰ ਵਾਧੂ ਦਾ ਜੰਗ ਦਾ ਪੋਹ ਚੱਕਣ ਲਈ ਉਹਨਾਂ ਕੋਲੇ ਕੋਈ ਸਮਾਂ ਟਾਈਮ ਜਾਂ ਉਹਨਾਂ ਕੋਲੇ ਸਾਧਨ ਨਹੀਂ ਹਨ। ਸੋ ਉਹ ਕਦੇ ਵੀ ਇਸ ਚੀਜ਼ 'ਤੇ ਵਿਸ਼ਵਾਸ ਨਹੀਂ ਕਰਦੀ ਤੇ ਬਾਕੀ ਹਜੇ ਤੱਕ ਉਹ ਪੀੜ੍ਹੀ ਬੈਠੀ ਆ ਜਾਂ ਉਹ ਪੀੜ੍ਹੀ ਦੇ ਨਾਲ ਸੰਬੰਧਿਤ ਲੋਕ ਬੈਠੇ ਆ ਜਿਨ੍ਹਾਂ ਨੇ ਜੰਗ ਦੇ ਕਸ਼ਟ ਭੋਗੇ ਆ, ਉਹ ਜਮਾਂ ਫਰੈਸ਼ ਲੋਕ ਨਹੀਂ ਹੈ ਜਿਨ੍ਹਾਂ ਨੂੰ ਜੰਗ ਬਾਰੇ ਪਤਾ ਨਹੀਂ, ਪਰ ਅਜੇ ਤੱਕ ਉਹ ਪੀੜ੍ਹੀ ਕੜੀ ਦੇ ਰੂਪ ਦੇ ਵਿੱਚ ਬੈਠੀ ਹੈ ਜਿਹਨੂੰ ਜਿਹੜੀ ਉਹ ਅਵੇਅਰ ਕਰਦੀ ਹੈ ਵੀ ਜੰਗ ਤੋਂ ਬਚੋ। ਸੋ ਇਸ ਕਰਕੇ ਆਮ ਲੋਕ ਤਾਂ ਇਸ ਚੀਜ਼ ਤੋਂ ਦੂਰ ਆ, ਇਹ ਤਾਂ ਕੁਝ ਲੋਕ ਜਿਹੜੇ ਨਫੇ ਨੁਕਸਾਨ ਜਾਪਣ ਜਾਂ ਮਨ ਭਾਲਣ ਵਾਲੇ ਆ ਉਹੀ ਲੋਕ ਇਹ ਕੁਛ ਕਰ ਰਹੇ ਆ, ਪਰ ਅਸੀਂ ਤਾਂ ਦੁਆਈ ਇਹੀ ਕਰਾਂਗੇ ਜੀ ਵੀ ਜਿਹੜਾ ਰੌਣਕਾਂ ਲੱਗਦੀਆਂ, ਮੇਲੇ ਲੱਗਦੇ ਆ, ਹਾਸੇ ਖੇੜੇ ਖੁਸ਼ੀਆਂ ਮਨਾਈਆਂ ਜਾਂਦੀਆਂ। ਕਈ ਵਾਰ ਕੀ ਹੁੰਦਾ ਨਾ ਸਾਡੇ ਲੋਕ ਇਸ ਚੀਜ਼ ਦੇ ਉੱਤੇ ਇਤਰਾਜ਼ ਕਰਦੇ ਆ ਬਹੁਤ ਸਾਰਾ ਵੀ ਇਹ ਕੰਜਰ ਕਿਤੇ ਕਰੀ ਜਾਂਦੇ ਆ, ਇੱਦਾਂ ਕਰੀ ਜਾਂਦੇ, ਇਹੋ ਜਿਹੀਆਂ ਗੱਲਾਂ ਹੁੰਦੀਆਂ, ਚਾਹੇ ਮੁਸਲਿਮ ਧਰਮ ਦੇ ਵਿੱਚ ਕੱਟੜਵਾਦੀ ਵੀ ਕਰਦੇ ਆ। ਬੜੀ ਦੁੱਖ ਦੇ ਨਾਲ ਕਹਿੰਦੇ ਪੈਂਦਾ ਵੀ ਸਾਡੇ ਸਿੱਖ ਧਰਮ 'ਚ ਵੀ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਕੋਈ ਵੀ ਦਿਨ ਤਿਉਹਾਰ ਮਨਾਉਣੇ ਆ, ਵਿਆਹ ਸ਼ਾਦੀ ਮਨਾਉਣੇ ਆ, ਕੋਈ ਖੁਸ਼ੀ ਕਰਦੇ ਆ, ਤਾਂ ਉਦੋਂ ਉਹਨਾਂ ਨੂੰ ਡਰਾਮੇ ਤੇ ਐਂ ਕਿਹਾ ਜਾ ਰਿਹਾ ਵੀ ਕੀ ਕਰ ਰਿਹਾ, ਹੋਰ ਕਰ ਰਿਹਾ। ਤੇ ਇਹ ਹਿੰਦੂ ਧਰਮ ਦੇ ਵਿੱਚ ਵੀ ਇਹ ਜਿਹੀਆਂ ਸ਼ਿਵ ਸੈਨਾ ਤੇ ਵਿਸ਼ਵ ਪਰਿਸ਼ਦ ਵਰਗੀਆਂ ਸੰਸਥਾਵਾਂ ਹੈਗੀਆਂ ਜਿਹੜੀਆਂ ਕੱਟੜਵਾਦ ਫੈਲਾ ਕੇ ਤੇ ਲੋਕਾਂ ਨੂੰ ਜਿਹੜੇ ਚਾਰ ਦਿਨ ਖੁਸ਼ੀ ਦੇ ਹੁੰਦੇ ਆ ਉਹ ਮਨਾਉਣ ਨਹੀਂ ਦਿੰਦੇ। ਇੱਕ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਅਸੀਂ ਆਏ ਆ, ਜਿਹੜੇ ਬੰਦੇ ਨੂੰ ਜਿਵੇਂ ਖੁਸ਼ੀ ਮਿਲਦੀ ਆ ਉਹਨੂੰ ਕਰ ਲੈਣੀ ਚਾਹੀਦੀ ਆ, ਉਹਨੂੰ ਲੈ ਲੈਣੀ ਚਾਹੀਦੀ ਆ, ਉਹਨੂੰ ਲੈਣ ਦੇਣੀ ਚਾਹੀਦੀ ਆ। ਕਿਉਂ ਤੁਸੀਂ ਕਿਸੇ ਬੰਦੇ ਨੂੰ ਕਿਉਂ ਰੋਕਦੇ ਹੋ ਵੀ ਫਲਾਨਾ ਐਂ ਕਿਉਂ ਕਰ ਰਿਹਾ ਤੇ ਮਕਾਏ ਕਿਉਂ ਕਰ ਰਿਹਾ, ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਪਾਸੇ ਹੋ ਜਾਓ, ਜਿਹੜੇ ਨੂੰ ਚੰਗਾ ਲੱਗਦਾ ਉਹ ਕਰੋ। ਹਾਂ, ਜਿਹੜਾ ਸਾਡਾ ਫਰਜ਼ ਬਣਦਾ ਸਮਾਜ ਦੇ ਵਿੱਚ ਕੁਝ ਇੱਕ ਊਨਤਾਈਆਂ ਬੁਰਾਈਆਂ ਆ ਰਹੀਆਂ, ਊਨਤਾਈਆਂ ਬੁਰਾਈਆਂ ਆਉਣ ਤੋਂ ਪਹਿਲਾਂ ਰੋਕਣ ਲਈ ਸਾਨੂੰ ਉਸ ਦੀ ਜੜ ਫੜਨੀ ਚਾਹੀਦੀ ਆ, ਜਿੱਥੋਂ ਜੜ ਆ ਉਹਨੂੰ ਕੰਟਰੋਲ ਕੀਤਾ ਜਾਵੇ ਵੀ ਭਾਈ ਇੱਥੇ ਕੰਟਰੋਲ ਹੋ ਜਾਏ ਤਾਂ ਜ਼ਿਆਦਾ ਚੰਗਾ। ਜਿਵੇਂ ਹੁਣ ਕੱਲ ਹੀ ਮੈਂ ਵੀਡੀਓ ਦੇਖ ਰਿਹਾ ਸੀ, ਅੱਜ ਕੱਲ੍ਹ ਉਹ ਕੁੜੀ ਬੜਾ ਚੱਲੀ ਹੈ ਸੁਨੰਦਾ ਸ਼ਰਮਾ, ਤੇ ਉਹਦੀ ਜਿਹੜੀ ਉਹਦੀ ਅਦਾਕਾਰੀ, ਉਹਦੀ ਸ਼ਕਲ ਸੂਰਤ, ਉਹਦਾ ਐਟੀਟਿਊਡ, ਉਹਦਾ ਸਟਾਰਡਮ ਇਹ ਦੱਸ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਉਹ ਰਾਜ ਕਰੂਗੀ ਇੰਡਸਟਰੀ ਦੇ ਉੱਤੇ, ਤੇ ਉਹਦਾ ਜਿਹੜਾ ਟੈਲੈਂਟ ਹੈਗਾ ਉਸ ਦੇ ਵਿੱਚ। ਹੁਣ ਜੇ ਉਸ ਟੈਲੈਂਟ ਨੂੰ ਦੋ ਹੀ ਤਰੀਕੇ ਆ ਵੀ ਜਾਂ ਤਾਂ ਉਸ ਟੈਲੈਂਟ ਨੂੰ ਜਿਹੜੀ ਤਿੱਖੀ ਤਲਵਾਰ ਦੇ ਤੌਰ ਤੇ ਆ ਰਹੀ ਆ ਉਹਨੂੰ ਯੂਜ਼ ਕਰ ਲਿਆ ਜਾਵੇ, ਤੇ ਜਾਂ ਫਿਰ ਉਹਨੂੰ ਆਪਦਾ ਟੈਲੈਂਟ ਮਿਸਯੂਜ਼ ਕਰਨ ਲਈ ਛੱਡ ਦਿੱਤਾ ਜਾਵੇ, ਦੋ ਹੀ ਤਰੀਕੇ ਆ। ਸੋ ਉਹ ਚੀਜ਼ਾਂ ਦੇ ਵਿੱਚ ਹੁਣ ਜੇ ਉਹਨੇ ਗਲਤ ਗਾਣਾ ਗਾਇਆ, ਕੱਲ੍ਹ ਪਰਸੋਂ ਮੈਂ ਕਿਸੇ ਨੇ ਇੰਟਰਵਿਊ ਦੇ ਵਿੱਚ ਵੀ ਉਹਨੂੰ ਬੜੇ ਤਿੱਖੇ ਸਵਾਲ ਕੀਤੇ ਆ, ਪਰ ਹਜੇ ਵੀ ਉਹ ਮੁੰਡਾ ਥੋੜਾ ਜਿਹਾ ਮੈਨੂੰ ਕੱਚਾ ਰਹੇਗਾ, ਪੂਰਾ ਜਰਨਲਿਸਟ ਨਹੀਂ ਸੀਗਾ, ਤੇ ਉਹ ਹੋਰ ਵਧੀਆ ਢੰਗ ਨਾਲ ਉਹਦੀ ਇੰਟਰਵਿਊ ਕਰਦਾ, ਤੇ ਜਾਣੀ ਕਿ ਮੇਰਾ ਕਹਿਣ ਦਾ ਭਾਵ ਸੀ ਵੀ ਉਹ ਜਿਹੜੇ ਉਹਨੂੰ ਸਿੱਧੀਆਂ ਗੱਲਾਂ ਕਰਕੇ 2-4 ਮਿੰਟ ਦੀ ਗੱਲ ਕੀਤੀ ਜਾਂਦੀ ਆ, ਮੇਰੇ ਵਰਗੇ ਨੇ ਉਹਦੇ ਨਾਲ ਗੱਲ ਕਰਨੀ ਹੁੰਦੀ ਤਾਂ ਅੱਧਾ ਘੰਟਾ ਉਹਦੇ ਨਾਲ ਗੱਲ ਵੀ ਕਰਦਾ, ਤੇ ਅੱਧੇ ਘੰਟੇ 'ਚ ਭਿਉਂ ਭਿਉਂ ਕੇ ਉਹਦੇ ਜੂਤ ਮਾਰੇ ਜਾ ਸਕਦੇ ਸੀ ਜਾਂ ਉਹਨੂੰ ਪਿਆਰ ਨਾਲ ਮੋੜਿਆ ਜਾ ਸਕਦਾ ਸੀ। ਤੇ ਮੈਂ ਗਰੰਟੀ ਕਰਦਾ ਵੀ ਜੇ ਅਸੀਂ ਉਸ 'ਤੇ ਇਸ ਢੰਗ ਦਾ ਪ੍ਰੈਸ਼ਰ ਪਾਈਏ ਤਾਂ ਉਹ ਇੱਕ ਟੈਲੈਂਟਡ ਕੁੜੀ ਆ ਤੇ ਉਹ ਬੜਾ ਵਧੀਆ ਟੈਲੈਂਟ ਲੈ ਕੇ ਆ ਕੇ ਤੇ ਬੜੇ ਸੋਹਣੇ ਗਾਣੇ ਵਧੀਆ ਸੋਹਣੀਆਂ ਚੀਜ਼ਾਂ ਵੀ ਸਾਹਮਣੇ ਲਿਆ ਸਕਦੀ ਆ। ਇਹ ਵੀ ਇੱਕ ਤਰੀਕਾ ਹੈਗਾ। ਦੂਜਾ ਤਰੀਕਾ ਇਹ ਵੀ ਹੈਗਾ ਵੀ ਮਰ ਜਾਓ, ਮਾਰ ਦਿਓ, ਕੁੱਟ ਲਓ, ਘੇਰ ਲਓ, ਡਲੇ ਮਾਰ ਲਓ, ਜਿਹਦੇ ਨਾਲ ਕੋਈ ਅਸਰ ਨਹੀਂ ਹੋਣ ਲੱਗਿਆ। ਸੋ ਉਹਦੇ ਨਾਲ ਉਹ ਲੋਕ ਜਿਨ੍ਹਾਂ ਨੂੰ ਉਹ ਜਿਹੜੇ ਉਹਨੂੰ ਚਾਹੁੰਦੇ ਆ, ਪਸੰਦ ਕਰਨ ਵਾਲੇ ਵੀ ਤਾਂ ਹੈਗੇ ਨਾ, ਜਿਹੜੇ ਹੁਣ ਜੇ ਲੱਖਾਂ ਦੀ ਗਿਣਤੀ ਦੇ ਵਿੱਚ ਗਾਣਾ ਸ਼ੇਅਰ ਹੋਇਆ ਤਾਂ ਇਹਦਾ ਮਤਲਬ ਇਹ ਆ ਵੀ ਉਹਨੂੰ ਪਸੰਦ ਕੀਤਾ ਤਾਂ ਹੀ ਸ਼ੇਅਰ ਹੋਇਆ। ਪਰ ਸਾਡਾ ਤਰੀਕਾ ਹੋਣਾ ਚਾਹੀਦਾ ਵੀ ਉਸਨੂੰ ਅਸੀਂ ਹੌਲੀ ਹੌਲੀ ਘੇਰ ਕੇ ਮੋੜ ਕੇ ਦੋ ਕਦਮ ਉਹਦੇ ਨਾਲ ਚੱਲ ਕੇ ਫਿਰ ਉਹਨੂੰ ਘੇਰ ਕੇ ਲਿਆ ਕੇ ਤੇ ਉਹਨੂੰ ਇਸ ਸਿੱਧੇ ਰਾਹੇ ਪਾਇਆ ਜਾ ਸਕਦਾ ਤੇ ਉਹਦੇ ਆਉਣ ਵਾਲੇ 10-20 ਸਾਲ ਜਿਹੜਾ ਉਹਦਾ ਟੈਲੈਂਟ ਇਹ ਅਸੀਂ ਪਹਿਲਾਂ ਹੀ ਦੇਖ ਕੇ ਹਰੇਕ ਬੰਦੇ ਕਹਿ ਸਕਦਾ, ਪਰ ਅਸੀਂ ਵੀ ਭਵਿੱਖਬਾਣੀ ਕੀਤੀ ਆ ਵੀ ਉਹ ਪੰਜਾਬੀ ਇੰਡਸਟਰੀ ਦੇ ਉੱਤੇ ਇੱਕ ਵਾਰੀ ਛਾਊਗੀ ਜਿਹੜਾ ਉਹਦਾ ਟੈਲੈਂਟ ਦਿਸ ਰਿਹਾ ਉਹਦੇ ਚ। ਪਰ ਉਹ ਹੁਣ ਉਹਨੂੰ ਯੂਜ਼ ਅਸੀਂ ਕਿਵੇਂ ਕਰਨਾ ਇਹ ਦੇਖਣਾ, ਜਾਂ ਅਸੀਂ ਫਿਰ ਉਹਨੂੰ ਸਿਰਫ ਗਾਲਾਂ ਦੇ ਕੇ ਤੇ ਖੁੱਲਾ ਉਹਨੂੰ ਚੁਟਕਲਿਆਂ ਚ ਤੇ ਉਸ ਚੀਜ਼ ਲਈ ਛੱਡ ਦੇਣਾ ਵੀ ਭਾਈ ਚੱਲ ਇਹ ਤਾਂ ਇਹੀ ਕਰੂਗੀ ਤੇ ਉਹਨੂੰ ਵੀ ਕਰੀ ਜਾਣ, ਉਹਨੂੰ ਵੀ ਉਤਸਾਹ ਮਿਲੇ ਤੇ ਵੀ ਚੱਲ ਰੁਪਈਏ ਬਣਦੇ ਆਪਾਂ ਨੂੰ ਵੀ ਦਿੰਦੇ ਆ। ਵੀ ਸਾਨੂੰ ਉਹਨੂੰ ਯੂਜ਼ ਕਰ ਲੈਣਾ ਚਾਹੀਦਾ ਉਹਦੇ ਟੈਲੈਂਟ ਨੂੰ, ਉਹਨੂੰ ਕਿਵੇਂ ਵੀ ਪਿਆਰ ਨਾਲ ਸਮਝਾ ਕੇ ਕਿਸੇ ਵੀ ਢੰਗ ਨਾਲ ਉਹਨੂੰ ਵਧੀਆ ਪਾਸੇ ਲਾਇਆ ਜਾਣਾ ਚਾਹੀਦਾ।
ਬਿਲਕੁਲ ਜੀ, ਸਿਆਣਪ ਦੀ ਜਿਹੜੀ ਵਰਤੋਂ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਕਈ ਵਾਰ ਸਿੱਧੇ ਰਾਹੇ ਪਾਉਣ ਦੇ ਲਈ। ਸੋ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਹੀ ਅਸੀਂ ਡਰਾ ਧਮਕਾ ਕੇ ਹੀ ਕਈ ਚੀਜ਼ਾਂ ਜਿਹੜੀਆਂ ਉਹ ਮਨਵਾਈਏ। ਸੋ ਕਈ ਵਾਰ ਹੁੰਦਾ ਕਿ ਬੜੀ ਟਰਮੇ ਦੇ ਨਾਲ, ਨਰਮੀ ਦੇ ਨਾਲ, ਸਿਆਣਪ ਦੇ ਨਾਲ ਵੀ ਕਿਸੇ ਨੂੰ ਕਿਸੇ ਗਲਤ ਰਾਹ ਤੋਂ ਮੋੜਿਆ ਜਾ ਸਕਦਾ। ਸੋ ਬਰਾੜ ਸਾਹਿਬ, ਸਾਡੇ ਨਾਲ ਕੁਛ ਸਰੋਤੇ ਵੀ ਜੁੜੇ ਆ, ਸੋ ਉਹਨਾਂ ਦੀਆਂ ਈਮੇਲਸ ਮੈਂ ਲੈ ਲਵਾਂ। ਸਾਡੇ ਨਾਲ ਮੀਸ਼ਾ ਹੋਰੀ ਜੁੜੇ ਸੀਗੇ। ਸੋ ਮੈਨੂੰ ਲੱਗਦਾ ਕਿ ਕੋਵਰਟ ਆਪਰੇਸ਼ਨ ਦੀ ਗੱਲ ਆਪਾਂ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਕਿਲਿੰਗ ਓਸਾਮਾ ਬਿਨ ਲਾਦੇਨ ਬਾਏ ਅਮੈਰੀਕਾ ਵਾਜ਼ ਕੋਵਰਟ। ਬਿਲਕੁਲ ਜੀ, ਪਾਕਿਸਤਾਨ ਦੇ ਵਿੱਚ ਜਿਸ ਢੰਗ ਦੇ ਨਾਲ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਗਿਆ ਸੀਗਾ, ਅਮਰੀਕਾ ਵੱਲੋਂ ਆਪਰੇਸ਼ਨ ਕੋਵਰਟ ਆਪਰੇਸ਼ਨ ਦੇ ਅਧੀਨ ਹੀ ਕੀਤਾ ਗਿਆ ਸੀਗਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਨੇ ਜੀ ਟੈਲੀਗ੍ਰਾਮ ਦੇ ਜ਼ਰੀਏ ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ। ਸਤਿ ਸ੍ਰੀ ਅਕਾਲ ਬਰਾੜ ਸਾਹਿਬ ਕਹਿੰਦੇ, ਤੇ ਜਗਤਾਰ ਸਿੰਘ ਟੁੱਡੀ ਕੇ ਕਹਿੰਦੇ ਹਾਂਗਕਾਂਗ ਤੋਂ ਮੈਂ। ਤੇ ਕਹਿੰਦੇ, ਸਤਿ ਸ੍ਰੀ ਅਕਾਲ ਕੁੜੀਏ, ਇਸ ਵਾਰ ਜੰਗ ਦੇ ਨਤੀਜੇ ਭਾਰਤ ਲਈ ਬਹੁਤ ਘਾਤਕ ਸਿੱਧ ਹੋ ਸਕਦੇ ਨੇ। ਭੁੱਖਾ ਅੱਧ ਮਰਿਆ ਜ਼ਖਮੀ ਸ਼ੈਤਾਨ ਸਾਹਮਣੇ ਨੂੰ ਮਾਰਨ ਹਰ ਹਰਬਾ ਵਰਤਦਾ ਹੈ। ਸਰਜੀਕਲ ਅਟੈਕ ਵੀ ਸਰਕਾਰ ਅਤੇ ਮੋਦੀ ਮੀਡੀਆ ਕਹਿੰਦੇ ਕਿ ਰਾਤੀ 12:30 ਸਾਡੇ 150 ਜਵਾਨ ਕਈ ਹੈਲੀਕਾਪਟਰਾਂ ਰਾਹੀਂ ਪਾਕਿਸਤਾਨ ਚ ਗਏ। 50 ਦੇ ਲਗਭਗ ਅੱਤਵਾਦੀ ਅਤੇ ਕੁਝ ਪਾਕਿਸਤਾਨ ਸੈਨਿਕਾਂ ਨੂੰ ਮਾਰ ਕੇ ਸੁਬਾਹ 4:30 ਸਾਰੇ ਸਹੀ ਸਲਾਮਤ ਆ ਗਏ। ਕਿਸੇ ਵੀ ਸਮਝਦਾਰ ਬੰਦੇ ਦੇ ਕਹਿੰਦੇ ਇਹ ਗੱਲ ਹਜ਼ਮ ਨਹੀਂ ਹੁੰਦੀ ਤੇ ਵੀ LOC ਦੇ ਦੋਵੇਂ ਪਾਸੇ ਫੌਜਾਂ ਲੱਗੀਆਂ ਹੋਈਆਂ ਹਨ। ਪੱਕੀਆਂ ਪੋਸਟਾਂ, ਮੋਰਚੇ, ਬੰਕਰ ਬਣੇ ਹੋਏ ਹਨ। ਉੜੀ ਹਮਲੇ ਕਾਰਨ ਦੋਵੇਂ ਦੇਸ਼ਾਂ ਦੀਆਂ ਫੌਜਾਂ ਹਾਈ ਅਲਰਟ ਤੇ ਹਨ। ਫਿਰ ਕਹਿੰਦੇ ਕਿਵੇਂ ਸੰਭਵ ਹੈ ਕਿ ਸਾਡਾ ਹੈਲੀਕਾਪਟਰ ਉਧਰ ਜਾਵੇ, ਸੈਨਿਕਾਂ ਨੂੰ ਉਤਾਰੇ, ਵਾਪਸ ਵੀ ਆ ਜਾਵੇ ਤੇ ਪਾਕਿਸਤਾਨ ਫੌਜ ਨੂੰ ਪਤਾ ਹੀ ਨਾ ਲੱਗੇ? ਕੀ ਪਾਕਿਸਤਾਨ ਫੌਜ ਰਾਤ ਨੂੰ ਜਲਦੀ ਰੋਟੀ ਖਾ ਕੇ ਸੌਂ ਜਾਂਦੀ ਹੈ? ਜਿੱਥੇ ਅੱਤਵਾਦੀਆਂ ਦੇ ਕੈਂਪ ਹੋਣਗੇ, ਟ੍ਰੇਨਿੰਗ ਦੇਣ ਵਾਲੇ ਹੋਣਗੇ, ਉੱਥੇ ਹਥਿਆਰ ਵੀ ਤਾਂ ਹੋਣਗੇ, ਬਾਕੀ ਸਾਰਾ ਜੁਗਾੜ ਵੀ ਤਾਂ ਹੋਵੇਗਾ। ਕੀ ਇਹ ਸਭ ਕੁਝ ਦੀ ਨਿਗਰਾਨੀ ਲਈ ਪਾਕਿਸਤਾਨ ਫੌਜ ਰਾਤ ਨੂੰ ਕੋਈ ਪਹਿਰਾ ਨਹੀਂ ਰੱਖਦੀ? ਕਹਿੰਦੇ ਰਿਪੋਰਟਾਂ ਮੁਤਾਬਕ ਇਹ ਸਾਰਾ ਆਪਰੇਸ਼ਨ 250 ਕਿਲੋਮੀਟਰ ਲੰਬੇ ਏਰੀਏ ਚ ਕੀਤਾ ਗਿਆ। ਕੀ ਪਾਕਿਸਤਾਨ ਫੌਜ ਨੇ ਇੰਨੀ ਲੰਬੀ ਸਰਹੱਦ ਬਿਨਾਂ ਚੌਕਸੀ ਤੇ ਛੱਡ ਰੱਖੀ ਸੀ, ਉਹ ਵੀ ਹਾਈ ਅਲਰਟ ਚ? ਹੈਲੀਕਾਪਟਰ ਨੂੰ ਕਮਾਂਡੋ ਉਤਾਰਨ ਲਈ ਕਾਫੀ ਨੀਵਾ ਆਉਣਾ ਪੈਂਦਾ ਹੈ, ਜਿਸ ਨਾਲ ਬਹੁਤ ਤੇਜ਼ ਸ਼ੋਰ ਹੁੰਦਾ ਹੈ। ਕੀ ਇਹ ਗੱਲ ਕਿਸੇ ਦੇ ਸੰਗ ਹੇਠੋਂ ਉਤਰਦੀ ਹੈ ਕਿ 250 ਕਿਲੋਮੀਟਰ ਲੰਬੇ ਏਰੀਏ ਚ ਕਿਸੇ ਵੀ ਪਾਕਿਸਤਾਨੀ ਫੌਜੀ ਨੂੰ ਹੈਲੀਕਾਪਟਰ ਦਾ ਸ਼ੋਰ ਨਾ ਸੁਣਿਆ ਹੋਵੇ, ਉਹਨਾਂ ਨੇ ਜਵਾਬੀ ਕਾਰਵਾਈ ਨਾ ਕੀਤੀ ਹੋਵੇ ਤੇ ਸਾਡੇ ਜਵਾਨਾਂ ਦਾ ਨੁਕਸਾਨ ਨਾ ਹੋਇਆ ਹੋਵੇ? ਕਹਿੰਦੇ ਬਰਾੜ ਸਾਹਿਬ, ਇਨ੍ਹਾਂ ਗੱਲਾਂ ਤੇ ਵਿਚਾਰ ਕਰਨਾ ਬਣਦਾ।
ਬਿਲਕੁਲ ਬਣਦਾ ਜੀ, ਤੇ ਟੁੱਟਕੇ ਸਾਹਿਬ ਇਹ ਪੋਸਟ ਆ ਜਿਹੜੀ ਕਾਫੀ ਫਲੋਟ ਹੋ ਰਹੀ ਆ ਵਟਸਐਪ ਜ਼ਰੀਏ, ਹੋਰ ਵੀ ਪਿਛਲੇ ਹਫ਼ਤੇ ਤੋਂ ਬਹੁਤ ਲੋਕਾਂ ਤੱਕ ਇਹ ਆ ਰਹੀਆਂ ਇਹ ਗੱਲਾਂ। ਪਰ ਮੇਰਾ ਜਿਹੜਾ ਮੰਨਣਾ, ਮੈਂ ਜੇ ਮੈਂ ਪਰਸਨਲ ਪੱਧਰ ਤੇ ਕਹਾਂ ਤਾਂ ਮੈਂ ਇਸ ਨੂੰ ਨਕਾਰਦਾ ਇਸ ਪੋਸਟ ਨੂੰ। ਤੇ ਇਹ ਪੋਸਟ ਵੀ ਇੱਕ ਉਹਨਾਂ ਲੋਕਾਂ ਵੱਲੋਂ ਕ੍ਰੀਏਟ ਕੀਤੀ ਗਈ ਪੋਸਟ ਆ ਜਿਹੜੇ ਲੋਕਾਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ, ਜਿਹੜੀਆਂ ਜਿਹਨਾਂ ਨੂੰ ਜੱਚਦੀਆਂ ਨੇ। ਜੇ ਕਹਿਣਾ ਵੀ ਕੁਛ ਹੋਇਆ ਹੀ ਨਹੀਂ, ਇਹ ਵੀ ਗਲਤ ਆ। ਜਿਹੜੀ ਗੱਲ ਕਹਿ ਰਹੇ ਆ ਵੀ ਸਾਨੂੰ ਦੱਸ ਰਿਹਾ ਵੀ ਇਹ ਹਜ਼ਮ ਨਹੀਂ ਹੁੰਦੀਆਂ ਗੱਲਾਂ, ਏਦਾਂ ਸਕ੍ਰਿਪਟ ਨਹੀਂ। ਤੁਸੀਂ ਹੁਣ ਇੱਕ ਗੱਲ ਦੱਸੋ ਮੈਨੂੰ ਵੀ ਜੇ ਇੱਕ ਮੁਲਕ ਜਦੋਂ ਕੋਈ ਕਾਰਵਾਈ ਕਰਦਾ, ਉਸ ਮੁਲਕ ਕੋਲੇ ਨਾ ਇਹੋ ਜਿਹੇ ਸਕ੍ਰਿਪਟ ਰਾਈਟਰ ਬੈਠੇ ਆ ਵੀ ਉਹਨਾਂ ਨੇ ਇਹਨਾਂ ਗੱਲਾਂ ਤੇ ਸੋਚਿਆ ਹੀ ਨਹੀਂ ਹੋਣਾ ਤੁਹਾਡੇ ਹਿਸਾਬ ਨਾਲ, ਵੀ ਜੇ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਜਦੋਂ ਉਹਨਾਂ ਨੇ ਸਟੋਰੀ ਬਣਾਈ ਤਾਂ ਉਹਨਾਂ ਨੂੰ ਇਹ ਸਟੋਰੀ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ। ਸਾਨੂੰ ਹੀ ਪਤਾ ਵੀ LOC ਦੇ ਦੋਵੇਂ ਪਾਸੇ ਫੌਜਾਂ ਲੱਗੀਆਂ ਆਈਆਂ, ਉੱਥੇ ਐਂ 250 ਕਿਲੋਮੀਟਰ ਆ, ਉੱਥੇ ਇੱਦਾਂ ਇੱਦਾਂ। ਨਹੀਂ, ਇਹ ਗੱਲ ਨਹੀਂ ਹੈ। ਇਹ ਸਾਰੀ ਜਾਣਕਾਰੀ ਜਿਹੜੀ ਉਹਨਾਂ ਲੋਕਾਂ, ਇਹ ਦੋ ਪੱਖੀ ਲੋਕ ਹੁੰਦੇ ਆ, ਕੋਈ ਪੱਖ ਵਾਲਾ ਹੁੰਦਾ ਕੋਈ, ਇਹ ਨਿਊਟਰਲ ਬੰਦੇ ਦੀ ਬਣਾਈ ਹੋਈ ਰਿਪੋਰਟ ਨਹੀਂ ਹੈ। ਇਹ ਇੱਕ ਪੱਖੀ ਬਣਾਈ ਹੋਈ ਰਿਪੋਰਟ ਆ, ਪਰ ਜਿੰਨੀਆਂ ਕੁ ਰਿਪੋਰਟਾਂ ਮੈਂ ਦੇਖੀਆਂ ਉਹਦੇ ਚ ਪਹਿਲੀ ਗੱਲ ਤਾਂ 250 ਕਿਲੋਮੀਟਰ ਚ ਕਿਤੇ ਵੀ ਜ਼ਿਕਰ ਨਹੀਂ ਆਇਆ ਵੀ ਉਹ 250 ਕਿਲੋਮੀਟਰ ਚ ਜਾ ਕੇ ਫੈਲ ਕੇ ਕੀਤਾ। 7 ਕੈਂਪ ਇੱਕੋ ਥਾਂ ਦੇ ਉੱਤੇ, 7 ਜਿਹੜੇ ਬੰਕਰ, 7 ਇੱਕ ਸ਼ੈੱਡ ਬਣੇ ਹੋਏ ਜਿਹੜੇ ਉਹ ਦਿਖਾ ਰਹੇ ਆ, ਤੇ ਉਹ ਇਹ ਵੀ ਦਿਖਾ ਰਹੇ ਆ ਵੀ ਹੈਲੀਕਾਪਟਰ ਜਿਹੜਾ ਭਾਰਤੀ ਸੈਨਾ ਨੂੰ ਭਾਰਤੀ ਹੱਦ ਦੇ ਵਿੱਚ ਹੀ ਤਾਰਿਆ। ਇਹੀ ਗੱਲ ਸਾਰੇ ਥਾਂ ਤੇ ਦਿਖਾਈ ਜਾ ਰਹੀ ਆ। ਉਦੋਂ ਬਾਅਦ ਉਹ ਆਪਦੀ ਉਹ ਸਰਹੱਦ ਪਾਰ ਕੀਤੀ ਆ। ਨਾਲੇ ਜਿਹੜੀ LOC ਬਾਰੇ ਤੁਹਾਨੂੰ ਦੱਸਦਿਆਂ ਵੀ LOC ਸਾਡੇ ਜਚੀ ਹੋਈ ਆ ਵੀ LOC ਮੀਨਸ ਉੱਥੇ ਤਾਰਾਂ ਲੱਗੀਆਂ, ਦੂਰੀਆਂ ਦੂਰੀਆਂ ਤਾਰਾਂ, ਲਾਈਟਾਂ, ਇਹੋ ਜਿਹਾ ਕੁਛ ਨਹੀਂ। ਉਹ ਜੇ LOC ਉੱਥੇ ਜਿਹੜਾ ਏਰੀਆ ਡਿਪੈਂਡ ਕਰਦਾ ਵੀ ਕਿਹੋ ਜਿਹੇ ਏਰੀਏ ਚ ਆ, ਪਹਾੜੀਆਂ ਚ ਆ, ਪਲੇਨ ਚ ਆ, ਗੁਜਰਾਤ ਚ ਆ, ਪੰਜਾਬ ਚ ਆ, ਸਾਰੇ ਥਾਂ ਤੇ ਉਹ ਵੱਖਰੋ ਵੱਖਰੇ ਤਰੀਕਿਆਂ ਨਾਲ ਬਣਾਈ ਹੋਈ ਆ। ਜਿਹੜੇ ਏਰੀਏ ਦੇ ਵਿੱਚ ਹੋਇਆ ਜੇ ਉੱਥੇ ਇਹੋ ਜਿਹਾ ਕੁਛ ਹੁੰਦਾ ਤਾਂ ਕਾਰਗਿਲ ਵੇਲੇ ਜਾਂ ਹੁਣ ਤੀਜੇ ਦਿਨ ਹੀ ਉੱਥੋਂ ਘੁਸਪੈਠ ਕਿਵੇਂ ਹੋ ਜਾਂਦੀ ਆ? ਜੇ ਉੱਥੇ ਇੰਨੀ ਸਿਕਿਉਰਿਟੀ ਹੋਵੇ, ਇੰਨੀ ਆਰਮੀ ਉੱਥੇ ਚੌਕਸ ਹੋਵੇ, ਇੰਨਾ ਕੁਛ ਹੋਵੇ, ਤਾਂ ਤੁਸੀਂ ਇਹ ਸੋਚੋ ਵੀ ਉੱਥੇ ਤੀਜੇ ਦਿਨ ਘੁਸਪੈਠ ਕਿਵੇਂ ਹੋ ਜਾਂਦੀ ਹੈ? ਤੀਜੇ ਦਿਨ ਹੀ ਬੰਦਿਆਂ ਦੇ ਗਰੁੱਪਾਂ ਦੇ ਗਰੁੱਪ ਆਈ ਜਾਂਦੇ ਆ। ਜੇ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਵੀ ਨਸ਼ਾ ਪਾਕਿਸਤਾਨ ਚ ਆਉਂਦਾ, ਅਸੀਂ ਦੋਸ਼ ਸਾਡੇ ਲੀਡਰਾਂ ਤੇ ਲਾਉਣੇ ਆ ਵੀ ਉਹ ਬਾਰਡਰ ਰਾਹੀਂ ਨਸ਼ਾ ਮੰਗਾਉਂਦੇ ਆ, ਤਾਂ ਫਿਰ ਉਹ ਨਸ਼ਾ ਕਿਵੇਂ ਆ ਜਾਂਦਾ? ਸੋ ਇਹ ਪੋਸਟ ਆ ਜਿਹੜੀ ਉਹ ਇੱਕ ਤਰਫੀ ਪੋਸਟ ਆ, ਜਿਹੜਿਆਂ ਨੇ ਸਿਰਫ ਤੇ ਸਿਰਫ ਇਹ ਨਿੰਦਿਆ ਕਰਨੀ ਆ ਵੀ ਇਹ ਭਾਰਤ ਇਹ ਕਰ ਰਿਹਾ, ਉਹ ਕਰ ਰਿਹਾ, ਪਰ ਜਿਹੜੀ ਅਸਲੀਅਤ ਆ ਇਹ ਤੋਂ ਪਾਸੇ ਆ। ਕਦੇ ਵੀ ਐਡੀਆਂ ਵੱਡੀਆਂ ਜੇ ਤੁਸੀਂ ਮੰਨ ਲਓ ਵੀ ਖਾਲੀ ਪਤੀਲੀ ਦੇ ਵਿੱਚ ਕੜਛੀ ਮਾਰ ਕੇ ਚੌਲ ਨਹੀਂ ਬਣ ਸਕਦੇ, ਤੁਸੀਂ ਕਹਿ ਨਹੀਂ ਸਕਦੇ ਵੀ ਚੌਲ ਬਣੇ ਹੋਏ ਉਹਦੇ ਚ, ਉਹ ਚ ਚੌਲਾਂ ਦੇ ਕੁਛ ਤਾਂ ਮੁੱਠੀ ਹੋਊਗੀ, 2 ਦਾਣੇ ਹੋਣਗੇ, 4 ਦਾਣੇ ਜਿਨ੍ਹਾਂ ਨੂੰ ਉਹ ਬਣਾ ਰਹੇ ਹੋਣਗੇ। ਸੋ ਐਡੀ ਗੱਲ ਨਹੀਂ ਹੈ, ਕਾਰਵਾਈ ਹੋਈ ਆ। ਪਾਕਿਸਤਾਨ ਦੇ ਮੁਨਕਰ ਹੋਣ ਦਾ ਕਾਰਨ ਸਿਰਫ ਇੱਕੋ ਹੀ ਆ ਵੀ ਪਾਕਿਸਤਾਨ ਜੇ 2 ਫੌਜੀ ਮੰਨਦਾ, ਉਸੇ ਰਾਤ ਮੰਨਦਾ ਵੀ ਮੇਰੇ 2 ਫੌਜੀ ਮਰੇ ਆ, ਫਿਰ ਇਹਦਾ ਮਤਲਬ 2 ਫੌਜੀ ਮਰੇ ਕਾਰਵਾਈ ਤਾਂ ਹੋਈ ਆ ਨਾ, ਤੇ ਉਹ 2 ਫੌਜੀਆਂ ਤੋਂ ਬਾਅਦ ਬਾਕੀ ਜਿਹੜੇ 38 ਨੂੰ ਕਿਉਂ ਨਹੀਂ ਮੰਨਦਾ? ਉਹ ਜਗਜਾਰ ਹੁੰਦਾ ਵੀ ਉੱਥੇ ਕੈਂਪ ਸੀਗਾ, ਕਿਉਂਕਿ ਉਹ ਫੌਜੀ ਨਹੀਂ ਸੀ, ਉਹ ਤਾਂ ਇੱਕ ਅੱਤਵਾਦੀਆਂ ਨੂੰ ਟ੍ਰੇਨਿੰਗ ਕੈਂਪ ਸੀ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਪੋਸਟ ਕ੍ਰੀਏਟਰਾਂ ਨੂੰ ਜਿਨ੍ਹਾਂ ਨੇ ਪੋਸਟ ਫਲੋਟ ਕੀਤੀ ਹੋਈ ਆ, ਵੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਸ ਗੱਲ ਤੋਂ ਮੁਨਕਰ ਹੁੰਦੇ ਹੋ ਵੀ ਪਾਕਿਸਤਾਨ ਦੇ ਵਿੱਚ ਅੱਤਵਾਦੀ ਕੈਂਪ ਨਹੀਂ ਚੱਲਦੇ ਜਾਂ ਪਾਕਿਸਤਾਨ ਦੇ ਵਿੱਚ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ? ਕੀ ਇਸ ਗੱਲ ਤੋਂ ਤੁਸੀਂ ਮੁਨਕਰ ਹੁੰਦੇ ਹੋ ਕਿ ਤੁਸੀਂ 84 ਦੇ ਦੌਰ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਸਿੰਘਾਂ ਨੇ ਵੀ ਟ੍ਰੇਨਿੰਗਾਂ ਲਈਆਂ, ਸਾਡੇ ਵੀ ਜਿਹੜੇ ਖਾੜਕੂ ਸਿੰਘ ਬਣ ਕੇ ਆਏ ਜਿਹੜੇ ਉੱਥੋਂ ਉਹਨਾਂ ਨੇ ਆ ਕੇ ਇੱਥੇ ਜਿਹੜੀ ਲੋਕਾਂ ਨੂੰ ਸੋਧਿਆ ਜਿਹੜਾ ਨੇ, ਕੀ ਉਹਨਾਂ ਨੇ ਪਾਕਿਸਤਾਨ ਦੇ ਕੈਂਪਾਂ 'ਚ ਟ੍ਰੇਨਿੰਗਾਂ ਨਹੀਂ ਲਈ? ਤੁਸੀਂ ਕੀ ਤੁਸੀਂ ਇਸ ਗੱਲ ਤੋਂ ਮੁਣਕਰ ਹੋ ਵੀ ਪਾਕਿਸਤਾਨ ਦੇ ਵਿੱਚ ਇੱਕ ਵੀ ਕੈਂਪ ਨਹੀਂ ਚੱਲਦਾ ਤੇ ਇਕੱਲਾ ਭਾਰਤੀ ਮਾੜਾ ਤੇ ਭਾਰਤ? ਮੈਂ ਕੋਈ ਇੱਥੇ ਕੋਈ ਰਾਸ਼ਟਰਵਾਦੀ ਜਾਂ ਮੇਰੇ ਤੇ ਮੋਹਰ ਲਾਉਣ ਜਾਂ ਹੋਰ ਕਾਰਨ ਕੁਛ ਨਹੀਂ ਹਾਂ, ਮੈਂ ਇੱਕ ਚਾਹੁੰਦਾ ਬਲੈਕ ਐਂਡ ਵਾਈਟ ਨੀਤੀ ਰੱਖਣੀ। ਬਲੈਕ ਐਂਡ ਵਾਈਟ ਨੀਤੀ ਤਹਿਤ ਇਹ ਹੋਣਾ ਚਾਹੀਦਾ ਵੀ ਜਿਹੜੀ ਪਾਲਿਸੀ ਆ, ਜਿਹੜੀ ਚੀਜ਼ ਆ, ਉਹ ਤੁਹਾਡੀ ਸਾਫ ਸੁਥਰੀ ਨੀਯਤ ਨੀਤੀ ਨਾਲ ਹੋਣੀ ਚਾਹੀਏ। ਇਹ ਨਾ ਹੋਵੇ ਅੱਜ ਕੇਜਰੀਵਾਲ ਨਰਿੰਦਰ ਮੋਦੀ ਨੂੰ ਸਲਾਹ ਰਿਹਾ, ਨਰਿੰਦਰ ਮੋਦੀ ਨੂੰ ਇਸ ਤਰਜ਼ ਤੇ ਸਲਾਹ ਰਿਹਾ ਇਸ ਹਮਲੇ ਲਈ ਵੀ ਭਾਈ ਉਹ ਇਹਨੇ ਸਰਜੀਕਲ ਆਪਰੇਸ਼ਨ ਵਧੀਆ ਕੀਤਾ, ਪਰ ਮੈਂ ਉਹਦੇ ਤੋਂ ਅਗਲਾ ਵੀ ਐਂਗਲ ਦੇਖ ਰਿਹਾ, ਮੈਂ ਉਹਦੇ ਚ ਸਿਆਸੀ ਤੀਰ ਵੀ ਦੇਖ ਰਿਹਾ, ਮੈਂ ਉਹਦੀ ਜਿਹੜੀ ਉਹਦੀ ਇੰਟਰਵਿਊ ਵੀ ਦੇਖੀ, ਜਿਹੜੀ ਉਹਦੀ ਵੀਡੀਓ ਦੇਖੀ ਜਿਹਦੇ ਚ ਉਹ ਕਹਿ ਰਹੇ ਆ ਵੀ ਭਾਈ ਨਰਿੰਦਰ ਮੋਦੀ ਵਧਾਈ ਦੇ ਪਾਤਰ ਆ ਤੇ ਸਲੂਟ ਕਰਨਾ ਬਣਦਾ ਇਸ ਆਪਰੇਸ਼ਨ ਲਈ। ਹੁਣ ਆਮ ਲੋਕਾਂ ਦਾ ਤਾਂ ਨਜ਼ਰੀਆ 2 ਤਰੀਕੇ ਦਾ, ਜਾਂ ਤਾਂ ਉਹ ਆਦੇ ਆ ਵੀ ਬਹੁਤ ਚੰਗਾ ਕੀਤਾ ਕੇਜਰੀਵਾਲ ਨੇ ਕੀਤਾ, ਤੇ ਜਾਂ ਫਿਰ ਕੋਈ ਸ਼ੱਕ ਦੀ ਨਜ਼ਰ ਨਾਲ ਦੇਖਦੇ, ਤੇ ਉਹਨਾਂ ਚੋਂ ਸ਼ੱਕ ਜਿਹੜਾ ਮੈਨੂੰ ਦੇਖਦਾ ਜਾਂ ਮੈਨੂੰ ਸਮੈਲ ਆਉਂਦੀ ਆ, ਮੈਨੂੰ ਸਮੈਲ ਇਹ ਆ ਰਹੀ ਆ ਵੀ ਉਹ ਇੱਕੋ ਗੱਲ ਬਾਰ ਬਾਰ ਕਹਿ ਰਹੇ ਆ ਕੇਜਰੀਵਾਲ ਉਸ ਚ ਵਡਿਆਈ ਕਰਨ ਦੇ ਨਾਲ ਨਾਲ, ਜਾਂ ਆਮ ਵੀ ਉਹਨਾਂ ਨੇ ਪਹਿਲਾਂ ਅੱਗੇ ਪਿੱਛੇ ਵੀ ਭਾਈ ਕੋਸ਼ਿਸ਼ ਕੀਤੀ ਜਾਈ ਜਾਵੇ ਇਹਦੇ ਸਾਰੇ ਸਬੂਤ ਪਬਲਿਕਲੀ ਕੀਤੇ ਜਾਣ, ਤਾਂ ਉਹ ਪਬਲਿਕਲੀ ਸਬੂਤ ਕਰਨ ਦਾ ਮੇਨ ਇਹੀ ਪੋਸਟ ਆ ਗਈ ਵੀ ਤੁਸੀਂ ਝੂਠ ਬੋਲਦੇ ਹੋ, ਫਿਰ ਅੰਦਰ ਤਾਂ ਇਹੀ ਗੱਲ ਆ ਗਈ ਨਾ ਵੀ ਪਬਲਿਕਲੀ ਸਬੂਤ ਨਹੀਂ ਜਿਹੜੇ ਕੀਤੇ ਜਾ ਰਹੇ ਤਾਂ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਇਹ ਕੁਛ ਕੀਤਾ ਹੀ ਨਹੀਂ। ਸੋ ਇਹ ਗੱਲਾਂ ਨਾ ਇਹ ਬਹੁਤ ਵੱਡੇ ਪੱਧਰ ਦੀਆਂ ਹੁੰਦੀਆਂ ਤੇ ਇਹਨਾਂ ਇਹਨਾਂ ਨੂੰ ਚੈਂਬਰ ਆਫ ਕਾਮਰਸ ਵਰਗੇ ਥਾਵਾਂ ਦੇ ਉੱਤੇ ਬੈਠ ਕੇ ਵਿਚਾਰਿਆ ਜਾਂਦਾ, ਇਹ ਆਮ ਇੱਥੋਂ ਦੇ ਮੇਰੇ ਤੇਰੇ ਵਰਗੇ ਅਖਬਾਰਾਂ ਰੇਡੀਓ ਦੇ ਬੈਠ ਕੇ ਵਿਚਾਰਨ ਵਾਲੀਆਂ ਜਾਂ ਉਵੇਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ। ਇਹਨਾਂ ਦੇ ਐਕਸ਼ਨ ਆ ਜਿਹੜੇ ਉਹ ਲੇਟਰ ਆਉਣ ਤੱਕ, ਜਾਂ ਤਾਂ ਜਿਹੜਾ ਤੁਸੀਂ ਮੋਰਚਾ 100% ਫਤਿਹ ਕਰ ਲਿਆ ਹੋਵੇ ਫਿਰ ਤਾਂ ਤੁਸੀਂ ਡਿਸਕਲੋਜ਼ ਕਰ ਸਕਦੇ ਹੋ ਸਾਰੀਆਂ ਗੱਲਾਂ। ਇੱਕ ਮੋਰਚੇ ਦੀ ਹਜੇ ਸ਼ੁਰੂਆਤ ਹੋਈ ਆ, ਇੱਕ ਕੰਮ ਦੀ ਹਜੇ ਸ਼ੁਰੂਆਤ ਹੋਈ ਆ, ਤੇ ਉਸ ਮੌਕੇ ਦੇ ਉੱਤੇ ਤੁਸੀਂ ਸਾਰੀਆਂ ਗੱਲਾਂ ਡਿਸਕਲੋਜ਼ ਨਹੀਂ ਕਰ ਸਕਦੇ। ਜੇ ਤੁਸੀਂ ਡਿਸਕਲੋਜ਼ ਕਰੋਗੇ ਤੁਸੀਂ ਮੁਸੀਬਤ ਚ ਆ ਜਾਓਗੇ, ਤੁਹਾਡਾ ਜਿਹੜਾ ਗਾਂਹ ਦੇ ਪਲਾਨ ਆ ਜਿਹੜੇ ਤੁਸੀਂ ਹੋਰ ਇਹਦੇ ਲਈ ਕੀਤੇ ਹੋਏ ਆ ਉਹ ਐਕਸਪੋਜ਼ ਹੋ ਜਾਣਗੇ, ਤੁਸੀਂ ਉਹਨੂੰ ਨਹੀਂ ਕਰ ਪਾਓਗੇ, ਗਾਂਹ ਵਾਲਾ ਵੀ ਫਿਰ ਅਵੇਅਰ ਹੋ ਜਾਂਦਾ। ਸੋ ਇਸ ਕਰਕੇ ਨਾ ਸਾਨੂੰ ਦੇਖੋ ਦੇਖ ਨਹੀਂ ਕੋਈ ਵੀ ਗੱਲਾਂ ਕਰਨੀਆਂ ਚਾਹੀਦੀਆਂ, ਜਾਂ ਇੱਕ ਬੰਦੇ ਨੇ ਬੈਠ ਕੇ ਲਿਖਤੀ ਤੇ ਅਸੀਂ ਉਸ ਦੇ ਤੇ ਸ਼ੰਕਾ ਖੜੀ ਕਰ ਲਈਏ, ਇਹ ਨਹੀਂ ਹੈ। ਉਹਨੂੰ ਘੋਖੋ, ਪੜਤਾਲੋ ਤੇ ਦੇਖੋ ਵੀ ਜਦੋਂ ਮੁਲਕਾਂ ਪੱਧਰ ਤੇ ਗੱਲਾਂ ਆਉਂਦੀਆਂ ਨਾ ਉਹਨਾਂ ਕੋਲੇ ਹਰ ਚੀਜ਼ ਦੇ ਮਾਹਰ ਹੁੰਦੇ ਆ। ਬੰਬੇ ਤੋਂ ਸਕ੍ਰਿਪਟ ਰਾਈਟਰ ਲਿਆ ਕੇ ਨਾ ਤੇ ਸਕ੍ਰਿਪਟ ਲਿਖਾ ਲੈਂਦੇ ਸਾਰੀ ਚੀਜ਼ ਦੀ ਵੀ ਇਹ ਜੀ ਸਕ੍ਰਿਪਟ ਲਿਖਦੇ ਭਾਈ ਜਿਹਦੇ ਚ ਕਿੰਤੂ ਪਰੰਤੂ ਨਾ ਹੋਵੇ ਕੋਈ, ਠੀਕ ਹੈ ਨਾ। ਪਰ ਇਹ ਜਿਹੜੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਜਾਂ ਸਕ੍ਰਿਪਟਾਂ ਬਣਾਈਆਂ ਜਾ ਰਹੀਆਂ ਇਹ ਅੱਡੋ ਅੱਡ ਚੈਨਲਾਂ ਵੱਲੋਂ ਬਣਾਈਆਂ ਜਾ ਰਹੀਆਂ, ਚੈਨਲ ਹੀ ਮੈਪ ਬਣਾ ਬਣਾ ਕੇ ਦਿਖਾ ਰਹੇ ਆ ਵੀ ਕਿੱਥੇ ਕੈਂਪ ਸੀ ਕੀ ਸੀ। ਉਹ ਜਿਹੜਾ ਚੈਨਲ ਜਿੱਧਰ ਨੂੰ ਭਾਰੂ ਆ, ਜੇ ਉਹ ਮੋਦੀ ਬਾਦ ਆਏਗਾ ਤਾਂ ਉਹ ਮੋਦੀ ਦੀ ਬੱਲੇ ਬੱਲੇ ਕਰਾਈ ਜਾਂਦਾ, ਜੇ ਉਲਟਾ ਤਾਂ ਉਲਟ ਬੱਲੇ ਬੱਲੇ ਕਰਾਈ ਜਾਂਦਾ। ਪਰ ਜਿਹੜੀ ਜੇ ਗੱਲ ਕਹੀਏ ਵੀ ਇੱਕ ਸੈਨਾ ਦਾ ਮੁਖੀ ਆ ਕੇ ਰਣਵੀਰ ਸਿੰਘ ਜਦੋਂ ਬੋਲਦਾ, ਤੁਸੀਂ ਉਹਦੇ ਵਿੱਚ ਉਹਦਾ ਸਾਰਾ ਲੈਕਚਰ ਸੁਣੋ, ਉਸ ਲੈਕਚਰ ਦੇ ਵਿੱਚ ਉਹਦੀ ਜ਼ਿੰਮੇਵਾਰੀ ਭਰੇ ਸ਼ਬਦ ਉਹਨੇ ਵਰਤੇ ਆ, ਕੋਈ ਵੀ ਸ਼ਬਦ ਫਾਲਤੂ ਨਹੀਂ ਵਰਤਿਆ, ਕੋਈ ਸ਼ਬਦ ਘੱਟ ਨਹੀਂ ਵਰਤਿਆ, ਜਿੰਨੀ ਕੁ ਗੱਲ ਚਾਹੀਦੀ ਸੀ ਮੀਡੀਆ ਨੂੰ ਦੱਸਣੀ ਉਹਨੇ ਉਹ ਦੱਸੀ ਆ। ਤੇ ਤੁਸੀਂ ਆਪਦਾ ਧਿਆਨ ਟਾਰਗੇਟ ਉੱਥੇ ਰੱਖੋ ਜਿਹੜੀਆਂ ਅਖਬਾਰਾਂ ਮੀਡੀਆ ਜਾਂ ਰਿਪੋਰਟਾਂ ਜਾਂ ਫੇਸਬੁੱਕ ਦਿਖਾ ਰਹੀਆਂ, ਇਹ ਚੀਜ਼ਾਂ ਤਾਂ ਤੇਰੇ ਮੇਰੇ ਵਰਗਿਆਂ ਨੇ ਕ੍ਰੀਏਟ ਕੀਤੀਆਂ। ਜੇ ਮੰਨ ਲਓ ਹੁਣ ਅਸੀਂ ਕਿਸੇ ਕਿਤੇ ਵੀ ਕਿਤੇ ਕੋਈ ਵਾਰਦਾਤ ਹੁੰਦੀ ਆ, ਮੈਂ ਬਾਹਰ ਜਾਂਦਾ, ਮੈਨੂੰ ਮੇਰੇ ਨਾਲ ਕੋਈ ਧੱਕਾ ਮੁੱਕੀ ਕਰਦਾ, ਤੇ ਮੈਨੂੰ ਜੇ ਕੋਈ ਪੁੱਛਦਾ ਤੇ ਮੈਂ ਦੱਸਦਾ ਵੀ ਭਾਈ ਮੇਰੇ ਐਂ ਕਰਕੇ ਪਹਿਲਾਂ ਇੱਧਰ ਮੁੱਕੀ ਮਾਰੀ ਫਿਰ ਇੱਧਰ ਧੱਕਾ ਮਾਰਿਆ ਫਿਰ ਮੈਂ ਐਂ ਕੀਤੀ, ਉਹ ਸੱਚ ਮੰਨੋਗੇ ਕਿ ਤੀਜਾ ਬੰਦਾ ਬੈਠਾ ਸਿਡਨੀ ਤੋਂ ਕਹੀ ਜਾਂਦਾ ਵੀ ਉੱਥੇ ਢਾ ਲਿਆ ਮਿੰਟੂ ਬਰਾੜ ਉਹਦੇ ਮੂੰਹ ਭੰਨਤਾ ਉਹਦਾ ਐਂ ਕਰਤਾ, ਉਹਦੀ ਸੱਚ ਮੰਨੋਗੇ ਤੁਸੀਂ? ਸੋ ਸੱਚ ਸੱਚ ਤਾਂ ਜਿਹਦੇ ਨਾਲ ਵਾਪਰਿਆ ਜਾਂ ਜਿਹਨੇ ਕੀਤਾ, ਜਦੋਂ ਜ਼ਿੰਮੇਵਾਰ ਬੰਦਾ ਜਿਹੜਾ ਬਿਆਨ ਦੇ ਰਿਹਾ ਸੀ ਉਹਦੇ ਤੋਂ ਛੱਡ ਕੇ ਤੇ ਚੈਨਲਾਂ ਦੀਆਂ ਗੱਲਾਂ ਅਖਬਾਰਾਂ ਦੀਆਂ ਗੱਲਾਂ ਫੇਸਬੁੱਕਾਂ ਦੀਆਂ ਤੇ ਵਟਸਐਪ ਦੀਆਂ ਗੱਲਾਂ ਨੂੰ ਸੱਚ ਮੰਨ ਰਹੇ ਆ, ਸਾਨੂੰ ਕਿਸੇ ਥਾਂ ਤੇ ਤਾਂ ਵਿਸ਼ਵਾਸ ਜਿਤਾਉਣੇ ਪੈਣਾ। ਇੱਕ ਸੈਨਾ ਮੁਖੀ ਨੇ ਜਿਹੜੀ ਰਿਪੋਰਟ ਦਿੱਤੀ ਆ ਅਸੀਂ ਉਹ ਮੰਨ ਰਹੇ ਹਾਂ, ਤੇ ਉਹ ਰਿਪੋਰਟ ਦਾ ਜੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਦੇਣਗੇ ਤਾਂ ਠੀਕ ਆ, ਨਾ ਦੇਣਗੇ ਤਾਂ ਬੇਲਾ ਆਉਣ ਤੇ ਜ਼ਰੂਰ ਇਹ ਚੀਜ਼ਾਂ ਸਾਹਮਣੇ ਆ ਜਾਣਗੀਆਂ। ਕਦੇ ਵੀ ਠੱਗੀ ਚੋਰੀ ਉਹ ਨਹੀਂ ਹੁੰਦੀ। ਹੁਣ ਇਹ ਤਾਂ ਦੇਖਿਆ ਜਾਵੇ ਤਾਂ ਚੰਦ ਤੇ ਉਤਰਨ ਦੀ ਵੀ ਹੁਣ ਡਾਕਟਰ ਦਲਜੀਤ ਸਿੰਘ ਵਰਗਿਆਂ ਨੇ ਕਿਤਾਬ ਲਿਖਤੀ, ਹੁਣ ਇਹ ਸਿੱਧੇ ਕਹਿਤਾ ਵੀ ਅਮਰੀਕਾ ਚੰਦ ਤੇ ਨਹੀਂ ਉਤਰਿਆ। ਲੈ ਦੱਸੋ ਕਿਤੇ ਕਰਾ ਲਓ, ਜਿਹ ਚੀਜ਼ ਦਾ ਮਰਜ਼ੀ ਕਰਾ ਲਓ, ਸਭ ਤੋਂ ਸੌਖੀ ਆਲੋਚਨਾ ਕਰਨੀ ਹੈ ਜੀ, ਜਿੰਨੀ ਮਰਜ਼ੀ ਕਰਾ ਲਓ
ਜੀ। ਸੋ ਬਰਾੜ ਸਾਹਿਬ, ਖਬਰਾਂ ਜਿਹੜੀਆਂ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਇੰਨੀਆਂ ਹੀ ਲਵਾਂਗੇ ਕਿਉਂਕਿ ਸਮਾਂ ਜਿਹੜਾ ਹੁਣ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਅੱਗੇ ਜਾਰੀ ਰੱਖਣ ਦੇ ਲਈ। ਜਾਂਦੇ ਜਾਂਦੇ ਕੋਈ ਸੁਨੇਹਾ?
ਭਾਜੀ ਜਾਂਦੇ ਜਾਂਦੇ ਸੁਨੇਹਾ ਵੀ ਸਾਡੇ ਬਰਸਾਤ ਪੈ ਰਹੀ ਹੈ, ਪਰ ਐਡਲੇਡ ਦੇ ਵਿੱਚ ਇੱਕ ਖੇਡ ਮੇਲਾ ਹੋ ਰਿਹਾ ਜੀ, ਤੇ ਉਹ ਖੇਡ ਮੇਲੇ ਦਾ ਜਿਹੜਾ ਇੱਥੇ ਸੂਚਨਾ ਵੀ ਅੱਜ ਤੋਂ ਚੱਲਣੀ ਸ਼ੁਰੂ ਹੋ ਜੂਗੀ ਇੱਥੇ ਰੇਡੀਓ ਦੇ ਉੱਤੇ, ਤੇ ਸਰਬੱਤ ਖਾਲਸਾ ਵੱਲੋਂ ਕਰਾਇਆ ਜਾ ਰਿਹਾ ਅਗਲੇ ਐਤਵਾਰ ਨੂੰ, ਤੇ ਬਹੁਤ ਸਾਰੀਆਂ ਟੀਮਾਂ ਸਿਡਨੀ, ਬ੍ਰਿਸਬਨ ਤੇ ਮੈਲਬਨ ਤੋਂ ਆ ਰਹੀਆਂ, ਤੇ ਇੱਕ ਦਿਨ ਇਹ ਹੋਊਗਾ, ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਸਾਨੂੰ ਸਾਰੇ ਜਣੇ ਉੱਥੇ ਪਹੁੰਚੀਏ, ਤੇ ਮੌਸਮ ਵੀ ਸਾਫ਼ ਹੀ ਹੋਣਾ ਉਹਨਾਂ ਦੱਸਿਆ, ਤੇ ਜੇ ਕਿਸੇ ਵੀ ਬਦੇ ਦੂਰੋਂ ਸ਼ਹਿਰਾਂ 'ਚੋਂ ਆਉਣਾ ਚਾਹੁੰਦਾ ਤਾਂ ਉਹ ਵੀ ਭਾਈ ਹੁਣੇ ਆਪਦੇ ਅਗਲੇ ਵੀਕਐਂਡ ਲਈ ਤਿਆਰ ਹੋ ਜਾਣ, ਤੇ ਬਹੁਤ ਵਧੀਆ ਟੂਰਨਾਮੈਂਟ ਜਿਹੜਾ ਹੋਣ ਜਾ ਰਿਹਾ ਕਿਉਂਕਿ ਸਾਡੇ ਰੁਪਿੰਦਰ ਸਿੰਘ ਤੇ ਸੁਲੱਖਣ ਸਿੰਘ ਤੇ ਲਖਵੀਰ ਸਿੰਘ ਬਹੁਤ ਮਿਹਨਤ ਕਰ ਰਹੇ ਆ ਇਸ ਟੂਰਨਾਮੈਂਟ ਲਈ। ਸੋ ਇਹੀ ਸੂਚਨਾ ਦੇ ਨਾਲ ਮੈਨੂੰ ਇਜਾਜ਼ਤ ਦਿਓ ਜੀ। ਬਸ
ਜੀ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਆਪਣਾ ਸਮਾਂ ਸਾਡੇ ਨਾਲ ਗੁਜ਼ਾਰਨ ਦੇ ਲਈ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ
ਜੀ। ਦੋਸਤੋ, ਇਸ ਸਨ ਮਿੰਟੂ ਬਰਾੜ ਐਡੀਟ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਸਨ ਖਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਗੀਤ ਦਾ। ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੋਣੇ ਆ ਸਾਡੇ ਅਗਲੇ ਮਹਿਮਾਨ ਜਸਵੀਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਕੌਂਸਲ ਇਲੈਕਸ਼ਨ ਦੇ ਲਈ ਉਮੀਦਵਾਰ ਨੇ ਜੀ, ਸਾਊਥ ਈਸਟ ਵਾਰਡ ਜਿਹੜੀ ਵਿਟਲ ਸੀ ਕੌਂਸਲ ਹੈ ਉਥੋਂ। ਸੋ ਉਹ ਅੱਜ ਜਾਣਕਾਰੀ ਦੇਣਗੇ ਕਿ ਜਿਹੜੀ ਕੌਂਸਲ ਇਲੈਕਸ਼ਨ ਦੇ ਲਈ ਜਿਹੜਾ ਵੋਟਰ ਆ ਉਹ ਵੋਟ ਦਾ ਇਸਤੇਮਾਲ ਜਿਹੜਾ ਕਿਸ ਤਰ੍ਹਾਂ ਕਰ ਸਕਦਾ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ। ਸੋ ਉਹਦੇ ਬਾਬਤ ਜਾਣਕਾਰੀ ਲੈਂਦੇ ਹਾਂ ਫਿਲਹਾਲ ਇੱਕ ਗੀਤ। ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆਪਣੇ ਮਹਿਮਾਨ ਦੇ ਨਾਲ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 6063 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ
ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਮੱਖਣ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਜੀ, ਦੁਨੀਆਂ ਨੂੰ ਪਤਾ ਹੁੰਦਾ। ਬਿਲਕੁਲ ਜੀ, ਦੁਨੀਆਂ ਨੂੰ ਬਹੁਤ ਕੁਝ ਪਤਾ ਹੁੰਦਾ ਤੇ ਸਾਡੇ ਹੀ ਭਰਮ ਭੁਲੇਖੇ ਹੁੰਦੇ ਆ, ਸ਼ਾਇਦ ਕੋਈ ਸਾਡੇ ਬਾਰੇ ਕੁਝ ਨਹੀਂ ਜਾਣਦਾ। ਸੋ ਪਬਲਿਕ ਹੈ, ਸਭ ਜਾਣਦੀ ਹੈ ਨਾ। ਤੇ ਪ੍ਰੋਗਰਾਮ ਚ ਹੁਣ ਅਗਲਾ ਸਿਲਸਿਲਾ ਜਿਹੜਾ ਜੀ ਗੱਤ ਦਾ ਅਸੀਂ ਲੈ ਕੇ ਆ ਰਹੇ ਹਾਂ, ਉਹ ਸਿਲਸਿਲੇ ਦੇ ਵਿੱਚ ਸਾਡੇ ਨਾਲ ਇਸ ਵੇਲੇ ਮਹਿਮਾਨ ਬਣੇ ਨੇ ਜਜਬੀਰ ਸਿੰਘ ਹੋਰੀ। ਸੋ ਜਜਬੀਰ ਸਿੰਘ ਜਿਹੜੇ ਕਿ ਵਿਟਲਸੀ ਕੌਂਸਲ ਤੋਂ ਇਲੈਕਸ਼ਨ ਲੜ ਰਹੇ ਆ ਜੀ, ਸਾਊਥ ਵੈਸਟ ਵਾਰਡ ਤੋਂ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਹਰਮਨ ਰੇਡੀਓ ਦੇ ਇਸ ਮੰਚ ਤੇ। ਜੀ ਜਜਬੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਨਦੀਪ ਜੀ, ਤੇ ਮੇਰੇ ਵੱਲੋਂ ਹਰਮਨ ਰੇਡੀਓ ਦੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ ਬਿਲਕੁਲ ਜੀ, ਸਤਿ ਸ੍ਰੀ ਅਕਾਲ ਤੁਹਾਡੀ ਪਹੁੰਚ ਚੁੱਕੀ ਹੈ ਸਾਰੇ ਸਰੋਤਿਆਂ ਤੱਕ ਵੀ, ਸਾਰੇ ਹਰਮਨ ਪਰਿਵਾਰ ਤੱਕ ਵੀ। ਸੋ ਜਜਬੀਰ ਸਿੰਘ ਜੀ, ਜਿਵੇਂ ਇਹ ਕੌਂਸਲ ਇਲੈਕਸ਼ਨ ਹੋਣ ਜਾ ਰਹੀ ਹੈ ਥੋੜੇ ਦਿਨਾਂ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ, ਵੋਟਰ ਨੇ, ਹਨਾ, ਉਹਨਾਂ ਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਚੱਲ ਰਹੇ ਆ, ਤੇ ਇਹ ਜਿਹੜੀ ਵੋਟਿੰਗ ਟੈਕਨੀਕ ਹੈ ਜਾਂ ਵੋਟਿੰਗ ਸਿਸਟਮ ਜਿਹੜਾ ਆ ਉਹਦੇ ਬਾਰੇ ਥੋੜਾ ਜਿਹਾ ਅਸੀਂ ਸਮਝਣਾ ਚਾਹਾਂਗੇ, ਜਾਣਨਾ ਚਾਹਾਂਗੇ ਤੇ ਜ਼ਰੂਰ ਸਾਡੇ ਨਾਲ ਸਾਂਝ ਪਾਓ ਜੀ ਕਿ ਇਹ ਜਿਹੜੀ ਕੌਂਸਲ ਇਲੈਕਸ਼ਨ ਆ ਇਹਦੀ ਜਿਹੜੀ ਵੋਟਿੰਗ ਪ੍ਰਣਾਲੀ ਆ, ਵੋਟਿੰਗ ਪ੍ਰਬੰਧ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਹੁੰਦਾ ਤੇ ਜਿਹੜਾ ਵੋਟਰ ਆ ਉਸ ਨੇ ਕਿਸ ਤਰ੍ਹਾਂ ਵਿਚਰਨਾ ਹੁੰਦਾ ਇਸ ਪ੍ਰਬੰਧ ਦੇ ਵਿੱਚੋਂ?
ਹਾਂਜੀ, ਮੈਂ ਇਹਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਗੱਲ ਕਰਾਂਗਾ। ਜਿਹੜੇ ਕੌਂਸਲ ਇਲੈਕਸ਼ਨ ਵਿਕਟੋਰੀਆ ਸਟੇਟ ਦੇ ਵਿੱਚ ਹਰ 4 ਸਾਲ ਬਾਅਦ ਹੁੰਦੇ ਨੇ ਤੇ ਉਹਨਾਂ ਨੇ ਇੱਕ ਤਰੀਕ ਮਿੱਥੀ ਹੋਈ ਹੈ ਕਿ ਉਦੋਂ ਤੱਕ ਅਸੀਂ ਕੰਪਲੀਟ ਕਰਨੇ ਹੁੰਦੇ ਨੇ। ਇਹ 22 ਅਕਤੂਬਰ ਦੀ ਤਰੀਕ ਹੁੰਦੀ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਵੋਟਾਂ ਪੈ ਜਾਣੀਆਂ ਚਾਹੀਦੀਆਂ ਨੇ ਤੇ ਇਸ ਵਾਰ ਇਹ 72 ਕੌਂਸਲਾਂ ਨੇ ਇਹ ਡਿਸਾਈਡ ਕੀਤਾ ਕਿ ਉਹ ਪੋਸਟਲ ਵੋਟ ਕਰਨਗੇ ਤੇ 6 ਕੌਂਸਲਾਂ ਨੇ ਇਹ ਡਿਸਾਈਡ ਕੀਤਾ ਕਿ ਉਹਨਾਂ ਦੇ ਉੱਥੇ ਇਨ ਪ੍ਰੈਜੈਂਸ ਵੋਟਿੰਗ ਹੋਏਗੀ। ਤਾਂ ਮੋਸਟਲੀ ਜਿਹੜੀ ਪੰਜਾਬੀ ਵਸੋਂ ਵਾਲੀ ਜ਼ਿਆਦਾਤਰ ਕੌਂਸਲਾਂ ਨੇ ਉਹਨਾਂ ਦੇ ਵਿੱਚ ਪੋਸਟਲ ਵੋਟਿੰਗ ਹੀ ਹੋਣੀ ਹੈ ਤੇ ਪੋਸਟਲ ਵੋਟਿੰਗ ਦੇ ਵਿੱਚ ਪਹਿਲਾਂ ਤਾਂ ਵੋਟ ਕੌਣ ਕਰ ਸਕਦਾ ਹੈ? ਵੋਟ ਕਰਨ ਲਈ ਜਾਂ ਤਾਂ ਤੁਸੀਂ ਇੱਥੋਂ ਦੇ ਸਿਟੀਜ਼ਨ ਹੋ ਤੇ ਜਾਂ ਤੁਸੀਂ ਕੌਂਸਲ ਦੇ ਰੇਟ ਪੇ ਕਰਦੇ ਹੋ, ਪਰ ਤੁਸੀਂ ਇਨਰੋਲਡ ਵੋਟਰ ਹੋਣੇ ਚਾਹੀਦੇ ਹੋ। ਉਹਦੀ ਇਨਰੋਲ ਹੋਣ ਦੀ ਜਿਹੜੀ ਆਖਰੀ ਤਰੀਕ ਸੀ ਉਹ 26 ਅਗਸਤ ਸੀ, ਉਸ ਤੋਂ ਬਾਅਦ ਕੋਈ ਵੀ ਹੁਣ ਇਨਰੋਲ ਨਹੀਂ ਹੋ ਸਕਦਾ। ਤਾਂ ਜਿੰਨੇ ਵੀ ਹੁਣ ਇਨਰੋਲਡ ਵੋਟਰ ਨੇ ਉਹ ਸਾਰਿਆਂ ਨੂੰ ਵੋਟ ਕਰਨਾ ਜ਼ਰੂਰੀ ਵੀ ਹੈ ਤੇ ਇਹਦੇ ਲਈ ਫਾਈਨ ਵੀ ਹੈ ਤੇ ਉਹ $79 ਦਾ ਫਾਈਨ ਰੱਖਿਆ ਗਿਆ ਹੈ। ਤੇ ਵੋਟ ਕਿਵੇਂ ਕਰਨਾ? ਇਹਦੇ ਵਿੱਚ ਆਪਣੇ ਜੋ ਆਸਟ੍ਰੇਲੀਆ ਦੇ ਵਿੱਚ ਜੋ ਵੋਟਿੰਗ ਸਿਸਟਮ ਹੈ ਉਹ ਪ੍ਰੈਫਰੈਂਸ਼ੀਅਲ ਵੋਟਿੰਗ ਸਿਸਟਮ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਮੰਨ ਲਵੋ ਇੱਥੇ 16 ਜਿਵੇਂ ਮੰਨ ਲਓ ਮੇਰੇ ਵਾਰਡ ਦੇ ਵਿੱਚ 16 ਕੈਂਡੀਡੇਟ ਨੇ ਤਾਂ ਉਹਨਾਂ ਨੇ ਟੋਟਲ 4 ਕੈਂਡੀਡੇਟ ਚੁਣੇ ਨੇ ਇਸ ਵਾਰਡ ਦੇ ਵਿੱਚੋਂ। ਤਾਂ ਉਹਨਾਂ ਦੇ ਵਿੱਚ ਕੀ ਹੈ ਕਿ ਤੁਸੀਂ ਜਦੋਂ ਵੋਟਿੰਗ ਕਰਨੀ ਹੈ ਖੁਦ ਤਾਂ ਤੁਸੀਂ ਤੁਹਾਡੇ ਜਿਹੜੀ ਵੋਟਰ ਜਿਹੜਾ ਬੈਲਟ ਪੇਪਰ ਹੋਊਗਾ ਉਹਦੇ ਵਿੱਚ 16 ਕੈਂਡੀਡੇਟਾਂ ਦੇ ਨਾਮ ਲਿਖੇ ਹੋਣਗੇ ਤੇ ਤੁਸੀਂ ਆਪਣੀ ਸੋਚ ਦੇ ਅਨੁਸਾਰ ਵੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਹੈ ਉਹਨੂੰ 1 ਨੰਬਰ ਦਵੋਗੇ, ਉਸ ਤੋਂ ਬਾਅਦ ਕਿਹੜਾ ਚੰਗਾ ਲੱਗਦਾ ਉਹਨੂੰ 2 ਨੰਬਰ ਦਵੋਗੇ। ਇਹ ਨੰਬਰ 1 ਤੋਂ ਲੈ ਕੇ ਆਖਰੀ ਨੰਬਰ ਤੱਕ ਭਰਨੇ ਜ਼ਰੂਰੀ ਹੁੰਦੇ ਨੇ। ਤੁਸੀਂ ਆਖਰੀ ਵਾਲਾ ਛੱਡ ਸਕਦੇ ਹੋ ਪਰ ਜਿਵੇਂ 1 ਤੋਂ 15 ਤੱਕ ਭਰ ਦਿਓ, 16 ਛੱਡ ਦਿਓ, ਜਾਂ ਜੇਕਰ 20 ਕੈਂਡੀਡੇਟ ਨੇ 1 ਤੋਂ 19 ਤੱਕ ਭਰ ਦਿਓ, 20 ਛੱਡ ਦਿਓ, ਪਰ ਤੁਸੀਂ ਪੂਰੇ ਭਰ ਦਿਓ ਤਾਂ ਚੰਗੀ ਗੱਲ ਹੈ ਤੇ ਉਹ ਕਲੀਅਰਲੀ ਭਰਿਆ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਕਲੀਅਰਲੀ ਵੀ ਨਹੀਂ ਲਿਖਦੇ, ਜੇ ਤੁਹਾਡੇ 2 ਨੰਬਰ ਇੱਕੋ ਜਿਹੇ ਲੱਗਦੇ ਨੇ ਜਿਵੇਂ ਦੂਆ ਤੇ ਤੀਆ ਤੁਸੀਂ ਇੱਕੋ ਜਿਹਾ ਹੀ ਬਣਾ ਕੇ ਪਾ ਦਿੰਦੇ ਹੋ ਤਾਂ ਤੁਹਾਡੀ ਵੋਟ ਇਨਵੈਲਿਡ ਹੋ ਜਾਂਦੀ ਹੈ। ਜੇਕਰ ਤੁਸੀਂ ਸਿਰਫ 1 ਨੰਬਰ ਹੀ ਭਰਦੇ ਹੋ ਤਾਂ ਵੀ ਤੁਹਾਡੀ ਵੋਟ ਇਨਵੈਲਿਡ ਹੈ। ਮੀਨਸ ਜੇਕਰ ਤੁਸੀਂ ਅੱਧੀ ਵੋਟ ਨੂੰ ਭਰਦੇ ਹੋ, ਅੱਧੀ ਛੱਡ ਦਿੰਦੇ ਹੋ ਤਾਂ ਤੁਹਾਡੀ ਵੋਟ ਕਾਊਂਟ ਨਹੀਂ ਹੋਏਗੀ ਤੇ ਇਸ ਨਾਲ ਤੁਹਾਡੀ ਵੋਟ ਦਾ ਜੋ ਹੱਕ ਜਿਹੜਾ ਤੁਹਾਡਾ ਰਾਈਟ ਹੈ ਉਹ ਵੀ ਤੁਸੀਂ ਉਹਨੂੰ ਵੇਸਟ ਕਰੋਗੇ। ਤੇ ਇਸ ਲਈ ਜਦੋਂ ਵੀ ਤੁਸੀਂ ਬੈਲਟ ਪੇਪਰ ਤੁਹਾਡੇ ਕੋਲ ਆਉਣਾ ਹੈ ਤਾਂ ਕਿਰਪਾ ਕਰਕੇ ਉਹਨੂੰ ਪੂਰਾ ਚੰਗੀ ਤਰ੍ਹਾਂ ਪੜੋ, ਸਾਰੇ ਨਾਮਾਂ ਨੂੰ ਦੇਖੋ ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਕਿਸ ਨੰਬਰ ਤੇ ਰੱਖਣਾ ਚਾਹੁੰਦੇ ਹੋ, ਤਾਂ ਫਿਰ ਪਹਿਲੇ ਜਿਸ ਨੂੰ ਪਹਿਲੇ ਨੰਬਰ ਤੇ ਰੱਖਣਾ ਚਾਹੁੰਦੇ ਹੋ ਉਹਦੇ ਅੱਗੇ ਨਾਮ ਦੇ ਅੱਗੇ ਜੋ ਖਾਲੀ ਖਾਨਾ ਹੋਏਗਾ ਉਹਦੇ ਵਿੱਚ ਤੁਸੀਂ 1 ਨੰਬਰ ਪਾਉਣਾ, ਫਿਰ ਉਸ ਤੋਂ ਬਾਅਦ ਦੂਜੇ ਨੰਬਰ ਵਾਲੇ ਲਈ 2 ਪਾਉਣਾ, ਫਿਰ 3 ਪਾਉਣਾ, ਇਸ ਤਰੀਕੇ ਨਾਲ ਤੁਸੀਂ ਸਾਰੇ ਭਰਨੇ ਨੇ। ਤੇ ਇਹਦੇ ਵਿੱਚੋਂ ਜੇਕਰ ਮੰਨ ਲਓ 4 ਜਣਿਆਂ ਨੂੰ ਚੁਣਨਾ ਹੈ ਕੌਂਸਲ ਨੇ, ਜਿਵੇਂ ਮੈਂ ਆਪਣੇ ਵਾਰਡ ਦੀ ਉਦਾਹਰਨ ਦਿੰਦਾ, ਤਾਂ ਉਹਦੇ ਚ ਕੀ ਹੈ ਕਿ ਜਦੋਂ ਤੁਹਾਡੀ 1 ਨੰਬਰ ਵਾਲੀ ਵੋਟ ਜਿਹੜੇ ਕੈਂਡੀਡੇਟ ਨੂੰ ਗਈ ਹੋਏਗੀ ਇਹ ਪਹਿਲਾਂ ਉਸ ਦੇ ਕੋਲ ਵੋਟ ਜਾਏਗੀ। ਜੇਕਰ ਉਹ ਚੁਣਿਆ ਜਾਂਦਾ ਹੈ ਤਾਂ ਠੀਕ ਹੈ, ਜੇਕਰ ਉਹ ਚੁਣਿਆ ਨਹੀਂ ਜਾਂਦਾ ਜਾਂ ਉਸ ਦੀਆਂ ਸਭ ਤੋਂ ਘੱਟ ਵੋਟਾਂ ਨੇ 16 ਬੰਦਿਆਂ ਦੇ ਵਿੱਚੋਂ, ਤਾਂ ਉਹਦੀਆਂ ਵੋਟਾਂ ਜਿਹਨੂੰ ਤੁਸੀਂ 2 ਨੰਬਰ ਅੱਗੇ ਦਿੱਤਾ ਹੈ ਤਾਂ ਉਹ ਤੁਹਾਡੀ ਵੋਟ ਉਸ ਬੰਦੇ ਦੇ ਕੋਲ ਚਲੀ ਜਾਏਗੀ। ਤੇ ਇਸ ਤਰ੍ਹਾਂ ਪ੍ਰੈਫਰੈਂਸ ਸਿਸਟਮ ਦੇ ਹਿਸਾਬ ਨਾਲ ਵੋਟਾਂ ਅੱਗੇ ਦੀਆਂ ਅੱਗੇ ਤੁਰਦੀਆਂ ਨੇ ਤੇ ਤੁਹਾਡੀ ਵੋਟ ਕਿਤੇ ਨਾ ਕਿਤੇ ਤਾਂ ਕੰਮ ਆਏਗੀ। ਮੀਨਸ ਤੁਹਾਡੇ ਜਿਹੜੇ ਤੁਸੀਂ ਜਿਨ੍ਹਾਂ ਨੂੰ ਇਲੈਕਟ ਕਰਨ ਲਈ ਸੋਚਿਆ ਹੈ ਉਹਨਾਂ ਵਿੱਚੋਂ ਤੁਹਾਡੀ ਪ੍ਰੈਫਰੈਂਸ ਦੇ ਹਿਸਾਬ ਨਾਲ ਤੁਹਾਡੀ ਵੋਟ ਅੱਗੇ ਮੂਵ ਕਰਦੀ ਹੈ
ਜੀ। ਇਹ ਕਾਫੀ ਅਹਿਮ ਹੋ ਜਾਂਦਾ ਕਿ ਜਿਹੜਾ ਵੋਟਰ ਹੈ ਉਹ ਸਾਰੀਆਂ ਹੀ ਜਿਹੜੀਆਂ ਪ੍ਰੈਫਰੈਂਸਿਸ, ਕਿਉਂਕਿ ਜਿੰਨੇ ਵੀ ਉਮੀਦਵਾਰ ਹੈ ਉਹਨਾਂ ਨੂੰ ਦੇਵੇ, ਹਨਾ, ਜੇਕਰ ਉਹ ਨਹੀਂ ਦਿੰਦਾ ਤੇ ਉਹਦੀ ਵੋਟ ਜਿਹੜੀ ਉਹ ਇਨਵੈਲਿਡ ਗਿਣੀ ਜਾਣੀ ਆ। ਇਹ ਬਹੁਤ ਜ਼ਰੂਰੀ ਹੈ, ਸਮਝਣ ਵਾਲੀ ਹੈ ਤੇ ਅਹਿਮ ਗੱਲ ਹੈ। ਸੋ ਕਾਫੀ ਮਹੱਤਵਪੂਰਨ ਜਾਣਕਾਰੀ ਹੈ ਜਗਵੀਰ ਸਿੰਘ ਜੀ, ਤੇ ਨਾਲ ਹੀ ਨਾਲ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਇੱਥੋਂ ਦਾ ਨਾਗਰਿਕ ਆ, ਸਿਟੀਜ਼ਨ ਆ, ਉਹੀ ਵੋਟ ਜਿਹੜੀ ਆ ਇਹ ਪਾ ਸਕਦਾ। ਤੇ ਨਾਲ ਹੀ ਨਾਲ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ 26 ਅਗਸਤ ਤੱਕ ਸੀ ਜਿਹੜੀ ਰਜਿਸਟਰ ਹੋਣ ਦੇ ਲਈ, ਜੇ ਤੁਸੀਂ ਐਜ਼ ਅ ਵੋਟਰ ਰਜਿਸਟਰ ਹੋਣਾ ਹੈ, ਹਨਾ।
ਹਾਂਜੀ, ਇਹ 26 ਅਗਸਤ ਤੱਕ ਉਹਨਾਂ ਨੇ ਕੱਟ ਆਫ ਡੇਟ ਰੱਖੀ ਸੀਗੀ ਇਸ ਇਲੈਕਸ਼ਨ ਵਾਸਤੇ। ਹੁਣ ਇਸ ਇਲੈਕਸ਼ਨ ਹੋਣ ਤੋਂ ਬਾਅਦ ਫਿਰ ਦੁਬਾਰਾ ਫਿਰ ਓਪਨ ਹੋ ਜਾਏਗੀ। ਤੇ ਇੱਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਤੁਹਾਡੇ ਘਰੇ ਤੁਹਾਡਾ ਬੈਲਟ ਪੇਪਰ ਆਉਣਾ ਹੈ, ਪਹਿਲਾਂ ਜਦੋਂ ਬੈਲਟ ਪੇਪਰ ਆਉਂਦੇ ਸੀ ਤਾਂ ਜੋ ਕੈਂਡੀਡੇਟ ਸੀ ਉਹਨਾਂ ਵੱਲੋਂ ਜੋ ਪ੍ਰੈਫਰੈਂਸ ਉਹ ਚਾਹੁੰਦੇ ਸੀਗੇ ਕਿ ਤੁਸੀਂ ਜੇ ਸਾਨੂੰ ਜਿਤਾਉਣਾ ਚਾਹੁੰਦੇ ਹੋ ਜਾਂ ਸਾਡੀ ਟੀਮ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਨੰਬਰ 1 ਮੈਨੂੰ ਦਿਓ, ਨੰਬਰ 2 ਮੇਰੇ ਸਾਥੀ ਨੂੰ ਦਿਓ, ਇਸ ਤਰ੍ਹਾਂ ਹੁੰਦਾ ਸੀ। ਪਰ ਇਸ ਵਾਰ ਜਿਹੜੀ ਵਿਕਟੋਰੀਆ ਗਵਰਨਮੈਂਟ ਨੇ ਐਤਕੀ ਲਾਅ ਪਾਸ ਕਰਕੇ ਉਹ ਚੀਜ਼ ਨੂੰ ਰੋਕ ਦਿੱਤਾ ਹੈ। ਉਹ ਚੀਜ਼ ਨੂੰ ਰੋਕਣ ਦਾ ਮੇਨ ਕਾਰਨ ਇਹ ਸੀ ਕਿ ਕਈ ਲੋਕੀ ਆਪਣੇ ਨਾਲ ਕਈ ਸਾਥੀਆਂ ਨੂੰ ਇਸ ਤਰੀਕੇ ਨਾਲ ਲੈ ਕੇ ਚੱਲਦੇ ਸੀ ਤਾਂ ਜੋ ਖੁਦ ਜਿੱਤ ਸਕਣ। ਮੀਨਸ ਕੋਈ ਮੰਨ ਲਵੋ ਕਿ ਜੇਕਰ ਮੈਂ ਪੰਜਾਬੀ ਕਮਿਊਨਿਟੀ ਦਾ ਬੰਦਾ ਹਾਂ ਤਾਂ ਕਿਸੇ ਨੇ ਇੱਕ ਸ਼੍ਰੀਲੰਕਨ ਬੰਦੇ ਨੂੰ ਨਾਲ ਖੜਾ ਕਰ ਲਿਆ ਤੇ ਉਹਦੀ ਪ੍ਰੈਫਰੈਂਸ ਸ਼੍ਰੀਲੰਕਨ ਕਮਿਊਨਿਟੀ ਦੀਆਂ 400 ਵੋਟਾਂ ਦੀ ਪ੍ਰੈਫਰੈਂਸ ਉਹਨੇ ਆਪਣੇ ਆਪ ਲਈ ਦੋ ਨੰਬਰ ਤੇ ਲੈ ਲਈ। ਤਾਂ ਉਹ ਚੀਜ਼ਾਂ ਨੂੰ ਇਹ ਗਲਤ ਤਰੀਕੇ ਨਾਲ ਜੋ ਚੀਜ਼ਾਂ ਕਿਸੇ ਨਵੀਂ ਚੀਜ਼ਾਂ ਇਹਨਾਂ ਨੂੰ ਰੋਕਣ ਲਈ ਕੀਤਾ ਗਿਆ। ਪਰ ਫਿਰ ਅਜੇ ਵੀ ਜੋ ਤੁਹਾਡਾ ਬੈਲਟ ਪੇਪਰ ਘਰੇ ਆਏਗਾ ਉਹਦੇ ਨਾਲ ਇੱਕ ਸਟੇਟਮੈਂਟ ਆਏਗੀ, ਹਰੇਕ ਕੈਂਡੀਡੇਟ ਦੀ ਸਟੇਟਮੈਂਟ ਹੋਏਗੀ ਕਿ ਕੈਂਡੀਡੇਟ ਕੀ ਸੋਚਦਾ ਹੈ ਜਾਂ ਕੀ ਕਰਨਾ ਚਾਹੁੰਦਾ ਉਹਦੇ ਵਿੱਚ। ਹੁਣ ਕਈ ਲੋਕਾਂ ਨੇ ਉਸ ਲਈ ਉਲਟਾ ਰਸਤਾ ਲੱਭ ਲਿਆ ਕਹਿ ਲਓ, ਤਾਂ ਕਈ ਵਿੱਚੋਂ ਡਮੀ ਕੈਂਡੀਡੇਟ ਉਹ ਵੀ ਹੋਣਗੇ ਜਿਨ੍ਹਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਵੀ ਕਈਆਂ ਨੇ ਨਾਮ ਕਈਆਂ ਦੇ ਪ੍ਰੈਫਰ ਕੀਤੇ ਹੋਣਗੇ, ਕਈਆਂ ਨੇ ਸਹੀ ਸੋਚ ਨਾਲ ਵੀ ਪ੍ਰੈਫਰ ਕੀਤੇ ਹੋਣਗੇ, ਪਰ ਕਈਆਂ ਨੇ ਸਿਰਫ ਉਂਝ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਕੀਤੀ, ਉਹ ਸਟੇਟਮੈਂਟ ਦੇ ਵਿੱਚ ਹੀ ਉਹਨਾਂ ਨੇ ਦੂਜੇ ਕੈਂਡੀਡੇਟ ਦਾ ਨਾਮ ਪਾ ਦਿੱਤਾ। ਤਾਂ ਤੁਹਾਨੂੰ ਜਦੋਂ ਸਟੇਟਮੈਂਟ ਤੁਹਾਡੇ ਸਾਹਮਣੇ ਆਏਗੀ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੌਣ ਕੀ ਕਰ ਰਿਹਾ। ਤਾਂ ਜੇ ਤੁਸੀਂ ਉਹ ਸਟੇਟਮੈਂਟ ਨੂੰ ਥੋੜਾ ਧਿਆਨ ਨਾਲ ਪੜੋਗੇ ਤਾਂ ਤੁਹਾਨੂੰ ਡਿਸੀਜਨ ਲੈਣਾ ਕਿ ਤੁਸੀਂ ਕਿਹਨੂੰ ਵੋਟ ਕਰਨੀ ਹੈ ਜਾਂ ਕਿਹਨੂੰ ਦੋ ਨੰਬਰ ਤੇ ਪ੍ਰੈਫਰ ਕਰਨਾ ਜਾਂ ਕਿਹਨੂੰ ਤਿੰਨ ਤੇ ਪ੍ਰੈਫਰ ਕਰਨਾ, ਇਹ ਥੋੜਾ ਆਸਾਨ ਹੋ ਜਾਏਗਾ। ਤਾਂ ਮੇਰੀ ਸਾਰਿਆਂ ਅੱਗੇ ਇਹੀ ਬੇਨਤੀ ਹੈ ਕਿ ਇਹ ਵੋਟ ਨੂੰ ਥੋੜਾ ਧਿਆਨ ਨਾਲ ਪੜ ਕੇ ਸਟੇਟਮੈਂਟ ਥੋੜਾ ਧਿਆਨ ਨਾਲ ਪੜ ਕੇ ਹੀ ਵੋਟ ਕਰਨ। ਹਾਂਜੀ
ਜੀ। ਸੋ ਜਗਵੀਰ ਸਿੰਘ ਜੀ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਕੁਝ ਹੋਰ ਤੁਸੀਂ ਆਪਣਾ ਕੋਈ ਵਿਚਾਰ ਜਿਹੜਾ ਉਹ ਸਾਡੇ ਸਰੋਤਿਆਂ ਅੱਗੇ ਰੱਖਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਰੱਖੋ, ਤੇ ਨਾਲ ਹੀ ਨਾਲ ਅਸੀਂ ਹਰਮਨ ਜੀ।
ਹਾਂਜੀ, ਇੱਕ ਤਾਂ ਇਹ ਹੈ ਕਿ ਜੋ ਪੁਰਾਣਾ ਰਿਕਾਰਡ ਸਾਡਾ ਬੋਲਦਾ ਸਾਡੀ ਕਮਿਊਨਿਟੀ ਨੂੰ ਪ੍ਰੈਫਰੈਂਸ਼ੀਅਲ ਵੋਟ ਸਿਸਟਮ ਦੇ ਵਿੱਚ ਪੋਸਟਲ ਵੋਟ ਕਰਨ ਦੀ ਇੰਨੀ ਅਜੇ ਆਦਤ ਨਹੀਂ ਹੈ। ਕਾਫੀ ਲੋਕੀ ਅਜੇ ਸਾਡੇ ਚੋਂ ਨਵੇਂ ਨਵੇਂ ਵੋਟਰ ਵੀ ਬਣੇ ਨੇ, ਤੇ ਜੋ ਪੁਰਾਣੀ ਪਰਸੈਂਟੇਜ ਸੀ ਉਹ ਪੰਜਾਬੀ ਕਮਿਊਨਿਟੀ ਦੀ ਸਿਰਫ 30% ਸੀਗੀ, 30% ਆਊਟ ਆਫ 100 ਵੋਟ ਕਰਦੇ ਸੀਗੇ। ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਇਹੀ ਹੈ ਕਿ ਇਸ ਵਾਰ ਆਪਣੇ ਵੋਟ ਦਾ ਹੱਕ ਜੋ ਹੈ ਤੁਹਾਨੂੰ ਮਿਲਿਆ ਉਹ ਵਰਤਿਓ ਜ਼ਰੂਰ। ਇਹ ਨਹੀਂ ਹੈ ਕਿ ਸਿਰਫ ਫਾਈਨ ਹੈ, ਇਸ ਨਾਲ ਤੁਸੀਂ ਆਪਣਾ ਜੋ ਫਿਊਚਰ ਹੈ ਜਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਨੁਮਾਇੰਦੇ ਬਣਾਉਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਚੂਜ਼ ਕਰਨਾ। ਤੇ ਇਸ ਲਈ ਥੋੜਾ ਜਿਹਾ ਧਿਆਨ ਨਾਲ ਜਦੋਂ ਬੈਲਟ ਪੇਪਰ ਤੁਸੀਂ ਭਰਨੇ ਨੇ ਤਾਂ ਧਿਆਨ ਨਾਲ ਭਰਿਓ। ਉਦੋਂ ਬਾਅਦ ਨਾਲ ਤੁਹਾਨੂੰ ਮਤਲਬ ਕਿ ਉਹਦੇ ਨਾਲ ਐਨਵੈਲਪ ਵੀ ਆਇਆ ਹੋਏਗਾ, ਉਹਦੇ ਵਿੱਚ ਪਾ ਕੇ ਤੁਸੀਂ ਪੋਸਟ ਕਰਨਾ। ਤੇ ਪੋਸਟ ਕਰਨ ਦੀ ਜਿਹੜੀ ਲਾਸਟ ਤਰੀਕ ਹੈ ਉਹ 21 ਅਕਤੂਬਰ ਹੈ, ਤੇ 21 ਅਕਤੂਬਰ ਤੋਂ ਪਹਿਲਾਂ ਪੋਸਟ ਕਰਨੇ ਨੇ। ਵੋਟਾਂ ਤੁਹਾਡੇ ਘਰੇ ਕੱਲ ਤੋਂ ਹੀ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ, ਕਈਆਂ ਦੀਆਂ ਕੱਲ ਆਉਣੀਆਂ, ਕਈਆਂ ਦੀਆਂ ਵੀਰਵਾਰ ਨੂੰ ਆਉਣਗੀਆਂ, ਸ਼ੁੱਕਰਵਾਰ ਨੂੰ। ਤੇ ਜੇਕਰ ਸ਼ੁੱਕਰਵਾਰ ਤੱਕ ਵੋਟਾਂ ਤੁਹਾਡੇ ਘਰੇ ਨਹੀਂ ਆਉਂਦੀਆਂ ਤਾਂ ਤੁਸੀਂ ਸੋਮਵਾਰ ਨੂੰ ਆਪਣੇ ਤੁਹਾਡੇ ਹਰੇਕ ਕੌਂਸਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਇੱਕ ਦਫ਼ਤਰ ਬਣਿਆ ਹੋਇਆ, ਉਹ ਜ਼ਿਆਦਾਤਰ ਕੌਂਸਲ ਦੇ ਮੇਨ ਆਫਿਸ ਦੇ ਵਿੱਚ ਹੀ ਬਣਿਆ ਹੋਇਆ, ਤੇ ਉਹਦਾ ਨੰਬਰ ਆਨਲਾਈਨ ਵੀ ਅਵੇਲੇਬਲ ਹੈ। ਹਰੇਕ ਕੌਂਸਲ ਲਈ ਅਲੱਗ ਅਲੱਗ ਨੰਬਰ ਉਹਨਾਂ ਨੇ ਲੋਕਲ ਨੰਬਰ ਦਿੱਤੇ ਹੋਏ ਨੇ, ਤੇ ਤੁਸੀਂ ਉੱਥੇ ਜਾ ਕੇ ਵੀ ਵੋਟ ਕਰ ਸਕਦੇ ਹੋ, ਇਹ ਦੱਸ ਕੇ ਕਿ ਤੁਹਾਡੀ ਵੋਟ ਤੁਹਾਡੇ ਘਰੇ ਨਹੀਂ ਪਹੁੰਚੀ। ਤੇ ਜਾਂ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਕਿਤੇ ਅੱਜ ਕੱਲ ਜਾਂ ਤੁਸੀਂ ਥੋੜਾ ਲੇਟ ਆਉਣਾ ਹੈ ਤਾਂ ਵੀ ਤੁਸੀਂ ਵੋਟ ਕਰ ਸਕਦੇ ਹੋ, ਉੱਥੇ ਬੂਥ ਦੇ ਉੱਤੇ ਜਾ ਕੇ ਵੀ ਵੋਟ ਕਰ ਸਕਦੇ ਹੋ
ਜੀ। ਸੋ ਬਿਲਕੁਲ, ਜਿਵੇਂ ਜਿਵੇਂ ਭਾਈਚਾਰੇ ਦੀ ਗਿਣਤੀ ਵਧੀ ਹੈ ਜਸਵੀਰ ਸਿੰਘ ਜੀ, ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਹੀ ਕੁਝ ਸਾਡੀਆਂ ਜ਼ਿੰਮੇਵਾਰੀਆਂ ਵੀ ਵਧੀਆਂ, ਜਿਨ੍ਹਾਂ ਦੇ ਵਿੱਚੋਂ ਇਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਸਾਡੀਆਂ ਜਿਹੜੀਆਂ ਲੋੜਾਂ ਨੇ, ਸਾਨੂੰ ਦਰਪੇਸ਼ ਮੁਸ਼ਕਲਾਂ ਨੇ, ਹਨਾ, ਉਹਨਾਂ ਦੇ ਹੱਲ ਲਈ ਬਹੁਤ ਜ਼ਰੂਰੀ ਹੋ ਜਾਂਦਾ ਜੀ ਕਿ ਅਸੀਂ ਐਜ਼ ਅ ਵੋਟਰ ਵੀ ਆਪਣੀ ਜਿਹੜੀ ਭੂਮਿਕਾ ਆ ਉਹ ਐਕਟਿਵ ਹੋ ਕੇ ਨਿਭਾਈਏ। ਸੋ ਜਸਵੀਰ ਸਿੰਘ ਜੀ, ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ, ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਤੁਹਾਡੇ ਆਉਣ ਵਾਲੇ ਸਫ਼ਰ ਦੇ ਲਈ।
ਧੰਨਵਾਦ ਅਮਰਜੀਤ ਜੀ, ਤੇ ਧੰਨਵਾਦ ਸਾਰੇ ਸਰੋਤਿਆਂ ਦਾ। ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ। ਸੋ ਇਹ ਸਨ ਜਸਵੀਰ ਸਿੰਘ, ਜਿਹੜੇ ਕਿ ਵਿਟਲਸੀ ਕੌਂਸਲ ਤੋਂ ਸਾਊਥ ਵੈਸਟ ਵਾਰਡ ਦੇ ਵਿੱਚ ਕੌਂਸਲ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ। ਤੇ ਦੋਸਤੋ, ਆਪਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਰੱਖਾਂਗੇ। ਸਾਡੇ ਨਾਲ ਅਗਰੇ ਜਿਹੜੇ ਮਹਿਮਾਨ ਨੇ ਉਹ ਜੁੜਨ ਜਾ ਰਹੇ ਨੇ, ਅਜੀਤ ਸਿੰਘ ਚੌਹਾਨ, ਜਿਹੜੇ ਕਿ ਸਾਡੇ ਨਾਲ ਸਾਂਝ ਪਾਉਣਗੇ ਇਸ ਜ਼ਰੂਰੀ ਜਾਣਕਾਰੀ ਨੂੰ ਲੈ ਕੇ, ਕਮਿਊਨਿਟੀ ਅੰਗੇਜਮੈਂਟ ਫੋਰਮ ਵਿਦ ਵਿਕਟੋਰੀਆ ਪੁਲਿਸ ਜਿਹੜਾ ਕਿ 8 ਅਕਤੂਬਰ ਨੂੰ ਹੋਣ ਜਾ ਰਿਹਾ। ਸੋ ਉਹਦੇ ਬਾਬਤ ਜਾਣਕਾਰੀ ਜਿਹੜੀ ਆ ਉਹ ਸਾਨੂੰ ਦੇਣਗੇ। ਉਸ ਤੋਂ ਪਹਿਲਾਂ ਮੈਂ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਆ, ਮੈਂ ਉਹਨਾਂ ਦੇ ਸੁਨੇਹੇ ਜ਼ਰੂਰ ਲੈ ਲਵਾਂ। ਸਾਡੇ ਨਾਲ ਮਨਦੀਪ ਸਿੰਘ ਕ੍ਰੇਗੀਵਨ ਤੋਂ ਜੁੜੇ ਸੀ ਜੀ ਕਾਫੀ ਦੇਰ ਪਹਿਲਾਂ। ਸੋ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਕਹਿੰਦੇ ਭਾਜੀ, ਆਪਾਂ ਕੋਈ ਸਿੱਖਿਆ ਲੈਣੀ ਆ ਤਾਂ ਧਾਰਮਿਕ ਗ੍ਰੰਥ ਬਹੁਤ ਨੇ। ਕਹਿੰਦੇ ਪਲੀਜ਼ ਸੌਂਗ ਨੂੰ ਇੰਜੋਏ ਕਰੋ, ਆਪਾਂ ਧਾਰਮਿਕ ਗ੍ਰੰਥ ਵਿੱਚੋਂ ਕਿੰਨੀ ਕੁ ਸਿੱਖਿਆ ਲੈ ਲਈ ਜੋ ਸੌਂਗਸ ਵਿੱਚੋਂ ਵਧੀਆ ਗੱਲਾਂ ਲੱਭ ਰਹੇ ਹਾਂ। ਬਿਲਕੁਲ ਜੀ, ਤੁਹਾਡੇ ਨਜ਼ਰੀਏ ਤੋਂ ਜਿਹੜਾ ਇਹ ਵਿਚਾਰ ਆ ਕਾਫੀ ਅਹਿਮੀਅਤ ਰੱਖਦਾ। ਸੋ ਬਹੁਤ ਚੀਜ਼ਾਂ ਜਿਹੜੀਆਂ ਜੀ ਉਹ ਵਿਚਾਰਨ ਦੀ ਲੋੜ ਹੁੰਦੀ ਹੈ। ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਦੇ ਤੁਸੀਂ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿਚ। ਸੁਖਵਿੰਦਰ ਸੌਂਦ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਏ ਨੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਸੱਤ ਦੇ ਪੰਜੇਤਾ ਹੋਰੀ ਵੀ ਸਾਡੇ ਨਾਲ ਜੁੜੇ ਨੇ, ਨਮਸਕਾਰ ਕਹਿੰਦੇ ਸਭੀ ਕੋ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਨਮਸਕਾਰ ਤੁਹਾਨੂੰ। ਸਤਦੇਵ ਜੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਇਸ ਤੋਂ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਵੀ ਬਹੁਤ ਦੇਰ ਤੋਂ ਜੁੜੇ ਹੋਏ ਆ। ਉਨ੍ਹਾਂ ਨੇ ਬਹੁਤ ਹੀ ਸੋਹਣਾ ਇੱਕ ਵਿਚਾਰ ਭੇਜਿਆ, ਕਹਿੰਦੇ ਈਗੋ ਇਜ਼ ਜਸਟ ਏ ਸਮਾਲ 3-ਲੈਟਰ ਵਰਡ ਵਿਚ ਕੈਨ ਡਿਸਟਰੋਏ ਅ ਬਿਗ 12-ਲੈਟਰ ਵਰਡ ਕਾਲਡ ਰਿਲੇਸ਼ਨਸ਼ਿਪ। ਸੋ ਬਿਲਕੁਲ ਜੀ, ਈਗੋ ਜਿਹੜੀ ਆ, ਹਉਮੈ ਜਿਹੜੀ ਆ, ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ, ਹਨਾ। ਕਈ ਵਾਰ ਹੁੰਦਾ ਕਿ ਹਥਿਆਰ ਓਨਾ ਨੁਕਸਾਨ ਨਹੀਂ ਕਰਦੇ ਜਿੰਨਾ ਨੁਕਸਾਨ ਇਹ ਹਉਮੈ, ਇਹ ਹੰਕਾਰ ਕਰ ਜਾਂਦਾ। ਸੋ ਬਹੁਤ ਬਹੁਤ ਧੰਨਵਾਦ ਇੰਨਾ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਝ ਦੋਸਤ ਜੁੜੇ ਨੇ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਜੀ ਆਇਆਂ ਨੂੰ ਤੁਹਾਨੂੰ, ਤੇ ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਬਹੁਤ ਬਹੁਤ ਜੀ ਆਇਆਂ ਨੂੰ। ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਵੀ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਵਿਚਾਰ ਆ ਜੀ, ਤੁਹਾਡੇ ਜਿਹੜੇ ਸੁਨੇਹੇ ਆ, ਉਹ ਮੈਂ ਲਵਾਂਗੀ। ਪਰ ਫਿਲਹਾਲ ਇੱਕ ਜ਼ਰੂਰੀ ਗੱਲਬਾਤ ਜਿਹੜੀ ਉਹ ਅਸੀਂ ਕਰਨੀ ਆ। ਸਾਡੇ ਮਹਿਮਾਨ ਅਜੀਤ ਸਿੰਘ ਚੌਹਾਨ ਇਸ ਵੇਲੇ ਹਰਮਨ ਰੇਡੀਓ ਦੇ ਮੰਚ ਤੇ ਹਾਜ਼ਰ ਹੋ ਚੁੱਕੇ ਨੇ ਫੋਨ ਦੇ ਜ਼ਰੀਏ, ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿਚ। ਜੀ ਅਜੀਤ, ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ
ਜੀ। ਸੋ ਅਜੀਤ ਜੀ, ਅਸੀਂ ਥੋੜਾ ਜਿਹਾ ਤੁਹਾਡਾ ਸਮਾਂ ਲਵਾਂਗੇ ਤੇ ਉਸ ਸਮੇਂ ਦੌਰਾਨ ਅਸੀਂ ਜਾਣਨਾ ਚਾਹਾਂਗੇ ਕਿ 8 ਅਕਤੂਬਰ ਨੂੰ ਜਿਹੜਾ ਕਮਿਊਨਿਟੀ ਇੰਗੇਜਮੈਂਟ ਫੋਰਮ ਵਿਕਟੋਰੀਆ ਪੁਲਿਸ ਦੇ ਨਾਲ ਤੁਸੀਂ ਕਰਵਾਉਣ ਜਾ ਰਹੇ ਹੋ, ਸੋ ਕਿਸ ਮੰਤਵ ਦੇ ਨਾਲ ਇਹ ਜਿਹੜਾ ਫੋਰਮ ਆ ਉਹ ਤੁਸੀਂ ਉਲੀਕਿਆ ਤੇ ਕਿਸ ਤਰ੍ਹਾਂ ਦੀ ਜਿਹੜੀ ਇਹਦੇ ਵਿਚ ਚਰਚਾ ਜਾਂ ਕਿਸ ਤਰ੍ਹਾਂ ਦੇ ਜਿਹੜੇ ਇਸ਼ੂ ਆ ਉਠਾਏ ਜਾਣੇ ਆ?
ਜੀ, ਜਿੱਦਾਂ ਤੁਸੀਂ ਸਹੀ ਫਰਮਾਇਆ ਕਿ 8 ਅਕਤੂਬਰ ਨੂੰ ਆਉਣ ਵਾਲੇ ਸ਼ਨਿਚਰਵਾਰ ਨੂੰ ਕੈਗੀ ਬੰਦਾ ਜਿਹੜਾ ਗਲੋਬਲ ਲਰਨਿੰਗ ਸੈਂਟਰ ਆ, ਰਾਜ ਲਾਇਬ੍ਰੇਰੀ, ਉਹਦੇ ਫਸਟ ਫਲੋਰ ਤੇ ਜਿਹੜੀ ਫੋਰਮ ਹਾਲ ਆ, ਉੱਥੇ ਆਪਾਂ ਵਿਕਟੋਰੀਆ ਪੁਲਿਸ ਦੇ ਨਾਲ ਪਾਰਟਨਰਸ਼ਿਪ ਕੀਤੀ ਆ, ਉਹਦੇ ਵਿੱਚ ਇੱਕ ਕਮਿਊਨਿਟੀ ਇੰਗੇਜਮੈਂਟ ਫੋਰਮ ਰੱਖੀ ਗਈ ਆ। ਇਹਦਾ ਜਿਹੜਾ ਮੰਤਵ ਹੈ, ਸ਼ੁਰੂ ਕਿਤੋਂ ਹੀ ਗੱਲ ਇਹ ਕਾਫੀ ਪਿੱਛੇ ਚਲ ਜਾਂਦੀ ਆ, ਕਿਉਂਕਿ ਕੁਛ ਸਮੇਂ ਪਹਿਲਾਂ ਕਰੀਗੀਵਨ ਦੇ ਵਿੱਚ ਕੁਛ 1-2 ਹਾਦਸੇ ਏਦਾਂ ਦੇ ਹੋਏ ਸਨ ਕਿ ਲੋਕਲ ਕਮਿਊਨਿਟੀ ਨੇ ਕਾਫੀ ਚਿੰਤਾ ਪ੍ਰਗਟ ਕੀਤੀ ਸੀ ਕਿ ਜਿਹੜੀ ਨਵੀਂ ਆਉਣ ਵਾਲੀ ਕਮਿਊਨਿਟੀ ਹੈ ਉਹ ਇੱਕ ਦੂਜੇ ਨੂੰ ਮਤਲਬ ਨਹੀਂ ਜਾਣਦੇ, ਮਤਲਬ ਇੱਕ ਦੂਜੇ ਨੂੰ ਨਹੀਂ ਪਛਾਣਦੇ, ਇਸ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਮਤਲਬ ਨੇਬਰਹੁੱਡ ਵਿੱਚ ਜਿਹੜਾ ਬੰਦਾ ਕੋਈ ਅਣਜਾਣ ਤੁਰਿਆ ਫਿਰਦਾ ਹੈ ਕਿ ਉਸ ਤੇ ਸ਼ੱਕ ਕੀਤਾ ਜਾਵੇ ਜਾਂ ਕਿਸੇ ਵੀ ਤਰੀਕੇ ਦੀ ਗੱਲ। ਤੇ ਉਹ ਅਸੀਂ ਕੰਸਰਨ ਆਪਣਾ ਵਿਕਟੋਰੀਆ ਪੁਲਿਸ ਨਾਲ ਸ਼ੇਅਰ ਕੀਤਾ ਸੀਗਾ ਤੇ ਉਹ ਕਹਿੰਦੇ ਕਿ ਅਸੀਂ ਇਹਨੂੰ ਪ੍ਰੋਪਰ ਇੱਕ ਫੋਰਮ ਦੇ ਜ਼ਰੀਏ ਸਾਰੀ ਕਮਿਊਨਿਟੀ ਦੇ ਨਾਲ ਇੱਕ ਡਿਸਕਸ਼ਨ ਰੱਖਾਂਗੇ। ਤੇ ਉਹਦਾ ਮੇਨ ਮਕਸਦ ਇਹੀ ਆ ਕਿ ਜਿਹੜੇ ਆਪਣੇ ਆਉਣ ਵਾਲੀ ਜਿਹੜੀ ਕਮਿਊਨਿਟੀ, ਲੋਕਲ ਸਿਰਫ ਪੰਜਾਬੀ ਕਮਿਊਨਿਟੀ ਨਹੀਂ, ਜਿਹੜੀ ਵੀ ਕਹੇਗੀ ਬੰਦੀ ਸਾਰੀ ਕਮਿਊਨਿਟੀ ਹੈ, ਉਹ ਸਾਰੀ ਕਮਿਊਨਿਟੀ ਨੂੰ ਸੱਦਾ ਮਿਲਿਆ ਹੈ ਤੇ ਉਹ ਸਾਰੀ ਕਮਿਊਨਿਟੀ ਤੋਂ ਹੀ ਬੰਦੇ ਆ ਰਹੇ ਨੇ। ਆਪਣੀ ਪੰਜਾਬੀ ਕਮਿਊਨਿਟੀ ਕਾਫੀ ਜ਼ਿਆਦਾ ਨੰਬਰਾਂ ਦੇ ਵਿੱਚ ਹੈ ਕਹੇਗੀਵਨ ਏਰੀਆ ਦੇ ਵਿੱਚ, ਪਰ ਹੋਰਾਂ ਕਮਿਊਨਿਟੀਆਂ ਚੋਂ ਵੀ ਜਿਹੜੇ ਬੰਦੇ ਨੇ ਉਹ ਵੀ ਹਾਜ਼ਰ ਹੋਣਗੇ। ਤੇ ਇਹ ਸਿਰਫ ਸਾਰੀ ਕਮਿਊਨਿਟੀ ਦਾ ਹੀ ਇੱਕ ਮੁੱਦਾ ਹੈ ਜਿਹੜਾ ਕਾਫੀ ਹਾਈ ਨੰਬਰ ਤੇ ਉੱਥੇ ਕ੍ਰਾਈਮ ਰੇਟ ਚੱਲ ਰਿਹਾ ਹੈ, ਘਰਾਂ ਦੇ ਵਿੱਚ ਜਿਹੜੀ ਭੰਨ ਤੋੜ ਹੋ ਰਹੀ ਹੈ, ਗੱਡੀਆਂ ਚ ਚੋਰੀਆਂ ਹੋ ਰਹੀਆਂ ਨੇ, ਤੇ ਸਪੋਰਟਸ ਕਲੱਬਾਂ ਦੀ ਕਾਫੀ ਚਿੰਤਾ ਹੈ ਕਿ ਉਹਨਾਂ ਦੇ ਜਿਹੜੀ ਲੋਕਲ ਫੈਸਿਲਿਟੀਜ਼ ਹੈ ਉਹਨਾਂ ਨੂੰ ਲੋਕੀ ਬਹੁਤ ਆ ਕੇ ਗ੍ਰੈਫਿਟੀ ਕਰ ਰਹੇ ਨੇ ਤੇ ਉਹਨਾਂ ਦੀ ਕ੍ਰਿਕਟ ਦੀਆਂ ਪਿੱਚਾਂ ਖਰਾਬ ਹੋ ਰਹੀਆਂ ਨੇ ਤੇ ਕਾਫੀ ਕੁਛ ਹੋ ਰਿਹਾ ਹੈ। ਤੇ ਉਹਨੂੰ ਹੀ ਅਸੀਂ ਮਤਲਬ ਮੋਹਰੇ ਰੱਖ ਕੇ ਇਹ ਫੋਰਮ ਰੱਖੀ ਹੈ। ਤੇ ਇਸ ਫੋਰਮ ਦੇ ਵਿੱਚ ਵਿਕਟੋਰੀਆ ਪੁਲਿਸ ਸਾਡੇ ਨਾਲ ਪਾਰਟਨਰ ਐਜ਼ ਅ ਪਾਰਟਨਰ ਆਰਗੇਨਾਈਜੇਸ਼ਨ ਹੈ ਤੇ ਨਾਲ ਹੀ ਨਾਲ ਸਾਡੀ ਹਿਮ ਸਿਟੀ ਕਾਉਂਸਲ ਅਤੇ ਲੋਕਲ ਰੋਟਰੀ ਕਲੱਬ ਵੀ ਸਾਨੂੰ ਸਪੋਰਟ ਕਰ ਰਿਹਾ ਹੈ
ਜੀ। ਸੋ ਅਜੀਤ ਜੀ, ਇਸ ਫੋਰਮ ਦੇ ਵਿਚ ਸਪੀਕਰ ਜਿਹੜੇ ਆ ਕੌਣ ਆ ਰਹੇ ਆ? ਤੇ ਜਿਵੇਂ ਤੁਸੀਂ ਦੱਸਿਆ ਕਿ ਖਾਸ ਤੌਰ ਤੇ ਜਿਹੜੇ ਇਸ਼ੂਜ਼, ਜਿਹੜੀਆਂ ਮੁਸ਼ਕਲਾਂ ਉੱਥੇ ਪੈਦਾ ਹੋ ਰਹੀਆਂ ਉਸ ਸਵਰਬ ਦੇ ਵਿਚ, ਜਾਂ ਫਿਰ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਸੀਂ ਕਿਹਾ ਕਿ ਬਣ ਰਿਹਾ, ਉਹਦੇ ਲਈ ਬਹੁਤ ਜ਼ਰੂਰੀ ਸੀਗਾ ਇਹ ਫੋਰਮ ਜਿਹੜਾ। ਇਸ ਤੋਂ ਇਲਾਵਾ ਜੇ ਅਸੀਂ ਆਪਣੇ ਇਕੱਲੇ ਆਪਣੇ ਭਾਈਚਾਰੇ ਦੀ ਵੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਜਿਹੜੇ ਮੁੱਦੇ ਆ, ਕਿਸ ਤਰ੍ਹਾਂ ਦੇ ਮਸਲੇ ਜਿਹੜੇ ਆ ਵਿਚਾਰੇ ਜਾ ਸਕਦੇ ਆ?
ਜੀ, ਤੁਸੀਂ ਸਹੀ ਫਰਮਾਇਆ, ਕਿਉਂਕਿ ਜਿਹੜੀ ਆਪਣੀ ਕਮਿਊਨਿਟੀ, ਜਿਹੜੇ ਜ਼ਿਆਦਾਤਰ ਤੋਂ ਆਪਣੇ ਘਰਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਕਿ ਜਿਹੜੇ ਮੋਸਟਲੀ ਜਿਹੜੇ ਉੱਥੇ ਰੈਜੀਡੈਂਟ ਨੇ ਸਾਰੇ ਨਿਊ ਕਪਲ ਆ ਜਾਂ ਫੈਮਿਲੀ ਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜਿਹੜੇ ਅਡਲਟਸ ਹੁੰਦੇ ਨੇ ਉਹ ਕੰਮਾਂ ਤੇ ਨਿਕਲ ਜਾਂਦੇ ਨੇ, ਬੱਚੇ ਸਕੂਲਾਂ ਚ ਹੁੰਦੇ ਨੇ, ਤੇ ਜਾਂ ਤਾਂ ਬਜ਼ੁਰਗ ਕੱਲੇ ਘਰ ਹੁੰਦੇ ਜਾਂ ਕੋਈ ਵੀ ਨੀ ਘਰ ਹੁੰਦਾ, ਤੇ ਇਸ ਕਰਕੇ ਜਿਹੜੇ ਘਰ ਨੇ ਬਹੁਤ ਹੀ ਹਾਈ ਰਿਸਕ ਤੇ ਨੇ, ਤੇ ਇਹ ਜਿਹੜੇ ਚੋਰ ਠੱਗ ਆ ਉਹਨਾਂ ਸਭ ਨੂੰ ਪਤਾ ਹੈ ਕਿ ਮੋਸਟਲੀ ਜਿਹੜੀ ਮਾਈਗ੍ਰੈਂਟ ਕਮਿਊਨਿਟੀ ਹੈ ਘਰਾਂ ਚ ਕੋਈ ਨੀ ਮਿਲਣਗੇ, ਤੇ ਇਸੇ ਕਰਕੇ ਹੀ ਉਹ ਦਿਨਾਂ ਵਿਚ ਆ ਕੇ ਦਿਨ ਦੇ ਟਾਈਮ ਘਰਾਂ ਵਿਚ ਚੋਰੀਆਂ ਹੁੰਦੀਆਂ ਨੇ, ਉਹਨੂੰ ਅਸੀਂ ਥੋੜਾ ਜਿਹਾ ਫੋਕਸ ਰੱਖ ਕੇ ਅਸੀਂ ਉਹ ਸ਼ੁਰੂ ਜਿਹੜਾ ਡਿਸਕਸ਼ਨ ਹੋ ਉਹ ਇਸੇ ਏਰੀਆ ਦੇ ਵਿਚ ਹੋਊਗੀ ਕਿ ਜਿਹੜੀ ਘਰ ਜਦੋਂ ਤੁਸੀਂ ਨਹੀਂ ਹੁੰਦੇ ਤਾਂ ਤੁਸੀਂ ਆਪਣੇ ਘਰ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹੋ, ਜੇ ਤੁਹਾਡੇ ਨੇਬਰਸ ਆ ਜਾਂ ਕੋਈ ਵੀ ਘਰ ਹੁੰਦਾ ਆ ਉਹਨਾਂ ਨਾਲ ਕਿਵੇਂ ਗੱਲਬਾਤ ਵਧਾਉਣੀ, ਕਿਉਂਕਿ ਜਿਹੜੇ ਕੁਝ ਪ੍ਰੋਗਰਾਮ ਜਿਹੜੇ ਵਿਕਟੋਰੀਆ ਪੁਲਿਸ ਨੇ ਸ਼ੁਰੂ ਕੀਤੇ ਨੇ ਜਿਵੇਂ ਆਈ ਵਾਚ ਆ, ਜਿਵੇਂ ਨੇਬਰਹੁਡ ਵਾਚ ਆ, ਇਹੋ ਜਿਹੇ ਪ੍ਰੋਗਰਾਮ ਦੇ ਬਾਰੇ ਵੀ ਜਾਣਕਾਰੀ ਜਿਹੜੀ ਆਪਾਂ ਫੋਰਮ ਦੇ ਥਰੂ ਕੋਸ਼ਿਸ਼ ਕਰਾਂਗੇ ਦੇਣ ਦੀ, ਤੇ ਇੱਕ ਜਿਹੜਾ ਫੋਰਮ ਇੱਕ ਅਜਿਹਾ ਜ਼ਰੀਆ ਹੋਵੇਗਾ ਜਿਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਲੋਕੀ ਇੱਕ ਦੂਜੇ ਨੂੰ ਮਿਲਣ ਵਰਤਣ, ਐਟਲੀਸਟ ਜਿਹੜੇ ਆਪਣੇ ਕਮਿਊਨਿਟੀ ਤੋਂ ਬਾਹਰਲੇ ਲੋਕ ਆ ਉਹਨਾਂ ਨੂੰ ਇੱਕ ਵਾਰ ਇੱਕ ਦੋ ਵਾਰ ਗੱਲਬਾਤ ਕਰਨ ਦਾ ਮੌਕਾ ਮਿਲੇ ਕਿ ਸਾਡੇ ਨੇਬਰਸ ਕੌਣ ਆ, ਅਸੀਂ ਜੇ ਕੋਈ ਪ੍ਰੋਬਲਮ ਚਾਹੁੰਦੇ ਹਾਂ ਤਾਂ ਅਸੀਂ ਕਿਹਨੂੰ ਕੁਐਸਚਨ ਕਰ ਸਕਦੇ ਹਾਂ, ਜ਼ਰੂਰੀ ਨਹੀਂ ਕਿ ਹਮੇਸ਼ਾ ਵਿਕਟੋਰੀਆ ਪੁਲਿਸ ਨੂੰ ਫੋਨ ਕਰਨਾ ਹੁੰਦਾ ਹੈ, ਕਈ ਵਾਰ ਤੁਸੀਂ ਲੋਕਲ ਕਾਉਂਸਲ ਨੂੰ ਫੋਨ ਕਰ ਸਕਦੇ ਹਾਂ, ਕਈ ਵਾਰ ਤੁਸੀਂ ਲੋਕਲ ਸਪੋਰਟਸ ਕਲੱਬ ਨੂੰ ਫੋਨ ਕਰ ਸਕਦੇ ਹਾਂ, ਤੇ ਕਈ ਡਿਫਰੈਂਟ ਐਂਗਲ ਤੋਂ ਅਸੀਂ ਇਸ ਜਿਹੜੇ ਇਸ਼ੂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਨੀ ਆ। ਅਸੀਂ ਉੱਥੇ ਲੋਕਲ ਸਪੋਰਟਿੰਗ ਕਲੱਬਾਂ ਨੂੰ ਵੀ ਬੁਲਾਇਆ ਹੋਇਆ ਹੈ ਜਿਹਨਾਂ ਨੇ ਪ੍ਰਮੋਟ ਕਰਨਾ ਹੈ ਕਿ ਜਿਹੜੀ ਆਪਣੀ ਯੰਗ ਜਨਰੇਸ਼ਨ ਆ ਉਹਨੂੰ ਆਪਾਂ ਕਿੱਦਾਂ ਚੰਗਾ ਸਿਲਾ ਸਕੀਏ, ਕਿ ਉਹ ਕਿਵੇਂ ਰਿਕਰੂਟਮੈਂਟ ਕਰ ਸਕਦੇ ਨੇ, ਕਿ ਜੇ ਜਿਹੜੇ ਯੂਥ ਜਨਰੇਸ਼ਨ ਜਿਹੜੀ ਵਿਹਲੀ ਤੁਰੀ ਫਿਰਦੀ ਹੈ ਸਕੂਲ ਤੋਂ ਬਾਅਦ ਉਹਨਾਂ ਨੂੰ ਆਪਾਂ ਕਿਵੇਂ ਯੂਟੀਲਾਈਜ਼ ਕਰ ਸਕੀਏ, ਤੇ ਉਹਨਾਂ ਨੂੰ ਵੀ ਅਸੀਂ ਮੌਕਾ ਦਿੱਤਾ ਕਿ ਤੁਸੀਂ ਆਪ ਦੇ ਰਿਸੋਰਸ ਸ਼ੇਅਰ ਕਰੋ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੀ ਆ ਜਿਹਨੂੰ ਆਪਾਂ ਕਹਿ ਦਈਏ ਯੂਥ ਡਿਸਇੰਗੇਜਮੈਂਟ ਹੋ ਰਹੀ ਆ ਆਪਣੀ ਜਿਹੜੇ ਗਰੋਇੰਗ ਏਰੀਆਸ ਦੇ ਵਿੱਚ ਉਹਨੂੰ ਆਪਾਂ ਕਿਵੇਂ ਟੈਕਲ ਕਰ ਸਕੀਏ।
ਜੀ ਜੀ, ਸੋ ਇਸ ਤੋਂ ਭਾਵ ਹੈ ਕਿ ਕਾਫੀ ਸਪੀਕਰਸ ਜਿਹੜੇ ਆ ਉਹ ਉਸ ਵੇਲੇ ਉੱਥੇ ਹਾਜ਼ਰ ਹੋਣਗੇ ਉਸ ਫੋਰਮ ਦੇ ਵਿੱਚ, ਸੋ ਵੱਖ ਵੱਖ
ਹਾਂਜੀ ਜਿਹੜੀ ਫੋਰਮ ਦੇ ਵਿੱਚ ਬਿਲਕੁਲ ਜੀ, ਫੋਰਮ ਦੇ ਜਿਹੜਾ ਢਾਂਚਾ ਜਾਂ ਸਟਰਕਚਰ ਜਿਹਨੂੰ ਕਹਿ ਲਈਏ ਉਹ ਇਸ ਤਰ੍ਹਾਂ ਹੋਵੇਗੀ ਕਿ ਜਿਹੜੀ ਓਪਨਿੰਗ ਆਫ ਦਾ ਫੋਰਮ ਜਿਹੜੀ ਹੋਣੀ ਆ ਉਹ ਆਪਣੇ ਹਿਊਮ ਸਿਟੀ ਦਾ ਜਿਹੜਾ ਹਿਊਮ ਕਮਾਂਡ ਆ ਉਹਦਾ ਜਿਹੜਾ ਇੰਸਪੈਕਟਰ ਆ ਉਹ ਆਪਣੇ ਟ੍ਰੈਂਡ ਜਿੱਦਾਂ ਰਾਈਜ਼ਿੰਗ ਟ੍ਰੈਂਡ ਜਾਂ ਜੋ ਵੀ ਅੱਜ ਕੱਲ ਹੋਟ ਟੌਪਿਕ ਆ ਉਹਨੂੰ ਡਿਸਕਸ ਕਰੂਗਾ, ਤੇ ਉਹ ਦੱਸੂਗਾ ਕਿ ਅੱਜ ਕੱਲ ਕੀ ਹੋ ਰਿਹਾ ਹੈ ਇਸ ਏਰੀਆ ਦੇ ਵਿੱਚ, ਮਤਲਬ ਕਿਹੜੇ ਏਰੀਆ ਦੇ ਵਿੱਚ ਕ੍ਰਾਈਮ ਰੇਟ ਜ਼ਿਆਦਾ ਆ, ਕਿਉਂਕਿ ਆਪਾਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਚੋਰੀਆਂ ਠੱਗੀਆਂ ਬਹੁਤ ਹੋ ਰਹੀਆਂ ਨੇ ਪਰ ਸ਼ਾਇਦ ਉਸ ਤੋਂ ਵੀ ਵੱਡੇ ਵੱਡੇ ਕ੍ਰਾਈਮ ਹੋ ਰਹੇ ਹੋਣ ਜਿਹੜੇ ਆਪਾਂ ਨੂੰ ਨਹੀਂ ਪਤਾ ਹਨਾ, ਤੇ ਉਹ ਉਸ ਦੀ ਜਾਣਕਾਰੀ ਵੀ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ ਨੂੰ ਪਤਾ ਹੋਵੇ ਕਿ ਆਪਣੀ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ ਹੈ। ਤਾਂ ਉਹ ਰਾਈਜ਼ਿੰਗ ਟ੍ਰੈਂਡਸ ਤੋਂ ਬਾਅਦ ਇੱਕ ਸਪੈਸ਼ਲਿਸਟ ਜਿਹੜੇ ਆ ਹਰੇਕ ਏਰੀਆ ਦੇ ਵਿੱਚ ਸਪੈਸ਼ਲਿਸਟ ਉਹ ਆਪਣੀ ਆਪਣੀ ਪ੍ਰੈਜੈਂਟੇਸ਼ਨ ਦੇਣਗੇ, ਇਹਨਾਂ ਦੇ ਵਿੱਚੋਂ ਜਿਹੜੇ ਕ੍ਰਾਈਮ ਪ੍ਰੀਵੈਂਸ਼ਨ ਇਨਵੈਸਟੀਗੇਸ਼ਨ ਯੂਨਿਟ ਤੇ ਹਾਈਵੇ ਪੈਟਰੋਲ ਤੇ ਜਿਹੜੀ ਆਪਣੀ ਲੋਕਲ ਪੁਲਿਸ ਜਿਹੜੀ ਆਪਣੀ PSO ਆ ਜਿਹੜੇ ਆਪਣੇ ਸਟੇਸ਼ਨਾਂ ਤੇ ਜਾਂ ਪਬਲਿਕ ਸੇਫਟੀ ਆਫਿਸਰ ਜਿਹਨੂੰ ਕਹਿ ਦੇਈਏ ਉਹ ਦੇਖ ਉਹਨਾਂ ਦੇ ਵੀ ਇੱਕ ਪ੍ਰੈਜੈਂਟੇਸ਼ਨ ਹੋਊਗੀ ਕਿ ਉਹਨਾਂ ਦਾ ਰੋਲ ਕੀ ਹੈ ਕਮਿਊਨਿਟੀ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਆ ਫੈਮਿਲੀ ਵਾਇਲੈਂਸ ਯੂਨਿਟ ਉਸ ਦਾ ਵੀ ਪ੍ਰੈਜੈਂਟੇਸ਼ਨ ਹੋਊਗੀ। ਉਸ ਤੋਂ ਬਾਅਦ ਜਿਹੜੀ ਆਪਣੀ ਲੋਕਲ ਕਮਿਊਨਿਟੀ ਜਿਹੜੀ ਆਰਗਨਾਈਜੇਸ਼ਨ ਆ ਜਿੱਦਾਂ ਉਹਨਾਂ ਦਾ ਕੀ ਰਿਸਪੋਂਸ ਆ, ਉਹ ਕੀ ਕਰਦੇ ਨੇ ਕਮਿਊਨਿਟੀ ਨੂੰ ਇਹੋ ਜਿਹੇ ਕੰਮਾਂ ਤੋਂ ਬਾਹਰ ਰੱਖਣ ਦੇ ਲਈ। ਤੇ ਉਸ ਤੋਂ ਬਾਅਦ ਜਿਹੜਾ ਆਪਣੇ ਹੋਰ ਪ੍ਰੈਜੈਂਟੇਸ਼ਨ ਹੋਗੀ ਲੋਕਲ ਕਾਉਂਸਲ ਉਹਨਾਂ ਦਾ ਕੀ ਮਤਲਬ ਹੱਥ ਹੈ ਇਸ ਦੇ ਵਿੱਚ, ਉਹ ਕੀ ਕਰ ਰਹੇ ਨੇ ਕਮਿਊਨਿਟੀ ਦੀ ਸੇਫਟੀ ਵਧਾਉਣ ਦੇ ਲਈ। ਤੇ ਬਾਅਦ ਦੇ ਵਿੱਚ ਆਪਣੀ ਜਿਹੜੀ ਓਪਨ ਡਿਸਕਸ਼ਨ ਹੋਗੀ ਜਿਹਦੇ ਵਿੱਚ ਕੋਈ ਵੀ ਜਿਹੜੇ ਬੈਠੇ ਹੋਏ ਬੰਦੇ ਨੇ ਕਿਸੇ ਵੀ ਪ੍ਰੈਜੈਂਟਰ ਨਾਲ ਉਹ ਗੱਲ ਕਰ ਸਕਦੇ ਨੇ ਤੇ ਕੋਈ ਵੀ ਆਪਣਾ ਮਸਲਾ ਉਹ ਹਲਕਾ ਦੱਸ ਸਕਦੇ ਨੇ।
ਜੀ ਸੁਜੀਤ ਜੀ, ਸਾਡੇ ਸਰੋਤੇ ਜ਼ਰੂਰ ਜਾਣਨਾ ਚਾਹੁਣਗੇ ਕਿ ਇਹ ਜਿਹੜਾ ਕਮਿਊਨਿਟੀ ਇੰਗੇਜਮੈਂਟ ਫੋਰਮ ਰੱਖਿਆ ਗਿਆ ਇਹਦੇ ਵਿੱਚ ਉਹ ਆਪ ਕਿੱਦਾਂ ਸ਼ਮੂਲੀਅਤ ਕਰ ਸਕਦੇ ਆ?
ਜੀ ਜੀ ਜੀ, ਐਂਟਰੀ ਜਿੱਦਾਂ ਬਿਲਕੁਲ ਫ੍ਰੀ ਆ ਪਰ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਆ ਤਾਂ ਕਿ ਸਾਨੂੰ ਪਤਾ ਹੋਵੇ ਕਿ ਕੌਣ ਆ ਰਿਹਾ, ਕਿਉਂਕਿ ਜਿਹੜੇ ਉਸ ਫੋਰਮ ਦੇ ਵਿੱਚ ਜਿਹੜੇ ਆਫੀਸਰਸ ਨੇ ਉਹ ਕਾਫੀ ਸੈਂਸਿਟਿਵ ਟੌਪਿਕ ਤੇ ਡਿਸਕਸ਼ਨ ਕਰਨਗੇ, ਸ਼ਾਇਦ ਕਈ ਲੋਕਾਂ ਨੂੰ ਨਾ ਪਸੰਦ ਆਵੇ, ਇਸ ਕਰਕੇ ਸਾਨੂੰ ਇਹ ਜ਼ਰੂਰੀ ਬਹੁਤ ਹੈ ਕਿ ਸਾਡੇ ਰੂਮ ਦੇ ਵਿੱਚ ਕੌਣ ਹਾਜ਼ਰ ਹੈ। ਤੇ ਰਜਿਸਟ੍ਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਰਜਿਸਟ੍ਰੇਸ਼ਨ ਕਰਨ ਲਈ ਕੋਈ ਵੀ ਜਾਂ ਤਾਂ ਆਪਣੇ ਫੇਸਬੁੱਕ ਪੇਜ ਊਰਜਾ ਫਾਊਂਡੇਸ਼ਨ ਦੇ ਫੇਸਬੁੱਕ ਪੇਜ ਤੇ ਜਾ ਕੇ ਇਵੈਂਟ ਤੇ ਰਜਿਸਟਰ ਕਰ ਸਕਦਾ ਹੈ। ਇਵੈਂਟ ਬ੍ਰਾਈਟ ਦਾ ਇੱਕ ਲਿੰਕ ਹੈ ਉਸ ਦੇ ਵਿੱਚ, ਉਸ ਦੇ ਲਿੰਕ ਤੇ ਰਜਿਸਟਰ ਕਰ ਸਕਦਾ ਹੈ ਤੇ ਉਹ ਉੱਥੇ ਵਾਕ ਇਨ ਵੀ ਹੋ ਸਕਦੇ ਨੇ, ਜਿਵੇਂ ਕੋਈ ਚਾਹੁੰਦਾ ਕਿ ਮੈਂ ਅੱਜ ਫੋਰਮ ਤੇ ਜਾਣਾ ਹੈ ਤਾਂ ਉਹ ਬਿਲਕੁਲ ਉੱਥੇ ਆ ਸਕਦੇ ਨੇ, ਪਰ ਉਹਨਾਂ ਨੂੰ ਆਉਣ ਤੋਂ ਪਹਿਲਾਂ ਆਪਣੀ ਉੱਥੇ ਡੋਰ ਤੇ ਰਜਿਸਟ੍ਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਤੇ ਬਿਲਕੁਲ ਓਪਨ ਫੋਰਮ ਹੋਵੇਗੀ ਜੀ, ਬਟ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਟਰਕਚਰ ਬਣਾਈ ਆ ਫੋਰਮ ਦੀ ਉਹ ਕਿਸੇ ਵੀ ਤਰੀਕੇ ਨਾਲ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਕੋਈ ਵੀ ਜਿੱਦਾਂ ਲੇਟ ਵਾਕਿੰਗ ਹੋਏ ਤਾਂ ਮੇਬੀ ਉਹਨਾਂ ਨੂੰ ਥੋੜਾ ਚਿਰ ਬਾਹਰ ਖੜਨਾ ਪਵੇ ਤਾਂ ਕਿ ਜਿਹੜਾ ਨੈਕਸਟ ਪ੍ਰੈਜੈਂਟ ਜਦੋਂ ਸ਼ੁਰੂ ਹੋਵੇਗਾ ਤਾਂ ਹੀ ਉਹ ਅੰਦਰ ਐਂਟਰ ਹੋ ਸਕਣਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਬੰਦੇ ਉੱਥੇ ਬੈਠੇ ਹੋਣਗੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋਵੇ। ਬਿਲਕੁਲ ਕੋਈ ਵੀ ਆ ਸਕਦਾ ਹੈ ਜੀ, ਕੋਈ ਵੀ ਏਜ ਦਾ ਬੰਦਾ, ਕੋਈ ਵੀ ਸੈਕਸ, ਕੋਈ ਵੀ ਕਿਸੇ ਵੀ ਏਰੀਆ ਤੋਂ ਆ ਸਕਦੇ ਨੇ, ਬਟ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿਰਫ ਹਿਊਮ ਸਿਟੀ ਕਾਉਂਸਿਲ ਦੇ ਰੈਜੀਡੈਂਟਸ ਹੀ ਉੱਥੇ ਅਟੈਂਡ ਹੋਣ, ਤਾਂ ਕਿ ਕਿਉਂਕਿ ਜਿਹੜਾ ਡਿਸਕਸ਼ਨ ਹੋਵੇ ਲੋਕਲ ਲੈਵਲ ਦੀ ਡਿਸਕਸ਼ਨ ਹੋਵੇ, ਓਬਵੀਅਸਲੀ ਜਿਹੜੇ ਆਪਣੇ ਹੋਰ ਕਾਉਂਸਲਾਂ ਦੇ ਬੰਦੇ ਬਿਲਕੁਲ ਪਹੁੰਚ ਸਕਦੇ ਨੇ, ਪਰ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕਲ ਰੈਜੀਡੈਂਟ ਨੂੰ ਵੱਧ ਤੋਂ ਵੱਧ ਮੌਕਾ ਮਿਲੇ ਆਪਣੇ ਕੰਸਰਨ ਮੂਹਰੇ ਰੱਖਣ ਦਾ।
ਜੀ ਬਹੁਤ ਵਧੀਆ। ਸੋ ਅਜੀਤ ਜੀ, ਇੱਕ ਵਾਰ ਫੇਰ ਸਾਨੂੰ ਫੋਰਮ ਦੀ ਜਿਹੜੀ ਤਰੀਕ ਹੈ, ਸੋ ਊਰਜਾ ਫਾਊਂਡੇਸ਼ਨ ਦੇ ਵੱਲੋਂ ਇਹ ਫੋਰਮ ਜਿਹੜਾ ਕਰਵਾਇਆ ਜਾ ਰਿਹਾ 8 ਅਕਤੂਬਰ ਦੀ ਅਸੀਂ ਗੱਲ ਕੀਤੀ ਹੈ, ਸੋ 8 ਅਕਤੂਬਰ ਨੂੰ ਵੈਨਿਊ ਵੀ ਜ਼ਰੂਰ ਸਾਂਝਾ ਕਰੋ ਤੇ ਕਿਹੜੇ ਸਮੇਂ ਕਿਸ ਸਮੇਂ ਸ਼ੁਰੂ ਹੋ ਜਾਣਾ ਤੇ ਕਿੰਨੇ ਸਮੇਂ ਤੱਕ ਚੱਲਣਾ।
ਜੀ 8 ਅਕਤੂਬਰ ਆਉਣ ਵਾਲੇ ਸ਼ਨਿਚਰਵਾਰ 10:30 ਵਜੇ ਜਿਹੜੇ ਆ ਉੱਥੇ ਡੋਰ ਓਪਨ ਹੋ ਜਾਣੇ, ਉੱਥੇ ਮਾਰਨਿੰਗ ਟੀ 10:30 ਵਜੇ ਸ਼ੁਰੂ ਹੋ ਜਾਣੀ ਹੈ ਤੇ ਪੂਰੇ 11 ਵਜੇ ਫੋਰਮ ਦੀ ਸ਼ੁਰੂਆਤ ਹੋ ਜਾਣੀ ਹੈ, ਦੁਪਹਿਰ ਦੇ ਪੂਰੇ 11 ਵਜੇ ਤੇ 11 ਤੋਂ ਲੈ ਕੇ 2:30 ਵਜੇ ਤੱਕ ਫੋਰਮ ਚੱਲੂਗੀ। ਉਸ ਦੇ ਵਿੱਚ ਲੰਚ ਦਾ ਵੀ ਪ੍ਰਬੰਧ ਹੋਵੇਗਾ ਤੇ ਜਿਹੜੀ ਫੋਰਮ ਹੈ ਬਿਲਕੁਲ ਸਟਰਕਚਰਡ ਫੋਰਮ ਆ ਤੇ ਹਰੇਕ ਸਟੈਪ ਬਾਏ ਸਟੈਪ ਹੀ ਚੱਲੂਗੀ ਤੇ 2:30 ਵਜੇ ਤੋਂ ਬਾਅਦ ਪੂਰਾ 1 ਘੰਟਾ ਉੱਥੇ ਆਪਾਂ ਜਿਹੜੀ ਓਪਨ ਡਿਸਕਸ਼ਨ ਚਲਾਵਾਂਗੇ।
ਜੀ ਸੋ ਇਹਦਾ ਜਿਹੜਾ ਵੈਨਿਊ ਮੈਨੂੰ ਲੱਗਦਾ ਜੀ ਥੋੜਾ ਨੇ ਪਹਿਲਾਂ ਵੀ ਸਾਂਝਾ ਕੀਤਾ ਤੇ ਇੱਕ ਵਾਰ ਫੇਰ ਮੈਂ ਚਾਹਾਂਗੀ ਕਿ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ
ਜਿਹੜਾ। ਹਾਂ ਬਿਲਕੁਲ, ਵੈਨਿਊ ਜਿਹੜਾ ਆਪਣਾ ਕ੍ਰੇਗੀਬਨ ਦੇ ਵਿੱਚ, ਜਿਹੜੀ ਕ੍ਰੇਗੀਬਨ ਰੋਡ ਤੋਂ ਆਫ ਸ਼ਾਪਿੰਗ ਸੈਂਟਰ ਹੈ ਕ੍ਰੇਗੀਬਨ ਸੈਂਟਰਲ, ਉਸ ਦੇ ਬਿਲਕੁਲ ਨਾਲ ਹੀ ਕ੍ਰੇਗੀਬਨ ਦੀ ਲਾਇਬ੍ਰੇਰੀ ਹੈ ਹਿਮ ਗਲੋਬਲ ਲਰਨਿੰਗ ਸੈਂਟਰ ਕ੍ਰੇਗੀਬਨ, ਤੇ ਉੱਥੇ ਤੁਸੀਂ ਜਦੋਂ ਵੀ ਪਹੁੰਚੋ ਤਾਂ ਉਸ ਤੇ ਲੈਵਲ 1 ਉੱਪਰ ਅਪਸਟੇਅਰਸ ਆਉਣਾ ਹੈ ਤੁਹਾਨੂੰ ਤੇ ਉੱਥੇ ਫੋਰਮ ਚੱਲ ਰਹੀ ਹੋਵੇਗੀ।
ਜੀ ਸੋ ਬਹੁਤ ਬਹੁਤ ਧੰਨਵਾਦ ਅਜੀਤ ਤੁਹਾਡਾ, ਤੁਸੀਂ ਆਪਣਾ ਸਮਾਂ ਦਿੱਤਾ, ਸੋ ਅਹਿਮ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਹਰਮਨਦੀਪ ਜੀ, ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਹਾਂ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਅਜੀਤ ਸਿੰਘ ਚੌਹਾਨ, ਊਰਜਾ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਕਮਿਊਨਿਟੀ ਅੰਗੇਜਮੈਂਟ ਫੋਰਮ ਵਿਦ ਵਿਕਟੋਰੀਆ ਪੁਲਿਸ ਉਲੀਕਿਆ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਸੀ। ਸੋ ਬਹੁਤ ਜ਼ਰੂਰੀ ਹੈ, ਜਿਉਂ ਜਿਉਂ ਸਾਡੇ ਭਾਈਚਾਰੇ ਦੀ ਗਿਣਤੀ ਵੱਧ ਰਹੀ ਹੈ, ਸੋ ਦੂਜੇ ਭਾਈਚਾਰਿਆਂ ਦੇ ਨਾਲ ਵੀ ਜਿਹੜਾ ਮੇਲ ਮਿਲਾਪ ਔਰ ਦੂਜੇ ਭਾਈਚਾਰਿਆਂ ਤੋਂ ਸਿੱਖਣ ਦੀ ਔਰ ਆਪਣੀਆਂ ਕੁਛ ਜਿਹੜੀਆਂ ਮੁਸ਼ਕਲਾਂ ਆ, ਆਪਣੇ ਜਿਹੜੇ ਮਸਲੇ ਆ, ਉਹਨਾਂ ਦੇ ਉੱਤੇ ਵਿਚਾਰਨ ਦੀ ਲੋੜ ਜਿਹੜੀ ਆ ਉਹ ਵੀ ਵੱਧ ਰਹੀ ਹੈ। ਸੋ ਬਹੁਤ ਸਾਰੀਆਂ ਲੋੜਾਂ, ਬਹੁਤ ਸਾਰੇ ਜਿਹੜੇ ਮਸਲੇ, ਉਹਨਾਂ ਦੇ ਉੱਤੇ ਵਿਚਾਰਾਂ ਹੋਣੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ। ਸੋ ਜਿਸ ਤਰ੍ਹਾਂ ਦੀਆਂ ਅੱਜ ਕੱਲ੍ਹ ਜਿਵੇਂ ਹਿਊਮ ਕੌਂਸਲ ਦੇ ਅਧੀਨ ਮੁਸ਼ਕਲਾਂ ਆ ਰਹੀਆਂ ਨੇ, ਸੋ ਉਹਨਾਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਜਿਹੜਾ ਫੋਰਮ ਆ ਉਹ ਉਲੀਕਿਆ ਗਿਆ। ਸੋ 75-95 ਸੈਂਟਰਲ ਪਾਰਕ ਐਵਨਿਊ ਕ੍ਰੇਗੀਬਰਨ, ਇਹਦਾ ਪਤਾ ਹਿਊਮ ਗਲੋਬਲ ਲਰਨਿੰਗ ਸੈਂਟਰ। ਸੋ 11 ਵਜੇ ਕਹਿੰਦੇ ਜੀ ਸ਼ੁਰੂ ਹੋ ਜਾਣਾ 8 ਅਕਤੂਬਰ ਦਿਨ ਸ਼ਨੀਵਾਰ 2016 ਨੂੰ। ਸੋ ਕ੍ਰੇਗੀਬਰਨ ਦੇ ਆਲੇ ਦੁਆਲੇ ਰਹਿਣ ਵਾਲੇ ਜਾਂ ਕ੍ਰੇਗੀਬਰਨ ਜਾਂ ਹਿਊਮ ਕੌਂਸਲ ਦੇ ਅਧੀਨ ਆਉਣ ਵਾਲੇ ਜਿਹੜੇ ਸਬਰਬਸ ਦੇ ਵਿੱਚ ਆਪਣੇ ਲੋਕ ਨੇ, ਮੈਂ ਜ਼ਰੂਰ ਤਾਕੀਦ ਕਰਾਂਗੀ, ਗੁਜ਼ਾਰਿਸ਼ ਕਰਾਂਗੀ ਜੀ ਕਿ ਜ਼ਰੂਰ ਤੁਸੀਂ ਇਸ ਫੋਰਮ ਦਾ ਹਿੱਸਾ ਬਣੋ, ਬਹੁਤ ਕੁਛ ਜਿਹੜਾ ਸਿੱਖਣ ਨੂੰ ਮਿਲ ਸਕਦਾ, ਬਹੁਤ ਸਾਰੀ ਜਿਹੜੀ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕਦਾ। ਸੋ ਦੋਸਤੋ, ਇਹ ਸੀ ਜੀ ਇੱਕ ਜ਼ਰੂਰੀ ਗੱਲਬਾਤ, ਤੇ ਹੁਣ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਂ ਜਲਦੀ ਜਲਦੀ ਸੁਨੇਹੇ ਲੈ ਲਵਾਂ। ਸਾਡੇ ਨਾਲ ਬਹੁਤ ਦੇਰ ਤੋਂ ਨਿਰਵੈਰ ਸਿੰਘ ਨਵੀਂ ਵਿਨੀਪੈਗ ਵਾਲੇ ਜੁੜੇ ਹੋਏ ਆ, ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ, ਕਹਿੰਦੇ ਭਾਜੀ ਨਾਲੇ ਕਹਿੰਦੇ ਭਾਰਤ ਦਾ ਨਾਮ ਰਾਮ ਚੰਦਰ ਜੀ ਦੇ ਭਰਾ ਭਰਤ ਤੇ ਪਿਆ, ਫਿਰ ਇਸ ਨੂੰ ਭਾਰਤ ਮਾਤਾ ਕਿਉਂ ਕਹਿੰਦੇ ਨੇ। ਸੋ ਨਿਰਵੈਰ ਜੀ, ਇਹ ਆਪਾਂ ਸਾਰੇ ਜਾਣਦੇ ਹਾਂ ਕਿ ਕੁਛ ਕੱਟੜ ਧਾਰਮਿਕ ਲੋਕ ਜਿਹੜੇ ਹੁੰਦੇ ਆ, ਕੱਟੜ ਧਰਮੀ ਲੋਕ ਜਿਹੜੇ ਆ, ਉਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਹਿਸਾਬ ਦੇ ਨਾਲ ਚਲਾਉਣਾ ਚਾਹੁੰਦੇ ਹੁੰਦੇ ਆ, ਹਨਾ। ਸੋ ਹਰ ਚੀਜ਼ ਨੂੰ ਧਾਰਮਿਕ ਰੰਗਤ ਦੇ ਕੇ ਉਸ ਦੇ ਨਾਲ ਬਣਾ ਕੇ ਪੇਸ਼ ਕਰਨਾ, ਚਾਹੇ ਉਹ ਦੇਸ਼ ਆ, ਚਾਹੇ ਉਹ ਕੌਮ ਆ, ਚਾਹੇ ਉਹ ਆਮ ਲੋਕ ਨੇ, ਹਨਾ, ਉਹਨਾਂ ਨੂੰ ਇੱਕ ਅਲੱਗ ਰੰਗਤ ਚੜਾ ਕੇ ਉਸ ਰੰਗਤ ਦੇ ਅਧੀਨ ਪੇਸ਼ ਕਰਨਾ ਜਿਹੜਾ ਇਹਨਾਂ ਲੋਕਾਂ ਦਾ ਇੱਕ ਕੰਮ ਹੁੰਦਾ। ਸੋ ਇਸੇ ਤਰ੍ਹਾਂ ਦੀ ਰੰਗਤ ਵਾਲੇ ਜਿਹੜੇ ਲੋਕ ਆ, ਜਿਹੜੇ ਇਸ ਨੂੰ ਭਾਰਤ ਮਾਤਾ ਕਹਿੰਦੇ ਆ, ਤੇ ਨਾਲ ਹੀ ਨਾਲ ਜਦੋਂ ਇਤਿਹਾਸ ਦੀ ਗੱਲ ਹੁੰਦੀ ਆ ਤੇ ਇਤਿਹਾਸ ਵੀ ਜੋੜ ਦਿੱਤਾ ਜਾਂਦਾ। ਸੋ ਆਪਾਂ ਭਲੀ ਭਾਂਤ ਜਾਣਦੇ ਆ ਜੀ ਕਿ ਇਹੋ ਜਿਹੇ ਜਿਹੜੇ ਲੋਕ ਆ ਉਹ ਹਰ ਕੌਮ ਦੇ ਵਿੱਚ ਮੌਜੂਦ ਹੁੰਦੇ ਆ। ਸੋ ਬਹੁਤ ਬਹੁਤ ਧੰਨਵਾਦ ਆਪਣਾ ਵਿਚਾਰ ਸਾਂਝਾ ਕਰਨ ਦੇ ਲਈ। ਅੱਗੇ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਪਹਿਲਾਂ ਤਾਂ ਗੁਰਜੀਤ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਪਰ ਨਾਲ ਹੀ ਨਾਲ ਬਹੁਤ ਵੱਡੀ ਮਾਫ਼ੀ ਕਿਉਂਕਿ ਤੁਹਾਡਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੋਇਆ ਜੀ 8:30 ਦਾ, ਤੇ ਮੈਂ ਤੁਹਾਡਾ 1 ਘੰਟੇ ਬਾਅਦ ਸੁਨੇਹਾ ਲੈ ਰਹੀ ਹਾਂ। ਸੋ ਕਿਉਂਕਿ ਪ੍ਰੋਗਰਾਮ ਕਾਫੀ ਜ਼ਿਆਦਾ ਬਿਜ਼ੀ ਹੋ ਜਾਂਦਾ ਤੇ ਕਈ ਵਾਰ ਜਿਹੜੇ ਸੁਨੇਹੇ ਆ ਉਹ ਲੈਣ ਦੇ ਵਿੱਚ ਦੇਰੀ ਹੋ ਜਾਂਦੀ ਆ, ਤੇ ਮੈਂ ਮਾਫ਼ੀਨਾਮਾ ਤੁਹਾਡੇ ਲਈ ਦਾਇਰ ਕਰ ਦਿੱਤਾ ਜੀ। ਸੋ ਇਹਨਾਂ ਨੇ ਬਹੁਤ ਸੋਹਣੀ ਕਵਿਤਾ ਭੇਜੀ ਹੈ, ਕਵਿਤਾ ਸਰੋਤਿਓ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਕਹਿੰਦੇ ਪੈਸਾ ਪੈਸਾ ਕਰਦੀ ਦੁਨੀਆਂ ਸਾਰੀ, ਬਿਨ ਪੈਸੇ ਇੱਥੇ ਨਾ ਰਿਸ਼ਤਾ ਕੋਈ, ਨਾ ਭੈਣ ਤੇ ਨਾ ਕੋਈ ਭਾਈ, ਪੈਸੇ ਪਿੱਛੇ ਲੜਦੀ ਦੁਨੀਆਂ ਸਾਰੀ। ਪੈਸਾ ਪੈਸਾ ਕਰਦੀ ਦੁਨੀਆਂ ਸਾਰੀ, ਬਿਨ ਪੈਸੇ ਇੱਥੇ ਰਿਸ਼ਤਾ ਨਾ ਕੋਈ। ਜੇ ਦੁਨੀਆਂ ਵਿੱਚ ਪੈਸਾ ਨਾ ਹੁੰਦਾ ਤਾਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਹੁੰਦਾ। ਇਸ ਪੈਸੇ ਨੇ ਬੜਾ ਜ਼ੁਲਮ ਕਮਾਇਆ, ਖੂਨ ਦੇ ਰਿਸ਼ਤੇ ਨੂੰ ਪਾਣੀ ਬਣਾਇਆ। ਪੈਸਾ ਪੈਸਾ ਕਰਦੀ ਦੁਨੀਆਂ ਸਾਰੀ, ਬਿਨ ਪੈਸੇ ਇੱਥੇ ਰਿਸ਼ਤਾ ਨਾ ਕੋਈ। ਪੈਸੇ ਨੇ ਕਦੇ ਨਾਲ ਨੀ ਜਾਣਾ, ਰੱਬ ਦਾ ਨਾਂ ਧਿਆਲਾ ਬੰਦਿਆ, ਇਹੀ ਕੰਮ ਤੇਰੇ ਆਉਣਾ। ਪੈਸਾ ਪੈਸਾ ਕਰਦੀ ਦੁਨੀਆਂ, ਬਿਨ ਪੈਸੇ ਇੱਥੇ ਨਾ ਰਿਸ਼ਤਾ ਕੋਈ। ਬਿਲਕੁਲ ਜੀ, ਜ਼ਿੰਦਗੀ ਦਾ ਇੱਕ ਸੱਚ ਇਹ ਵੀ ਹੈਗਾ। ਸੋ ਜ਼ਿੰਦਗੀ ਦਾ ਨਾਮ ਨਹੀਂ ਤਾਂ ਦੁਨੀਆਂ ਦਾ ਇੱਕ ਸੱਚ ਇਹ ਜ਼ਰੂਰ ਆ, ਕਿਉਂਕਿ ਦੁਨੀਆਂ ਦੇ ਵਿੱਚ ਆਪਾਂ ਲੋਕ ਅਹਿਮੀਅਤ ਜਿਹੜੀ ਆ ਉਹ ਉਹਨਾਂ ਲੋਕਾਂ ਨੂੰ ਦੇਣ ਲੱਗ ਜਾਂਦੇ ਆ ਜਿਨ੍ਹਾਂ ਦੇ ਕੋਲ ਧਨ ਹੈ, ਦੌਲਤ ਆ, ਹਨਾ। ਤੇ ਕਈ ਵਾਰ ਜਿਹੜੇ ਸਧਾਰਨ ਲੋਕ ਨੇ, ਸਧਾਰਨ ਜ਼ਿੰਦਗੀ ਜਿਉਣ ਵਾਲੇ, ਉਹਨਾਂ ਨੂੰ ਸਿਰਫ ਇਸ ਕਰਕੇ ਅੱਖੋਂ ਪਰੋਖੇ ਕੀਤਾ ਜਾਂਦਾ ਕਿਉਂਕਿ ਉਹ ਓਨੇ ਧਨਵਾਨ ਨਹੀਂ ਆ। ਸਾਨੂੰ ਲੱਗਦਾ ਕਿ ਜੇਕਰ ਅਸੀਂ ਉਹਨਾਂ ਨੂੰ ਆਪਣੇ ਦੋਸਤ ਦੱਸਾਂਗੇ ਜਾਂ ਫਿਰ ਉਹਨਾਂ ਨੂੰ ਆਪਣੇ ਰਿਸ਼ਤੇਦਾਰ ਦੱਸਾਂਗੇ ਤੇ ਲੋਕਾਂ ਸਾਹਮਣੇ ਸਾਡੀ ਹੇਠੀ ਹੋਏਗੀ, ਹਨਾ। ਸੋ ਬਿਲਕੁਲ ਜੀ, ਰਿਸ਼ਤੇ ਜਿਹੜੇ ਆ ਉਹ ਕਿਸ ਕਦਰ ਪੈਸੇ ਦੇ ਨਾਲ, ਧਨ ਦੇ ਨਾਲ, ਦੌਲਤ ਦੇ ਨਾਲ ਜੁੜ ਗਏ ਆ, ਯਾਨੀ ਕਿ ਸਵਾਰਥ ਜਿਹੜਾ ਆ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਪੈਸਾ ਹੀ ਸਾਡਾ ਰੱਬ ਹੋ ਗਿਆ। ਪਰ ਮੈਨੂੰ ਲੱਗਦਾ ਕਿ ਸਮਝਣ ਦੀ ਲੋੜ ਹੈ, ਕਿਉਂਕਿ ਧਨ ਦੌਲਤ ਜਿਹੜੀ ਆ ਉਹ ਹਮੇਸ਼ਾ ਨਹੀਂ ਰਹਿੰਦੀ ਹਰ ਕਿਸੇ ਦੇ ਕੋਲ, ਹਨਾ। ਪਤਾ ਨਹੀਂ ਹੁੰਦਾ, ਕੁਦਰਤ ਦੇ ਜਿਹੜੇ ਇਹ ਰੰਗ ਨੇ। ਸੋ ਇਸ ਗੱਲ ਨੂੰ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਕਰਨ ਦੀ ਲੋੜ ਹੈ ਕਿ ਕੁਦਰਤ ਜਿਹੜੀ ਆ ਉਹ ਕੱਖਾਂ ਤੋਂ ਲੱਖ ਤੱਕ ਬਣਾਉਣ ਵਾਲੀ ਆ। ਸੋ ਲੱਖਾਂ ਤੋਂ ਕੱਖ ਦੇ ਵਿੱਚ ਕਰਨ ਵਾਲੀ ਵੀ ਉਹੀ ਕੁਦਰਤ ਆ, ਉਹ ਪਰਮਾਤਮਾ ਜਿਹੜਾ ਉਸ ਤੋਂ, ਉਸ ਮਾਲਕ ਤੋਂ, ਪਰਵਦਗਾਰ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ। ਬਹੁਤ ਖੂਬਸੂਰਤ ਤੁਸੀਂ ਆਪਣੇ ਵਿਚਾਰ ਇਸ ਕਵਿਤਾ ਦੇ ਰਾਹੀਂ ਭੇਜਿਆ ਸਾਨੂੰ, ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਅੱਗੇ ਜਗਤਾਰ ਸਿੰਘ ਢੁੱਡੀਕੇ ਵਾਲਿਆਂ ਨੇ ਵੀ ਕਿਹਾ ਜੀ, ਕਹਿੰਦੇ ਗੁੱਡ ਐਕਸਪਲੇਨੇਸ਼ਨ। ਸੋ ਇਹਨਾਂ ਨੇ ਬਹੁਤ ਸਾਰੇ ਸਵਾਲ ਜਿਹੜੇ ਸੀ ਭੇਜੇ ਸੀਗੇ ਮਿੰਟੂ ਬਰਾੜਹੁਰਾ ਨੂੰ, ਤੇ ਇਹਨਾਂ ਨੇ ਪਸੰਦ ਕੀਤੀ ਹੈ ਜੀ ਵਿਸਥਾਰ ਸਾਹਿਬ ਜਿਹੜੀ ਜਾਣਕਾਰੀ ਮਿੰਟੂ ਬਰਾੜਹੁਰਾ ਨੇ ਦਿੱਤੀ ਹੈ। ਕਹਿੰਦੇ ਬਰਾੜ ਸਾਹਿਬ, ਆਲੋਚਨਾ ਜ਼ਰੂਰੀ ਹੈ, ਆਲੋਚਨਾ ਹੀ ਖਦਸ਼ੇ ਦੂਰ ਕਰਦੀ ਹੈ। ਬਿਲਕੁਲ ਜੀ, ਆਲੋਚਨਾ ਹੋਣੀ ਜ਼ਰੂਰੀ ਹੈ ਤੇ ਸੁਚਾਰੂ ਆਲੋਚਨਾ ਜਿਹੜੀ ਹੈ ਉਹ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਜਗਤਾਰ ਜੀ ਇੱਕ ਵਾਰ ਫਿਰ ਤੋਂ ਸਾਂਝ ਪਾਉਣ ਦੇ ਲਈ। ਅੱਗੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਕਹਿੰਦੇ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠਿਆਂ ਦਾ ਸਾਰਿਆਂ ਦਾ ਹੀ ਸਵਾਗਤ ਕਰ ਰਹੇ ਆ। ਹਾਲ ਚਾਲ ਪੁੱਛ ਰਹੇ, ਹਾਲ ਚਾਲ ਸਾਡਾ ਬਹੁਤ ਵਧੀਆ ਜੀ। ਤੇ ਬਾਕੀ ਕਹਿੰਦੇ ਕਿਸੇ ਨੇ ਪੁੱਛਿਆ ਕਿੱਥੇ ਰਹਿੰਦੇ ਹੋ, ਮੈਂ ਕਿਹਾ ਔਕਾਤ ਚ, ਤੇ ਅੱਗਿਓ ਸਵਾਲ ਹੋਇਆ ਕਦੋਂ ਤੱਕ, ਪ੍ਰੀਤ ਜਦੋਂ ਤੱਕ ਅਗਲਾ ਰਹੇ। ਕਿਆ ਖੂਬ ਹੈ ਜੀ, ਬਹੁਤ ਡੂੰਗੀ ਤੇ ਕਰਾਰੀ ਚੋਟ ਮਾਰੀ ਹੈ ਤੁਸੀਂ, ਬਹੁਤ ਵਧੀਆ ਜੀ ਹਮੇਸ਼ਾ ਵਾਂਗ। ਹਰਪ੍ਰੀਤ ਜੀ ਧੰਨਵਾਦ ਬਹੁਤ ਬਹੁਤ ਸਾਂਝ ਪਾਉਣ ਦੇ ਲਈ, ਸ਼ੁਕਰੀਆ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਜੁੜੇ ਹੋਏ ਆ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਸੀ ਜੀ ਪ੍ਰੋਗਰਾਮ ਦੀ, ਕਿ ਦੇਖੋ 2:30 ਵਜੇ ਅੱਧੀ ਰਾਤ ਨੂੰ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਜਿਹੜਾ ਜੀ, ਜੇ 2-3 ਸ਼ਖਸ ਸਾਡੇ ਨਾਲ ਦਿੰਦੇ ਆ ਤੇ ਉਹਨਾਂ ਦੇ ਵਿੱਚੋਂ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦਾ ਨਾਮ ਲੈਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ, ਜਿਹੜੇ ਕਿ ਅੱਧੀ ਰਾਤ ਨੂੰ ਉੱਠ ਕੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਕਰਦੇ ਨੇ, ਪ੍ਰੋਗਰਾਮ ਸੁਣਦੇ ਨੇ, ਹਨਾ, ਤੇ ਸਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਹਰਮਨ ਰੇਡੀਓ ਤੇ ਵੀ ਸਹਿਯੋਗ ਦਿੰਦੇ ਨੇ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਜਾਣਕਾਰੀ ਵਧੀਆ ਸੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਪਸੰਦ ਕਰਨ ਦੇ ਲਈ। ਸੋ ਦੋਸਤੋ ਤੁਹਾਡੇ ਸੁਨੇਹੇ ਇਸੇ ਤਰ੍ਹਾਂ ਲੈਂਦੇ ਰਵਾਂਗੇ, ਫਿਲਹਾਲ ਇੱਕ ਬ੍ਰੇਕ ਵੀ ਹੈ ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਵੀ ਜ਼ਰੂਰ ਸੁਣਾਂਗੇ। ਗੀਤ ਤੋਂ ਬਾਅਦ ਅਸੀਂ ਤੁਹਾਡੀ ਜਿਹੜੀ ਮੁਲਾਕਾਤ, ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਾਡੇ ਮੈਲਬਨ ਦੇ ਸਥਾਨਕ ਕਲਾਕਾਰ, ਸੋ ਇੱਕ ਬਹੁਤ ਹੀ ਸਿਰੜੀ ਨੌਜਵਾਨ ਨੇ ਮਨਪ੍ਰੀਤ ਬਰਾੜ, ਜਿਹੜੇ ਕਿ ਲਘੂ ਫਿਲਮਾਂ ਦੇ ਖੇਤਰ ਦੇ ਵਿੱਚ ਨਿਰਦੇਸ਼ਨਾਂ ਦਾ ਜਿਹੜਾ ਕਾਰਜ ਆ ਉਹ ਉਹਨਾਂ ਨੇ ਆਰੰਭਿਆ ਹੋਇਆ। ਪਿੱਛੇ ਦੇ ਕੁਝ ਹੋਰ ਲਘੂ ਫਿਲਮਾਂ ਵੀ ਲੈ ਕੇ ਆਏ ਸੀ, ਹੁਣ ਥੋੜੇ ਦਿਨ ਪਹਿਲਾਂ ਹੀ ਉਹਨਾਂ ਦੀ ਇੱਕ ਹੋਰ ਲਘੂ ਫਿਲਮ ਆਈ ਹੈ ਹਲੂਣਾ। ਸੋ ਉਹਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਪ੍ਰਤੀ ਅਣਦੇਖੀ ਜਿਹੜੀ ਆ ਜਾਂ ਬਜ਼ੁਰਗਾਂ ਦਾ ਜਿਹੜਾ ਨਿਰਾਦਰ ਹੈ ਤੇ ਜਿਹੜਾ ਪੀੜੀ ਪਾੜੇ ਦੇ ਰੂਪ ਦੇ ਵਿੱਚ ਜਿਹੜੀ ਸਮੱਸਿਆ ਆ ਸਾਡੇ ਭਾਈਚਾਰੇ ਦੇ ਵਿੱਚ ਪੈਦਾ ਹੋ ਰਹੀ ਆ ਉਹਨੂੰ ਉਲੀਕਿਆ ਇੱਕ ਵਿਸ਼ੇ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਇਸ ਫਿਲਮ ਦੇ ਬਾਰੇ ਨਾਲ ਹੀ ਨਾਲ ਉਹਨਾਂ ਦੇ ਸਹਿ ਅਦਾਕਾਰ ਸਿੰਦਰ ਚਾਵਲਾ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ
Control Service Melbourne USA to Pradeep Tour
जी दोस्तो तुसी गीत सुन रहे सी जी कमल खान ते विनीत खान दियां आवाजां दे विच ते उम्मीद करदे आं जी गीत पसंद आया होना जरूर ते साडे कुछ होर दोस्त साडे नाल जुड़ रहे ने ते उहनां नूं वी जी आया कहने आ राजी पंगूरी सिंगापुर वाले साडे नाल सांझ बना रहे ने तुहानूं बहुत बहुत जी आया नूं प्रोग्राम दे विच ते तुहाडे जिहड़े सुनेहे आ मैं जरूर लवांगी पर प्रोग्राम दा जिहड़ा अगला सिलसिला जी उह वी शुरू हो चुक्या सो इस सिलसिले च असीं गल्लबात करन जा रहे आ जिवें मैं तुहानूं प्रोग्राम दी शुरुआत तों ही दस्सिया सीगा कि मेलबर्न दे विच कुछ जिहड़ा हुनर आ उह पुंगर रहा हुण सो पुंगरन तों बाद जिहड़ा इक नवां रूप आ उह हौली 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 उहनां दे उत्ते चढ़ना जरूरी आ ते इस हुनर दे रूप दे विच असीं देख रहे हां जी कुछ निर्देशक उभर रहे ने कुछ अदाकार उभर रहे ने कुछ गायक उभर रहे ने हना ते नाल ही नाल जिहड़े साडे लोक नाच आ उहनां नूं वी काफी ज्यादा जिहड़ा वधावा आ उह मिल रहा ते जे मैं फिल्म खेतर दी गल करां तां फिल्म खेतर दे विच साडे कुछ उद्यमी नौजवान जिहड़े आ उह अगे आ रहे आ शॉर्ट मूवीज लैके सो इन्हां उद्यमी नौजवानां दे विचों जिक्र जे मनप्रीत बराड़ दा कीता जावे तां कोई अति कथनी नहीं आ क्योंकि मनप्रीत बराड़ जिहड़ा इक इहो जिहा नौजवान है जिन्हें पिछले कुछ समय तो लघु फिल्मां दे खेतर दे विच जिहड़ा काम आ उह शुरू कीता निर्देशना दा सो निर्देशन दे नाल नाल इह अदाकारी दे रूप दे विच वी सामने आ रहा सो पिछले दिनां दे विच एक मूवी जिहड़ी सी हलूणा उह लैके आए आ सो इन्हां दीआं लघु फिल्मां दे विच बहुत वड्डा जिहड़ा सुनेहा उह छुपिया हुंदा ते उहनां दे नाल ही गल्लबात करदे आ इस वेले हरमन रेडियो दे मंच ते साडे नाल मनप्रीत बराड़ ते नाल ही नाल उहनां दे सह अदाकार सिंदर चावला जी सिंदर चावला एक ओ नां है जी जिहड़े कि अदाकारी दे खेतर दे विच पिछले काफी समय तो जिहड़ियां लघु फिल्मां आ उहनां दे विच जाने जांदे आ पहचाने जांदे आ नाल ही नाल जिहड़ा कम्यूनिटी वर्क आ भाईचारक जिहड़ियां ऑर्गेनाइजेशन्स बनिया हुई उन्हां दे विच भी काफी वध चढ़ के सहयोग करदे ने सो सतिंदर चावला हुरी भी इस वेले हरमन रेडियो दे मंच ते फोन दे जरिए साडे नाल बने हुए आ असीं तुहानूं दोवां नूं जी आया कहने जी मनप्रीत बराड़ ते सतिंदर चावला जी बहुत बहुत स्वागत साडे वलों ते सत श्री अकाल
सारे हरमन रेडियो दे श्रोतावां नूं ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ
ਸਤਿ ਸ੍ਰੀ ਅਕਾਲ ਮਨਦੀਪ ਜੀ ਔਰ ਹਰਮਨ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸੋ ਮਨਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਅਸੀਂ ਹਲੂਣਾ ਦੀ ਗੱਲ ਜਿਹੜੀ ਆ ਉਹ ਕਰਨੀ ਆ ਹਨਾ ਪਰ ਉਸ ਤੋਂ ਵੀ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਇਸ ਖੇਤਰ ਦੇ ਵਿੱਚੋਂ ਲਘੂ ਫਿਲਮਾਂ ਦੇ ਨਿਰਮਾਣ ਦੇ ਖੇਤਰ ਦੇ ਵਿੱਚੋਂ ਸੋ ਇਸ ਤੋਂ ਪਹਿਲਾਂ ਕਿਹੜੀਆਂ ਹੋਰ ਕੋਸ਼ਿਸ਼ਾਂ ਜਿਹੜੀਆਂ ਤੁਸੀਂ ਦਰਸ਼ਕਾਂ ਦੇ ਲਈ ਕੀਤੀਆਂ ਨੇ ਤੇ ਉਹਨਾਂ ਦੇ ਵਿੱਚ ਕੀ ਕੀ ਜਿਹੜੇ ਟੌਪਿਕ ਆ ਉਹ ਲੈ ਗਏ ਆ ਤੇ ਉਸ ਤੋਂ ਬਾਅਦ ਅਸੀਂ ਹਲੂਣਾ ਵੱਲ ਆਉਂਦੇ ਹਾਂ
ਹਾਂਜੀ ਸਾਡੀ ਪਹਿਲੀ ਲਘੂ ਫਿਲਮ ਸੀ ਪਲੇਟਫਾਰਮ ਦੀ ਅਦਰ ਫੇਸ ਆਫ ਲਾਈਫ ਅਸੀਂ 2015 ਦੇ ਵਿੱਚ ਉਹ ਬਣਾਈ ਸੀ ਤੇ ਰਿਲੀਜ਼ ਕੀਤੀ ਸੀਗੀ ਉਹ ਫਿਲਮ ਨਸ਼ਿਆਂ ਦੇ ਉੱਪਰ ਸੀ ਯੰਗ ਜਨਰੇਸ਼ਨ ਜੋ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੀ ਆ ਉਹ ਕਿਹੜੇ ਹਾਲਾਤਾਂ ਤੇ ਕਿਹੜੇ ਸੁਪਨੇ ਲੈ ਕੇ ਆਉਂਦੇ ਆ ਤੇ ਉਹਨਾਂ ਦੇ ਪਿੱਛੇ ਪਰਿਵਾਰ ਦੀ ਕੀ ਕਹਾਣੀ ਆ ਉਸ ਤੇ ਆਧਾਰਿਤ ਸੀ ਤੇ 2016 ਦੇ ਵਿੱਚ ਅਸੀਂ ਲਘੂ ਫਿਲਮ ਹਲੂਣਾ ਬਣਾਈ ਸੀ ਜੋ ਪਿਛਲੇ ਦਿਨੀ ਅਮਰਾ ਆਡੀਓ ਵੱਲੋਂ ਰਿਲੀਜ਼ ਕੀਤੀ ਗਈ ਹੈਗੀ ਤੇ ਜਿਹਦੀ ਸਕਰੀਨਿੰਗ ਮੈਲਬਰਨ ਦੇ ਵਿੱਚ ਕੀਤੀ ਗਈ ਆ
ਜੀ ਤੇ ਮਨਪ੍ਰੀਤ ਮੈਂ ਇਹ ਜ਼ਰੂਰ ਜਾਣਨਾ ਚਾਹਾਂਗੀ ਕਿ ਤੁਸੀਂ ਇਸ ਖੇਤਰ ਦੇ ਵਿੱਚ ਕਾਫੀ ਮਿਹਨਤ ਕਰ ਰਹੇ ਹੋ ਹਨਾ ਸੋ ਇਹ ਚਿਣਕ ਜਿਹੜੀ ਆ ਪਹਿਲਾਂ ਤੋਂ ਹੀ ਸੀ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਹੋਇਆ ਲੱਗੀ ਆ
ਜੀ ਆ ਫਿਲਮ ਦਾ ਪਹਿਲਾਂ ਦੇਖਣ ਦਾ ਸ਼ੌਂਕ ਬਹੁਤ ਜ਼ਿਆਦਾ ਸੀਗਾ ਤੇ ਪਰ ਇਸ ਫੀਲਡ ਦੇ ਵਿੱਚ ਐਂਟਰ ਹੋਣਾ ਬਹੁਤ ਵੱਡੀ ਗੱਲ ਆ ਤੇ ਬਹੁਤ ਕਾਫੀ ਸਟਰਗਲ ਕਰਨੀ ਪੈਂਦੀ ਹੈ ਸੋ ਅਸੀਂ 2015 ਦੇ ਵਿੱਚ ਅਸੀਂ ਸਟਾਰਟਿੰਗ ਦੇ ਵਿੱਚ ਕੋਸ਼ਿਸ਼ ਕਰਨ ਲੱਗੇ ਸੀ ਇੱਕ ਲਘੂ ਫਿਲਮ ਬਣਾਈ ਜਾਵੇ ਫਿਰ ਕੁਛ ਦੋਸਤਾਂ ਨਾਲ ਮੁਲਾਕਾਤ ਹੋਈ ਜੋ ਇਸ ਪ੍ਰੋਫੈਸ਼ਨ ਦੇ ਵਿੱਚ ਸੀ ਟੈਕਨੀਸ਼ੀਅਨ ਸੀ ਐਕਟਰ ਸੀ ਫਿਰ ਅਸੀਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਉਦੋਂ ਨੂੰ ਇਹ ਸਿਲਸਿਲਾ ਸ਼ੁਰੂ ਹੋ ਗਿਆ
ਜੀ ਸੋ ਹਲੂਣਾ ਦੇ ਵੱਲ ਆਉਂਦੇ ਆ ਹਲੂਣਾ ਬਣਾਉਣ ਦਾ ਵਿਚਾਰ ਜਿਹੜਾ ਆ ਉਹ ਕਿਸ ਤਰ੍ਹਾਂ ਆਇਆ ਤੁਹਾਡੇ ਦਿਮਾਗ ਚ
ਹਲੂਣਾ ਅਸਲ ਦੇ ਵਿਚ ਜਦੋਂ ਮੈਂ ਕਹਾਣੀ ਸੁਣੀ ਸੀ ਗੁਰਜਸ਼ਨ ਸਿੰਘ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਤੇ ਜਦੋਂ ਮੈਂ ਕਹਾਣੀ ਸੁਣੀ ਇੱਕ ਮੈਨੂੰ ਲੱਗਿਆ ਕਿ ਇਹ ਮੈਨੂੰ ਜ਼ਰੂਰ ਬਣਾਉਣੀ ਚਾਹੀਦੀ ਹੈ। ਹਰ ਦੇਸ਼ਾਂ ਦੇ ਵਿੱਚ ਰਹਿੰਦੇ ਚਾਹੇ ਉਹ ਭਾਰਤ ਦੇ ਵਿੱਚ ਰਹਿੰਦੇ, ਹਰ ਪਰਿਵਾਰ ਦੀ ਕਹਾਣੀ ਹੈਗੀ, ਹਰ ਬਜ਼ੁਰਗਾਂ ਨਾਲ ਜੋ ਵਾਪਰ ਰਹੀਆਂ ਸਾਡੇ ਘਟਨਾਵਾਂ, ਜੋ ਮੇਰੇ ਵੀ ਕੁਛ ਨੋਨ ਨੇ ਇੱਥੇ ਜਿਨ੍ਹਾਂ ਨਾਲ ਇਹ ਕੁਛ ਹੋਇਆ, ਸੋ ਮੈਨੂੰ ਲੱਗਿਆ ਵੀ ਇਹ ਮੈਂ ਇਹ ਫਿਲਮ ਜ਼ਰੂਰ ਬਣਾਉਣੀ ਚਾਹੀਦੀ ਹੈ। ਸੋ ਉਹ ਕਹਾਣੀ ਸੀਗੀ, ਫਿਰ ਉਹ ਕਹਾਣੀ ਨੂੰ ਡਿਵੈਲਪ ਕੀਤਾ ਸੀ, ਇੱਕ ਵਧੀਆ ਰੂਪ ਲੈ ਕੇ ਉਹ ਇੱਕ ਵਧੀਆ ਫਿਲਮ ਉਭਰ ਕੇ ਆ ਗਈ ਦਰਸ਼ਕਾਂ ਦੇ ਸਾਹਮਣੇ।
ਜੀ ਬਿਲਕੁਲ, ਤੇ ਜਿਸ ਤਰ੍ਹਾਂ ਇਹਦਾ ਜਿਹੜਾ ਵਿਸ਼ਾ ਉਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਚਾਹੇ ਭਾਰਤ ਵਿੱਚ ਰਹਿ ਰਹੇ ਬਜ਼ੁਰਗ ਆ, ਚਾਹੇ ਸਾਡੇ ਇਨ੍ਹਾਂ ਦੇਸ਼ਾਂ ਦੇ ਵਿੱਚ, ਚਾਹੇ ਕੈਨੇਡਾ ਆ, ਚਾਹੇ ਆਸਟ੍ਰੇਲੀਆ ਆ, ਹਨਾ, ਸਾਰੇ ਜਿਹੜੇ ਬਜ਼ੁਰਗ ਆ ਉਹ ਬਿਲਕੁਲ ਉਸ ਤਰ੍ਹਾਂ ਦੇ ਤਜਰਬਿਆਂ ਚੋਂ, ਉਸ ਤਰ੍ਹਾਂ ਦੀਆਂ ਫੀਲਿੰਗਸ ਦੇ ਵਿੱਚੋਂ ਲੰਘਦੇ ਆ ਜਿਸ ਤਰ੍ਹਾਂ ਦਾ ਜਿਹੜਾ ਵਿਸ਼ਾ ਆ ਇਹਦੇ ਵਿੱਚ ਚੁਣਿਆ ਗਿਆ। ਸੋ ਬਜ਼ੁਰਗਾਂ ਪ੍ਰਤੀ ਜਿਹੜੀ ਫਰਜ਼ਾਂ ਦੀ ਅਣਗਹਿਲੀ ਜਿਹੜੀ ਆ, ਜਾਣ ਦੇਖੀ ਆ, ਜਾਂ ਜਿਹੜਾ ਗੈਰ ਜ਼ਿੰਮੇਵਾਰਾਨਾ ਤਰੀਕਾ ਹੈ ਨਾ, ਉਹਦੇ ਉੱਤੇ ਕਾਫੀ ਵੱਡਾ ਵਿਅੰਗ ਆ। ਤੇ ਜੇ ਦੇਖਿਆ ਜਾਵੇ ਤਾਂ ਇਹਦੀ ਡੂਰੇਸ਼ਨ ਜਿਹੜੀ ਆ ਬਹੁਤ ਹੀ ਥੋੜੀ ਆ, ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਸਿਰਜਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਜੇ ਮੈਂ ਪਲੇਟਫਾਰਮ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਡੂਰੇਸ਼ਨ ਜਿਹੜੀ ਸੀ ਉਹ ਕਾਫੀ ਲੰਬੀ ਸੀ, ਉਹਦੇ ਵਿੱਚ ਵੀ ਸੁਨੇਹਾ ਬਹੁਤ ਵਧੀਆ ਦੇਣ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਤੁਹਾਡੇ ਦਿਮਾਗ ਦੇ ਵਿੱਚ ਵਿਚਾਰ ਕਿਵੇਂ ਆਇਆ ਕਿ ਇਹਨੂੰ ਥੋੜੇ ਜਿਹੇ ਹੀ, ਛੋਟੇ ਜਿਹੇ ਸਮੇਂ ਦੇ ਵਿੱਚ ਹੀ ਬਹੁਤ ਵਧੀਆ ਤਰ੍ਹਾਂ ਔਰ ਬਹੁਤ ਥੋੜੇ ਜਿਹੇ ਅਦਾਕਾਰਾਂ ਦੇ ਨਾਲ, ਜਿਵੇਂ ਗੱਲ ਕਰੀਏ ਇਹਦੇ ਵਿੱਚ ਅਦਾਕਾਰ ਤੁਸੀਂ ਆਪ ਵੀ ਹੋ ਤੇ ਨਾਲ ਹੀ ਨਾਲ ਸਤਿੰਦਰ ਚਾਵਲਾ ਜੀ ਜਿਹੜੇ ਆ ਉਹ ਬਜ਼ੁਰਗ ਦਾ ਜਿਹੜਾ ਕਰੈਕਟਰ ਆ ਉਹ ਕਰ ਰਹੇ ਇਹਦੇ ਚ। ਸੋ ਕਿਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਸਿਰਜਿਆ ਤੇ ਕਿਸ ਤਰ੍ਹਾਂ ਇਹਦੀ ਡੂਰੇਸ਼ਨ ਜਿਹੜੀ ਆ ਉਹ ਰੱਖੀ ਗਈ ਔਰ ਇਹਦਾ ਸਾਰਾ ਕੀ ਜਿਹੜਾ ਪ੍ਰਬੰਧ ਆ ਜਿਹੜਾ ਪੂਰਾ ਉਹ ਕਿਸ ਢੰਗ ਦੇ ਨਾਲ ਹੋਇਆ, ਕਿਸ ਕਿਸ ਦੀ ਮਦਦ ਜਿਹੜੀ ਆ ਤੁਹਾਨੂੰ ਮਿਲੀ ਆ, ਇਹਦੇ ਬਾਰੇ ਜ਼ਰੂਰ ਸਾਡੇ ਨਾਲ ਸਾਂਝ ਪਾਓ।
ਹਾਂਜੀ, ਇਹ ਜਦੋਂ ਹਲੂਣਾ ਅਸੀਂ ਫਿਲਮ ਦੀ ਸਕ੍ਰਿਪਟ ਲਿਖੀ ਸੀਗੀ ਤੇ ਅਸੀਂ ਸੋਚਿਆ ਨੀ ਸੀ ਫਿਲਮ ਅਸੀਂ ਛੋਟੀ ਬਣਾਉਣੀ ਆ ਜਾਂ ਵੱਡੀ ਬਣਾਉਣੀ ਆ। ਇੱਕ ਕਹਾਣੀ ਸੀ, ਉਹਦੇ ਵਿੱਚ ਕੋਈ ਆਪਦੇ ਵੱਲੋਂ ਕੋਈ ਮਸਾਲਾ ਜਾਂ ਕੋਈ ਐਕਸਟਰਾ ਚੀਜ਼ ਨਹੀਂ ਪਾਉਣਾ ਚਾਹੁੰਦੇ ਸੀ, ਜੋ ਕੁਛ ਅਸਲ ਦੇ ਵਿੱਚ ਐਕਚੁਅਲ ਚ ਹੋ ਰਿਹਾ ਉਹੀ ਚੀਜ਼ ਪਰਦੇ ਤੇ ਦਿਖਾਉਣਾ ਚਾਹੁੰਦੇ ਸੀ। ਬੇਸ਼ੱਕ ਉਹ ਲੋਕਾਂ ਲਈ ਦਰਸ਼ਕਾਂ ਲਈ ਬੋਰਿੰਗ ਲੱਗੇ, ਚਾਹੇ ਉਹ ਇੰਟਰਸਟਿੰਗ ਲੱਗੇ, ਪਰ ਅਸੀਂ ਅਸਲ ਚੀਜ਼ ਦਿਖਾਉਣਾ ਚਾਹੁੰਦੇ ਸੀ। ਸੋ ਫਿਲਮ ਦੀ ਕਹਾਣੀ ਤੇ ਡਾਇਲੋਗ ਗੁਰਜਸ਼ਨ ਸਿੰਘ ਨੇ ਲਿਖੇ ਨੇ ਜੀ, ਤੇ ਫਿਲਮ ਦੇ ਸਿਨੇਮੈਟੋਗ੍ਰਾਫਰ ਕੁਰਾਨ ਢਿੱਲੋਂ ਨੇ, ਪਾਰਸ ਨਾਗਪਾਲ ਨੇ ਐਡੀਟਿੰਗ ਕੀਤੀ ਆ, ਔਰ ਫਿਲਮ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੀਤ ਰਿਕ ਰਮਾਣਾ ਨੇ ਗਾਇਆ ਤੇ ਐਮ ਵੀ ਮੈਨੂੰ ਉਹਦਾ ਮਿਊਜ਼ਿਕ ਕੀਤਾ, ਤੇ ਚਾਵਲਾ ਸਾਹਿਬ ਨੇ ਬਹੁਤ ਹੀ ਬੇਹਤਰੀਨ ਆਪਣੀ ਅਦਾਕਾਰੀ ਕੀਤੀ ਹੈ।
ਸੋ ਮਨਪ੍ਰੀਤ, ਇਹ 12 ਮਿੰਟ ਦੀ ਜਿਹੜੀ ਫਿਲਮ ਹੈ, ਲਘੂ ਫਿਲਮ ਆ, ਪਰ ਇਹ 12 ਮਿੰਟ ਦੀ ਫਿਲਮ ਬਣਾਉਣ ਦੇ ਲਈ ਮੈਨੂੰ ਲੱਗਦਾ ਕਿ ਸਮਾਂ ਜਿਹੜਾ ਕਾਫੀ ਜ਼ਿਆਦਾ ਲੱਗਦਾ। ਸੋ ਕਿੰਨਾ ਸਮਾਂ ਜਿਹੜਾ ਤੁਹਾਨੂੰ ਇਹਦੇ ਲਈ ਲਗਾਉਣਾ ਪਿਆ, ਸੋ ਜਦੋਂ ਸਕ੍ਰਿਪਟ ਦੀ ਗੱਲ ਹੁੰਦੀ ਹੈ, ਜਦੋਂ ਡਾਇਲੋਗਸ ਦੀ ਗੱਲ ਹੁੰਦੀ ਹੈ, ਹਨਾ, ਤੇ ਫਿਲਮ ਜਿਹੜੀ ਹੈ ਸ਼ੁਰੂਆਤ ਤੋਂ ਲੈ ਕੇ ਚਾਹੇ 12 ਮਿੰਟ ਦੀ ਹੈ, ਪਰ ਉਹਦੇ ਉੱਤੇ ਕਾਫੀ ਜ਼ਿਆਦਾ ਸਮਾਂ ਜਿਹੜਾ ਉਹ ਲੱਗਦਾ। ਸੋ ਤੁਹਾਨੂੰ ਕਿੰਨਾ ਸਮਾਂ ਗਿਆ?
ਫਿਲਮ ਬਣਾਉਣ ਦਾ ਜੀ, ਇੱਕ ਫਿਲਮ ਤਾਂ ਬਹੁਤ ਕਾਫੀ ਟਾਈਮ ਲੱਗਦਾ, ਜਦੋਂ ਸਕ੍ਰਿਪਟ ਲਿਖੀ ਜਾਂਦੀ ਆ ਉਹ ਕਾਫੀ ਵਾਰ ਐਡਿਟ ਹੁੰਦੀ ਆ, ਉਹਦੇ ਵਿੱਚ ਕਈ ਦੇਖੀਆਂ ਜਾਂਦੀਆਂ ਚੀਜ਼ਾਂ, ਵੀ ਸਕ੍ਰੀਨ ਪਲੇ ਦੇ ਜੋ ਰੂਲਸ ਹੁੰਦੇ ਆ ਉਹਨਾਂ ਨੂੰ ਫੋਲੋ ਕੀਤਾ ਜਾਂਦਾ, ਫਿਰ ਫਿਲਮ ਦੀ ਮੇਕਿੰਗ ਦੇਖੀ ਜਾਂਦੀ ਵੀ ਕਿਸ ਕੈਮਰੇ ਨਾਲ ਸ਼ੂਟ ਕਰਨੀ ਹੈ, ਕਿ ਕੌਣ ਕਰੈਕਟਰ ਹੈਗੇ, ਫਿਰ ਰਿਹਰਸਲਸ ਹੁੰਦੀ ਆ ਪ੍ਰੋਪਰ, ਔਰ ਸ਼ੂਟ ਤੋਂ ਬਾਅਦ ਇੱਕ ਐਡੀਟਿੰਗ ਦਾ ਜੋ ਫਿਰ ਸਿਲਸਿਲਾ ਸ਼ੁਰੂ ਹੁੰਦਾ, ਬੈਕਗਰਾਉਂਡ ਸਕੋਰ ਦਾ ਸਿਲਸਿਲਾ ਸ਼ੁਰੂ ਹੁੰਦਾ, ਤੇ ਕਾਫੀ ਲੰਬਾ ਪ੍ਰੋਸੈਸ ਆ ਜੀ, ਚਾਹੇ ਉਹ ਲਘੂ ਫਿਲਮਾਂ ਚਾਹੇ ਉਹ ਫੀਚਰ ਫਿਲਮਾਂ। ਫੀਚਰ ਫਿਲਮ ਦੇ ਵਿੱਚ ਬਹੁਤ ਕਾਫੀ ਵੱਡੀ ਟੀਮ ਹੁੰਦੀ ਹੈਗੀ, 100-150 ਬੰਦਾ ਹੁੰਦਾ, ਪਰ ਸ਼ਾਰਟ ਫਿਲਮ ਦੇ ਵਿੱਚ ਬਹੁਤ ਥੋੜੀ ਛੋਟੀ ਟੀਮ ਹੁੰਦੀ ਆ, ਪਰ ਮਿਹਨਤ ਇੱਕ ਬਰਾਬਰ ਲੱਗਦੀ ਹੈ ਸਾਰਿਆਂ ਨੂੰ।
ਜੀ ਬਿਲਕੁਲ, ਤੇ ਹੁਣ ਮੈਂ ਆਉਂਦੀ ਹਾਂ ਜੀ ਅਦਾਕਾਰੀ ਵੱਲ। ਸੋ ਫਿਲਮ ਦੇ ਵਿੱਚ ਸਤਿੰਦਰ ਚਾਵਲਾ ਜੀ ਨੇ ਬਹੁਤ ਹੀ ਖੂਬਸੂਰਤ ਜਿਹੜੀ ਅਦਾਕਾਰੀ ਆ ਉਹ ਨਿਭਾਈ ਆ, ਤੇ ਜਦੋਂ ਅਸੀਂ ਵਿਸ਼ੇ ਦੀ ਗੱਲ ਕਰਦੇ ਹਾਂ, ਵਿਸ਼ੇ ਦੇ ਪੱਖ ਤੋਂ ਵੀ ਸਾਡੇ ਜਜ਼ਬਾਤਾਂ ਨੂੰ ਕਿਤੇ ਨਾ ਕਿਤੇ ਝੰਜੋੜਦੀ ਆ, ਸੋ ਉਹ ਝੰਜੋੜਨਾ ਜਿਹੜਾ ਆ ਉਹ ਇਹਨਾਂ ਦੀ ਅਦਾਕਾਰੀ ਕਰਕੇ ਹੀ ਮੈਨੂੰ ਲੱਗਦਾ ਕਿ ਸਫਲ ਹੋ ਸਕਿਆ। ਸੋ ਬਹੁਤ ਖੂਬਸੂਰਤ, ਬਹੁਤ ਸਫਲ ਅਦਾਕਾਰੀ ਜਿਹੜੀ ਆ ਉਹ ਚਾਵਲਾ ਸਾਹਿਬ ਨੇ ਕੀਤੀ ਆ। ਸੋ ਮੇਰਾ ਅਗਲਾ ਸਵਾਲ ਜਿਹੜਾ ਆ ਉਹ ਚਾਵਲਾ ਸਾਹਿਬ ਦੇ ਲਈ ਆ, ਕਿਉਂਕਿ ਸਤਿੰਦਰ ਜੀ, ਤੁਸੀਂ ਹਲੂਣਾ ਦੇ ਵਿਚ ਸਾਨੂੰ ਨਜ਼ਰ ਆਏ, ਪਰ ਇਸ ਤੋਂ ਪਹਿਲਾਂ ਤੁਸੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲਘੂ ਫਿਲਮਾਂ ਉਹਨਾਂ ਦੇ ਵਿਚ ਅਦਾਕਾਰੀ ਕਰ ਚੁੱਕੇ ਹੋ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਅਦਾਕਾਰੀ ਦਾ ਜਿਹੜਾ ਸ਼ੌਂਕ ਹੈ ਇਹ ਤੁਹਾਨੂੰ ਪਹਿਲਾਂ ਤੋਂ ਹੀ ਸੀ ਜਾਂ ਫਿਰ ਆਸਟ੍ਰੇਲੀਆ ਰਹਿੰਦਿਆਂ ਹੀ ਤੁਸੀਂ ਜਿਹੜੀ ਆਪਣੀ ਅਦਾਕਾਰੀ ਵਾਲਾ ਸਫ਼ਰ ਹੈ ਉਹ ਸ਼ੁਰੂ ਕੀਤਾ?
ਅਮਨਦੀਪ ਜੀ, ਅਦਾਕਾਰੀ ਤੇ ਇਸ ਤਰ੍ਹਾਂ ਹੁੰਦੀ ਹੈ, ਮੈਨੂੰ ਕਈ ਡਾਇਰੈਕਟਰਸ ਨੇ ਕਿਹਾ ਕਿ ਹਰ ਬੰਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਹੈ ਕਿ ਅਦਾਕਾਰੀ ਕਰ ਸਕਦਾ, ਉਹ ਅੰਦਰ ਛੁਪੀ ਹੁੰਦੀ ਹੈ। ਤੇ ਮੈਂ ਵੈਸੇ ਸੈਂਟਰਲ ਸਕੂਲ ਕੇਂਦਰੀ ਵਿਦਿਆਲਿਆ ਦੀ ਮੇਰੀ ਪੜ੍ਹਾਈ ਹੈ ਸ਼ੁਰੂਆਤ ਦੀ ਜੀ, ਤੇ ਉਹਦੇ ਵਿੱਚ ਥੋੜਾ ਬਹੁਤ ਡਰਾਮੈਟਿਕ ਤੇ ਉਹਦੇ ਵਿੱਚ ਸਕੂਲ ਲਾਈਫ ਵਿੱਚ ਕੀਤਾ ਮੈਂ, ਮਤਲਬ ਦੋ ਚਾਰ ਪਲੇ ਕੀਤੇ ਸੀ ਤੇ ਆ ਮਿੰਟੂ ਭੰਗੜਾ ਵੀ ਮੈਂ ਅਸੀਂ ਨੈਸ਼ਨਲ ਮੈਂ ਆਪਣਾ ਰਿਪ੍ਰੈਜੈਂਟ ਕੀਤਾ ਸੀ ਕੇਂਦਰੀ ਵਿਦਿਆਲਿਆ ਨੂੰ। ਤੇ ਜਿਹੜੀ ਅਦਾਕਾਰੀ ਦੀ ਗੱਲ ਹੈ, ਇੱਕ ਦਿਨ ਮੇਰੇ ਕੋਲ ਪੁਨੀਤ ਗੁਲਾਟੀ ਆਏ ਜੀ, ਸੰਦੀਪ ਰਾਜ ਜੀ ਆਏ, ਦੇ ਆਰ ਦਾ ਡਾਇਰੈਕਟਰ, ਸੰਦੀਪ ਰਾਜ ਡਾਇਰੈਕਟਰ ਨੇ, ਤੇ ਉੱਥੋਂ ਮੇਰੀ ਸ਼ੁਰੂਆਤ ਹੋਈ ਸੀ ਜੀ। ਉਹ ਸੀ ਪਿਕਚਰ ਦਾ ਨਾਮ ਸੀ ਸਟ੍ਰਿੰਗਸ। ਉਹ ਉਸ ਤੋਂ ਬਾਅਦ ਮੈਨੂੰ ਗੁਰਮੀਤ ਸਰਾਨ ਜੀ ਜਿਹੜੇ ਉਹਨਾਂ ਨੇ ਹਿਡਨ ਟਰੁੱਥ ਵਾਸਤੇ ਮੈਨੂੰ ਲਿਆ, ਤੇ ਹਿਡਨ ਟਰੁੱਥ ਇੱਕ ਸਮਾਜਿਕ ਪਿਕਚਰ ਸੀ, ਡਾਊਰੀ ਦੇ ਉੱਪਰ ਸੀ, ਤੇ ਗੁਰਮੀਤ ਜੀ ਨੇ ਬੜੀ ਅੱਛੀ ਤਰ੍ਹਾਂ ਸਾਰੇ ਕਲਾਕਾਰਾਂ ਕੋਲੋਂ ਬਹੁਤ ਅੱਛਾ ਬਖੂਬੀ ਨਾਲ ਕੰਮ ਕਰਵਾਇਆ, ਤੇ ਹੁਣ ਇੰਡੀਅਨ ਫਿਲਮ ਫੈਸਟੀਵਲ ਵਿੱਚ ਵੀ ਸਿਲੈਕਟ ਹੋਈ ਸੀ, ਤੇ ਹੁਣ ਵੀ ਫਰਾਂਸ ਵਿੱਚ ਜਾ ਰਹੀ ਹੈ ਫਿਲਮ ਫੈਸਟੀਵਲ ਵਿੱਚ। ਤੇ ਉਸ ਤੋਂ ਬਾਅਦ ਜਦੋਂ ਗੁਰਮੀਤ ਸਰਨ ਜੀ ਦੀ ਇਹ ਪਿਕਚਰ ਕੀਤੀ ਤੇ ਫਿਰ ਮੈਨੂੰ ਇੱਕ ਬਿਗ ਡੈਡੀ ਚ ਕੰਮ ਕਰਨ ਦਾ ਮੌਕਾ ਮਿਲਿਆ। ਉਹ ਪੰਜਾਬੀ ਫੀਚਰ ਫਿਲਮ ਹੈ ਐਂਡ ਦਾ ਸਾਰਾ ਕ੍ਰਿਊ ਇੰਡੀਆ ਤੋਂ ਆਇਆ ਸੀ। ਤੇ ਅਗੇਨ ਮੈਨੂੰ ਪਹਿਲੀ ਪਿਕਚਰ ਜਿਹੜੀ ਸ਼ਾਰਟ ਫਿਲਮ ਸੀ ਉਹ ਵੀ ਡੈਡੀ ਦਾ ਸੀ ਮਿਲਿਆ ਰੋਲ, ਤੇ ਹਿਡਨ ਟਰੁੱਥ ਵਿੱਚ ਵੀ ਮੈਨੂੰ ਡੈਡੀ ਦਾ ਰੋਲ ਮਿਲਿਆ। ਉਸ ਤੋਂ ਬਾਅਦ ਬਿਗ ਡੈਡੀ ਵਿੱਚ ਵੀ ਉਹਨਾਂ ਨੇ ਮੈਨੂੰ ਆਫਰ ਕੀਤਾ ਬਿਗ ਡੈਡੀ ਦਾ ਰੋਲ, ਤੇ ਕਰਨ ਜੀ ਦੇ ਨਾਲ ਕੀਤੀ ਰੀਤੂ ਸ਼ਰਾ ਨੇ। ਤਾਂ ਮੈਲਬਰਨ ਤੋਂ ਸਿਰਫ ਚਾਰ ਐਕਟਰ ਸੀ ਤੇ ਕੇਸ਼ਵ ਦਿਵੇਦੀ ਜੀ ਨੇ ਉਸ ਨੂੰ ਪ੍ਰੋਡਿਊਸ ਕੀਤਾ, ਇਮਰਾਨ ਸ਼ੇਖ ਜੀ ਉਹਨਾਂ ਨੇ ਡਾਇਰੈਕਟ ਕੀਤਾ। ਤੇ ਉਹ ਪਿਕਚਰ ਵੀ ਬੜੀ ਅੱਛੀ ਪਿਕਚਰ ਹੋਏਗੀ, ਹਟ ਕੇ ਹੈ ਪੰਜਾਬੀ ਪਿਕਚਰਾਂ ਵਿੱਚ, ਤੇ ਉਹ ਵੀ ਛੇਤੀ ਹੀ ਰਿਲੀਜ਼ ਹੋ ਜਾਊਗੀ। ਉਸ ਤੋਂ ਬਾਅਦ ਜੀ ਮੈਨੂੰ ਬਿਗ ਡੈਡੀ ਸਾਰੀ ਸ਼ੂਟਿੰਗ ਸਾਡੀ ਸਿਡਨੀ ਹੋਈ ਸੀ, ਤੇ ਉਸ ਤੋਂ ਬਾਅਦ ਮੇਰੇ ਕੋਲ ਮਨਪ੍ਰੀਤ ਜੀ ਪਹੁੰਚੇ, ਇੱਕ ਦਿਨ ਫੋਨ ਆਇਆ ਕਿ ਅੰਕਲ ਤੁਹਾਨੂੰ ਮਿਲਣਾ ਚਾਹੁੰਦੇ ਆ। ਦੱਸੋ ਬੱਚੇ, ਕਹਿੰਦੇ ਕਿ ਅੰਕਲ ਇੱਕ ਸ਼ਾਰਟ ਫਿਲਮ ਹੈ ਤੇ ਉਸਦੀ ਸਕ੍ਰਿਪਟ ਤੁਹਾਨੂੰ ਸੁਣਾਉਣੀ ਹੈ। ਮੈਂ ਕਿਹਾ ਆ ਜਾਓ ਚਾਹ ਦੇ ਉੱਤੇ, ਅਸੀਂ ਸਕ੍ਰਿਪਟ ਨੀ ਚਾਹ ਦਾ ਪਹਿਲਾ ਪੀਤਾ। ਤੇ ਸਕ੍ਰਿਪਟ ਜਦੋਂ ਸੁਣਾਈ ਜੀ ਨੇ, ਉਸ ਦੇ ਨਿਰਵੈਰ ਵੀ ਆਏ ਸੀ ਮੇਰੇ ਘਰੇ, ਨਿਰਵੈਰ ਜਿਹੜੇ ਸਿੰਗਰ ਨੇ, ਤੇ ਇਹਨਾਂ ਨੇ ਜਦੋਂ ਆਏ ਤੇ ਇਹਨਾਂ ਨੇ ਜਦੋਂ ਸਕ੍ਰਿਪਟ ਸੁਣਾਈ, ਤੇ ਮੈਂ ਸੱਚ ਦੱਸਾਂ ਮੈਨੂੰ ਰੋਣਾ ਜਿਹਾ ਆ ਗਿਆ। ਮੈਂ ਸੋਸ਼ਲ ਕਰ ਰਿਹਾ ਤੇ ਮੈਂ ਇਹ ਚੀਜ਼ਾਂ ਦੇਖ ਰਿਹਾ ਕਿ ਸੋਸ਼ਲ ਲਾਈਫ ਵਿੱਚ ਬਜ਼ੁਰਗਾਂ ਨਾਲ ਕੀ ਵਾਪਰਦਾ। ਇਹ ਨੀ ਕਿ ਸਾਰੇ ਬਜ਼ੁਰਗਾਂ ਨਾਲ ਵਾਪਰਦਾ, ਇੱਥੇ ਸਾਰੇ ਬੱਚੇ ਇਸੇ ਤਰ੍ਹਾਂ ਦੇ ਹੈ ਨੇ, ਬਟ ਇੱਕ ਮੈਨੂੰ ਲੱਗਦਾ ਵੀ ਕਰਨੀ ਚਾਹੀਦੀ ਹੈ ਪਿਕਚਰ ਜ਼ਰੂਰ। ਤੇ ਮੈਨੂੰ ਮਨਪ੍ਰੀਤ ਜੀ ਨੇ ਪੁੱਛਿਆ ਕਿ ਅੰਕਲ ਤੁਸੀਂ ਹੁਣ ਵੱਡੀ ਪਿਕਚਰਾਂ ਕਰ ਚੁੱਕੇ ਹੋ, ਫੀਚਰ ਫਿਲਮ ਕਰ ਚੁੱਕੇ ਹੋ, ਤੁਸੀਂ ਕਿਆ ਕਰੋਗੇ? ਮੈਂ ਕਿਹਾ ਹਾਂ ਬੇਟਾ ਜ਼ਰੂਰ ਕਰੂੰਗਾ। ਤੇ ਕਹਿੰਦੀ ਆਸ ਨੀ, ਕਹਿੰਦੇ ਜੀ ਤੁਸੀਂ ਦੱਸੋ ਕਿੰਨੇ ਪੈਸੇ ਲਓਗੇ, ਕਿੰਨੇ ਡਾਲਰ ਲਓਗੇ? ਮੈਂ ਕਿਹਾ ਬੇਟੇ ਮੇਰੇ ਡਾਲਰ ਆ ਗਏ। ਕਹਿੰਦੇ ਕਿਸ ਤਰ੍ਹਾਂ? ਮੈਂ ਕਿਹਾ ਤੂੰ ਰੁਲਾਤਾ ਬੇਟੇ, 5 ਮਿੰਟ ਦੀ ਤੂੰ ਸਟੋਰੀ ਸੁਣਾ ਕੇ ਤੂੰ ਰੁਲਾਤਾ ਮੈਨੂੰ। ਤੇ ਮੈਸੇਜ ਵਾਲੀ ਪਿਕਚਰ ਸੀ ਤੇ ਮਨ ਤੇ ਟੀਮ ਨੇ, ਰਿਕ ਰਮਾਨਾ, ਕੁਰਾਨ ਨੇ, ਨਾਗਪਾਲ ਜੀ ਨੇ, ਸਾਰਿਆਂ ਨੇ ਬੜੀ ਮਿਹਨਤ ਕੀਤੀ ਜੀ। ਔਰ ਉਹਦਾ ਨਤੀਜਾ ਇਹ ਨਿਕਲਿਆ ਸਾਨੂੰ ਕਿ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਔਰ ਵਿਰਾਸਤ ਫਿਲਮ ਫੈਸਟੀਵਲ ਨੇ ਇਸ ਨੂੰ ਵਿਨਰ ਡਿਕਲੇਅਰ ਕੀਤਾ, ਜਿਹੜੀ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ ਜੀ।
ਜੀ ਜੀ, ਤੋਂ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ, ਸੋ ਮਨਪ੍ਰੀਤ ਖੁਦ ਵੀ ਵਧਾਈ ਦਾ ਪਾਤਰ ਹੈ ਕਿਉਂਕਿ ਆਪਣੀ ਜੀ ਬਿਲਕੁਲ। ਸੋ ਪਹਿਲੀ ਮਿਹਨਤ ਤੋਂ ਬਾਅਦ ਜਿਹੜੀ ਦੂਸਰੀ ਮਿਹਨਤ ਉਹ ਰੰਗ ਲਿਆਈ ਹੈ। ਜੀ 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 ਚਾਵਲਾ ਸਰ,
ਮੈਂ ਤੁਹਾਨੂੰ ਹੋਰ ਚੀਜ਼ ਦੱਸਾਂ ਜੀ, ਇਹ ਪਿਕਚਰ ਦੇਖਣ ਤੋਂ ਬਾਅਦ ਜਿਹੜੇ ਸਾਨੂੰ ਫੋਨ ਆ ਰਹੇ ਨੇ, ਜਿਹੜੇ ਮੈਸੇਜਸ ਆ ਰਹੇ ਨੇ, ਮੈਂ ਤੁਹਾਨੂੰ ਦੋ ਮੈਸੇਜਸ ਤੋਂ ਬਹੁਤ ਆਏ, ਫੋਨ ਵੀ ਬੜੇ ਆਏ, ਬਟ ਮੈਂ ਤੁਹਾਨੂੰ ਇੱਕ ਦੋ ਹੀ ਸੁਣਾ ਦਿੰਦਾ। ਇੱਕ ਬੱਚੇ ਨੇ ਕਿਹਾ ਕਿ ਅੰਕਲ ਜਿਸ ਤਰ੍ਹਾਂ ਮਤਲਬ ਅਸੀਂ ਥੋੜੇ ਜਿਹੇ ਭੁੱਲਦੇ ਜਾ ਰਹੇ ਸੀ ਮਾਂ ਪਿਓ ਨੂੰ, ਆਪਣੀ ਸੰਸਕ੍ਰਿਤ ਨੂੰ, ਆਪਣੀ ਵਿਰਾਸਤ ਨੂੰ, ਤੇ ਕਹਿੰਦੇ ਕਿ ਅਸੀਂ ਹੁਣ ਤਕਰੀਬਨ ਡੇਲੀ ਰੂਟੀਨ ਬਣਾ ਲਿਆ ਕਿ ਇੱਕ ਫੋਨ, ਕਿਉਂਕਿ ਅੱਜ ਕੱਲ ਇੰਟਰਨੈਟ ਤੇ ਮੀਡੀਆ ਬੜਾ ਫਾਸਟ ਹੋ ਗਿਆ, ਤੇ ਕਹਿੰਦੇ ਹੁਣ ਅਸੀਂ ਆ ਕੇ ਨਾ ਖਾਣਾ ਖਾ ਕੇ ਉਸ ਰਾਤ ਨੂੰ ਇੱਕ ਫੋਨ ਜ਼ਰੂਰ ਲਗਾਈਦਾ ਆਪਣੇ ਮਾਂ ਪਿਓ ਨੂੰ, ਆਪਣੇ ਬਜ਼ੁਰਗਾਂ ਨੂੰ। ਇਸ ਤਰ੍ਹਾਂ ਹੀ ਇੱਕ ਬੱਚੇ ਨੇ, ਇੱਕ ਡਾਕਟਰ ਹੈ ਨੇ ਜੀ, ਡਾਕਟਰ ਨੇ ਉਹ ਮੂਵੀ ਦੇਖੀ ਰਾਤ ਨੂੰ, ਤੇ ਮੂਵੀ ਦੇਖ ਕੇ ਮੈਨੂੰ ਕਹਿੰਦੇ ਕਹਿੰਦੇ ਚਲੋ ਚਲਾ ਕੇ ਸੁਣਾਉਣਾ ਸੀ ਤੁਹਾਨੂੰ। ਕਹਿੰਦੇ ਅੱਜ ਤੋਂ ਮਤਲਬ ਪਹਿਲੇ ਮੈਂ ਜਾਂਦਾ ਸੀ, ਹਰ ਸਾਲ ਜਾਂਦਾ ਸੀ, ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਬੱਚੇ ਵੱਡੇ ਹੋ ਗਏ ਥੋੜਾ ਜਿਹਾ, ਬਟ ਕਹਿੰਦੇ ਕਹਿੰਦੇ ਹੁਣ ਮੈਂ ਮਤਲਬ ਮਾਂ ਪਿਓ ਨੂੰ ਜਿਸ ਤਰ੍ਹਾਂ ਇੱਜ਼ਤ ਦੇਣੀ ਚਾਹੀਦੀ ਹੈ ਉਹ ਥੋੜਾ ਜਿਹਾ ਭੁੱਲਦਾ ਜਾ ਰਿਹਾ ਸੀ, ਬਟ ਅਗੇਨ ਹੀ ਸਟਾਰਟਡ, ਕਹਿੰਦੇ ਹੁਣ ਮੈਂ ਡੇਲੀ ਫੋਨ ਕਰਨਾ ਸ਼ੁਰੂ ਕਰਤਾ, ਐਂਡ ਦਿਸ ਇਜ਼ ਜਸਟ ਬਿਕੋਜ਼ ਆਫ ਦ ਸਟੋਰੀ ਸਕ੍ਰਿਪਟ, ਉਹ ਜਿਹੜਾ ਵਾਪਰ ਰਿਹਾ ਇਸ ਨੂੰ ਪ੍ਰੈਕਟੀਕਲੀ ਮਨਪ੍ਰੀਤ ਜੀ ਨੇ ਬੜੀ ਬਖੂਬੀ ਨਾਲ ਡਾਇਰੈਕਟ ਕੀਤਾ, ਔਰ ਹਰ ਪਰਦੇ ਚ, ਚਲੋ ਪਰਦੇ ਤੇ ਮੈਂ ਤੇ ਮਨਪ੍ਰੀਤ ਸੀ, ਬਟ ਪਰਦੇ ਦੇ ਪਿੱਛੇ ਜਿਹੜੇ ਬੰਦਿਆਂ ਨੇ ਕੰਮ ਕੀਤਾ ਬੜੀ ਡੈਡੀਕੇਸ਼ਨ ਨਾਲ ਕੀਤਾ ਤੇ ਬੜੀ ਮਿਹਨਤ ਨਾਲ ਕੀਤਾ, ਉਸਦਾ ਨਤੀਜਾ ਹੈ ਕਿ ਜੀ ਪਿਕਚਰ ਕਾਫੀ ਲੋਕਾਂ ਨੂੰ ਪਸੰਦ ਆ ਰਹੀ ਹੈ, ਔਰ ਇਸ ਦਾ ਇੰਪੈਕਟ ਜਿਹੜਾ ਹੈ ਮੈਨੂੰ ਨੇਪਲੀਜ਼ ਐਸੋਸੀਏਸ਼ਨ, ਸ਼੍ਰੀਲੰਕਨ ਪਾਕਿਸਤਾਨੀ ਐਸੋਸੀਏਸ਼ਨ ਜਿਹੜੇ ਸੀਨੀਅਰ ਸਿਟੀਜ਼ਨ ਨੇ, ਕਿਉਂਕਿ ਆਈ ਐਮ ਆਲਸੋ ਟਚਿੰਗ, ਮੈਂ ਵੀ 60 ਸਾਲ ਦਾ ਹੋਣ ਲੱਗਾ
ਜੀ,
ਤੇ ਉਹ ਸਾਰੇ ਦੇ ਮੈਨੂੰ ਕਾਲ ਆ ਰਹੀਆਂ ਨੇ ਕਿ ਹਾਂਜੀ ਚਲੋ ਸਰ ਪਿਕਚਰ ਦਿਖਾਣੀ ਹੈ ਸੀ, ਤੇ
ਜੀ ਜੀ
ਮਨਪ੍ਰੀਤ ਜੀ ਇਸ ਦੇ ਵਧਾਈ ਦੇ ਪਾਤਰ ਨੇ, ਤੇ ਸਾਰੀ ਟੀਮ ਵਧਾਈ ਦੇ ਪਾਤਰ ਹੈ।
ਸੋ ਬਹੁਤ ਵਧੀਆ ਮੈਨੂੰ ਲੱਗਦਾ ਕਿ ਉਦਾਹਰਣ ਤੁਸੀਂ ਸਿਰਜੀ ਆ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਈ ਵਾਰ ਹੁੰਦਾ ਸਮਾਂ ਜਾਂ ਜਿਹੜਾ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਨਾ ਚਾਹੁੰਦੇ ਹੋਏ ਵੀ ਅਣਦੇਖੀ ਹੁੰਦੀ ਹੈ, ਪਰ ਜਦੋਂ ਕੋਈ ਸਾਨੂੰ ਹਲੂਣਾ ਦੇਣ ਵਾਲਾ ਹੋਵੇ ਨਾ ਤਾਂ ਫੇਰ ਮੈਨੂੰ ਲੱਗਦਾ ਕਿ ਲੋਕ ਜਾਗਦੇ ਜ਼ਰੂਰ ਨੇ। ਸੋ ਬਿਲਕੁਲ ਇੱਥੇ ਵੀ ਇਹੀ ਗੱਲ ਆਈ ਹੈ ਕਿ ਇਹ ਹਲੂਣਾ ਜਿਹੜਾ ਆ ਇਹ ਚਾਹੇ ਇਸ ਲਘੂ ਫਿਲਮ ਦੇ ਰੂਪ ਦੇ ਵਿੱਚ ਹੀ ਦਿੱਤਾ ਗਿਆ, ਪਰ ਇਹ ਹਲੂਣਾ ਜਿਹੜਾ ਜੀ ਬੜਾ ਕਾਰਗਰ ਸਿੱਧ ਹੋ ਰਿਹਾ, ਲੋਕਾਂ ਦੇ ਜਜ਼ਬਾਤਾਂ ਨੂੰ ਇਹ ਹਲੂਣ ਰਿਹਾ ਹੁਣ, ਹਨਾ। ਤੇ ਮਨਪ੍ਰੀਤ ਮੈਂ ਤੁਹਾਡੇ ਵੱਲ ਆਵਾਂਗੀ, ਜਿਵੇਂ ਚਾਵਲਾ ਸਾਹਿਬ ਦੀ ਤਾਂ ਗੱਲ ਕਰਦੇ ਹਾਂ ਕਿ ਇਹਨਾਂ ਨੇ ਬੜੇ ਹੀ ਭਾਵਨਾਤਮਕ ਤਰੀਕੇ ਦੇ ਨਾਲ ਜਿਹੜੀ ਅਦਾਕਾਰੀ ਆ ਉਹ ਕੀਤੀ ਆ ਕਿ ਉਹਨੇ ਜ਼ਰੂਰ ਝੰਜੋੜਿਆ ਹਰ ਇਨਸਾਨ ਨੂੰ ਧੁਰ ਅੰਦਰੋਂ, ਹਨਾ। ਸੋ ਤੁਹਾਡੀ ਅਦਾਕਾਰੀ ਜਿਹੜੀ ਆ ਉਹ ਵੀ ਕਾਫੀ ਪ੍ਰਭਾਵਸ਼ਾਲੀ ਰਹੀ ਆ, ਤੇ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇਸ ਫਿਲਮ ਦੇ ਵਿੱਚ ਦੇਖਦੇ ਹੋ ਜਾਂ ਹੁਣ ਤੱਕ ਦਾ ਜਿਹੜਾ ਤੁਹਾਡਾ ਆਪਣਾ ਤਜਰਬਾ ਕੀ ਰਿਹਾ?
ਫਿਲਮ ਦਾ ਤਜਰਬਾ ਬਹੁਤ ਵਧੀਆ ਰਿਹਾ ਜੀ ਮੇਰੀ, ਜਦੋਂ ਮੈਂ ਫਿਲਮ ਬਣਾਈ ਸੀ ਬਣਾ ਰਿਹਾ ਸੀ, ਮੈਂ ਦੱਸਿਆ ਨੀ ਆਪਣੇ ਪੇਰੈਂਟਸ ਨੂੰ ਵੀ ਮੈਂ ਇਸ ਤਰ੍ਹਾਂ ਦੀ ਕੋਈ ਫਿਲਮ ਬਣਾ ਰਿਹਾ, ਤੇ ਜਦੋਂ ਮੈਂ ਉਹਨਾਂ ਨੂੰ ਦਿਖਾਈ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਪਹਿਲਾਂ ਤਾਂ, ਔਰ ਬਹੁਤ ਜ਼ਿਆਦਾ ਖੁਸ਼ੀ ਹੋਈ, ਬਹੁਤ ਸਾਰੇ ਦੋਸਤਾਂ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਿਆ, ਬਹੁਤ ਦੂਰੋਂ ਦੂਰੋਂ ਫੋਨ ਆਏ, ਤੇ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਫਿਲਮ ਬਣਾ ਕੇ। ਅਦਾਕਾਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਸੀ ਮੇਰਾ ਕਰੈਕਟਰ ਤਾਂ ਉਹਦੇ ਵਿੱਚ ਲਾਈਕ ਇੱਕ ਮੈਂ ਕਹਾਣੀ ਸੁਣ ਰਿਹਾ, ਉਹਦੇ ਵਿੱਚ ਇੱਕ ਲਾਈਕ ਚਾਵਲਾ ਸਰ ਕਰੈਕਟਰ ਦੇ ਵਿੱਚ ਬੈਠੇ ਨੇ, ਉਹਨਾਂ ਦੀ ਇੱਕ ਕਹਾਣੀ ਮੇਰੇ ਮੂਹਰੇ ਚੱਲ ਰਹੀ ਹੈ, ਇੱਕ ਮੈਂ ਤਾਂ ਲਿਸਨਰ ਦਾ ਫਿਲਮ ਦੇ ਵਿੱਚ ਵੀ, ਤੇ ਮਨ ਨੂੰ ਖੁਸ਼ੀ ਹੋਈ ਹੈ ਇਹ ਕੰਮ ਕਰਕੇ
ਜੀ। ਜੀ 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 ਚਾਵਲਾ ਸਾਹਿਬ,
ਮੈਂ ਕਹਿ ਰਿਹਾ ਸੀ ਮਨਪ੍ਰੀਤ ਦਾ ਜਿਹੜਾ ਪੂਰਾ ਇਸਨੇ ਕਨਵਰਸੇਸ਼ਨ ਸੁਣੀ ਇੱਕ ਸਰਪੰਚ ਦੀ, ਤੇ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਸੀ, ਉਸ ਰਿਐਕਸ਼ਨ ਨੇ ਵੀ ਕਈ ਬੱਚਿਆਂ ਤੇ ਬੜਾ ਪ੍ਰਭਾਵ ਛੱਡਿਆ, ਕਿਉਂਕਿ ਜਿਹੜਾ ਲਾਸਟ ਵਿੱਚ ਮਨਪ੍ਰੀਤ ਜੀ ਬੋਲੇ ਨੇ ਉਹਨੇ ਦੇ ਮਾਇੰਡ ਵਿੱਚ ਜਿਹੜਾ ਸੀ ਕਿ ਕਦੀ ਭੁੱਲੇ ਭਟਕੇ ਮੈਂ ਵੀ ਆਪਣੇ ਮਾਪਿਆਂ ਨੂੰ ਕੁਛ ਇਸ ਤਰ੍ਹਾਂ ਗੱਲ ਕਰ ਬੈਠਾ ਹੋਵਾਂ, ਤੇ ਉਹ ਇੱਕ ਇੰਪੈਕਟ ਛੱਡਦੀ ਹੈ ਪ੍ਰੀਤ ਦਾ। ਉਸ ਟਾਈਮ ਜਦੋਂ ਮੈਂ ਫੇਸ ਐਕਸਪ੍ਰੈਸ਼ਨ ਦੇਖਿਆ, ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕਿ ਹਾਂ ਵੀ ਬਹੁਤ ਅੱਛਾ ਉਸਦਾ ਸੀ ਰਿਐਕਸ਼ਨ, ਤੇ ਉਸਦੇ ਨਾਲ ਵੀ ਬੱਚਿਆਂ ਤੇ ਬੜਾ ਫਰਕ ਪਿਆ, ਬੱਚਿਆਂ ਨੂੰ ਬੱਚੇ ਸੋਚਣ ਤੇ ਮਜਬੂਰ ਹੋ ਗਏ ਨੇ ਕਿ ਹਾਂ ਅੱਛਾ ਮਨਪ੍ਰੀਤ ਨੇ ਉਸ ਟਾਈਮ ਉਸ ਪਿਕਚਰ ਵਿੱਚ ਸੋਚਣ ਨੂੰ ਮਜਬੂਰ ਹੋ ਗਿਆ ਸੀ। ਇਸ ਤਰ੍ਹਾਂ ਹੀ ਅੱਜ ਦੀ ਡੇਟ ਅੱਜ ਦੇ ਜਿਹੜੇ ਬੱਚੇ ਹੈ ਨੇ ਉਹ ਵੀ ਸੋਚਣ ਨੂੰ ਮਜਬੂਰ ਹੋ ਗਏ ਨੇ ਕਿ ਹਾਂ ਵੀ ਗੱਲ ਬਹੁਤ ਪਤੇ ਦੀ ਗੱਲ ਕੀਤੀ, ਬੜੇ ਮੁੱਦੇ ਦੀ ਗੱਲ ਕੀਤੀ, ਬੜੇ ਡੂੰਗੀ ਗੱਲ ਕੀਤੀ। ਮਨਪ੍ਰੀਤ ਨੇ ਬਹੁਤ ਅੱਛਾ ਕੰਮ ਕੀਤਾ
ਜੀ। ਸੋ ਮਨਪ੍ਰੀਤ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਪ੍ਰੋਜੈਕਟ ਜਿਹੜੇ ਆ ਤੁਸੀਂ ਸੋਚੇ ਹੋਏ ਆ ਜਾਂ ਫਿਰ ਕੁਛ ਚੱਲ ਰਿਹਾ ਹੋਵੇ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ।
ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਕ੍ਰਿਪਟਾਂ ਲਿਖੀਆਂ ਹੋਈਆਂ ਜੀ ਆਲਰੇਡੀ, ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ ਉੱਪਰ। ਤੇ ਫਿਲਹਾਲ ਅਸੀਂ ਇਹ ਨਹੀਂ ਡਿਸਾਈਡ ਕੀਤਾ ਵੀ ਕਿਹੜੀ ਫਿਲਮ ਬਣਾਵਾਂਗੇ, ਪਰ ਬਹੁਤ ਜਲਦ ਅਸੀਂ ਫਿਲਮ ਸ਼ੁਰੂ ਕਰ ਰਹੇ ਹਾਂ ਜੀ। ਤੇ ਫਿਲਹਾਲ ਕੰਮ ਕਰ ਰਹੇ ਹਾਂ ਜੀ।
ਅਮਰਦੀਪ ਜੀ, ਮਨਪ੍ਰੀਤ ਜੀ ਕੋਲ ਬੜੀਆਂ ਸਕ੍ਰਿਪਟਾਂ ਨੇ, ਪਰਮਾਤਮਾ ਤੇਰੇ ਸਾਰੇ ਸਿਰੇ ਚੜ੍ਹਨ। ਤੇ ਉਸ ਤੋਂ ਪਹਿਲਾਂ ਮਨਪ੍ਰੀਤ ਜੀ, ਤੁਸੀਂ ਹਲੋੜਾ ਪਾਰਟ 2 ਬਣਾਉਣੀ ਹੈ, ਜਿਹੜੇ ਕਈ ਬੱਚਿਆਂ ਦੀ ਤੇ ਕਈ ਬਜ਼ੁਰਗਾਂ ਦੀ ਇੱਕ ਮਤਲਬ ਫਰਮਾਇਸ਼ ਹੈ ਕਿ ਹਲੋੜਾ ਪਾਰਟ ਜ਼ਰੂਰ ਬਣਾਉਣੀ ਹੈ।
ਚਾਹਿਆ ਜ਼ਰੂਰ ਬਣਾਵਾਂਗੇ ਵਧੀਆ ਕਹਾਣੀ ਜੇ ਮਿਲੀ।
ਕਹਾਣੀ ਤੇ ਜਨਾਬ ਮੈਂ ਮੇਰੇ ਮਿਸਿਸ ਹੈ ਜੀ ਜਸਵਿੰਦਰ ਕੌਰ, ਉਹਨਾਂ ਨੇ ਇੱਕ ਕਹਾਣੀ ਬਣਾ ਵੀ ਦਿੱਤੀ ਤੇ ਮਨਪ੍ਰੀਤ ਜੀ ਨੂੰ ਉਹ ਸਾਰੀ ਕਹਾਣੀ ਦੱਸ ਕੇ ਤੇ ਗੁਲਜਸ਼ਨ ਜੀ ਕੋਲ ਉਸਦੇ ਡਾਇਲੋਗ ਲਿਖਵਾਵਾਂਗੇ ਅਸੀਂ। ਦਿਸ ਇਜ਼ ਮਾਈ ਵਿਸ਼।
ਬਿਲਕੁਲ ਅਸੀਂ ਜੀ ਚਾਵਲਾ ਸਾਹਿਬ, ਅਸੀਂ ਉਮੀਦ ਕਰਦੇ ਹਾਂ ਮਨਪ੍ਰੀਤ ਹੋਣਾ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਉਹ ਇੱਕ ਹੋਰ ਵਧੀਆ ਪ੍ਰੋਜੈਕਟ ਜਿਹੜਾ ਇਸੇ ਤਰ੍ਹਾਂ ਦਾ ਲੈ ਕੇ ਆਉਣਗੇ। ਸੋ ਮਨਪ੍ਰੀਤ, ਸਾਡੇ ਜਿਹੜੇ ਸਰੋਤੇ ਜਿਨ੍ਹਾਂ ਨੇ ਅੱਜ ਹੀ ਜਾਣਕਾਰੀ ਹਾਸਲ ਕੀਤੀ ਹੈ ਹਲੂਣਾ ਦੇ ਬਾਰੇ, ਕਿਉਂਕਿ ਹਰਮਨ ਰੇਡੀਓ ਤੁਸੀਂ ਜਾਣਦੇ ਹੋ ਵਰਲਡ ਵਾਈਡ ਰੇਡੀਓ, ਤੇ ਸਾਡੇ ਜਿਹੜੇ ਸਰੋਤੇ ਆ ਜੀ ਉਹ ਸਿਰਫ ਆਸਟ੍ਰੇਲੀਆ ਤੋਂ ਹੀ ਨਹੀਂ ਸਗੋਂ ਕੈਨੇਡਾ ਤੋਂ, ਅਮੈਰੀਕਾ ਤੋਂ, ਇੰਗਲੈਂਡ ਤੋਂ ਤੇ ਯੂਰਪ ਤੋਂ ਵੀ ਜੁੜਦੇ ਨੇ। ਸੋ ਇਸ ਵੇਲੇ ਬਹੁਤ ਸਾਰੇ ਜਿਹੜੇ ਸਰੋਤੇ ਆ ਇਨ੍ਹਾਂ ਕੰਟਰੀਜ਼ ਤੋਂ ਜੁੜੇ ਹੋਏ ਆ ਸਾਡੇ ਨਾਲ। ਸੋ ਉਨ੍ਹਾਂ ਦੀ ਜਾਣਕਾਰੀ ਦੇ ਲਈ ਪਲੀਜ਼ ਜ਼ਰੂਰ ਦੱਸੋ ਕਿ ਜੇ ਉਨ੍ਹਾਂ ਨੇ ਇਹ ਫਿਲਮ ਦੇਖਣੀ ਹੋਵੇ ਤੇ ਕਿੱਥੇ ਦੇਖਣ, ਤੇ ਉਨ੍ਹਾਂ ਦੇ ਨਾਲ ਆਪਣਾ ਲਿੰਕ ਜ਼ਰੂਰ ਸ਼ੇਅਰ ਕਰੋ।
ਹਾਂਜੀ, ਤੁਸੀਂ ਸਾਰੇ ਹਲੂਣਾ ਫਿਲਮ ਦੇਖ ਸਕਦੇ ਹੋ ਜੀ ਅਮਰ ਆਡੀਓ ਦੇ ਓਫੀਸ਼ੀਅਲ ਚੈਨਲ ਦੇ ਉੱਤੇ। ਜੇ ਤੁਸੀਂ ਯੂਟਿਊਬ ਦੇ ਉੱਤੇ ਹਲੂਣਾ HALOONA ਟਾਈਪ ਕਰੋਗੇ ਤਾਂ ਤੁਹਾਨੂੰ ਮੂਵੀ ਦਾ ਲਿੰਕ ਮਿਲੇਗਾ। ਤੇ ਮੈਂ ਰਿਕੁਐਸਟ ਕਰਦਾ ਜੀ ਸਾਰੇ ਜਿਹੜੇ ਮੇਰੇ ਭੈਣ ਭਰਾ ਵੀਰ ਬਜ਼ੁਰਗ ਸਾਰੇ ਸੁਣ ਰਹੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਸਾਰੀ ਫਿਲਮ ਨੂੰ ਜ਼ਰੂਰ ਦੇਖਣ ਤੇ ਆਪਣੇ ਫੀਡਬੈਕ ਸਾਨੂੰ ਜ਼ਰੂਰ ਦੇਣ ਜੀ।
ਇਹਦੇ ਚ ਮਨਪ੍ਰੀਤ ਜੀ, ਇਹਦੀ ਪੰਜਾਬੀ ਸ਼ਾਰਟ ਫਿਲਮ ਹਲੂਣਾ,
ਹਾਂਜੀ
ਹੈ ਨਾ
ਜੀ,
ਪਤਾ ਕੀ ਮੈਂ
ਸਾਡੇ ਨਾਲ ਸਰੋਤੇ ਜੁੜੇ ਨੇ ਜੀ ਅੰਮ੍ਰਿਤਸਰ ਸਾਹਿਬ ਤੋਂ ਜੀ। ਉਹਨਾਂ ਨੇ ਵੀ ਇਹੀ ਪੁੱਛਣਾ ਚਾਹਿਆ ਮਨਪ੍ਰੀਤ ਜੀ ਕਿ ਉਹਨਾਂ ਨੇ ਪੁੱਛਿਆ ਕਿ ਫਿਲਮ ਜਿਹੜੀ ਹੈ ਯੂਟਿਊਬ ਤੇ ਅਵੇਲੇਬਲ ਹੈ। ਬਿਲਕੁਲ ਜੀ ਦਲਜੀਤ ਸਿੰਘ ਜੀ, ਫਿਲਮ ਜਿਹੜੀ ਆ ਯੂਟਿਊਬ ਤੇ ਅਵੇਲੇਬਲ ਹੈ, ਜਿਵੇਂ ਕਿ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਮਨਪ੍ਰੀਤ ਬਰਾੜ ਹੋਰਾਂ ਨੇ ਤੁਹਾਡੇ ਨਾਲ ਸਾਰਾ ਜਿਹੜਾ ਸਾਂਝਾ ਕੀਤਾ ਲਿੰਕ ਕਿ ਤੁਸੀਂ ਕਿਸ ਤਰ੍ਹਾਂ ਇਸ ਫਿਲਮ ਨੂੰ ਦੇਖ ਸਕਦੇ ਹੋ। ਸੋ ਮੈਂ ਉਮੀਦ ਕਰਦੀ ਹਾਂ ਤੁਸੀਂ ਜ਼ਰੂਰ ਫਿਲਮ ਜਿਹੜੀ ਆ ਯੂਟਿਊਬ ਤੇ ਲੱਭ ਕੇ ਤੇ ਉਸਨੂੰ ਅੱਜ ਦੇਖੋਗੇ, ਤੇ ਇਹਨਾਂ ਦੇ ਕਹਿਣ ਮੁਤਾਬਕ ਤੁਸੀਂ ਜਿਹੜਾ ਫੀਡਬੈਕ ਜਿਹੜਾ ਆ ਉਹ ਵੀ ਜ਼ਰੂਰ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਫੀਡਬੈਕ ਨੂੰ ਮੱਦੇਨਜ਼ਰ ਰੱਖਦਿਆਂ ਹੋਰ ਵੀ ਸੋਹਣੇ ਜਿਹੜੇ ਪ੍ਰੋਜੈਕਟ ਆ ਤੁਹਾਡੇ ਲਈ ਲੈ ਕੇ ਆ ਸਕਣ। ਸੋ ਚਾਵਲਾ ਸਾਹਿਬ ਆਪਣੀ ਕੋਈ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ, ਜ਼ਰੂਰ ਚਾਵਲਾ ਸਾਹਿਬ ਤੁਸੀਂ ਕੰਟੀਨਿਊ ਕਰੋ ਪਲੀਜ਼।
ਹਾਂਜੀ, ਮੈਂ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਕਈ ਬੰਦਿਆਂ ਦੇ ਫੋਨ ਆਏ ਕਿ ਹਾਂ ਵੀ ਕਿਸ ਤਰ੍ਹਾਂ ਦੇਖੀ, ਜਿਸ ਤਰ੍ਹਾਂ ਹੁਣ ਇੱਕ ਬੱਚੀ ਨੇ ਅੰਮ੍ਰਿਤਸਰ ਤੋਂ ਤੁਹਾਨੂੰ ਮੈਸੇਜ ਕੀਤਾ ਕਿ ਹਾਂ ਵੀ ਕਿਸ ਤਰ੍ਹਾਂ ਦੇਖ ਸਕਦੇ ਆ, ਤੇ ਫੇਸਬੁੱਕ ਦੇ ਰਾਹੀਂ ਵੀ ਦੇਖ ਸਕਦੇ ਹਾਂ। ਜਿਹੜੇ ਜਿਹੜੇ ਬੰਦੇ ਫੇਸਬੁੱਕ ਤੇ, ਚਾਹੇ ਮਨਪ੍ਰੀਤ ਜੀ ਦੇ, ਚਾਹੇ ਕੁਰਾਨ ਢਿੱਲੋਂ ਜੀ ਦੇ, ਚਾਹੇ ਮੇਰੇ ਫੇਸਬੁੱਕ ਦੇ ਅੰਦਰ ਵੀ ਹਨ, ਤੇ ਕਈਆਂ ਨੂੰ ਇਹ ਨੀ ਪਤਾ ਕਿ ਹਾਂ ਵੀ ਉੱਥੇ ਜਿਹੜਾ ਲਿੰਕ ਦਿੱਤਾ ਉਸ ਤੇ ਤੁਸੀਂ ਪ੍ਰੈਸ ਕਰੋ ਤੇ ਆਟੋਮੈਟਿਕਲੀ ਮੂਵੀ ਆ ਜਾਂਦੀ ਹੈ। ਦਿਸ ਇਜ਼ ਤਰੀਕਾ ਹੈ। ਤੇ ਜਿਸ ਤਰ੍ਹਾਂ ਯੂਟਿਊਬ ਤੇ ਜਿਸ ਤਰ੍ਹਾਂ ਮਨਪ੍ਰੀਤ ਜੀ ਨੇ ਦੱਸਿਆ ਉਹ ਵੀ ਇੱਕ ਤਰੀਕਾ। ਤੇ ਮੇਰੇ ਹਿਸਾਬ ਨਾਲ ਅਜੇ ਕਾਫੀ ਦਰਸ਼ਕਾਂ ਨੇ, ਮਤਲਬ ਕਾਫੀ ਬੰਦਿਆਂ ਨੇ ਪਿਕਚਰ ਨਹੀਂ ਦੇਖੀ, ਤੇ ਜਦੋਂ ਜਦੋਂ ਦੇਖਣਗੇ ਇਹ ਸਪਰੈਡ ਕਰਨਗੇ। ਮੇਰੀ ਰਿਕੁਐਸਟ ਹੈ, ਮੇਰੀ ਗੁਜ਼ਾਰਿਸ਼ ਹੈ ਕਿ ਇਹ ਜਿਤਨੀ ਤੋਂ ਜਿਤਨੀ ਜ਼ਿਆਦਾ ਅਸੀਂ ਪਿਕਚਰ ਦਿਖਾ ਸਕੀਏ, ਜਿਤਨੀ ਸਪਰੈਡ ਹੋ ਸਕੇ, ਉਹਦੇ ਨਾਲ ਇੱਕ ਸੋਸਾਇਟੀ ਨੂੰ ਹੁੰਗਾਰਾ ਮਿਲੇਗਾ ਕਿ ਹਾਂ ਵੀ ਕਿਸ ਤਰ੍ਹਾਂ ਮਾਂ ਪਿਓ ਦੇ ਨਾਲ ਸਲੂਕ ਕਰਨਾ ਚਾਹੀਦਾ, ਜਿਸ ਤਰ੍ਹਾਂ ਮਨਪ੍ਰੀਤ ਜੀ ਦਾ ਲਾਸਟ ਸੀ ਪਿਕਚਰ ਵਿੱਚ। ਤੇ ਮੇਰੀ ਇਹੀ ਗੁਜ਼ਾਰਿਸ਼ ਹੋਏਗੀ ਕਿ ਸਾਰੇ ਇੱਕ ਦੂਜੇ ਤੋਂ ਵੱਧ ਕੇ ਸ਼ੇਅਰ ਕਰੋ, ਦੇਖੋ ਤੇ ਸ਼ੇਅਰ ਕਰੋ
ਜੀ। ਸੋ ਮਨਪ੍ਰੀਤ ਜੀ, ਜਾਣ ਤੋਂ ਪਹਿਲਾਂ ਕੋਈ ਹੋਰ ਸੁਨੇਹਾ ਜਿਹੜਾ ਸਵਾਲ ਜੇ ਮੇਰੇ ਤੋਂ ਪੁੱਛਣੋ ਰਹਿ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਸਾਂਝ ਪਾਓ ਸਾਡੇ ਸਰੋਤਿਆਂ ਦੇ ਨਾਲ।
ਸੁਨੇਹਾ ਤਾਂ ਕੀ ਦੇ ਸਕਦੇ ਹਾਂ ਜੀ, ਅਸੀਂ ਫਿਲਮ ਰਾਹੀਂ ਕੋਈ ਵੀ ਕਲਾਕਾਰ ਆਪਣੀ ਕੰਮ ਦੇ ਰਾਹੀਂ ਦੇ ਸਕਦਾ। ਤੇ ਹਰਮਨ ਰੇਡੀਓ ਦਾ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਧੰਨਵਾਦ। ਮੈਂ ਕਾਫੀ ਟਾਈਮ ਤੋਂ ਹਰਮਨ ਰੇਡੀਓ ਸੁਣਦਾ ਆ ਰਿਹਾ ਤੇ ਬਹੁਤ ਵੱਡਾ ਪਲੇਟਫਾਰਮ ਆ ਸਾਡੇ ਵਰਗੇ ਨਵੇਂ ਉੱਭਰ ਰਹੇ ਕਲਾਕਾਰਾਂ ਵਾਸਤੇ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਲਿਸਨਰਸ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਮਾਣ ਸਤਿਕਾਰ ਦਿੱਤਾ
ਜੀ ਸ਼ੁਕਰੀਆ ਤੇ ਚਾਵਲਾ ਸਾਹਿਬ ਤੁਸੀਂ ਜਾਂਦੇ ਜਾਂਦੇ ਕੋਈ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ ਜ਼ਰੂਰ ਕਰੋ
ਮੈਂ ਤਾਂ ਜੀ ਇੱਕੋ ਚੀਜ਼ ਕਹਿਣਾ ਮੈਨੂੰ ਬੜੀ ਖੁਸ਼ੀ ਹੁੰਦੀ ਜਿਸ ਵੇਲੇ ਮੈਂ ਕਿਸੇ ਬਜ਼ੁਰਗਾਂ ਦੇ ਨਾਲ ਬੈਠਦਾ ਉਹਨਾਂ ਦੇ ਬੀਤੀ ਗੱਲਾਂ ਸੁਣਦੇ ਆ ਉਹਨਾਂ ਦੇ ਗੱਲਾਂ ਬਾਤਾਂ ਸੁਣਦੇ ਕਿਉਂਕਿ ਜਿਹੜੇ ਬਜ਼ੁਰਗ ਨੇ ਕਹਿੰਦੇ ਨਾ ਓਲਡ ਇਜ਼ ਗੋਲਡ ਤੁਸੀਂ ਉਹਨਾਂ ਨਾਲ ਦੋ ਮਿੰਟ ਪਿਆਰ ਗੱਲ ਕਰ ਲਓ ਨਾ ਉਹਨਾਂ ਦੀ ਗੱਲਾਂ ਸੁਣੋ ਤੇ ਉਹਨਾਂ ਨੂੰ ਦੋ ਮਿੰਟ ਪਿਆਰ ਦੀ ਗੱਲ ਕਰ ਲਓ ਦੋ ਮਿੰਟ ਹੱਸ ਲਓ ਉਹਨਾਂ ਨਾਲ ਤੇ ਉਹਨਾਂ ਦਾ ਦਿਨ ਵਧੀਆ ਨਿਕਲਦਾ ਤੇ ਮੇਰੀ ਸਾਰਿਆਂ ਨਾਲ ਇਹੀ ਗੁਜ਼ਾਰਿਸ਼ ਹੈ ਕਿ ਬਜ਼ੁਰਗਾਂ ਦਾ ਸਨਮਾਨ ਤੇ ਕਰੋ ਹੀ ਕਰੋ ਨਾਲ ਹਰ ਬੰਦੇ ਨਾਲ ਪਿਆਰ ਵੰਡਦੇ ਰਹੋ ਹਰ ਬੰਦੇ ਨਾਲ ਪਿਆਰ ਵੰਡਦੇ ਰਹੋ ਦਿਸ ਇਜ਼ ਮਾਈ ਹੱਥ ਜੋੜ ਕੇ ਕਹਿੰਦੇ ਨਾ ਹੱਥ ਜੋੜ ਕੇ ਰਿਕੁਐਸਟ ਹੈ ਜੀ ਕਿ ਪਿਆਰ ਵੰਡਦੇ ਚੱਲੋ
ਤੇ
ਬਜ਼ੁਰਗਾਂ ਦਾ ਤੇ ਸਾਡੇ ਸਾਰੇ ਸ਼ਰੋਤਾਵਾਂ ਨੂੰ ਤੇ ਹਰਮਨ ਰੇਡੀਓ ਨੂੰ ਬਹੁਤ 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 ਧੰਨਵਾਦ ਜਿਹੜਾ ਤੁਸੀਂ ਸਾਡਾ ਇੰਟਰਵਿਊ ਲਿਆ ਛੋਟਾ ਜਿਹਾ ਇੰਟਰਵਿਊ ਲਿਆ ਤੇ ਬਹੁਤ ਬਹੁਤ ਧੰਨਵਾਦ
ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਨਾਲ ਹੀ ਨਾਲ ਸਾਡੇ ਬਹੁਤ ਸਾਰੀਆਂ ਸ਼ੁਭੇਚਾਵਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ ਵੀ ਮਨਪ੍ਰੀਤ ਤੁਹਾਡੇ ਲਈ ਵੀ ਕਿ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰੋ ਇਨਸ਼ਾਅੱਲਾ ਹਰਮਨ ਰੇਡੀਓ ਹਮੇਸ਼ਾ ਤੁਹਾਨੂੰ ਸਹਿਯੋਗ ਇਸੇ ਤਰ੍ਹਾਂ ਦਿੰਦਾ ਰਹੇਗਾ ਬਹੁਤ ਬਹੁਤ ਸ਼ੁਕਰੀਆ
ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ
ਜੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸਨ ਮਨਪ੍ਰੀਤ ਬਰਾੜ ਤੇ ਉਹਨਾਂ ਦੇ ਨਾਲ ਸਤਿੰਦਰ ਚਾਵਲਾ ਜੀ ਜਿਹੜੇ ਕਿ ਲਘੂ ਫਿਲਮ ਹਲੂਣਾ ਦੇ ਨਾਲ ਜਿਹੜੇ ਮੈਲਬਨ ਦੇ ਦਰਸ਼ਕ ਹੈ ਉਹਨਾਂ ਦੇ ਨਾਲ ਰੂਬਰੂ ਹੋਏ ਨੇ ਮੈਲਬਨ ਦੇ ਦਰਸ਼ਕ ਹੀ ਨਹੀਂ ਸਗੋਂ ਆਸਟ੍ਰੇਲੀਆ ਭਰ ਤੋਂ ਕਾਫੀ ਵਧੀਆ ਹੁੰਗਾਰਾ ਜਿਹੜਾ ਜੀ ਇਹਨੂੰ ਮਿਲ ਰਿਹਾ ਇਸ ਲਘੂ ਫਿਲਮ ਨੂੰ ਕਾਰਨ ਇਹ ਹੈ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਤਨੋਂ ਦੂਰ ਆ ਕੇ ਜਿਹੜੇ ਸਾਡੇ ਬਜ਼ੁਰਗ ਨੇ ਕਾਫੀ ਠੱਗੇ ਹੋਏ ਮਹਿਸੂਸ ਕਰਦੇ ਆ ਜਦੋਂ ਉਹਨਾਂ ਨੂੰ ਇੱਥੇ ਆ ਕੇ ਜਿਹੜੀ ਬਾਹਰੀ ਜਿਹੜੀ ਦੇਖਿਆ ਉਹ ਕੁਛ ਹੋਰ ਹੈ ਤੇ ਜਿਹੜਾ ਅੰਦਰੋਂ ਜਿਹੜਾ ਜ਼ਿੰਦਗੀ ਦੀ ਤਿਰਥੱਲੀ ਆ ਜਾਂ ਜ਼ਿੰਦਗੀ ਦੀ ਜਿਹੜੀ ਭੱਜ ਨੱਠ ਆ ਉਹ ਕੁਛ ਹੋਰ ਤਰ੍ਹਾਂ ਦੀ ਆ ਚਾਹੇ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਇਹੋ ਜਿਹਾ ਹੀ ਸਭਿਆਚਾਰ ਜਿਹੜਾ ਆ ਉਹ ਬਣ ਰਿਹਾ ਪਰ ਕਿਤੇ ਨਾ ਕਿਤੇ ਉਹ ਜ਼ਰੂਰ ਮਹਿਸੂਸ ਕਰ ਰਹੇ ਆ ਕਿ ਉਹਨਾਂ ਦੇ ਨਾਲ ਅਣਦੇਖੀ ਹੋ ਰਹੀ ਆ ਜਾਂ ਕਿਤੇ ਨਾ ਕਿਤੇ ਬੇਕਦਰੀ ਜਿਹੜੀ ਆ ਉਹ ਹੋ ਰਹੀ ਆ ਸੋ ਇਹੋ ਜਿਹੇ ਜਿਹੜੇ ਜਜ਼ਬਾਤ ਆ ਉਹਨਾਂ ਨੂੰ ਬਹੁਤ ਸੋਹਣੀ ਤਰ੍ਹਾਂ ਬਹੁਤ ਖੂਬਸੂਰਤੀ ਦੇ ਨਾਲ ਹਲੂਣਾ ਦੇ ਵਿੱਚ ਫਿਲਮਾਇਆ ਗਿਆ ਤੇ ਮੈਂ ਵੀ ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਕਰਦੀ ਹਾਂ ਜੀ ਜ਼ਰੂਰ ਦੇਖਿਓ 12 ਮਿੰਟ ਦੀ ਸਾਰੀ ਫਿਲਮ ਹੈ ਤੇ ਬਹੁਤ ਵਧੀਆ ਜਿਹੜਾ ਪ੍ਰਭਾਵ ਹੈ ਉਹ ਛੱਡਦੀ ਹੈ ਸੋ ਸਾਡੇ ਨਾਲ ਬਹੁਤ ਸਾਰੇ ਲਿਸਨਰ ਇਸ ਵੇਲੇ ਜੁੜੇ ਹੋਏ ਨੇ ਸਾਡੇ ਨਾਲ ਰਾਜੀ ਪੰਗੂ ਸਿੰਘਾਪੁਰ ਵਾਲੇ ਵੀ ਸ਼ਾਮਲ ਹੋਏ ਸੀ ਪ੍ਰੋਗਰਾਮ 'ਚ ਰਾਜੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਜੀ ਘੁੱਗ ਵਸਦੇ ਹੋਵੋਗੇ ਤੁਹਾਡਾ ਟਾਈਮ ਚੇਂਜ ਹੋਣ ਕਰਕੇ ਹਾਫ਼ ਪ੍ਰੋਗਰਾਮ ਮਿਸ ਹੋ ਜਾਂਦਾ ਸਾਡੇ ਬਹੁਤ ਸਾਰੇ ਸਰੋਤਿਆਂ ਦੀ ਸ਼ਿਕਾਇਤ ਆ ਰਾਜੀ ਜੀ ਇਹ ਸੋ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਤੁਸੀਂ ਪ੍ਰੋਗਰਾਮ ਜਿੰਨਾ ਵੀ ਸੁਣਿਆ ਹਨਾ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਸ਼ਮੂਲੀਅਤ ਆ ਬਹੁਤ ਮਾਇਨੇ ਰੱਖਦੀ ਆ ਸੋ ਸਾਡੇ ਲਈ ਬਹੁਮੁੱਲੀ ਹੁੰਦੀ ਹੈ ਹਨਾ ਤੁਸੀਂ ਜਿੰਨਾ ਵੀ ਪ੍ਰੋਗਰਾਮ ਸੁਣ ਸਕਦੇ ਹੋ ਜ਼ਰੂਰ ਸੁਣਿਆ ਕਰੋ ਤੇ ਆਪਣੀ ਜਿਹੜੀ ਇਸੇ ਤਰ੍ਹਾਂ ਹਾਜ਼ਰੀ ਜਿਹੜੀ ਆ ਉਹ ਜ਼ਰੂਰ ਲਗਾਇਆ ਕਰੋ ਪ੍ਰੋਗਰਾਮ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਤੇ ਬਹੁਤ ਮਾਣ ਵੀ ਮਹਿਸੂਸ ਹੁੰਦਾ ਕਿ ਤੁਹਾਡੇ ਵਰਗੇ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਉਹ ਹਰਮਨ ਰੇਡੀਓ ਦਾ ਹਿੱਸਾ ਨੇ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਤੇ ਅੱਗੇ ਸਾਡੇ ਨਾਲ ਤਰਸੇਮ ਰਟੋਲਹੁਰੀ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਤੁਹਾਡੇ ਸ਼ਹਿਰਾਂ ਦਾ ਟਾਈਮ ਪਿੱਛੇ ਹੋਣ ਨਾਲ ਨਾ ਸਾਨੂੰ ਬਹੁਤ ਘਾਟਾ ਪੈ ਗਿਆ ਕਹਿੰਦੇ ਹੁਣ ਅਸੀਂ ਸਿਰਫ 1 ਘੰਟਾ ਪ੍ਰੋਗਰਾਮ ਸੁਣ ਪਾਉਂਦੇ ਹਾਂ ਕਿਉਂਕਿ ਕਹਿੰਦੇ ਇੱਥੋਂ ਦੇ ਟਾਈਮ ਦੇ ਹਿਸਾਬ ਨਾਲ 5:15 ਤੋਂ 6 ਵਜੇ ਤੱਕ ਹਰਿਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਸ਼ੁਰੂ ਹੁੰਦਾ ਕਹਿੰਦੇ ਧੰਨਵਾਦ ਜੀ ਸੋ ਬਿਲਕੁਲ ਸੇਮ ਇਹੀ ਸ਼ਿਕਾਇਤ ਜਿਹੜੀ ਆ ਰਾਜੀ ਪੰਗੂਹਰਾ ਨੇ ਵੀ ਸਮੇਂ ਦੀ ਕੀਤੀ ਹੈ ਸੋ ਸਮਾਂ ਜਿਹੜਾ ਪ੍ਰੋਗਰਾਮ ਦਾ ਜ਼ਰੂਰ ਘੱਟ ਗਿਆ ਜੀ ਪਰ ਜਿਹੜੇ ਮੈਨੂੰ ਲੱਗਦਾ ਕਿ ਆਪਣੇ ਇੱਕ ਦੂਜੇ ਪ੍ਰਤੀ ਜਜ਼ਬਾਤ ਜਿਹੜੇ ਆ ਉਹ ਤਾਂ ਨਹੀਂ ਘਟੇ ਸੋ ਤੁਸੀਂ ਪ੍ਰੋਗਰਾਮ ਜੇ ਪੂਰਾ ਸੁਣਨਾ ਚਾਹੁੰਦੇ ਹੋਵੋ ਤਾਂ ਤੁਸੀਂ ਉਸ ਤੋਂ ਬਾਅਦ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ 15 ਮਿੰਟ ਬਾਅਦ ਹੀ ਪੋਡਕਾਸਟ ਤੇ ਜਿਹੜਾ ਇਹ ਪ੍ਰੋਗਰਾਮ ਆ ਉਹ ਪਾ ਦਿੱਤਾ ਜਾਂਦਾ ਸੋ ਹਰਮਨ ਰੇਡੀਓ ਦੀ ਵੈਬਸਾਈਟ ਤੇ ਜਾ ਕੇ ਜਿਹੜਾ ਪੋਡਕਾਸਟ ਕਲਿੱਕ ਕਰਕੇ ਤੁਸੀਂ ਲਹਿਰਾਂ ਪ੍ਰੋਗਰਾਮ ਜਿਹੜਾ ਆ ਉਹ ਪੂਰੇ ਦਾ ਪੂਰਾ ਸੁਣ ਸਕਦੇ ਹੋ ਸੋ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜੀ ਕਿ ਜਿਹੜਾ ਪਾਠ ਤੁਹਾਡਾ ਮਿਸ ਹੋ ਜਾਂਦਾ ਉਹ ਤੁਸੀਂ ਪੋਡਕਾਸਟ ਤੇ ਜਾ ਕੇ ਸੁਣੋ ਹਨਾ ਤੇ ਨਾਲ ਹੀ ਨਾਲ ਤਰਸੇਮ ਰਟੋਲ ਜੀ ਨੇ ਕਿਹਾ ਕਿ ਬਿਲਕੁਲ ਇਹ ਫਿਲਮ ਵੇਖਾਂ ਭੈਣ ਜੀ ਸੱਚੇ ਦਿਲੋਂ ਦੱਸਾਂਗਾ ਜੇ ਦਿਲ ਨੂੰ ਛੂਹੇਗੀ ਸਹੀ ਹੈ ਕਿ ਨਹੀਂ। ਸੋ ਬਿਲਕੁਲ ਤਰਸੇਮ ਜੀ, ਤੁਸੀਂ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਚੰਗੀ ਲੱਗੀ ਜਾਂ ਜਿਸ ਤਰ੍ਹਾਂ ਦੀ ਵੀ ਲੱਗੀ ਤੁਸੀਂ ਆਪਣਾ ਫੀਡਬੈਕ ਜਿਹੜਾ ਆ ਉਹ ਜ਼ਰੂਰ ਉਸ ਪੇਜ ਤੇ ਦਿਓ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਚਰਨਜੀਤ ਸਿੰਘ ਨਿਊਜ਼ੀਲੈਂਡ ਤੋਂ ਬਹੁਤ ਦੇਰ ਤੋਂ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਰਨਜੀਤ ਸਿੰਘ ਜੀ ਤੁਹਾਨੂੰ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾਈ ਆ ਤੇ ਹਾਜ਼ਰੀ ਲਗਵਾਈ ਆ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਜੀ ਉਹ 10:30 ਤੱਕ ਦਾ ਵਧਾ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਿਆ ਕਰਨੀ ਆ ਕਿ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਅਸੀਂ ਚਰਚਾ ਜਿਹੜੀ ਆ ਉਹ ਕਰੀਏ। ਫਿਲਹਾਲ ਇਨ੍ਹਾਂ ਦਿਨਾਂ ਦੇ ਵਿੱਚ ਦੌਰ ਟਾਈਮ ਜਿਹੜਾ ਉਹ ਇਦਾਂ ਦਾ ਚੱਲ ਰਿਹਾ ਕਿ ਕੁਛ ਜਾਣਕਾਰੀਆਂ ਜਿਹੜੀਆਂ ਕੁਛ ਇੰਟਰਵਿਊਜ਼ ਜਿਹੜੀਆਂ ਉਹ ਬਹੁਤ ਜ਼ਰੂਰੀ ਹੋ ਜਾਂਦੀਆਂ ਕਰਨੀਆਂ। ਸੋ ਇਸ ਲਈ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਦੋਸਤੋ। ਤੇ ਜੇਕਰ ਇਸ ਦੌਰਾਨ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਗਰਾਮ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੋਵੇ ਤੁਸੀਂ ਆਪਣਾ ਫੀਡਬੈਕ ਜਿਹੜਾ ਸਾਨੂੰ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਉਸ ਹਿਸਾਬ ਦੇ ਨਾਲ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਜਿਹੜਾ ਆ ਉਹ ਲਿਆ ਸਕੀਏ। ਸੋ feedback@harmanradio.com ਤੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਨੂੰ ਭੇਜ ਸਕਦੇ ਹੋ। ਪ੍ਰੋਗਰਾਮ ਪ੍ਰਤੀ ਤੁਸੀਂ ਕੀ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਬਦਲਾਅ ਔਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਦਾ ਫਾਰਮੈਟ ਜਿਹੜਾ ਆ ਉਹ ਤੁਹਾਨੂੰ ਪਸੰਦ ਆ ਰਿਹਾ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਗੀਤ ਆ ਉਹ ਤੁਹਾਨੂੰ ਸੁਣਵਾਵਾਂਗੇ। ਗੀਤ ਦੇ ਨਾਲ ਆਪਾਂ ਛੱਡ ਕੇ ਜਾਵਾਂਗੇ ਅੱਜ ਦੇ ਲਈ ਇੰਨਾ ਹੀ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਮੰਗਲਵਾਰ ਵਾਲੇ ਦਿਨ ਆਪਾਂ ਫੇਰ ਜੁੜ ਬੈਠਣਾ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ, ਪਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਸੁਖਪ੍ਰੀਤ ਤੁਹਾਡੇ ਨਾਲ ਸਾਂਝ ਬਣਾਉਣਗੇ ਐਡੀਲੇਡ ਤੋਂ। ਸੋ ਕੱਲ ਦਾ ਪ੍ਰੋਗਰਾਮ ਜਿਹੜਾ ਸੁਖਪ੍ਰੀਤ ਲੈ ਕੇ ਹਾਜ਼ਰ ਹੋਣਗੇ। ਅੱਜ ਦੇ ਲਈ ਮੈਨੂੰ ਹੁਣ ਇੱਥੇ ਇਜਾਜ਼ਤ ਲੈਣੀ ਪੈਣੀ ਆ ਤੇ ਇੱਕ ਖੂਬਸੂਰਤ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਦੀ ਯਾਦਾਂ ਦੇ ਰਾਹ ਸੁਲਤਾਨੀ ਜਾਣੇ ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਦੀ ਯਾਦਾਂ ਦੇ ਰਾਹ ਸੁਲਤਾਨੀ ਜਾਣੇ ਹੁੰਜੀ ਦੀ ਜੋਬਨ ਦੀ ਉਮਰ ਬੀਤ ਗਈ ਦਿਲ ਭਰ ਨੇ।
ਹਾਂਜੀ ਜਾਂਦੇ ਜਾਂਦੇ ਰਾਜੀ ਪੰਗੂਹਰਾਂ ਦਾ ਇੱਕ ਵਾਰ ਫੇਰ ਸੁਨੇਹਾ ਸਾਡੇ ਤੱਕ ਪਹੁੰਚਿਆ। ਕਹਿੰਦੇ ਹਾਂਜੀ ਭੈਣ ਜੀ ਪੋਡਕਾਸਟ ਤੇ ਸੁਣ ਤੇ ਲਵਾਂਗੇ ਪਰ ਜੋ ਸਵਾਦ ਲਾਈਵ ਪ੍ਰੋਗਰਾਮ ਚ ਕਹਿੰਦੇ ਮਿਲਦਾ ਨਾ ਉਹ ਪੋਡਕਾਸਟ ਚ ਨਹੀਂ ਮਿਲਦਾ। ਬਿਲਕੁਲ ਜੀ, ਇਹ ਵੀ ਇੱਕ ਜ਼ਰੂਰ ਸੱਚ ਹੈਗਾ ਕਿਉਂਕਿ ਲਾਈਵ ਸੁਣਨ ਦਾ ਜਿਹੜਾ ਮਜ਼ਾ ਉਹ ਆਪਣਾ ਹੀ ਹੁੰਦਾ। ਤੁਸੀਂ ਵੀ ਆਪ ਲਾਈਵ ਹਾਜ਼ਰੀ ਲਗਾਉਂਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਜਿਹੜਾ ਪੋਡਕਾਸਟ ਹੈ ਜੀ ਉਹ ਜਿਉਂ ਦਾ ਤਿਉਂ ਤੁਸੀਂ ਸੁਣ ਸਕਦੇ ਹੋ ਜਿਸ ਤਰ੍ਹਾਂ ਦਾ ਰਿਕਾਰਡ ਹੋਇਆ, ਪਰ ਜਿਹੜਾ ਹਿੱਸਾ ਤੁਹਾਡਾ ਰਹਿ ਜਾਂਦਾ ਉਹ ਜ਼ਰੂਰ ਤੁਸੀਂ ਸੁਣ ਲਿਆ ਕਰੋ। ਬਾਕੀ ਆਪਾਂ ਲਾਈਵ ਜਿਹੜਾ ਘੰਟਾ ਤੁਹਾਡੇ ਲਈ ਬਚਦਾ ਉਹ ਜ਼ਰੂਰ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਹਰ ਵਾਰ। ਤੇ ਅੱਗੇ ਜਗਤਾਰ ਗਿੱਲ ਢੁੱਡੀ ਕੇ ਵਾਲਿਆਂ ਨੇ ਕਿਹਾ ਜੀ ਕਿ ਸੱਤੇ ਵੈਰੋਵਾਲ ਦੀ ਆਵਾਜ਼ ਚ ਸੱਤ ਜਣੀਆਂ ਵੀ ਸੁਣਾ ਦਿਓ। ਸੋ ਬਿਲਕੁਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਲਈ ਇਹ ਗੀਤ ਵੀ ਜਿਹੜਾ ਲੈ ਕੇ ਹਾਜ਼ਰ ਹੋਣਗੇ ਸਰਬਜੀਤ ਸਿੰਘ ਹੋਰੀ। ਸੋ ਇੱਕ ਵਾਰ ਫੇਰ ਮੈਨੂੰ ਦਿਓ ਜੀ ਇਜਾਜ਼ਤ ਤੇ ਨਾਲ ਹੀ ਨਾਲ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰਾਂ ਨੂੰ ਵੀ ਇਜਾਜ਼ਤ ਦਿਓ ਅੱਜ ਦੇ ਲਈ। ਇੰਨਾ ਹੀ, ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।